ਕੁਦਰਤੀ ਫਿਜ਼ਾ ਚ ਸਰਗਸ਼ਤੀ ਕਰਦੇ ਹੋਏ ਸਵੇਰ ਦੀ ਤਾਜ਼ਗੀ ਸੰਗ ਤਾਜ਼ਾ ਖਬਰਾਂ, ਮਹੱਤਵਪੂਰਨ ਜਾਣਕਾਰੀਆਂ, ਮਨਮੋਹਕ ਸੰਗੀਤ, ਸਿਹਤ ਸੰਬੰਧੀ ਸਿਲਸਿਲੇ, ਮੁਲਾਕਾਤਾਂ ਦਾ ਦੌਰ ਅਤੇ ਸਰਗੋਸ਼ੀਆਂ ਮਲਬਨ ਤੋਂ ਮਾਣੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਨਾਲ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿਚ ਸਵੇਰੇ 8 ਵਜੇ ਤੋਂ 10 ਵਜੇ ਤੱਕ।
ऐसा कोई वर दे दे ओ, ऐसा कोई वर दे दे ओ, कोई ना लगे गए सब बंदे कुदरत के सब बंदे एक नूर ते सब जग उपजा कौन पले को मंदे कौन पले को मंदे एक दूजे नू मारन लगया एक दूजे नू मारन लगया क्यों नी डोल दे पै सांझा धरती सांझी अंबर सांझा धरती सांझी सांझा हवा ते पानी
सांझा हवा ते पानी
जद दुनिया सजण वाले ने कोई कीती नहीं वंड कहानी क्यों साडे मना दे अंदर फिर क्यों साडे मना दे अंदर पर क्यों इना जै कोई ग्रंथ भी किसे धर्म दा कोई ग्रंथ नहीं वैत जुल्म सिखाउंदा
वैत जुल्म सिखाउंदा
फिर क्यों धर्म दे नाते बंदा बंदे नू मरवाउंदा
बंदे नू
भला मंगा सरबत दा दातिया भला मंगा सरबत दा दातिया पा दे चोली है
जी दोस्तों एक कर दे मेहर मेरे मालिका मुक जावन सब वैर क्या बात है इंद्रजीत निक्कू होरां दी आवाज़ दे विच तुसीं इह गीत सुन रहे सी और हमेशा वैसे हर रोज साडी अरदास जिहड़ी है इह जरूर हुंदी है असीं हर रोज सरबत दा भला मंगदे हां पर की सानूं अपने आप नूं पुछणा बणदा है कि ओह भलाई जिहड़ी है वाकई ही असीं दिल तों मंगदे हां क्योंकि जे असीं दिल तों सब दा भला मंगदे होईए तां वैर नफरतां जिहड़ियां इह आप मुहारे खत्म हो जाण है ना पर जेकर समाज दे विच आले दुआले दे विच नफरतां जां वैर दा जिहड़ा जहर आ ਉਹ ਦਿਨੋ ਦਿਨ ਵੱਧ ਰਿਹਾ ਜਾਂ ਫਿਰ ਜਿਹੜੇ ਵੈਰ ਵਿਰੋਧ ਆ ਉਹ ਕਿਸੇ ਨਾ ਕਿਸੇ ਝਗੜਿਆਂ ਦੇ ਰੂਪ ਦੇ ਵਿੱਚ ਸਾਹਮਣੇ ਆਉਂਦੇ ਆ, ਤਾਂ ਇਹਦਾ ਮਤਲਬ ਕਿਤੇ ਨਾ ਕਿਤੇ ਸਾਡੀ ਅਰਦਾਸ ਦੇ ਵਿੱਚ ਜ਼ਰੂਰ ਕਮੀ ਹੈ, ਹਨਾ। ਕਵੀ ਕਹਿੰਦਾ ਕਿ ਡੁੱਬ ਨਾ ਜਾਵੇ ਦਿਲ ਨੂੰ ਇੰਨਾ ਰਾਸ ਕਰੀ, ਆਪਣੇ ਆਪੇ ਤੇ ਥੋੜਾ ਵਿਸ਼ਵਾਸ ਕਰੀ, ਅਮਲਾਂ ਦੀ ਦਰਗਾਹ ਤੇ ਲੇਖਾ ਦੇਣਾ ਜਦ ਝੁਕ ਨਾ ਜਾਵਣ ਨਜ਼ਰਾਂ, ਇਹ ਅਰਦਾਸ ਕਰੀ। ਸੋ ਇਹੋ ਜਿਹਾ ਕੁਛ ਨਾ ਹੀ ਕਰੀਏ ਜਿਹਦੇ ਕਾਰਨ ਸਾਨੂੰ ਆਪਣੀਆਂ ਨਜ਼ਰਾਂ ਝੁਕਾਉਣੀਆਂ ਪੈਣ, ਹਨਾ। ਤੇ ਸੋ ਇਹ ਕਹਿਣਾ ਕਹਿੰਦੇ ਹੁੰਦੇ ਆ ਬਹੁਤ ਸੌਖਾ, ਅਸੀਂ ਹਮੇਸ਼ਾ ਗੱਲ ਕਰਦੇ ਹਾਂ, ਪਰ ਥੋੜਾ ਥੋੜਾ ਜੇ ਅਸੀਂ ਆਪਣੇ ਆਪ ਤੇ ਲਾਗੂ ਕਰਦੇ ਜਾਈਏ ਤਾਂ ਜ਼ਰੂਰ ਬਦਲਾਅ ਜਿਹੜਾ ਉਹ ਆਪਣੇ ਤੋਂ ਸ਼ੁਰੂ ਹੋ ਸਕਦਾ। ਸੋ ਇਸ ਵੇਲੇ ਸਾਡੇ ਨਾਲ ਬਹੁਤ ਸਾਰੇ ਦੋਸਤ ਪ੍ਰੋਗਰਾਮ ਦੇ ਵਿੱਚ ਜੁੜ ਰਹੇ ਨੇ, ਕੁਲਦੀਪ ਕੌਰ ਹੋਰੀ ਵੀ ਸ਼ਾਮਲ ਹੋ ਗਏ ਨੇ, ਉਹਨਾਂ ਨੂੰ ਵੀ ਅਸੀਂ ਜੀ ਆਇਆਂ ਨੂੰ ਕਹਿੰਦੇ ਹਾਂ। ਅਤੇ ਇੱਧਰ ਖਬਰਾਂ ਦੇ ਸਿਲਸਿਲੇ ਦੇ ਲਈ ਮਿੰਟੂ ਬਰਾੜਪੁਰੀ ਵੀ ਇਸ ਵੇਲੇ ਸ਼ਿਰਕਤ ਕਰ ਚੁੱਕੇ ਨੇ ਪ੍ਰੋਗਰਾਮ ਦੇ ਵਿੱਚ, ਅਸੀਂ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਹਾਂ ਪ੍ਰੋਗਰਾਮ ਦੇ ਵਿੱਚ। ਜੀ ਬਰਾੜ ਸਾਹਿਬ ਬਹੁਤ ਬਹੁਤ ਸਵਾਗਤ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਮਨਦੀਪ, ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਉਮੀਦ ਕਰਦੇ ਹਾਂ ਜੀ ਇਹਨਾਂ ਸਭ ਦਾ ਦਿਨ ਬਹੁਤ ਖੂਬਸੂਰਤ ਚੜਿਆ ਹੋਵੇਗਾ, ਤੇ ਅਰਦਾਸ ਦੁਆ ਵੀ ਕਰਦੇ ਹਾਂ ਵੀ ਉਹਨਾਂ ਦੀ ਜ਼ਿੰਦਗੀ ਬੜੀ ਪਿਆਰੀ ਰਹੇ। ਤੇ ਜਿੱਦਾਂ ਤੁਸੀਂ ਗੱਲ ਕਰ ਰਹੇ ਸੀ ਵੀ ਜਿਹੜੀ ਨਫ਼ਰਤਾਂ ਸਾਡੇ ਅੰਦਰ ਜਿਹੜੀਆਂ ਭਰ ਜਾਂਦੀਆਂ, ਜਾਂ ਅਸੀਂ ਕੁਝ ਕੁ ਚੀਜ਼ਾਂ ਸਾਨੂੰ ਲੱਗਦਾ ਵੀ ਇੰਜ ਨਹੀਂ ਇੰਜ ਹੀ ਜਿਹੜੀਆਂ ਮੈਨੇਜ ਕੀਤੀਆਂ ਜਾ ਸਕਦੀਆਂ, ਉਹ ਅਧੂਰੇ ਵਿਸ਼ਵਾਸ ਤੇ ਜਿਹੜਾ ਅਧੂਰੇ ਗਿਆਨ ਦੀ ਕਾਰਨ ਹੀ ਹੁੰਦਾ, ਜਿਹਦੇ ਚਾਹਣ ਦਾ ਮੈਂ ਇਹ ਕੀਤਾ ਮੈਂ ਉਹ ਕਰਨਾ ਜਾਂ ਮੈਂ ਕਰ ਸਕਦਾ, ਇਹ ਚੀਜ਼ਾਂ ਆੜੇ ਆਉਣ ਕਰਕੇ ਸਾਡਾ ਜਿਹੜਾ ਇੱਕ ਹੋਮਿਓ ਉਹ ਆ ਜਾਂਦਾ ਵਿਚਾਲੇ, ਤੇ ਇਹ ਸਾਰੀਆਂ ਚੀਜ਼ਾਂ ਦਾ ਸੁਮੇਲ ਹੋ ਜਾਂਦਾ ਫਿਰ ਜਿਹ ਚੋਂ ਨਫ਼ਰਤ ਪੈਦਾ ਹੁੰਦੀ ਆ। ਮੈਂ ਮੈਨੂੰ ਬੜਾ ਹੀ ਦੁੱਖ ਇਸ ਗੱਲ ਤੇ ਆਉਂਦਾ ਵੀ ਜਦੋਂ ਵੀ ਕੋਈ ਗੱਲ ਕੋਈ ਵੀ ਕੰਮ ਕਰਨ ਲੱਗਦੇ ਆ, ਜਦੋਂ ਕੋਈ ਵੀ ਚਾਰ ਭਾਈਚਾਰਾ ਇਕੱਠਾ ਹੋ ਕੇ ਕੰਮ ਕਰਨ ਲੱਗਦਾ, ਤੇ ਉਦੋਂ ਫਿਰ ਦੋ ਚਾਰ ਬੰਦੇ ਇਹੋ ਜਿਹੇ ਖੜੇ ਹੋ ਕੇ ਆ ਕੇ ਆਖਣ ਅੱਛਾ ਐਂ ਨੀ ਐਂ ਹੋਣਾ ਚਾਹੀਦਾ ਸੀ, ਉਹ ਤਾਂ ਐਂ ਆ ਉਹ ਤਾਂ ਐਂ ਆ। ਪਰ ਮੈਨੂੰ ਮੇਰਾ ਇਹ ਮੰਨਣਾ ਵੀ ਜੇ ਕਿਤੇ ਇੱਕ ਪਾਸੇ ਬਹੁਮਤ ਆ, ਜਿਸ ਪਾਸੇ ਮਰਜ਼ੀ ਆ, ਬਹੁਮਤ ਇੱਕ ਬੰਦੇ ਨਾਲ ਵੀ ਹੈ, ਚਾਹੇ ਮੰਨ ਲਓ ਸਿੰਪਲ ਇੱਕ ਬੰਦੇ ਨਾਲ ਵੀ ਹੈ, ਤਾਂ ਸਾਨੂੰ ਉਸ ਬਹੁਮਤ ਦਾ ਸਤਿਕਾਰ ਕਰਨਾ ਪਊਗਾ। ਮੰਨ ਲਓ ਪੰਜ ਬੰਦੇ ਆ ਤੇ ਤਿੰਨ ਤੇ ਦੋ ਦਾ ਰੇਸ਼ੋ ਹੋ ਗਿਆ, ਜੇ ਤਿੰਨ ਬੰਦੇ ਇੱਕ ਪਾਸੇ ਆ ਨਾ, ਤੇ ਸਾਨੂੰ ਦੋ ਨੂੰ ਠੀਕ ਆ ਤੁਹਾਡੀਆਂ ਜਿਹੜੀ ਆਪਦੀ ਤੁਹਾਡੀ ਇੱਕ ਵਿਚਾਰਧਾਰਾ, ਪਰ ਉਹ ਦੋ ਨੂੰ ਮੰਨਣਾ ਪਊਗਾ ਵੀ ਜੇ ਤਿੰਨ ਇੱਕ ਪਾਸੇ ਆ ਤਾਂ ਚਲੋ ਅਸੀਂ ਇਹਨਾਂ ਦਾ ਸਹਿਯੋਗ ਦੇਈਏ, ਠੀਕ ਆ। ਜਿੱਦਣ ਇਹ ਪ੍ਰਵਿਰਤੀ ਆ ਗਈ ਨਾ ਸਾਡੇ ਚ, ਉਦਣ ਅੱਧੀ ਨਫ਼ਰਤ ਘੱਟ ਜੂਗੀ ਤੇ ਅੱਧੇ ਜਿਹੜੇ ਫਾਲਤੂ ਦੇ ਝਮੇਲੇ ਘੱਟ ਜਾਣਗੇ। ਪਰ ਪ੍ਰੋਬਲਮ ਤਾਂ ਇੱਥੇ ਇਹ ਆ ਗਈ ਵੀ ਇੱਕ ਪਾਸੇ ਚਾਹੇ ਸਾਰੀ ਦੁਨੀਆ ਇਕੱਠੀ ਹੋ ਗਈ ਤੇ ਦੂਜੇ ਪਾਸੇ ਇਕੱਲਾ ਬੰਦਾ ਹੀ ਕੋਈ ਨਾ ਕੋਈ ਫੇਸਬੁੱਕ ਤੇ ਜਾਂ ਕੋਈ ਰੌਲੇ ਚ ਵਿਰੋਧਤਾ ਚ ਆ ਕੇ ਤਲਵਾਰਾਂ ਕੱਢ ਕੇ ਖੜ ਜਾਂਦਾ ਤੇ ਕਰਦਾ ਵੀ ਨਹੀਂ 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 ਐ ਨੀ ਐ ਨੀ ਏਦਾਂ ਨੀ ਹੋਣਾ ਚਾਹੀਦਾ ਏਦਾਂ ਹੀ ਹੋਣਾ ਚਾਹੀਦਾ, ਇਹ ਨਹੀਂ ਹੁੰਦਾ ਹੁੰਦਾ। ਇਹ ਦੇਖਣਾ ਪੈਂਦਾ ਵੀ ਜੇ ਇੱਕ ਪਾਸੇ ਇੰਨੀ ਦੁਨੀਆ ਖੜੀ ਆ ਉਹਨੂੰ ਵੀ ਉਹਦੇ ਵੀ ਵਿਚਾਰ ਹੋਣਗੇ, ਉਹਨਾਂ ਨੂੰ ਵੀ ਚੰਗੇ ਬੰਦੇ ਦਾ ਪਤਾ ਹੋਊਗਾ। ਜੇ ਆਪਾਂ ਮਸਲਨ ਹੁਣ ਇੱਕ ਨਿੱਕੀ ਜਿਹੀ ਗੱਲ ਮੈਂ ਦੇਖਾਂ, ਮੈਂ ਪਿਛਲੇ 10-15 ਦਿਨਾਂ ਤੋਂ ਦੇਖ ਰਿਹਾ ਕਈ ਮਸਲਿਆਂ ਤੇ ਮੇਰੇ ਕੋਲ ਆ ਰਹੀਆਂ ਗੱਲਾਂ, ਸਿੱਖ ਖੇਡਾਂ ਦੀ ਲਾਈਏ ਗੱਲ, ਸਿੱਖ ਖੇਡਾਂ 32 ਸਾਲ ਦੀਆਂ ਹੋਈਆਂ, 32 ਸਾਲ ਦੀਆਂ ਸਿੱਖ ਖੇਡਾਂ ਹੋਣ ਦੇ ਨਾਲ ਇਹਦੇ ਚ ਹਜ਼ਾਰਾਂ ਬੰਦਾ ਜੁੜ ਗਿਆ। ਤੁਸੀਂ ਦੇਖੋ ਵੀ ਇੱਕ ਐਡਾ ਸਫਲ ਇਵੈਂਟ ਜਿਹਦੇ ਚ ਦੁਨੀਆ ਭਰ ਦੇ ਵਿੱਚ ਉਹਦੀ ਚਰਚਾ ਹੋਣ ਲੱਗ ਗਈ, ਹਰ ਬੰਦਾ ਉਹਦੀ ਜਵਾਨ ਤੇ ਆਉਂਦਾ, ਹਰ ਬੰਦਾ ਸਾਲ ਸਾਲ ਤਿਆਰੀਆਂ ਕਰਨ ਲੱਗ ਜਾਂਦਾ, ਪੂਰਾ ਜ਼ੋਰ ਸ਼ੋਰ ਲੱਗਿਆ ਹੋਇਆ, ਪੂਰਾ ਉਹ ਪ੍ਰੋਪਰ ਉਹਦਾ ਢੰਗ ਨਾਲ ਚੱਲਦੀ ਆ, ਉਹਦੀਆਂ ਮੀਟਿੰਗਸ ਹੁੰਦੀਆਂ, ਮੀਟਿੰਗਸ ਦੇ ਵਿੱਚ ਇਕੱਲੇ ਇਕੱਲੇ ਮਿੰਟ ਦਾ ਲੇਖਾ ਜੋਖਾ ਹੁੰਦਾ, 32 ਸਾਲਾਂ ਦਾ ਤੁਸੀਂ ਰਿਕਾਰਡ ਕਢਾ ਕੇ ਦੇਖ ਸਕਦੇ ਹੋ ਵੀ ਕਿੱਥੇ ਕਿੱਥੇ ਕੀ ਕੀ ਚੀਜ਼ ਆ। ਤਾਂ ਉਹ ਸਾਰਾ ਕੁਝ ਜੋ ਹੁੰਦਾ ਤੇ ਉਦੋਂ ਉਹਨਾਂ ਦੇ ਖਿਲਾਫ਼ ਆ ਕੇ ਇੱਕ ਜਾਂ ਦੋ ਬੰਦੇ ਖੜੇ ਹੋ ਜਾਂਦੇ ਆ ਤੇ ਖੜੇ ਹੋ ਕੇ ਕਹਿਣ ਲੱਗ ਜਾਂਦੇ ਆ ਨਹੀਂ ਜੀ ਇਹਨਾਂ ਨੂੰ ਤਾਂ ਸੂਹ ਨੀ, ਇਹਨਾਂ ਨੂੰ ਤਾਂ ਅਕਲ ਨੀ, ਇਹ ਤਾਂ ਜਮੇ ਨੀ ਇਹਨਾਂ ਨੂੰ ਪਤਾ ਵੀ ਕੀ ਕਰਨਾ, ਸਾਡੇ ਹੱਥ ਬਾਗਡੋਰ ਹੋਵੇ ਫੇਰ ਦਿਖਾਓ ਫੇਰ ਦਿਖਾਉਣੇ ਆ, 2-4 ਦਿਨ 10 ਦਿਨ ਇਹ ਗੱਲਾਂ ਕਰਨ ਲੱਗ ਜਾਂਦੇ ਆ। ਦੇਖੋ ਪਹਿਲੀ ਗੱਲ ਤਾਂ ਇਹ ਵੀ ਤੁਸੀਂ ਵੀ ਜੇ ਸਿੱਖ ਕਹਾਉਣੇ ਹੋ ਜਾਂ ਪੰਜਾਬੀ ਮੰਨ ਲਓ ਜਾਂ ਤੁਸੀਂ ਇੱਥੇ ਆਏ ਹੋ ਆਸਟ੍ਰੇਲੀਆ, ਤਾਂ ਤੁਸੀਂ ਖੁਦ ਹੀ ਇਸ ਦਾ ਹਿੱਸਾ। ਹੁਣ ਹਿੱਸੇ ਦੇ ਵਿੱਚ ਇਹ ਹੁੰਦਾ ਵੀ ਤੁਸੀਂ ਸਪੇਸ ਕਿੰਨਾ ਲੈਣਾ ਤੇ ਤੁਸੀਂ ਕਿਵੇਂ ਲੈ ਸਕਦੇ ਹੋ ਸਪੇਸ। ਮੈਨੂੰ ਪਤਾ ਮੈਂ 2007 ਚ ਇੱਥੇ ਆਇਆ, ਮੈਂ ਖੇਡਾਂ ਬਾਰੇ ਜਾਣਦਾ ਸੀ 1992 ਤੋਂ ਖੇਡਾਂ ਬਾਰੇ ਮੈਨੂੰ ਪਤਾ ਸੀ ਵੀ ਇੱਕ ਆਸਟ੍ਰੇਲੀਆ ਦੇ ਵਿੱਚ ਸਿੱਖ ਖੇਡਾਂ ਸ਼ੁਰੂ ਹੋ ਚੁੱਕੀਆਂ, ਹਾਲਾਂਕਿ 88-87 ਸ਼ੁਰੂ ਹੋਈਆਂ ਸੀ। ਮੈਂ 91-92 ਚ ਮੇਰੀ ਰਿਸ਼ਤੇਦਾਰੀ ਆਸਟ੍ਰੇਲੀਆ ਦੇ ਵਿੱਚ ਪਈ, ਮੈਂ ਉਦੋਂ ਤੋਂ ਸਿੱਖ ਖੇਡਾਂ ਬਾਰੇ ਜਾਣੂ ਹੋਇਆ, ਠੀਕ ਆ। ਉਦੋਂ ਤੋਂ ਲੈ ਕੇ ਮੇਰੇ ਅੰਦਰ ਇੱਕ ਜਗਿਆਸਾ ਜਾਗਦੀ ਗਈ 2007 ਚ ਆ ਕੇ ਮੈਂ ਇਹਨਾਂ ਨੂੰ ਆ ਕੇ ਜਿਹੜਾ ਸਰੀਰਕ ਤੌਰ ਤੇ ਇਹਨਾਂ ਨੂੰ ਦੇਖਿਆ ਤੇ ਮਾਣਿਆ, ਮੈਨੂੰ ਉੱਥੋਂ ਇੰਜ ਲੱਗਿਆ ਵੀ ਏਡੇ ਵੱਡੇ ਕਾਰਜ ਦਾ ਮੈਨੂੰ ਹਿੱਸਾ ਹੋਣਾ ਚਾਹੀਦਾ। ਠੀਕ ਆ, ਮੈਂ ਉਸ ਤੋਂ ਸ਼ੁਰੂ ਕੀਤਾ ਜੀ, ਹਰ ਗੇਮਾਂ ਤੇ ਜਾਣਾ ਸ਼ੁਰੂ ਕੀਤਾ, ਚਾਹੇ ਉਹ ਪਰਥ ਹੁੰਦੀਆਂ ਚਾਹੇ ਬ੍ਰਿਸਬਨ ਹੁੰਦੀਆਂ, ਜੇਬ ਚੋਂ ਪੈਸੇ ਲਾਉਣੇ ਆ, ਟਿਕਟਾਂ ਲਾ ਲਾ, ਸਾਰੀ ਦੁਨੀਆ ਜਾਂਦੀ ਆ, ਪਰ ਮੈਨੂੰ ਇੱਕ ਜਗਿਆਸਾ ਸੀ ਮੈਂ ਉੱਥੇ ਜਾਵਾਂ ਤੇ ਮੈਂ ਉਹਦਾ ਇੱਕ ਹਿੱਸਾ ਬਣਾ ਤੇ ਕੰਮ ਕਰਾਂ ਕਿਵੇਂ ਨਾ ਕਿਵੇਂ, ਤੇ ਮੈਂ ਵੀ ਮੈਨੂੰ ਲੱਗਦਾ ਸੀ ਵੀ ਇਹ ਕਾਫਲਾ ਵਧੀਆ ਤੇ ਇਹਦੇ ਚ ਚੜਾ ਮੈਂ। ਚਲੋ ਮੈਂ ਚੱਲਦਾ ਗਿਆ ਚੱਲਦਾ ਗਿਆ ਤੇ ਮੈਨੂੰ 2011 ਤੱਕ ਆਉਂਦੇ ਆਉਂਦੇ ਥੋੜਾ ਜਿਹਾ ਸਪੇਸ ਮਿਲਿਆ, ਉਹਦੇ ਚ ਇੱਕ ਮੈਨੂੰ ਇੰਚਾਰਜ ਬਣਾਇਆ ਗਿਆ ਮੀਡੀਆ ਇੰਚਾਰਜ ਤੇ ਕਲਚਰਲ ਐਕਟੀਵਿਟੀਜ਼ ਦੇ ਵਿੱਚ ਥੋੜਾ ਜਿਹਾ ਇੰਚਾਰਜ ਬਣਾਇਆ ਗਿਆ। ਭਾਵੇਂ ਮੈਨੂੰ ਸਪੇਸ ਦਿੱਤਾ ਗਿਆ ਸੀ, ਮੰਨ ਲਓ ਵੀ ਸਿੱਖ ਗੇਮਾਂ ਇੱਕ ਹਾਰਡ ਇੱਕ ਟੀਵੀ ਦੀ ਹਾਰਡ ਡਰਾਈਵ ਆ, ਤੇ ਮੈਨੂੰ ਉਹਦੇ ਚ ਸਪੇਸ ਦਿੱਤਾ ਗਿਆ ਸੀ 1 GB, ਜਾਣੀ ਕਿ 1% ਦਿੱਤਾ ਗਿਆ ਸੀ 100 ਚੋਂ ਪ੍ਰਬੰਧਕਾਂ ਬੰਦਿਓ, ਵੀ ਤੂੰ ਇੰਨਾ ਕੁ ਤੈਨੂੰ ਦੇਤਾ, ਤੂੰ ਆ ਖਬਰਾਂ ਖੁਬਰਾਂ ਅਪਲੋਡ ਕਰਦਾ ਰਹੀ, ਆ ਕੋਈ ਕਲਚਰਲ ਐਕਟੀਵਿਟੀਆਂ ਜਾਂ ਕੋਈ ਐਕਸਟਰਾ ਐਕਟੀਵਿਟੀਜ਼ ਤੇਰੇ ਦਿਮਾਗ ਚ ਤਾਂ ਉਹ ਕਰ ਲਈ, ਪਰ ਐਂਡ ਆਫ ਦੀ ਡੇ ਜਦੋਂ ਗੇਮਾਂ ਖਤਮ ਹੋਈਆਂ ਮੈਂ ਉਹਦੇ ਵਿੱਚੋਂ ਘੱਟੋ ਘੱਟ 30-40% ਸਪੇਸ ਕੱਲੇ ਹੀ ਖਾ ਗਿਆ। ਖਾ ਕਾਹਦੇ ਨਾਲ ਗਿਆ? ਆਪਦੀ ਹਿੰਮਤ ਤੇ ਮਿਹਨਤ ਨਾਲ, ਆਪਦੇ ਆਲੇ ਦੁਆਲੇ ਨੂੰ ਨਾਲ ਜੋੜ ਕੇ। ਮੈਂ ਉਹਦੇ ਵਿੱਚ ਉਹ ਪਹਿਲੀ ਵਾਰ ਪ੍ਰਦਰਸ਼ਨੀ ਲਵਾਈ ਜਿਹੜੀ ਕਿ ਆਰਟ ਪ੍ਰਦਰਸ਼ਨੀ ਦੇ ਨਾਂ ਤੇ ਸਵਰਨ ਬਰਨਾਲੇ ਵਰਗੇ ਸਿਡਨੀ ਤੋਂ ਬੁਲਾਏ, ਹੋਰ ਸਾਰੇ ਬੁਲਾ ਕੇ ਉੱਥੇ ਇੱਕ ਨਵੀਂ ਚੀਜ਼ ਲੈ ਕੇ ਆਏ। ਪਹਿਲੀ ਵਾਰ ਉੱਥੇ ਪੰਜਾਬੀ ਮਾਂ ਬੋਲੀ ਤੇ ਸੈਮੀਨਾਰ ਕਰਾਇਆ, ਪਹਿਲੀ ਵਾਰ ਸਾਰੇ ਆਸਟ੍ਰੇਲੀਆ ਦੇ ਮੀਡੀਏ ਨੂੰ ਤੇ ਜਿਹੜੇ ਕਲਚਰਲ ਐਕਟੀਵਿਟੀਜ਼ ਦੇ ਵਿੱਚ ਕੋਈ ਵੀ ਐਕਟਿਵ ਬੰਦਾ ਸੀ ਉਹਨਾਂ ਸਾਰਿਆਂ ਦਾ ਇਕੱਠ ਕੀਤਾ ਤੇ ਉਹਨਾਂ ਨੂੰ ਸਨਮਾਨ ਕੀਤਾ। 45 ਤੋਂ 50 ਬੰਦੇ ਆਸਟ੍ਰੇਲੀਆ ਵਾਈਡ ਉਸ ਟਾਈਮ 'ਚ ਉਹਨਾਂ ਦਾ ਸਨਮਾਨ ਕੀਤਾ ਗਿਆ ਸੀਗਾ ਸਿੱਖ ਖੇਡਾਂ ਦੇ ਉੱਤੇ। ਸੋ ਕਹਿਣ ਦਾ ਭਾਵ ਇਹ ਆ ਵੀ ਜੇ ਮੈਂ ਕਹਿ ਕੇ ਬਹਿ ਜਾਂਦਾ ਵੀ ਇਹਦੇ 'ਚ ਤਾਂ ਮਾੜੇ ਬੰਦੇ ਆ, ਇਹ ਤਾਂ ਚੰਗਾ ਕੰਮ ਨਹੀਂ ਕਰਦੇ, ਇਹਨਾਂ ਨੂੰ ਤਾਂ ਸੂਹ ਨਹੀਂ, ਇਹਨਾਂ ਨੂੰ ਅਕਲ ਨਹੀਂ, ਤੇ ਮੈਂ ਆਪ ਕੁਛ ਕਰਦਾ ਨਾ, ਤਾਂ ਮੈਨੂੰ ਨੀ ਲੱਗਦਾ ਵੀ ਅੱਜ ਤੱਕ ਜਿੱਥੋਂ ਤੱਕ ਅਸੀਂ ਪਹੁੰਚੇ ਹਾਂ ਗੇਮਾਂ ਦੇ ਜਿਸ ਤੱਕ ਆਏ ਹਾਂ ਤੇ ਉੱਥੋਂ ਤੱਕ ਪਹੁੰਚ ਪਾਉਂਦੇ। ਸੋ ਮੈਂ ਇੱਥੇ ਕਹਿਣ ਦਾ ਭਾਵ ਇਹ ਕਹਿਣਾ ਵੀ ਮੈਂ ਪਿਛਲੇ ਕੁਝ ਕੁ ਦਿਨਾਂ ਤੋਂ ਨਾ 10-15 ਦਿਨਾਂ ਤੋਂ ਮੈਨੂੰ 10 ਕੁ ਬੰਦਿਆਂ ਦੀ ਇਹ ਆ ਗਈ ਆ ਕੰਪਲੇਂਟ, ਮੈਂ ਤਾਂ ਅੱਜ ਇਹ ਗੱਲ ਛੇੜ ਲਈ ਆ ਖਬਰਾਂ ਨਾਲ ਜ਼ਰੂਰੀ ਸਮਝਦਾ, ਵੀ ਉਹ ਬੰਦੇ ਨਾ ਕੰਪਲੇਂਟ ਕਰਦੇ ਆ ਵੀ ਸਿੱਖ ਖੇਡਾਂ ਦੀ ਜਿਹੜੀ ਪ੍ਰਬੰਧ ਆ ਜਾਂ ਸਿੱਖਾਂ ਖੇਡਾਂ ਦਾ ਜਿਹੜਾ ਉਹ ਏਦਾਂ ਨਹੀਂ ਹੁੰਦਾ ਏਦਾਂ ਹੁੰਦਾ। ਦੇਖੋ ਮੈਂ ਕਿਸੇ ਨੂੰ ਮਾੜਾ ਨਹੀਂ ਕਹਿੰਦਾ, ਮੈਂ ਉਹਨਾਂ ਨੂੰ ਵੀ ਕਹਿਣਾ ਵੀ ਬਹੁਤ ਚੰਗੀ ਗੱਲ ਆ ਵੀ ਉਹ ਜੇ ਊਨ ਤਾਈ ਲੱਭਦੇ ਆ ਨਾ ਤੇ ਉਹਦਾ ਉਹ ਵੀ ਇੱਕ ਬਹੁਤ ਭਲੇ ਦਾ ਕੰਮ ਕਰ ਰਹੇ, ਆਪਾਂ ਊਨ ਤਾਈ ਨੂੰ ਸੁਧਾਰ ਲਾਂਗੇ। ਪਰ ਮੈਂ ਬੇਨਤੀ ਕਰਦਾ, ਰਿਕੁਐਸਟ ਕਰਦਾ, ਮੈਂ ਆਪਣੀ ਹੋਮਿਓ ਮੈਨੂੰ ਕੋਈ ਪ੍ਰੋਬਲਮ ਨਹੀਂ, ਮੈਂ ਦੱਸੋ ਕਿਹਨੂੰ ਫੋਨ ਕਰਨਾ, ਕਿਹਨੂੰ ਕਹਿਣਾ, ਕਿਹਦੀ ਮਿੰਨਤ ਕਰਨੀ ਆ, ਮੈਂ ਕੱਢ ਲੈਂਦਾ। ਪਰ ਮੈਂ ਬੇਨਤੀ ਕਰਦਾ ਵੀ ਇੱਕ ਭਾਈਚਾਰਕ ਕੰਮ ਆ, ਉਸ ਕੰਮ ਦੇ ਵਿੱਚ ਇਹ ਨਾ ਕਰਿਆ ਕਰੋ ਵੀ ਸਾਲ 6 ਮਹੀਨੇ ਤੇ ਇੱਕ ਬਿਆਨ ਦਾਗ ਦਿਓ ਤੇ ਬਸ ਉਹਨੂੰ ਛੱਡ ਦਿਓ, ਉੱਥੇ ਏਦਾਂ ਨਹੀਂ ਹੁੰਦਾ ਹੁੰਦਾ। ਸਾਲ ਭਰ ਕੰਮ ਕਰੋ, ਜਾਂ ਤੁਸੀਂ ਜਦੋਂ ਕੰਮ ਕਰੋਗੇ ਨਾ ਤੇ ਤੁਸੀਂ ਆਪਦਾ ਸਪੇਸ ਆਪ ਹੀ ਬਣਾ ਲਓਗੇ। ਜੇ ਤਾਂ ਤੁਸੀਂ ਕੰਮ ਕਰੋਗੇ ਇਸ ਮਨਸਾ ਨਾਲ ਵੀ ਮੈਂ ਇਹਨੂੰ ਆਪਦੇ ਮੁਤਾਬਕ ਢਾਲ ਲੂੰਗਾ ਤੇ ਮੈਂ ਇਹਨਾਂ ਨੂੰ ਬਦਲ ਦੂੰਗਾ, ਇੰਨੇ ਜਾਣਿਆਂ ਨੂੰ ਬਦਲ ਦੂੰਗਾ, ਉਹ ਉਹੀ ਗੱਲ ਆ ਜੀ ਵੀ ਇੱਕ ਨੂੰਹ ਆਉਂਦੀ ਆ ਘਰ ਦੇ ਵਿੱਚ, ਘਰੇ 5 ਜੀ ਹੁੰਦੇ ਆ ਤੇ ਉਹ ਕੱਲੀ ਨੂੰਹ ਚਾਹੁੰਦੀ ਆ ਵੀ ਮੈਂ 5 ਨੂੰ ਬਦਲ ਲਿਆ, ਮੈਂ 5 ਨੂੰ ਆਪਦੇ ਮੁਤਾਬਕ ਕਰ ਲਾ, ਏਦਾਂ ਨਹੀਂ ਹੁੰਦਾ ਹੁੰਦਾ। ਉਹ ਉਸ ਘਰ ਦੇ ਵਿੱਚ ਕਦੇ ਵੀ ਖੁਸ਼ੀ ਖੇੜੇ ਨਹੀਂ ਆਉਂਦੇ ਜਦੋਂ ਕੋਈ ਐਂ ਸੋਚ ਲੈ ਕੇ ਆਉਂਦਾ। ਜਦੋਂ ਇਹ ਸੋਚ ਲੈ ਕੇ ਆਉਂਦਾ ਵੀ ਮੈਂ 5 ਜਣਿਆਂ ਦੇ ਜੀਵਾਂ 'ਚ ਆਈ ਹਾਂ ਤੇ ਇਹਨਾਂ 5 ਨੂੰ ਪ੍ਰਾਇਓਰਿਟੀ ਆ ਤੇ ਮੈਂ ਇਹਨਾਂ ਦੇ ਵਿੱਚ ਹੌਲੀ ਹੌਲੀ ਐਡਜਸਟ ਹੋ ਕੇ ਆਪਦਾ ਸਪੇਸ ਵੀ ਬਣਾ ਲੂੰਗੀ, ਜੇ ਮੈਨੂੰ ਇਹਨਾਂ 'ਚ ਕੋਈ ਲੱਗਦੀ ਹੈ ਗੱਲ ਤਾਂ ਉਹ ਤਾਂ ਆਪਦੇ ਮੁਤਾਬਕ ਢਾਲਣ ਦੀ ਕੋਸ਼ਿਸ਼ ਵੀ ਕਰ ਲੂੰਗੀ। ਇਹ ਹੁੰਦਾ ਇੱਕ ਤਰੀਕਾ। ਸੋ ਇਸ ਤਰੀਕੇ ਮੁਤਾਬਕ ਜੇ ਕੋਈ ਵੀ ਬੰਦਾ ਆਉਣਾ ਚਾਹੁੰਦਾ ਉਹਨੂੰ ਜੀਆਂ ਆ, ਉਹ ਜ਼ਰੂਰ ਆ ਕੇ ਗੇਮਾਂ 'ਚ ਮਦਦ ਕਰੇ, ਪਰ ਇਹ ਨਾ ਹੋਵੇ ਵੀ ਬਣੀਆਂ ਬਣਾਈਆਂ ਚੀਜ਼ਾਂ ਦੇ ਉੱਤੇ ਸੇਕਣ ਆ ਜਾਂਦੇ ਆ ਵੀ ਅੱਗ 'ਚ ਮੱਚੀ ਜਾਂਦੀ ਆ, ਹੁਣ ਇਹਨੂੰ ਬਣੀ ਬਣਾਈ ਨੂੰ ਆਪਾਂ ਆਰਾਮ ਨਾਲ ਬੈਠ ਕੇ ਸੇਕ ਲਈਏ। 1 ਸਾਲ ਕੀ 1.5-2 ਸਾਲ ਹੋ ਗਏ, ਗਰਚਾ ਭਾਜੀ ਹੋਰਾਂ ਤੋਂ ਪੁੱਛੋ, ਸਾਰੀ ਟੀਮ ਤੋਂ ਪੁੱਛੋ, ਨਵੀ ਹੋਰਾਂ ਨੂੰ ਪੁੱਛੋ, ਆਪਣੇ ਗਰਚਾ ਭਾਜੀ ਦਾ ਬੇਟਾ ਹਰਦੀਪ ਉਹਨੂੰ ਪੁੱਛੋ, ਹਰਦੀਪ ਬਾਕਸੀ ਆ, ਸਾਰੇ ਜਣੇ ਪਾਵਲਾ ਸਾਹਿਬ ਆ, ਉਹਨਾਂ ਨੂੰ ਪੁੱਛੋ ਵੀ 1.5-2 ਸਾਲ ਹੋ ਗਏ ਵੀ ਉਹ ਕੀ ਕਰ ਰਹੇ ਆ, ਉਹਨਾਂ ਨੇ ਕਿੰਨਾ ਕੁ ਸਮਾਂ ਕੱਢਿਆ, ਕਿੰਨਾ ਕੁ ਕੰਮ ਕੀਤਾ ਤੇ ਕੀ ਮੈਨੇਜਮੈਂਟ ਦੇ ਵਿੱਚ ਉਹਨਾਂ ਨੂੰ ਉਹਨਾਂ ਦੀ ਜਿਹੜੀ ਜ਼ਿੰਮੇਵਾਰੀਆਂ ਉਹਨਾਂ ਨੇ ਨਿਭਾਈਆਂ, ਉਵੇਂ ਜ਼ਿੰਮੇਵਾਰੀਆਂ ਨਿਭਾਓ, ਆਓ ਕੰਮ ਕਰੋ, ਕੰਮ ਕਰਕੇ ਆਪਦੇ ਆਪ ਨੂੰ ਮੂਹਰੇ ਲੈ ਕੇ ਆਓ ਤੇ ਮੂਹਰੇ ਲਿਆ ਕੇ ਜੇ ਤੁਸੀਂ ਕੋਈ ਬਦਲਾਵ ਚਾਹੁੰਦੇ ਹੋ ਹੌਲੀ ਹੌਲੀ ਬਦਲਾਵ ਵੀ ਆ ਜਾਂਦੇ ਹੁੰਦੇ ਆ, ਤੁਹਾਡੇ ਮੁਤਾਬਕ ਵੀ ਗੱਲਾਂ ਹੋ ਜਾਣਗੀਆਂ, ਪਰ ਗੱਲਾਂ ਤਾਂ ਫੇਰ ਹੀ ਹੋਣਗੀਆਂ ਨਾ ਜਦੋਂ ਸਾਨੂੰ ਪਤਾ ਹੋਵੇ ਵੀ ਤੁਸੀਂ ਰੈਗੂਲਰ ਆਉਣੇ ਹੋ, ਰੈਗੂਲਰ ਹਰ ਚੀਜ਼ 'ਚ ਖੜਦੇ ਹੋ, ਬਿਨਾਂ ਗੱਲ ਤੋਂ ਕਲੇਸ਼ ਨਹੀਂ ਕਰਦੇ, ਸੁਣਦੇ ਹੋ ਤੇ ਆਪਦੀ ਗੱਲ ਰੱਖਦੇ ਹੋ। ਇੱਕ ਹਰ ਗੱਲ ਨੂੰ ਇਹ ਕਹਿਣਾ ਵੀ ਤੁਹਾਨੂੰ ਤਾਂ ਸੂਹ ਹੀ ਨਹੀਂ, ਤੁਹਾਨੂੰ ਤਾਂ ਬੁੱਧੀ ਨਹੀਂ, ਤੁਹਾਨੂੰ ਤਾਂ ਅਕਲ ਨਹੀਂ, ਸਾਨੂੰ ਹੀ ਅਕਲ ਆ, ਸਾਰੀ ਚੀਜ਼ ਦੀ ਠੇਕਾ ਹੀ ਸਾਡੇ ਕੋਲ ਆ, ਉੱਥੇ ਫਿਰ ਸਾਨੂੰ ਸੋਚਣਾ ਪੈਣਾ, ਉੱਥੇ ਬਹੁਮਤ ਬਾਰੇ ਸੋਚਣਾ ਪੈਣਾ। ਜੇ ਅੱਜ ਇੱਕ ਵੱਡਾ ਕਾਫਲਾ ਲੱਖਾਂ 'ਚ ਬਣ ਗਿਆ ਨਾ ਬਹੁਮਤ ਦਾ, ਤਾਂ ਸਾਨੂੰ ਉਹਦਾ ਸਤਿਕਾਰ ਕਰਨਾ ਚਾਹੀਦਾ। ਸੋ ਗੱਲ ਤਾਂ ਚੱਲੀ ਸੀ ਜੀ ਇਸ ਦੀ, ਪਰ ਮੈਂ ਆਪਦੀ ਪੜਾਸ ਕੱਢ ਗਿਆ, ਸੋ ਮਾਫ਼ੀ ਚਾਹੁੰਦਾ, ਪਰ ਕੁਝ ਕੁ ਗੱਲਾਂ ਜ਼ਰੂਰੀ ਹੁੰਦੀਆਂ ਕਰਨੀਆਂ, ਉਸੇ ਬਿਹਾਫ ਤੇ ਕੀਤੀਆਂ ਨੇ।
ਜੀ ਜੀ, ਨਹੀਂ ਬਿਲਕੁਲ ਸਹੀ ਗੱਲ ਹੈ ਜੀ, ਜਦੋਂ ਅਸੀਂ ਕੋਈ ਵੀ ਭਾਈਚਾਰਕ ਕੰਮ ਕਰਨਾ ਹੁੰਦਾ ਉਹਦੇ ਵਿੱਚ ਇੱਕ ਦੂਜੇ ਨੂੰ ਸਹਿਯੋਗ ਕਰਨਾ ਬਹੁਤ ਜ਼ਰੂਰੀ ਹੁੰਦਾ, ਔਰ ਡਾਇਲੋਗ ਜਿਹੜਾ ਚੱਲਣਾ ਬਹੁਤ ਜ਼ਰੂਰੀ ਹੈ, ਤੇ ਡਾਇਲੋਗ ਉਦੋਂ ਹੀ ਚੱਲ ਸਕਦਾ, ਗੱਲਬਾਤ ਉਦੋਂ ਹੀ ਚੱਲ ਸਕਦੀ ਹੈ ਜੇ ਦੋਨਾਂ ਪੱਖਾਂ ਵੱਲੋਂ ਜਿਹੜਾ ਹੁੰਗਾਰਾ ਆ ਉਹ ਭਰਿਆ ਜਾਵੇ, ਹਨਾ। ਸੋ ਇੱਕ ਦੀ ਜਦੋਂ ਅਸੀਂ ਮੰਨਣੀ ਆ ਤਾਂ ਫਿਰ ਅਸੀਂ ਮਨਾਉਣ ਦੇ ਯੋਗ ਵੀ ਹੋ ਜਾਂਦੇ ਹਾਂ, ਹਨਾ। ਪਰ ਇੱਕ ਦੂਸਰੇ ਦੀ ਮੰਨਣੀ ਮਨਾਉਣੀ ਜਿਹੜੀ ਆ ਉਹ ਜ਼ਰੂਰੀ ਹੁੰਦੀ ਆ। ਅਸੀਂ ਹਮੇਸ਼ਾ ਇਹ ਨਹੀਂ ਸਮਝ ਸਕਦੇ ਕਿ ਹਾਂ ਸਿਰਫ ਜੋ ਸਾਡਾ ਪੁਆਇੰਟ ਆ ਉਹੀ ਜਾਇਜ਼ ਆ, ਸੋ ਉਹਨੂੰ ਹੀ ਲਾਗੂ ਕੀਤਾ ਜਾਣਾ ਚਾਹੀਦਾ। ਪਰ ਅਸੀਂ ਜੇ ਇੱਕ ਦੂਸਰੇ ਨੂੰ ਸਮਝਾ ਬੁਝਾ ਸਕੀਏ ਤਾਂ ਮੈਨੂੰ ਲੱਗਦਾ ਕਿ ਉਹ ਹੋਰ ਵੀ ਜ਼ਿਆਦਾ ਫਾਇਦੇਮੰਦ ਹੁੰਦਾ ਆ, ਨਾ ਸਿਰਫ ਸਾਡੇ ਲਈ ਸਗੋਂ ਸਾਰੇ ਭਾਈਚਾਰੇ ਦੇ ਲਈ। ਸੋ ਬਹੁਤ ਬਹੁਤ ਧੰਨਵਾਦ ਬਰਾੜ ਸਾਹਿਬ, ਤੁਸੀਂ ਗੱਲਬਾਤ ਜਿਹੜੀ ਆ ਇਸ ਵਿਸ਼ੇ ਨੂੰ ਲੈ ਕੇ ਸ਼ੁਰੂ ਕੀਤੀ ਹੈ। ਖੈਰ, ਅਸੀਂ ਖ਼ਬਰਾਂ ਵੱਲ ਵੀ ਵਧਣਾ ਹੈ, ਪਰ ਉਸ ਤੋਂ ਪਹਿਲਾਂ ਇੱਕ ਜਿਹੜੀ ਝਾਤ ਹੈ ਅਸੀਂ ਮੌਸਮ ਦੇ ਉੱਤੇ ਜ਼ਰੂਰ ਪਾ ਲਈਏ। ਅੱਜ ਦਾ ਜਿਹੜਾ ਮੌਸਮ ਹੈ, ਵੈਸੇ ਇੱਥੇ ਕਾਫੀ ਵਿੰਡੀ ਆ, ਹਨੇਰੀ ਚੱਲ ਰਹੀ ਆ, ਸਟੋਰਮ ਆ ਥੋੜਾ ਜਿਹਾ ਮੈਲਬਨ ਦੇ ਵਿੱਚ, ਤੇ 11 ਡਿਗਰੀ ਘੱਟ ਤੋਂ ਘੱਟ ਤੇ 20 ਡਿਗਰੀ ਤੱਕ ਤਾਪਮਾਨ ਜਾਣਾ। ਵੈਸੇ ਤਾਪਮਾਨ ਜਿਹੜਾ ਠੀਕ ਹੈ, ਪਰ ਫਿਰ ਵੀ ਬਹੁਤ ਜ਼ਿਆਦਾ ਵਿੰਡੀ ਆ ਅੱਜ ਇੱਥੇ ਦਾ ਮੌਸਮ। ਸਿਡਨੀ ਦੇ ਵਿੱਚ ਦੱਸਿਆ ਜਾ ਰਿਹਾ ਕਿ 10 ਡਿਗਰੀ ਘੱਟ ਤੋਂ ਘੱਟ ਤਾਪਮਾਨ ਹੈ, 25 ਡਿਗਰੀ ਤੱਕ ਤਾਪਮਾਨ ਜਾਣ ਦੀ ਉਮੀਦ ਹੈ। ਇੱਥੇ ਧੁੱਪ ਸੋਹਣੀ ਖਿੜੀ ਰਹਿਣੀ, ਬਹੁਤ ਸੋਹਣਾ ਦਿਨ ਅੱਜ ਸਿਡਨੀ ਦੇ ਵਿੱਚ। ਬ੍ਰਿਸਬੇਨ ਦੇ ਵਿੱਚ 11 ਡਿਗਰੀ ਹੈ ਤੇ 24 ਡਿਗਰੀ ਤੱਕ ਜਾਣ ਦੀ ਆਸ ਜਿਹੜੀ ਪ੍ਰਗਟਾਈ ਜਾ ਰਹੀ ਹੈ। ਇੱਥੇ ਵੀ ਬਹੁਤ ਸੋਹਣੀ ਧੁੱਪ ਆ ਜੀ। ਸੋ ਬ੍ਰਿਸਬੇਨ ਵਾਲਿਓ, ਤੁਸੀਂ ਬਹੁਤ ਸੋਹਣਾ ਮੌਸਮ ਹਮੇਸ਼ਾ ਮਾਣਦੇ ਹੋ। ਔਰ ਕੁਲਦੀਪ ਕੌਰ ਫਰਾਂਦੀ, ਮੈਨੂੰ ਲੱਗਦਾ ਹੁਣ ਇਹ ਸ਼ਿਕਾਇਤ ਮੈਲਬਨ ਦੇ ਵਿੱਚ ਆ ਕੇ ਹੋਰ ਪ੍ਰਬਲ ਹੋ ਗਈ ਆ, ਵੀ ਬ੍ਰਿਸਬੇਨ ਦਾ ਜਿਹੜਾ ਮੌਸਮ ਸੀ ਉਹ ਬਹੁਤ ਸੋਹਣਾ ਸੀ ਤੇ ਮੈਲਬਨ ਦੇ ਵਿੱਚ ਅਕਸਰ ਜਿਹੜਾ ਮੌਸਮ ਆ ਉਹ ਤਰਾ ਚੜਾ ਵਾਲਾ ਆ, ਫਲਕਚੁਏਟ ਬਹੁਤ ਜ਼ਿਆਦਾ ਕਰਦਾ। ਸੋ ਪਰਥ ਦੇ ਵਿੱਚ 5 ਡਿਗਰੀ ਤੋਂ ਲੈ ਕੇ 19 ਡਿਗਰੀ ਤੱਕ ਤਾਪਮਾਨ ਜਾਣ ਦੀ ਉਮੀਦ ਹੈ, ਮੋਸਟਲੀ ਸਨੀ ਦੱਸਿਆ ਗਿਆ ਜੀ। ਤੇ ਕੈਨਬਰਾ ਦੇ ਵਿੱਚ 1 ਡਿਗਰੀ ਤੋਂ ਲੈ ਕੇ 20 ਡਿਗਰੀ ਤੱਕ ਜਾਣ ਦੀ ਅੱਜ ਉਮੀਦ ਦਰਸਾਈ ਗਈ ਆ। ਅੱਜ ਕੋਹਰਾ ਵੀ ਹੈ ਜੀ ਉੱਥੇ, ਤੇ ਉਸ ਤੋਂ ਬਾਅਦ ਧੁੱਪ ਚੜ ਜਾਣੀ ਹੈ ਸੋਹਣੀ। ਹੋਬਾਰਟ ਦੇ ਵਿੱਚ 9 ਡਿਗਰੀ ਤੋਂ ਲੈ ਕੇ 20 ਡਿਗਰੀ ਤੱਕ ਤਾਪਮਾਨ ਜਾਣ ਦੀ ਉਮੀਦ ਹੈ। ਇੱਥੇ ਬਾਅਦ ਦੁਪਹਿਰ ਸ਼ਾਵਰ ਦੱਸੇ ਗਏ ਆ। ਡਾਰਵਿਨ ਦੇ ਵਿੱਚ ਇੱਕੋ ਜਿਹਾ ਮੌਸਮ ਜਿਵੇਂ ਹੁੰਦਾ, 23 ਤੋਂ 34 ਡਿਗਰੀ ਤੱਕ ਆ, ਤੇ ਉੱਥੇ ਧੁੱਪ ਬਹੁਤ ਤਿੱਖੀ ਰਹਿਣੀ ਹੈ। ਤੇ ਕੇਨਸ ਦੇ ਵਿੱਚ 20 ਡਿਗਰੀ ਤੋਂ ਲੈ ਕੇ 30 ਡਿਗਰੀ ਤੱਕ ਜਿਹੜਾ ਤਾਪਮਾਨ ਹੈ ਜੀ ਉਹ ਜਾਣਾ, ਤੇ ਇੱਥੇ ਵੀ ਧੁੱਪ ਬਣੀ ਰਹਿਣੀ ਹੈ। ਸੋ ਇਹ ਸੀ ਜੀ ਬਰਾੜ ਸਾਹਿਬ ਮੌਸਮ ਅੱਜ ਦਾ, ਤੇ ਮੌਸਮ ਤੋਂ ਬਾਅਦ ਹੁਣ ਆਪਾਂ ਵੱਧਦੇ ਹਾਂ ਜੀ ਖ਼ਬਰਾਂ ਦੇ ਸਿਲਸਿਲੇ ਵੱਲ। ਡਾਕਟਰ ਸਾਹਿਬ, ਜਿਹੜੀ ਪਹਿਲੀ ਖ਼ਬਰ ਮੈਂ ਅੱਜ ਚੁੱਕੀ ਹੈ, ਵੈਸੇ ਖ਼ਬਰਾਂ ਜਿਹੜੀਆਂ ਕਾਫ਼ੀ ਉਦਾਸ ਵੀ ਨੇ, ਪਰ ਅਸੀਂ ਉਦਾਸੀ ਤੋਂ ਸ਼ੁਰੂ ਨਹੀਂ ਕਰ ਰਹੇ। ਪਹਿਲੀ ਖ਼ਬਰ ਜਿਹੜੀ ਮੈਂ ਚੁੱਕੀ ਹੈ ਪੰਜਾਬ ਦੀਆਂ ਖ਼ਬਰਾਂ ਦੇ ਵਿੱਚ, ਉਹ ਹੈਗਾ ਕਿ ਸੂਬੇ ਦੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸਮਿਤੀਆਂ ਲਈ ਪੈਣ ਵਾਲੀਆਂ ਵੋਟਾਂ ਦੇ ਲਈ ਜਿਹੜਾ ਚੋਣ ਪ੍ਰਚਾਰ ਹੈ ਉਹ ਬੰਦ ਕਰ ਦਿੱਤਾ ਗਿਆ। ਸੋ ਆਉਣ ਵਾਲੇ ਕੱਲ੍ਹ ਯਾਨੀ ਕਿ 19 ਨੂੰ ਵੋਟਾਂ ਪੈਣੀਆਂ, ਤੇ ਪੰਜਾਬ ਸਰਕਾਰ ਵੱਲੋਂ ਕਾਫੀ ਸਰਕਾਰੀ ਅਦਾਰਿਆਂ ਦੇ ਵਿੱਚ, ਦਫ਼ਤਰਾਂ ਦੇ ਵਿੱਚ ਕੱਲ੍ਹ ਛੁੱਟੀ ਦਾ ਵੀ ਐਲਾਨ ਕੀਤਾ ਗਿਆ। ਸੋ ਇਹਨਾਂ ਵੋਟਾਂ ਨੂੰ ਤੁਸੀਂ ਕਿਸ ਨਜ਼ਰੀਏ ਤੋਂ ਦੇਖਦੇ ਹੋ?
ਬਿਲਕੁਲ ਜੀ, ਜਿਹੜੀਆਂ ਪੰਚਾਇਤ ਸਮਿਤੀ ਤੇ ਜਿਹੜੀਆਂ ਵੋਟਾਂ ਆ ਰਹੀਆਂ ਤੇ ਉਹਦੇ ਲਈ ਤਿਆਰੀਆਂ ਜ਼ੋਰਾਂ ਸ਼ੋਰਾਂ ਤੇ ਆ, ਪਰ ਮੈਂ ਦੇਖ ਰਿਹਾ ਵੀ ਜਿੰਨਾ ਵੋਟਾਂ ਦਾ ਪੱਧਰ ਛੋਟਾ ਹੁੰਦਾ ਉਹ ਪੱਧਰ ਹਮੇਸ਼ਾ ਹੀ ਖਤਰਨਾਕ ਹੁੰਦਾ ਤੇ ਸਖ਼ਤ ਮੁਕਾਬਲਾ ਵੀ ਹੁੰਦਾ ਤੇ ਮਹਿੰਗਾ ਵੀ ਹੁੰਦਾ। ਜਦੋਂ ਵੱਡਾ ਪੱਧਰ ਹੋ ਜਾਂਦਾ, ਤੁਸੀਂ ਨੋਟ ਕੀਤਾ ਹੋਣਾ, MP ਦੀਆਂ ਵੋਟਾਂ ਹੁੰਦੀਆਂ ਤਾਂ ਉਨੀ ਗੱਲ ਨਹੀਂ ਹੁੰਦੀ ਜਿੰਨੀਆਂ ਕਿ ਇੱਕ ਮੈਂਬਰ ਪੰਚਾਇਤ ਜਾਂ ਇੱਕ ਕੌਂਸਲਰ ਦੀਆਂ ਵੋਟਾਂ ਦੇ ਉੱਤੇ ਜ਼ੋਰ ਲੱਗਦਾ। ਤੇ ਖਾਸ ਕਰਕੇ ਹੁਣ ਜੋ ਟਾਈਮ ਹੀ ਇਹੋ ਜਿਹਾ ਆ ਗਿਆ ਵੀ ਜਿਹੜੇ ਟਾਈਮ ਦੇ ਵਿੱਚ ਚੌਧਰ ਤੇ ਜਾਂ ਉਹ ਚੀਜ਼ਾਂ ਆੜੇ ਆ ਰਹੀਆਂ ਵੀ ਅਸੀਂ ਚੌਧਰ ਕਰਨੀ ਆ, ਸਾਡੀ ਪਾਰਟੀ ਦਾ ਰਾਜ ਆ, ਹੁਣ ਅਸੀਂ ਕਰਨਾ ਡਾਂਗ ਨਾਲ ਰਾਜ ਕਰਨਾ, ਤੇ ਇਹੋ ਜਿਹੀਆਂ ਗੱਲਾਂ ਨੂੰ ਦੇਖ ਕੇ ਅਸੀਂ ਰੋਜ਼ ਵੀਡੀਓ ਦੇਖ ਰਹੇ ਹਾਂ ਵੀ ਮੈਂ ਇੰਨੇ ਲੱਖ ਦੇਊਂਗਾ, ਮੈਨੂੰ ਬਣਾਓ। ਪਰ ਹੁਣ ਵੇਲਾ ਆਮ ਜਨਤਾ ਦਾ ਡਿਸੀਜਨ ਲੈਣ ਦਾ, ਆਮ ਜਨਤਾ ਜੇ ਤਾਂ ਹੁਣ ਵੀ ਉਹੀ ਮੂਰਖਪਣੇ 'ਚ ਡਿਸੀਜਨ ਲਊਗੀ, ਆਪਦੇ ਆਪ ਨੂੰ ਬੋਤਲ ਬੱਚੇ ਵੇਚੂਗੀ ਜਾਂ ਆਪਦੇ ਆਪ ਨੂੰ ਕੁਝ ਕੁ ਚੰਦ ਰੁਪਈਆਂ ਬੱਚੇ ਵੇਚੂਗੀ, ਤਾਂ ਫਿਰ ਐਵੇਂ ਸਾਹਿਬ 5-4 ਸਾਲ ਰੌਲਾ ਪਾਉਣ ਦਾ ਕੋਈ ਫਾਇਦਾ ਨਹੀਂ ਹੁੰਦਾ ਵੀ ਭਾਈ ਮੈਨੂੰ ਕੀ, ਸਾਨੂੰ ਆਹ ਨਹੀਂ ਮਿਲਿਆ, ਸਾਨੂੰ ਉਹ ਨਹੀਂ ਮਿਲਿਆ। ਦੇਖੋ ਉਂਝ ਤਾਂ ਜਾਗਰਿਤੀ ਫੈਲ ਚੁੱਕੀ ਆ ਪੰਜਾਬ ਦੇ ਵਿੱਚ, ਇਸ ਟਾਈਮ 50 ਤੋਂ ਉੱਤੇ ਪਿੰਡ ਆ ਗਏ ਆ, ਪਿੰਡਾਂ ਦੇ ਨਾਂ ਆ ਗਏ ਆ, ਜਿਹੜੇ ਪਿੰਡਾਂ ਦੇ ਸਰਪੰਚ ਬਣਾਏ ਗਏ ਨੌਜਵਾਨ ਮੁੰਡੇ ਜਾਂ ਕੋਈ ਉੱਦਮੀ ਬੰਦੇ ਸਰਪੰਚ ਬਣਾਏ ਗਏ ਤੇ ਉਹਨਾਂ ਨੇ ਪਿੰਡਾਂ ਦੀ ਜਿਹੜੀ ਨੁਹਾਰ ਬਦਲਤੀ, ਜੋ ਨੁਹਾਰ ਵਰਲਡ ਲੈਵਲ ਦੇ ਉੱਤੇ ਚਰਚਾ ਦਾ ਵਿਸ਼ਾ ਬਣੀ ਤੇ ਰਹਿੰਦਾ ਖੁੰਦਾ ਮੀਡੀਆ ਨੇ ਉਹਦਾ ਬਹੁਤ ਵਧੀਆ ਰੋਲ ਅਦਾ ਕੀਤਾ, ਚਾਹੇ ਸੋਸ਼ਲ ਮੀਡੀਆ ਸੀ ਜਾਂ ਦੂਜਾ ਮੀਡੀਆ ਸੀ, ਜਿਹਨੇ ਲੋਕਾਂ ਤੱਕ ਪਹੁੰਚਾਈਆਂ ਗੱਲਾਂ ਵੀ ਫਲਾਨੇ ਪਿੰਡ ਦੇ ਵਿੱਚ ਫਲਾਨੇ ਸਰਪੰਚ ਨੇ ਇਹ ਕਰਤਾ ਵੋ ਕਰਤਾ। ਸੋ ਹੁਣ ਸਮਾਂ ਫੈਲਣ ਦਾ ਇਸ ਚੀਜ਼ ਦਾ, ਹੁਣ ਵਕਤ ਆ ਵੀ ਉਹ 50 ਤੋਂ ਹੁਣ 500 ਹੋਈਏ ਤੇ 500 ਤੋਂ ਅਗਲੇ ਪਲਾਨਾਂ ਤੱਕ 5000 ਹੋਈਏ ਤੇ 5000 ਤੋਂ ਉਦੋਂ ਅਗਲੇ ਪਲਾਨਾਂ ਤੱਕ ਸਾਰੇ ਦਾ ਸਾਰਾ ਜਿਹੜਾ ਇੱਕ 100% ਸੁਧਾਰ ਜਿਹੜਾ ਲਾਗੂ ਹੋ ਜੇ। ਹੁਣ ਇਹ ਚੀਜ਼ ਲੋਕ ਕਹਿੰਦੇ ਆ ਵੀ ਏਦਾਂ 100% ਨਹੀਂ ਹੁੰਦਾ, ਲੋਕਾਂ ਦਾ ਇਹ ਹੁੰਦਾ, ਪਰ ਮੇਰਾ ਮੰਨਣਾ ਹੁੰਦਾ। ਹੁਣ ਆਸਟ੍ਰੇਲੀਆ ਦੇ ਵਿੱਚ ਤੁਸੀਂ ਦੇਖੋ, ਆਸਟ੍ਰੇਲੀਆ ਦੇ ਵਿੱਚ ਕਿਤੇ ਕਿਸੇ ਕਿਸੇ ਪਿੰਡ, ਸ਼ਹਿਰ, ਗਲੀ, ਗ੍ਰਾਂ ਜਾ ਵੜੋ, ਕਿੱਥੇ ਕਮੀ ਆ। ਕੋਈ ਇੱਕ ਪਿੰਡ ਵੀ ਭਾਲ ਦਿਓ, ਕੋਈ ਵੀ ਇੱਕ ਪਿੰਡ ਵੀ ਨਹੀਂ ਥਿਆਊਗਾ। ਇਹ ਜਿਹਾ ਹਾਲ ਵੀ ਆ ਵੀ ਬਹੁਤ ਸਾਰੇ ਏਰੀਏ ਇਹੋ ਜਿਹੇ ਆ ਜਿੱਥੇ ਹਾਊਸਿੰਗ ਬੋਰਡ ਦੀਆਂ ਕਲੋਨੀਆਂ ਜਾਂ ਜਿੱਥੇ ਉਹ ਲੋਕ ਰਹਿੰਦੇ ਆ ਜਿਹੜੇ ਜਾਂ ਨਸ਼ੇ ਕਰਦੇ ਆ ਜਾਂ ਕੋਈ ਸਮਾਜ ਦੇ ਵਿੱਚ ਜਿਹੜੇ ਸਹੀ ਆਪਦਾ ਰੋਲ ਨਹੀਂ ਅਦਾ ਕਰ ਰਹੇ ਉਹ ਰਹਿੰਦੇ ਆ। ਪਰ ਇਹ ਤਾਂ ਨਹੀਂ ਹੁੰਦਾ ਵੀ ਉਸ ਏਰੀਏ ਦੇ ਵਿੱਚ ਜਿਹੜੀ ਸਾਫ਼ ਸਫਾਈ ਨਹੀਂ ਆਇਆ ਜਾਂ ਉਹ ਚੀਜ਼ਾਂ ਸਰਕਾਰ ਨਹੀਂ ਮੇਨਟੇਨ ਕਰਦੀ, ਤਾਂ ਉਹ ਜਿਹੜੀ ਕੌਂਸਲ ਆ ਉੱਥੋਂ ਦੀ, ਉੱਥੋਂ ਦੇ ਪ੍ਰਬੰਧਕ, ਉਹ ਤਾਂ ਕਰਦੇ ਹੀ ਆ ਨਾ। ਸੋ ਮੇਰਾ ਮੰਨਣਾ ਵੀ ਹੁਣ ਟਾਈਮ ਆ ਸਾਨੂੰ ਇਹਨਾਂ ਨੂੰ ਅਸੀਂ ਆਪਦਾ ਸਬਕ ਸਿਖਾਈਏ, ਉਹੋ ਜਿਹੇ ਬੰਦਿਆਂ ਨੂੰ ਵੋਟ ਪਾਈਏ ਜਿਹੜੇ ਕੁਛ ਕਰ ਗੁਜ਼ਰਦੇ ਆ ਤੇ ਉਹਨਾਂ ਤੇ ਪ੍ਰੈਸ਼ਰ ਬਣਾ ਕੇ ਰੱਖੀਏ। ਦੂਜਾ ਮੈਨੂੰ ਥੋੜੀ ਜਿਹੀ ਜਿਹੜੀ ਇਹ ਵੀ ਖਤਰਾ ਮਹਿਸੂਸ ਹੁੰਦਾ ਵੀ ਪੰਚਾਇਤੀ ਇਹਨਾਂ ਚੋਣਾਂ ਦੇ ਵਿੱਚ ਨਾ, ਜਿਹੜੀਆਂ ਪੰਚਾਇਤ ਸਮਿਤੀ ਦੀਆਂ ਵਿੱਚ, ਇਹਦੇ ਚ ਲੜਾਈ ਝਗੜੇ ਬਹੁਤ ਹੋ ਜਾਂਦੇ ਆ, ਪਰਸਨਲ ਲੜਾਈ ਝਗੜੇ ਬਹੁਤ ਹੋ ਜਾਂਦੇ ਆ। ਸੋ ਅਸੀਂ ਇਸ ਲਈ ਵੀ ਬੇਨਤੀ ਦੁਆ ਕਰਦੇ ਹਾਂ ਹਰ ਬੰਦੇ ਨੂੰ ਵੀ ਤੁਸੀਂ ਇਹ ਵੋਟਾਂ ਨੂੰ ਇੰਨਾ ਸੀਰੀਅਸ ਨਾ ਲਓ। ਸਾਰਾ ਰੋਜ਼ ਤੁਸੀਂ ਦੇਖਦੇ ਹੋ ਇਹ ਬਾਦਲ ਕੈਪਟਨ ਸਭ ਅੰਦਰੋਂ ਇੱਕੋ ਥਾਲੀ ਦੇ ਚੱਟੇ ਵੱਟੇ ਆ, ਕੋਈ ਕਿਸੇ ਨੂੰ ਨਹੀਂ ਕਹਿੰਦਾ, ਪਰ ਅਸੀਂ ਪਿੰਡਾਂ ਦੇ ਵਿੱਚ ਕਈ ਵਾਰੀ ਇੱਥੋਂ ਤੱਕ ਪਹੁੰਚ ਜਾਂਦੇ ਵੀ ਕਤਲੋ ਗੌਰਤ ਵੀ ਹੋਈ ਆ, ਬਹੁਤ ਸਾਰੇ ਥਾਵਾਂ ਦੇ ਉੱਤੇ ਕਤਲੋ ਗੌਰਤ ਹੋਈ ਆ ਸਿਰਫ ਤਕਰਾਰਾਂ ਪਿੱਛੇ।
ਜੀ ਜੀ ਬਿਲਕੁਲ। ਸੋ ਬਰਾੜ ਸਾਹਿਬ, ਅਗਲੀ ਖਬਰ ਵੱਲ ਵੱਧਦੇ ਹਾਂ। ਅਗਲੀ ਖਬਰ ਜਿਹੜੀ ਹੈ ਜੀ, ਕਰਤਾਰਪੁਰ ਲਾਂਘੇ ਨੂੰ ਲੈ ਕੇ ਆ ਰਹੀ ਹੈ। ਕਰਤਾਰਪੁਰ ਲਾਂਘੇ ਬਾਰੇ ਕਹਿੰਦੇ ਕੋਈ ਵੀ ਤਜਵੀਜ਼ ਨਹੀਂ ਮਿਲੀ ਆ ਪਾਕਿਸਤਾਨੀ ਸਰਕਾਰ ਵੱਲੋਂ। ਵਿਦੇਸ਼ ਰਾਜ ਮੰਤਰੀ ਵੀ ਕੇ ਸਿੰਘ ਨੇ ਇਹ ਬਿਆਨ ਦਿੱਤਾ ਤੇ ਉਧਰ ਕੇਂਦਰੀ ਮੰਤਰੀ ਰਾਜਨਾਥ ਸਿੰਘ ਨੇ ਵੀ ਕਿਹਾ ਸੀ ਕਿ ਪਾਕਿਸਤਾਨ ਦੀਆਂ ਜਿਹੜੀਆਂ ਪਾਕਿਸਤਾਨ ਦੀ ਜਿਹੜੀ ਸਰਕਾਰ ਆ ਉਹਦੀ ਮਾਨਸਿਕਤਾ ਜਿਹੜੀ ਆ ਉਹਦੇ ਚ ਬਦਲਾਅ ਸੰਭਵ ਨਹੀਂ ਆ, ਚਾਹੇ ਇਮਰਾਨ ਖਾਨ ਹੀ ਪ੍ਰਧਾਨ ਮੰਤਰੀ ਆ। ਪਰ ਇਮਰਾਨ ਖਾਨ ਦੇ ਪ੍ਰਧਾਨ ਮੰਤਰੀ ਬਣਨ ਦੇ ਨਾਲ ਵੀ ਕਹਿੰਦੇ ਪਾਕਿਸਤਾਨ ਦੀ ਜਿਹੜੀ ਮਾਨਸਿਕਤਾ ਆ ਉਹ ਬਦਲ ਨਹੀਂ ਸਕਦੀ। ਕੀ ਕਹੋਗੇ?
ਦੇਖੋ, ਮੈਂ ਇਸ ਤੋਂ ਬਿਲਕੁਲ ਉਲਟਾ, ਸਾਡੇ ਗ੍ਰਹਿ ਮੰਤਰੀ ਦਾ ਇਹ ਬਿਆਨ ਕੋਈ ਵਧੀਆ ਬਿਆਨ ਨਹੀਂ ਹੈ। ਸਾਨੂੰ ਆਸ ਰੱਖਣੀ ਚਾਹੀਦੀ ਆ, ਕਿਤੇ ਨਾ ਕਿਤੇ ਤਾਂ ਕੋਈ ਨਾ ਕੋਈ ਬੰਦਾ ਤਾਂ ਕੋਈ ਤਾਂ ਚੀਜ਼ ਆਉਂਦੀ ਆ ਜਿਹੜੀ ਸੁਧਾਰ ਕਰ ਸਕਦੀ ਆ। ਤੇ ਜੇ ਅਸੀਂ ਆਸ ਹੀ ਨਾ ਰੱਖੀ, ਜੇ ਅਸੀਂ ਇਹੀ ਰੱਖ ਲਿਆ, ਮੰਨ ਲਿਆ ਵੀ ਨਹੀਂ ਕੁੱਤੇ ਦੀ ਪੂਛ ਹੈ ਨਹੀਂ ਸੁਧਰੂਗੀ, ਤਾਂ ਮੈਨੂੰ ਲੱਗਦਾ ਫਿਰ ਉਹਨੇ ਤਾਂ ਦੇਖੋ ਉਹ ਤਾਂ ਚੱਲੀ ਆਉਂਦੀ ਆ, ਸਦੀਆਂ ਤੋਂ ਚੱਲੀ ਆਉਂਦੀ ਆ। ਪਰ ਬੰਦਾ ਤਾਂ ਉਹੀ ਆ ਜਿਹੜਾ ਇਹ ਚੈਲੰਜ ਵੀ ਸਵੀਕਾਰ ਕਰੇ ਵੀ ਹਾਂ ਕੁੱਤੇ ਦੀ ਪੂਛ ਨੂੰ ਵੀ ਸਿੱਧਾ ਕੀਤਾ ਜਾ ਸਕਦਾ ਤੇ ਜੇ ਅਸੀਂ ਕੋਸ਼ਿਸ਼ ਕਰੀਏ। ਤੇ ਮੈਨੂੰ ਉਮੀਦ ਵੀ ਆ ਵੀ ਕੋਈ ਨਾ ਕੋਈ ਬੰਦਾ ਤਾਂ ਹੁੰਦਾ ਜਿਹੜਾ ਉੱਥੋਂ ਤੱਕ ਪਹੁੰਚ ਜਾਂਦਾ ਗਾ ਤੇ ਉਹ ਕਰ ਲੈਂਦਾ ਗਾ। ਸੋ ਅਸੀਂ ਨਾ ਇਹ ਜਿਹੜੀਆਂ ਇਹ ਘਟੀਆ ਮਾਨਸਿਕਤਾ ਦੀਆਂ ਜਿਹੜੀਆਂ ਬਿਆਨਬਾਜ਼ੀਆਂ ਸਿਆਸੀ ਲੀਡਰ ਸਾਡੇ ਲੰਮੀ ਸੋਚ ਨਾਲ ਦੇ ਦਿੰਦੇ ਆ, ਜਿਹਨਾਂ ਚ ਉਹਨਾਂ ਨੂੰ ਤਾਂ ਪਤਾ ਹੁੰਦਾ ਇੱਥੇ ਸਾਨੂੰ ਫਾਇਦਾ ਹੋਊ ਇੱਥੇ ਨੁਕਸਾਨ ਹੋਊਗਾ। ਸਹੀ ਸਹੀ ਮਾਇਨੇ ਚ ਦੇਸੀਏ ਨਾ, ਜੇ ਪਾਕਿਸਤਾਨ ਤੇ ਭਾਰਤ ਦੋਨੇ ਆਪਦੀ ਫੌਜ ਦਾ ਜਿਹੜਾ ਖਰਚਾ ਖਤਮ ਕਰ ਲੈਣ, ਦੁਨੀਆਂ ਦੇ ਉੱਤੇ ਰਾਜ ਕਰਨ, ਦੁਨੀਆਂ ਦੇ ਉੱਤੇ ਦੁਨੀਆਂ ਤੋਂ ਸਭ ਤੋਂ ਅਮੀਰ ਇਕੋਨਮੀ ਬਣ ਜੇ। ਕਾਰਨ ਕੀ ਆ? ਅਸੀਂ ਹਾਂ ਤਾਂ ਇੱਕੋ ਫਿਤਰਤ ਦੇ ਲੋਕ, ਚਾਹੇ ਪਾਕਿਸਤਾਨ ਚ ਰਹਿੰਦੇ ਹਾਂ, ਅਸੀਂ ਆ ਮਿਹਨਤੀ ਲੋਕ, ਅਸੀਂ ਕੰਮ ਕਰਨ ਤੇ ਵਿਸ਼ਵਾਸ ਰੱਖਦੇ ਹਾਂ। ਤੇ ਸਾਡੇ ਜਿਹੜੇ ਸਾਡੇ ਜਿਹੜਾ ਸਟਰਕਚਰ ਆ ਪੜ੍ਹਾਈ ਦਾ, ਜਾਂ ਸਾਡੇ ਜਿਹੜਾ ਇੱਕ ਸਟਰਕਚਰ ਆ ਜਿਹਦੇ ਚ ਕੰਪੀਟੀਸ਼ਨ ਦਾ, ਉਹ ਸਟਰਕਚਰ ਦੇ ਵਿੱਚ ਅਸੀਂ ਦੁਨੀਆਂ ਦੇ ਵਿੱਚ ਅੱਜ ਚੰਗੇ ਤੋਂ ਚੰਗੇ ਅਹੁਦਿਆਂ ਤੇ ਬੈਠੇ ਹਾਂ। ਸਾਡੀ ਪੜ੍ਹਾਈ ਕਾਰਨ ਸਾਡੇ ਨੌਜਵਾਨ ਅਮਰੀਕਾ, ਕੈਨੇਡਾ, ਦੁਨੀਆਂ ਭਰ ਦੇ ਵਿੱਚ ਰਾਜ ਕਰ ਰਹੇ ਆ। ਇਵੇਂ ਪਾਕਿਸਤਾਨ ਦੇ ਵਿੱਚ ਇਹ ਫਰਕ ਨਹੀਂ ਹੈ ਇਸ ਗੱਲ, ਉੱਥੇ ਵੀ ਬਹੁਤ ਜ਼ਿਆਦਾ ਟੈਲੈਂਟ ਆ ਪਾਕਿਸਤਾਨੀ ਕਲਾਕਾਰਾਂ ਚ ਤੋਂ ਲਾ ਕੇ ਹਰ ਚੀਜ਼ ਦਾ ਟੈਲੈਂਟ ਡੁੱਲ ਡੁੱਲ ਪੈਂਦਾ। ਜੇ ਅਸੀਂ ਇਹ ਲੜਾਈਆਂ ਝਗੜੇ ਤੇ ਇਹਨਾਂ ਚੀਜ਼ਾਂ ਨੂੰ ਛੱਡ ਕੇ ਤੇ ਇਸ ਪਾਸੇ ਪੈ ਜਾਈਏ, ਸਹੀ 10 ਸਾਲਾਂ ਦੇ ਵਿੱਚ ਦੁਨੀਆ ਤੇ ਅਸੀਂ ਰਾਜ ਕਰ ਸਕਦੇ ਹਾਂ। ਪਰ ਹੁਣ ਗੱਲ ਕੀ ਆ ਜਾਂਦੀ ਹੈ? ਗੱਲ ਇਹ ਆਉਂਦੀ ਆ ਵੀ ਅਮੈਰੀਕਾ ਨੂੰ ਅਸੀਂ ਕਿਵੇਂ ਖੁਸ਼ ਕਰਨਾ, ਸਾਨੂੰ ਜਿੱਥੋਂ ਫੰਡ ਆਉਂਦੇ ਉੱਥੋਂ ਅਸੀਂ ਕਿਵੇਂ ਖੁਸ਼ ਕਰਨਾ। ਹੁਣ ਰਾਜਨਾਥ ਸਿੰਘ ਦਾ ਬਿਆਨ ਆਮ ਬੰਦਿਆਂ ਲਈ ਤਾਂ ਇੱਕ ਆਮ ਬਿਆਨ ਲੱਗਦਾ, ਪਰ ਮੈਂ ਕੱਲ ਵੀ ਜਦੋਂ ਮੈਨੂੰ ਬਿਆਨ ਆਇਆ ਸੀਗਾ ਤੇ ਮੈਂ ਉਹਦੀ ਮੈਨੂੰ ਚਿਹਰੇ ਤੇ ਆਈ ਗੱਲ ਵੀ ਭਾਈ ਇਹ ਯਾਰ ਕੀ ਗੱਲਾਂ ਕਰ ਰਿਹਾ, ਗੱਲਾਂ ਤਾਂ ਕਰ ਰਿਹਾ ਇਹਨੇ ਆਪਦੇ ਆਕਾ ਜਾਂ ਜਿਹੜੇ ਲੋਕ ਇਸ ਗੱਲ ਦੇ ਉੱਤੇ ਹੈਲਪ ਕਰ ਰਹੇ ਆ ਭਾਰਤ ਦੀ ਵੀ ਉਹ ਪਾਕਿਸਤਾਨ ਦੇ ਨਾਲ ਲਾ ਕੇ ਨਹੀਂ ਖਾਂਦਾ, ਉਹਨਾਂ ਲੋਕਾਂ ਨੂੰ ਖੁਸ਼ ਕਰਨ ਲਈ ਇਹ ਗੱਲ ਕਹੀ ਆ ਵੀ ਕੋਈ ਚੱਕਰ ਨੀ ਜੀ, ਜੇ ਇਮਰਾਨ ਖਾਨ ਸੁਧਾਰ ਵੀ ਕਰਨਾ ਚਾਹੁੰਦਾ ਨਾ ਤਾਂ ਉਹ ਅਸੀਂ ਉਹਨੂੰ ਪਹਿਲਾਂ ਚਾਂਸ ਹੀ ਨਹੀਂ ਦਿੰਦੇ ਸੀ, ਉਹਨੂੰ ਆਖਾਂਗੇ ਨਹੀਂ ਤੇਰੇ ਤੂੰ ਵੀ ਉਹਨਾਂ ਵਰਗਾ ਹੀ ਆ। ਸੋ ਆਹ ਗੱਲ ਨਾਲ ਬਿਆਨਬਾਜ਼ੀਆਂ ਕਰਕੇ ਉਦੋਂ ਪਤਾ ਲੱਗਦਾ ਵੀ ਇੰਨੇ ਅਰਬ ਦਾ ਇੰਨੇ ਫਲਾਨੀ ਚੀਜ਼ ਦਾ ਜਿਹੜਾ ਇਹਨਾਂ ਨੂੰ ਬੈਨੀਫਿਟ ਮਿਲ ਗਿਆ ਤੇ ਇਹੀ ਪਾਕਿਸਤਾਨ ਨੂੰ ਮਿਲੀ ਜਾਂਦਾ ਤੇ ਪਾਕਿਸਤਾਨ ਨੂੰ ਇੱਕ ਪਾਸੇ ਬੜੀ ਹੈਰਾਨੀ ਇਸ ਗੱਲ ਦੀ ਹੁੰਦੀ ਹੈ ਵੀ ਮੰਨ ਲਓ ਵੀ ਉਹਨਾਂ ਨੂੰ 30 ਅਰਬ ਰੁਪਈਆ ਹਰ ਸਾਲ ਮਿਲ ਰਿਹਾ ਮੰਨ ਲਓ ਵੀ ਉਹਨੂੰ ਸਰਕਾਰ ਜਿਹੜੀ ਗ੍ਰਾਂਟ ਮਿਲ ਰਹੀ ਹੈ ਸਾਰੇ ਇਹਨਾਂ ਮੁਲਕਾਂ ਤੋਂ ਉੱਤੋਂ ਵੀ ਭਾਈ ਇਹ ਕੰਟਰੀ ਪੀੜਤ ਆ ਪਹਿਲੀ ਗੱਲ ਤਾਂ ਇਹ ਕਾਹਦੇ ਤੋਂ ਪੀੜਤ ਆ ਇਹਦੇ ਨਾਲ ਤਾਂ ਮਾੜੇ ਕੰਟਰੀ ਹੋਰ ਬਹੁਤ ਬੈਠੇ ਆ ਉਹਨਾਂ ਨੂੰ ਕਿਉਂ ਨੀ ਕਰਦੇ ਸੁਡਾਨ ਚ ਭੁੱਖ ਮਰੀ ਹੋਈ ਪਈ ਉੱਥੇ ਕਿਉਂ ਨੀ ਕਰਦੇ ਉਹ ਮੁਲਕ ਉੱਥੋਂ ਉਹਨਾਂ ਨੂੰ ਕੁਛ ਨਿਕਲਦਾ ਨੀ ਪਾਕਿਸਤਾਨ ਦੇ ਵਿੱਚ ਕੀ ਆ ਵੀ ਉਹ 30 ਅਰਬ ਦਿੰਦੇ ਆ ਉਹੀ 30 ਅਰਬ ਦੇ ਅਸਲੇ ਦੇ ਕੇ ਤੇ ਇਹਨਾਂ ਤੋਂ ਵਾਪਸ ਲੈ ਲੈਂਦੇ ਆ 30-40 ਲੈ ਲੈਂਦੇ ਹੋਰ ਕਰਜ਼ਾ ਕਰ ਦਿੰਦੇ ਇਹਨਾਂ ਦੇ ਉੱਤੇ ਬਹੁਤ ਵੱਡੀ ਇੱਕ ਇੰਟਰਨੈਸ਼ਨਲ ਸਿਆਸਤ ਚੱਲ ਰਹੀ ਆ ਉਸ ਤਹਿਤ ਉਹ ਜਿਹੜਾ ਏਸ਼ੀਆ ਦਾ ਉਪ ਮਹਾਂਦੀਪ ਆ ਇਹ ਭਾਰਤੀ ਉਪ ਮਹਾਂਦੀਪ ਇਸ ਮਹਾਂਦੀਪ ਨੂੰ ਇਕੱਠਾ ਨਹੀਂ ਹੋਣ ਦੇਣਾ ਚਾਹੁੰਦੇ ਦੁਨੀਆਂ ਵਾਲੇ ਵੀ ਜੇ ਇਹ ਇਕੱਠਾ ਹੋ ਗਿਆ ਭਾਰਤ ਪਾਕਿਸਤਾਨ ਇਕੱਠਾ ਹੋ ਗਿਆ ਤਾਂ ਚਾਈਨਾ ਵੀ ਦਬੂਆ ਨਾਲ ਫਿਰ ਚਾਈਨਾ ਵੀ ਇਕੱਠਾ ਹੋ ਗਿਆ ਜੇ ਤਿੰਨੇ ਮੁਲਕ ਇਕੱਠੇ ਹੋ ਗਏ ਤਾਂ ਬਸ ਖਤਮ ਆ ਫਿਰ ਸਾਰੀ ਦੁਨੀਆਂ ਦੇ ਉੱਤੇ ਰਾਜ ਇਹਨਾਂ ਦਾ ਹੋਊਗਾ ਨਾ ਕਿ ਰਾਜ ਅਮਰੀਕਾ ਦਾ ਹੋਊਗਾ ਸੋ ਆਹ ਚੀਜ਼ ਲੰਮੀ ਸੋਚ ਜਿਹੜੀ ਇਹਨਾਂ ਨੂੰ ਨੇੜੇ ਨਹੀਂ ਲੱਗਣ ਦਿੰਦੀ ਪਰ ਇਮਰਾਨ ਖਾਨ ਨੇ ਜਿਹੜੇ ਉਪਰਾਲੇ ਵਿੱਢੇ ਆ ਜਿੰਨੇ ਵੀ ਉਪਰਾਲੇ ਵਿੱਢੇ ਆ ਉਹ ਸਲਾਂਘਾ ਯੋਗ ਆ ਦੇਖੋ ਕਿਹੜਾ ਪੀ ਐਮ ਆ ਜਿਹੜਾ ਆ ਕੇ ਵੀ ਪ੍ਰਧਾਨ ਮੰਤਰੀ ਦੀਆਂ ਸਹੂਲਤਾਂ ਨਹੀਂ ਮਾਣਦਾ ਉਹ ਮਾਣੂਗਾ ਉਹ ਆ ਕੇ ਉਸ ਮਹਿਲ ਨੂੰ ਮੈਂ ਘਰ ਚ ਰਹੂਗਾ ਉਹ 80-80 ਵੱਡੀਆਂ ਗੱਡੀਆਂ ਦੇ ਕਾਫਲਿਆਂ ਚ ਜਾਊਗਾ 10-10 ਹੈਲੀਕਾਪਟਰ ਦੇ ਬਰਾਬਰ ਉੱਡਣਗੇ ਉਹਨੂੰ ਕੀ ਫਰਕ ਪੈਂਦਾ ਉਹ ਤਾਂ ਸੁਰੱਖਿਆ ਦੇ ਨਾਂ ਤੇ ਉੱਡੀ ਜਾਣਗੇ ਪਰ ਉਹ ਬੰਦੇ ਨੇ ਦੇਖੋ 3 ਬੈਡਰੂਮ ਦਾ ਘਰ ਲਿਆ 71 ਦਾ ਘਰ ਸੀ ਜਿਹੜਾ ਉਹਦੇ ਚ ਰਹਿ ਰਿਹਾ ਉਹਨੇ ਕੱਲ 80 ਕਾਰਾਂ ਵੇਚੀਆਂ ਜੋ ਮੱਝਾਂ ਤੋਂ ਲੈ ਕੇ ਕੀ ਸਮਾਨ ਸੀ ਸਾਰਾ ਉਹ ਵੇਚੀ ਜਾਂਦਾ ਉਹਨਾਂ ਬਿਲਡਿੰਗਾਂ ਨੂੰ ਯੂਨੀਵਰਸਿਟੀਆਂ ਦਾ ਰੂਪ ਦੇ ਰਿਹਾ ਮੀਨਸ ਜਿਹੜੇ ਉਹਦੇ ਕੰਮ ਹਨ ਉਹ ਕੰਮ ਆਮ ਬੰਦੇ ਦੇ ਲਈ ਉਹ ਚੰਗੇ ਕੰਮ ਕਰਨ ਦੀ ਕੋਸ਼ਿਸ਼ ਕਰ ਰਿਹਾ ਤੇ ਇਹ ਇਮਰਾਨ ਖਾਨ ਨੂੰ ਵੀ ਪਤਾ ਵੀ ਜੇ ਮੈਂ ਭਾਰਤ ਨਾਲ ਸਿੰਗੜ ਆਈ ਰੱਖੂਗਾ ਜਾਂ ਲੜੀ ਭਿੜੀ ਜਾਊਂਗਾ ਤਾਂ ਇਹਦੇ ਚੋਂ ਕੁਛ ਨਹੀਂ ਨਿਕਲਦਾ ਹੁਣ ਉੱਥੇ ਕੀ ਆ ਹੁਣ ਉੱਥੇ ਪ੍ਰੋਬਲਮ ਇਹ ਆਉਂਦੀ ਹੈ ਵੀ ਉੱਥੇ ਹੁਣ ਅਮਰੀਕਾ ਜਾਂ ਫਰਾਂਸ ਵਰਗੇ ਮੁਲਕ ਜਿਨ੍ਹਾਂ ਦਾ ਵੱਡਾ ਗਾਹਕ ਆ ਪਾਕਿਸਤਾਨ ਉਹ ਹੁਣ ਕੀ ਕਰਨਗੇ ਉਹ ਫੌਜ ਨੂੰ ਲੈ ਲੈਂਦੇ ਆ ਫੌਜ ਦੇ ਜਿਵੇਂ ਬਾਜਵਾ ਨੂੰ ਮਾਰਨਗੇ ਚੱਕਣਗੇ ਆਖਣਗੇ ਆਹ ਲਓ ਜੀ ਤੁਹਾਨੂੰ ਮਾਰਿਆ 10 ਕਰੋੜ 20 ਕਰੋੜ ਦਾ ਫਲਾਨੇ ਥਾਂ ਤੁਹਾਨੂੰ ਫਾਰਮ ਹਾਊਸ ਲੋਟ ਕਰਤਾ ਜਿਵੇਂ ਪਰਵੇਜ਼ ਮੁਸ਼ਰਫ ਹੋਰਾਂ ਨੂੰ ਕੀਤੇ ਆ ਪਹਿਲਾਂ ਡਬਈ ਚ ਇੰਗਲੈਂਡ ਚ ਠੀਕ ਆ ਜੀ ਕਰਤਾ ਲਓ ਜੀ ਤੁਹਾਨੂੰ ਰਿਟਾਇਰਮੈਂਟ ਲਈ ਆਹ ਚੱਕੋ 100 ਏਕੜ ਦਾ ਫਾਰਮ ਹਾਊਸ ਫਲਾਨੇ ਥਾਂ ਦੇਤਾ ਜੀ ਆਹ ਦਿੱਤਾ ਪਰ ਤੁਸੀਂ ਕੀ ਕਰਨਾ ਤੁਸੀਂ ਪ੍ਰਧਾਨ ਮੰਤਰੀ ਦੇ ਉੱਤੇ ਪ੍ਰੈਸ਼ਰ ਪਾ ਕੇ ਰੱਖਣਾ ਤੇ ਜਾਂ ਬਾਰਡਰ ਦੇ ਉੱਤੇ ਕੋਈ ਨਾ ਕੋਈ ਛਿੰਝ ਛੇੜੀ ਰੱਖਣੀ ਆ ਹੁਣ ਕੀ ਕਰੂਗਾ ਉੱਥੇ ਪ੍ਰਧਾਨ ਮੰਤਰੀ ਠੀਕ ਹੈ ਨਾ ਇੱਥੇ ਹੁਣ ਕਰ ਸਕਦਾ ਜੇ ਤਾਂ ਕਰ ਸਕਦੀ ਹੈ ਆਮ ਆਵਾਮ ਆ ਜਿਹੜੀ ਪਾਕਿਸਤਾਨ ਦੀ ਉਹ ਜਿਵੇਂ ਇਮਰਾਨ ਖਾਨ ਸਹਾਇਤਾ ਮੰਗ ਰਿਹਾ ਵੀ ਭਾਈ ਮੈਨੂੰ ਆਹ ਸਹਾਇਤਾ ਦਿਓ ਵੀ ਮੇਰੇ ਨਾਲ ਉੱਠ ਕੇ ਤੁਰੋ ਮੈਂ ਕਟੌਤੀਆਂ ਘੱਟ ਕਰ ਸਕਦਾ ਹਰੇਕ ਕੰਮ 'ਚ ਕਟੌਤੀਆਂ ਕਰ ਸਕਦਾ ਤੁਸੀਂ ਵੀ ਕਟੌਤੀਆਂ ਕਰੋ ਸੋ ਇੱਦਾਂ ਕਰਕੇ ਪਾਕਿਸਤਾਨ ਨੂੰ ਜੇ ਉਹ ਲਿਆਉਂਦਾ ਤਰੱਕੀ ਵਾਲੇ ਪਾਸੇ ਲਿਆਉਂਦਾ ਲੜਾਈ ਝਗੜੇ ਨੂੰ ਛੱਡ ਕੇ ਤਾਂ ਭਾਰਤ ਨੂੰ ਵੀ ਸਿੱਧੇ ਰੂਪ 'ਚ ਫਾਇਦਾ ਭਾਰਤ ਦੀ ਵੀ ਟੈਂਸ ਘਟੂਗੀ ਇਸ ਚੀਜ਼ ਦੀ ਹੁਣ ਜਿੰਨਾ ਬਜਟ ਸਾਡਾ ਦੋਨੇ ਮੁਲਕਾਂ ਦਾ ਅਸਲੇ ਤੇ ਆ ਉਹਨਾਂ ਦਾ ਯੂਰਪ ਦੀਆਂ ਬਹੁਤ ਸਾਰੀਆਂ ਕੰਟਰੀਆਂ ਦਾ ਟੋਟਲ ਬਜਟ ਨੀ ਕਈ ਕੰਟਰੀਆਂ ਨੂੰ ਰਲਾ ਕੇ ਟੋਟਲ ਬਜਟ ਨੀ ਤੇ ਪਰ ਉਹ ਬੜੀ ਸੋਹਣੀ ਜ਼ਿੰਦਗੀ ਜਿਉਂਦੇ ਆ ਬੜੀ ਸ਼ਾਨ ਨਾਲ ਰਹਿੰਦੇ ਆ ਸੋ ਇਹ ਜੇ ਇੱਕ ਬੰਦਾ ਆਇਆ ਉਹ ਪਾਕਿਸਤਾਨ 'ਚ ਸੁਧਾਰ ਕਰਨ ਦੀ ਕੋਸ਼ਿਸ਼ 'ਚ ਆ ਤੇ ਉਹ ਸੁਧਾਰ ਲਈ ਭਾਰਤ ਨੂੰ ਸਵਾਗਤ ਕਰਨਾ ਚਾਹੀਦਾ ਭਾਰਤ ਨੂੰ ਥੋੜਾ ਜਿਹਾ ਰਿਲੈਕਸ ਹੋਣਾ ਚਾਹੀਦਾ ਜਿਹੜੀ ਆ ਹੈਗੀ ਗੱਲ ਤੁਸੀਂ ਲਾਂਘੇ ਵਾਲੀ ਗੱਲ ਕੀਤੀ ਲਾਂਘੇ ਵਾਲੇ ਮਾਮਲੇ 'ਚ ਨਾ ਕੁਝ ਕੁ ਚੀਜ਼ਾਂ ਸਿਆਸੀ ਫੁਟਬਾਲਾਂ ਹੁੰਦੀਆਂ ਜਿਵੇਂ ਕੱਲ੍ਹ ਪਰਸੋਂ ਮਾਲੀਏ ਨੇ ਆਪਦਾ ਬਿਆਨ ਦਿੱਤਾ ਸੀ ਵਿਜੇ ਮਾਲੀਏ ਨੇ ਬੜਾ ਵਧੀਆ ਬਿਆਨ ਦਿੱਤਾ ਉਹ ਆਹਦਾ ਕੱਖ ਨਹੀਂ ਹੈ ਜੀ ਮੈਂ ਹੈਗਾ ਇੱਕ ਸਿਆਸੀ ਫੁੱਟਬਾਲ ਤੇ ਇੱਧਰੋਂ ਠੇਡਾ ਉਹ ਮਾਰ ਦਿੰਦਾ ਉੱਧਰੋਂ ਉਹ ਮਾਰ ਦਿੰਦਾ ਤੇ ਮੈਂ ਉਹ ਠੇਡੇ ਖਾਈ ਜਾਂਦਾ ਦੇਖੋ ਮੈਂ ਇੱਥੇ ਵਿਜੇ ਮਾਲੀਏ ਨੂੰ ਕੋਈ ਕਲੀਨ ਚਿੱਟ ਨਹੀਂ ਦਿੰਦਾ ਜਾਂ ਉਹਨੂੰ ਚੰਗਾ ਬੰਦਾ ਨਹੀਂ ਕਹਿ ਰਿਹਾ ਪਰ ਮੰਨ ਲਓ ਉਸ ਵਪਾਰੀ ਨੇ ਠੱਗੀ ਕੀਤੀ ਉਹਨੇ ਠੋਰੀ ਕੀਤੀ ਉਹਨੇ ਕਰਜ਼ਾ ਲੈ ਲਿਆ ਉਹਨੇ ਠੋਰੀ ਇਕੱਲੇ ਨੇ ਨਹੀਂ ਕੀਤੀ ਉਹਨੇ ਕਰਜ਼ਾ ਉਹਨੂੰ ਕੋਈ ਘਰੇ ਬੈਠੇ ਨੂੰ ਨਹੀਂ ਮਿਲਿਆ ਉਹਨੂੰ ਸਰਕਾਰ ਦੇ ਬੰਦਿਆਂ ਨੇ ਕਰਜ਼ਾ ਦਿੱਤਾ ਸਰਕਾਰ ਉਹਦੇ ਨਾਲ ਰਲ ਕੇ ਗਈ ਆ ਜਦੋਂ ਉਹਨਾਂ ਨੂੰ ਨਹੀਂ ਸੂਤ ਵੱਜਿਆ ਉਦੋਂ ਉਹਨੂੰ ਸਿਆਸੀ ਤੌਰ ਤੇ ਵਰਤਣਾ ਸ਼ੁਰੂ ਕਰਤਾ ਉਦੋਂ ਇਹ ਕਰਨਾ ਸ਼ੁਰੂ ਕਰਤਾ ਵੀ ਨਹੀਂ ਇਹ ਮਨਮੋਹਨ ਸਰਕਾਰ ਵੇਲੇ ਹੋਇਆ ਨਹੀਂ ਜੀ ਇਹ ਮੋਦੀ ਸਰਕਾਰ ਚ ਹੋਇਆ ਜੀ ਇਹ ਫਲਾਨੇ ਦੀ ਗਲਤੀ ਆ ਇਧਰੋਂ ਠੇਡਾ ਉਹ ਮਾਰ ਲੈਂਦਾ ਉਧਰੋਂ ਉਹ ਮਾਰ ਲੈਂਦਾ ਤੇ ਉਹਨੂੰ ਸਿਆਸੀ ਫੁੱਟਬਾਲ ਬਣਾਇਆ ਹੋਇਆ ਇਹੀ ਸਿਆਸੀ ਫੁੱਟਬਾਲ ਸਾਡੇ ਕੋਲ ਹੁਣ ਕਰਤਾਰਪੁਰ ਦਾ ਲਾਂਘਾ ਬਣ ਚੁੱਕੀ ਆ ਹੁਣ ਸਿੱਧੂ ਨੇ ਗੱਲ ਛਿੰਝ ਛੇੜੀ ਜਾਂ ਸਿੱਧੂ ਨੇ ਗੱਲ ਕੀਤੀ ਤਾਂ ਉਦੋਂ ਬਾਅਦ ਹੁਣ ਦੂਜੀਆਂ ਪਾਰਟੀਆਂ ਨੂੰ ਇਹ ਲੱਗ ਰਿਹਾ ਵੀ ਕ੍ਰੈਡਿਟ ਇਹ ਸਿੱਧੂ ਨੂੰ ਕਿਉਂ ਜਾਵੇ ਸੁਸ਼ਮਾ ਸਵਰਾਜ ਨੇ ਆਪਦੇ ਹੱਥ ਲੈਣ ਦੀ ਗੱਲ ਕੀਤੀ ਤਾਂ ਹੁਣ ਅੱਜ ਕੱਲ ਬੀ ਕੇ ਸਿੰਘ ਕਹਿ ਰਿਹਾ ਕਹਿੰਦਾ ਸਾਡੇ ਨਾਲ ਤਾਂ ਕੋਈ ਗੱਲ ਹੀ ਨਹੀਂ ਹੋਈ ਕੋਈ ਤਜਵੀਜ਼ ਹੀ ਨਹੀਂ ਆਈ ਹੁਣ ਇੱਕ ਪਾਸੇ ਨਵਜੋਤ ਸਿੱਧੂ ਸੁਸ਼ਮਾ ਸਵਰਾਜ ਨੂੰ ਮਿਲ ਕੇ ਆ ਰਿਹਾ ਕੱਲ ਤੇ ਉਹ ਕਹਿ ਰਹੀ ਆ ਉਹ ਬਿਆਨ ਦੇ ਰਿਹਾ ਵੀ ਸਾਡੀ ਵਿਦੇਸ਼ ਮੰਤਰੀ ਨਾਲ ਗੱਲ ਹੋਈ ਹੈ ਇਸ ਵਿਸ਼ੇ ਤੇ ਅੱਗੇ ਤੁਰੂਗੀ ਗੱਲ। ਦੂਜੇ ਪਾਸੇ ਹਰਸਿਮਰਤ ਕੌਰ ਬਿਆਨ ਦੇ ਰਹੀ ਹੈ ਵੀ ਸਿੱਧੂ ਝਾੜਾਂ ਖਾ ਕੇ ਆਇਆ, ਉੱਥੋਂ ਝਿੜਕਾਂ ਖਾ ਕੇ ਆਇਆ ਸੁਸ਼ਮਾ ਸਵਰਾਜ ਕੋਲੋਂ। ਵੀ ਮੈਨੂੰ ਸਮਝ ਨੀ ਆ ਰਹੀ ਵੀ ਜੇ ਹਰਸਿਮਰਤ ਆ ਜਿਹੜੀ ਉਹ ਚਾਹੁੰਦੀ ਆ ਵੀ ਉਹ ਇਹ ਡਾਇਰੈਕਟ ਆਪਦਾ ਵਿਊ ਪੇਸ਼ ਕਰੇ ਵੀ ਮੈਂ ਚਾਹੁੰਦੀ ਆ ਕਿ ਨਹੀਂ ਚਾਹੁੰਦੀ ਰਾਹ ਨੂੰ, ਜੇ ਚਾਹੁੰਦੀ ਆ ਤੇ ਚਾਹੇ ਉਹ ਸਿੱਧੂ ਨੇ ਕਰ ਲਿਆ ਚਾਹੇ ਕਿਸੇ ਨੇ ਵੀ ਕਰ ਲਿਆ, ਕਿਸੇ ਮਾਮਲੇ ਚ ਤਾਂ ਸਿਆਸਤ ਤੋਂ ਉੱਚੇ ਉੱਠ ਕੇ ਸੋਚ ਲਓ ਤੇ ਉਹਨੂੰ ਉਹਦਾ ਸਾਥ ਦਿਓ, ਜਿਹੜਾ ਵੀ ਤੁਰ ਪਿਆ ਉਹਦਾ ਸਾਥ ਦਿਓ ਵੀ ਭਾਈ ਸ਼ਾਬਾਸ਼ ਭਾਈ ਜੇ ਤੂੰ ਗੱਲ ਤੋਰ ਲਈ ਤਾਂ। ਇਹ ਤਾਂ ਹੁਣ ਪਤਾ ਹੀ ਆ ਵੀ ਨਵਜੋਤ ਸਿੱਧੂ ਨਹੀਂ ਕਰ ਸਕਦਾ, ਉਹਦੇ ਕੋਲੇ ਉਹ ਪਾਵਰ ਨਹੀਂ ਹੈ, ਪਾਵਰ ਤਾਂ ਦੋਨਾਂ ਦੇਸ਼ਾਂ ਦੇ ਵਿਦੇਸ਼ ਮੰਤਰੀ ਬੈਠਣਗੇ, ਬਹੁਤ ਲੰਮੇ ਪੱਧਰ ਤੇ ਗੱਲਾਂ ਹੋਣੀਆਂ ਤੇ ਫਿਰ ਗਲਿਆਰਾ ਬਣੂਗਾ, ਕਿਵੇਂ ਸੁਰੱਖਿਆ ਵੀ ਨਾ ਟੁੱਟੇ, ਕਿਵੇਂ ਉਹ ਬਾਰਡਰ ਲਾਈਨ ਵੀ ਨਾ ਬਦਲੇ, ਇਹ ਸਾਰੀਆਂ ਚੀਜ਼ਾਂ ਨੂੰ ਧਿਆਨ ਚ ਰੱਖਦੇ ਹੋਏ ਉਹ ਗੱਲ ਬਣੂਗੀ। ਤਾਂ ਫੇਰ ਇਹ ਕੰਮ ਹੋਣਾ, ਕੋਈ ਏਡਾ ਸੌਖਾ ਤਾਂ ਹੋਣਾ ਨੀ, ਪਤਾ ਨੀ ਕਿੰਨੇ ਕੁ ਡਿਪਾਰਟਮੈਂਟਾਂ ਵਿੱਚ ਦਿਓ ਕੇ ਜਾਣਾ ਤੇ ਉੱਥੇ ਐਵੇਂ ਇਸ ਗੱਲ ਤੋਂ ਡਰੀ ਜਾਣਾ ਵੀ ਨਵਜੋਤ ਸਿੱਧੂ ਨਾ ਕ੍ਰੈਡਿਟ ਲੈ ਲੇ। ਦੇਖੋ ਜਦੋਂ ਕਿਤੇ ਵੀ ਕੋਈ ਗੱਲ ਹੋਊਗੀ ਉੱਥੇ ਇੰਨੀ ਗੱਲ ਜ਼ਰੂਰ ਲਿਖੀ ਜਾਊਗੀ ਜਾਂ ਕਹੀ ਜਾਊਗੀ ਉਹਨੇ ਗੱਲ ਛੇੜੀ, ਤਾਂ ਇਹ ਤਾਂ ਜ਼ਰੂਰੀ ਨਹੀਂ ਵੀ ਕਰਿਆ ਤਾਂ ਫਿਰ ਭਾਜਪਾ ਸਰਕਾਰ ਦੇ ਆਊਗੀ ਨਾ ਉਹਨਾਂ ਦੇ ਹੱਕ 'ਚ। ਸੋ ਕੁੱਲ ਮਿਲਾ ਕੇ ਇਹ ਸਿਆਸੀ ਫੁੱਟਬਾਲਾਂ ਬਣੀਆਂ ਹੋਈਆਂ ਜੀ, ਇੱਧਰੋਂ ਠੇਡਾ ਉੱਧਰ ਮਾਰਦੇ, ਉੱਧਰੋਂ ਉੱਧਰ ਮਾਰਦੇ, ਹੋਰ ਕੁਛ ਨਹੀਂ
ਜੀ। ਬਿਲਕੁਲ ਪ੍ਰਾਟ ਸਾਹਿਬ, ਅਗਲੀ ਖਬਰ ਜਿਹੜੀ ਉਹ ਕਾਫੀ ਨਿਰਾਸ਼ ਕਰਨ ਵਾਲੀ ਹੈ। ਅਸੀਂ ਫੌਜ ਦੀ ਗੱਲ ਕਰ ਰਹੇ ਸੀ ਪਰ ਇਹ ਜਿਹੜੀ ਖਬਰ ਹੈ ਇਹ ਫੌਜ ਤੋਂ ਹੀ ਆ ਰਹੀ ਹੈ। ਸੋ ਧਰਮਸ਼ਾਲਾ ਦੇ ਵਿੱਚ ਫੌਜ ਦੇ ਨੌਜਵਾਨ ਵੱਲੋਂ ਦੋ ਸਾਥੀਆਂ ਦੀ ਹੱਤਿਆ ਕਰਨ ਤੋਂ ਬਾਅਦ ਆਪਣੇ ਗੋਲੀ ਮਾਰ ਕੇ ਖੁਦਕੁਸ਼ੀ ਦੀ ਜਿਹੜੀ ਖਬਰ ਹੈ ਉਹ ਆ ਰਹੀ ਹੈ। ਸੋ ਕਾਫੀ ਜ਼ਿਆਦਾ ਦੁਖਦਾਈ ਖਬਰ ਹੈ ਜੀ ਕਿ ਫੌਜੀ ਛਾਉਣੀ ਖੇਤਰ ਤੀਰਾ ਲਾਈਨ ਦੇ ਵਿੱਚ ਐਤਵਾਰ ਰਾਤ 18 ਸਿੱਖ ਰੈਜੀਮੈਂਟ ਦੇ ਜਵਾਨ ਨੇ ਦੋ ਸਾਥੀਆਂ ਨੂੰ ਗੋਲੀ ਮਾਰਨ ਤੋਂ ਬਾਅਦ ਆਪ ਵੀ ਖੁਦਕੁਸ਼ੀ ਕਰ ਲਈ ਹੈ ਤੇ ਤਿੰਨਾਂ ਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਤੇ ਗੋਲੀਆਂ ਚਲਾਉਣ ਵਾਲਾ 21 ਸਾਲਾ ਜਿਹੜਾ ਸਿਪਾਹੀ ਜਸਵੀਰ ਸਿੰਘ ਇਹ ਪਿੰਡ ਰਾਜਗੜ੍ਹ ਜ਼ਿਲ੍ਹਾ ਬਰਨਾਲਾ ਦਾ ਕਹਿੰਦੇ ਰਹਿਣ ਵਾਲਾ ਸੀਗਾ ਤੇ ਮਾਰੇ ਗਏ ਉਹਦੇ ਜਿਹੜੇ ਸਾਥੀ ਆ ਉਹਨਾਂ ਦੀ ਪਛਾਣ ਹੋਈ ਹੈ ਜੀ। ਹੌਲਦਾਰ ਹਰਦੀਪ ਸਿੰਘ 43 ਸਾਲ ਸੀ ਉਹਨਾਂ ਦੀ ਉਮਰ ਤੇ ਇਹ ਤਰਨ ਤਾਰਨ ਤੋਂ ਸੀਗੇ ਤੇ 35 ਸਾਲ ਦੇ ਨਾਇਕ ਹਰਪਾਲ ਸਿੰਘ ਇਹ ਗੁਰਦਾਸਪੁਰ ਤੋਂ ਸੀਗੇ ਪਿੰਡ ਗੁੱਡੀ ਤੋਂ। ਸੋ ਇਹ ਸਾਰੀ ਜਿਹੜੀ ਵਾਰਦਾਤ ਆ ਕਾਫੀ ਜ਼ਿਆਦਾ ਭਿਆਨਕ ਆ, ਬੜੀ ਦਰਦਨਾਕ ਆ ਕਿ ਕਿਉਂ ਉਸ ਫੌਜੀ ਸਿਪਾਹੀ ਨੇ ਇਸ ਤਰ੍ਹਾਂ ਦਾ ਜਿਹੜਾ ਫੈਸਲਾ ਲਿਆ, ਉਹ ਵੀ ਅੱਧੀ ਰਾਤ ਨੂੰ ਇਹ ਜਿਹੜੀ ਘਟਨਾ ਆ ਉਹ ਵਾਪਰੀ ਹੈ।
ਦੇਖੋ ਅਮਰਦੀਪ, ਦੋ ਤਿੰਨ ਕਾਰਨ ਹੈ ਇਹਦੇ। ਇੱਕ ਤਾਂ ਕਾਰਨ ਮੈਂ ਇਹ ਮੰਨਦਾ ਵੀ ਏਜ ਫੈਕਟਰ ਆ, ਇਹ ਨੌਜਵਾਨ 21 ਸਾਲ ਦਾ ਸੀਗਾ ਤੇ 21 ਸਾਲ ਦੀ ਉਮਰ ਦੇ ਵਿੱਚ ਇੱਕ ਜੋਸ਼ ਬਹੁਤ ਜ਼ਿਆਦਾ ਹੁੰਦਾ ਤੇ ਅਸਲਾ ਉਹਦੇ ਕੋਲ ਆ ਗਿਆ ਤੇ ਇੱਕ ਨਾ ਇਸ ਉਮਰ ਦੇ ਵਿੱਚ ਇਹ ਜੱਚੀ ਹੁੰਦੀ ਹੈ ਵੀ ਮੈਂ ਬਹੁਤ ਸਿਆਣਾ ਹੋ ਗਿਆ ਤੇ ਮੈਨੂੰ ਸਾਰੀ ਗੱਲ ਦਾ ਪਤਾ ਹੀ ਆ ਤੇ ਉਹ ਕਿਸੇ ਵੀ ਗੱਲ ਦੇ ਵਿੱਚ ਨਾ ਨਹੀਂ ਸੁਣਨਾ ਚਾਹੁੰਦਾ ਇਸ ਉਮਰ ਦੇ ਵਿੱਚ ਬੱਚਾ। ਮੈਂ ਤੁਹਾਨੂੰ ਵੀ ਸਾਰੇ ਪਰਿਵਾਰਾਂ ਨੂੰ ਇਹ ਪ੍ਰੋਬਲਮਾਂ ਆਉਣਗੀਆਂ, ਮੈਨੂੰ ਵੀ ਆਈ ਸੀ, ਸਭ ਨੂੰ ਆਉਂਦੀਆਂ ਇਹ ਪ੍ਰੋਬਲਮਾਂ, ਮੈਂ ਵੀ ਦਿੱਤੀ ਸੀ ਇਹ ਪ੍ਰੋਬਲਮ ਆਪਦੇ ਮਾਂ ਪਿਓ ਨੂੰ। ਹਰੇਕ ਨੇ, ਹਰੇਕ ਤੇ ਆਉਂਦੀ ਆ ਵੀ 20 ਤੋਂ 25 ਦੇ ਦੌਰ ਦੇ ਵਿੱਚ ਇੱਕ ਉਮਰ ਹੁੰਦੀ ਆ ਜਦੋਂ ਲੱਗਦਾ ਵੀ ਮੈਨੂੰ ਜੇ ਰੋਕੂ ਟੋਕੂ ਕੋਈ ਵੀ ਤਾਂ ਉਹ ਗਲਤ ਆ ਤੇ ਮੈਂ ਹੀ ਸਹੀ ਆ। ਸੋ ਇੱਕ ਤਾਂ ਮੈਂ ਇੱਥੇ ਮੰਨਦਾ ਏਜ ਫੈਕਟਰ ਵੀ 21 ਸਾਲ ਦਾ ਨੌਜਵਾਨ ਸੀ, ਇਹਦੇ ਨਾਲ ਕਿਸੇ ਗੱਲ ਤੇ ਉਹਨਾਂ ਦਾ ਤਕਰਾਰ ਹੋਇਆ ਹੋਣਾ ਤੇ ਇਸ ਤਕਰਾਰ ਨੂੰ ਉਹਨੂੰ ਲੱਗਦਾ ਹੋਣਾ ਵੀ ਨਹੀਂ ਮੈਂ ਇਹਨਾਂ ਨੂੰ ਸਬਕ ਸਿਖਾਉਣਾ। ਨੰਬਰ 2 ਇਹ ਹੁੰਦਾ ਵੀ ਫੌਜ ਦੇ ਵਿੱਚ ਨਾ ਇੱਕ ਕਾਮਨ ਪ੍ਰੋਬਲਮ ਆ ਵੀ ਲੋਕ ਡਿਪਰੈਸ਼ਨ ਚ ਬਹੁਤ ਚਲੇ ਜਾਂਦੇ ਆ, ਉਹ ਜਿਹੜੇ ਲੋਕ ਮਜਬੂਰੀ ਬਸ ਫੌਜ ਚ ਜਾਂਦੇ ਆ, ਜਿਨ੍ਹਾਂ ਦੀ ਮਜਬੂਰੀ ਹੋ ਜਾਂਦੀ ਆ ਉਹ ਡਿਪਰੈਸ਼ਨ ਚ ਚਲੇ ਜਾਂਦੇ ਆ ਕਿਉਂਕਿ ਉੱਥੇ ਇੱਕ ਮਾਹੌਲ ਇੰਨਾ ਕੁ ਜ਼ਿਆਦਾ ਡਿਸਪਲਿਨ ਦੇ ਨਾਂ ਦੇ ਉੱਤੇ ਇੰਨਾ ਕੁ ਡਿਸਪਲਿਨਰੀ ਐਕਸ਼ਨ ਹੁੰਦੇ ਆ ਵੀ ਸਾਰਾ ਦਿਨ ਉਹ ਬੰਦਾ ਉੱਥੇ ਫੌਜ ਚ ਰਹਿਣ ਵਾਲਾ ਬੰਦਾ ਡਰ ਡਰ ਕੇ ਜਿਉਂਦਾ ਤੇ ਉਹਨੂੰ ਫਿਰ ਜਿਹੜੇ ਆਫਿਸਰ ਹੁੰਦੇ ਆ ਜੇ ਇੱਕ ਸਿਪਾਹੀ ਆ ਤੇ ਸਿਪਾਹੀ ਦੇ ਉੱਤੇ ਹੌਲਦਾਰ ਲਾਂਸ ਨਾਇਕ ਉਹ ਇੱਕ ਦੂਜੇ ਦੇ ਉੱਤੇ ਇੰਨੇ ਕੁ ਤਸ਼ੱਦਦ ਤੱਕ ਕਰ ਜਾਂਦੇ ਆ ਵੀ ਕਿਉਂਕਿ ਉਹਨਾਂ ਨੂੰ ਉਹਨਾਂ ਦੇ ਉਤਲੇ ਕਰ ਰਹੇ ਹੁੰਦੇ ਆ ਤਸ਼ੱਦਦ ਤੇ ਉਹ ਉਸੇ ਦਾ ਬਦਲਾ ਗਾਂਹ ਵਾਲੇ ਤੇ ਝਾੜ ਲੈਂਦੇ, ਉਹ ਉਦੋਂ ਅਗਲਾ ਉਦੋਂ ਗਾਂਹ ਵਾਲੇ ਤੇ ਝਾੜ ਲੈਂਦਾ ਤੇ ਇੱਕ ਸਿਪਾਹੀ ਉਹਦੀ ਮਾਰ ਚ ਆ ਜਾਂਦਾ ਬਹੁਤ ਜ਼ਿਆਦਾ ਚ। ਸੋ ਇਹ ਜਿਹੜਾ ਮਾਹੌਲ ਫੌਜ ਦੇ ਵਿੱਚ ਡਿਸਪਲਿਨਰੀ ਦੇ ਨਾਂ ਦੇ ਉੱਤੇ ਕ੍ਰੀਏਟ ਕੀਤਾ ਜਾਂਦਾ ਇਹਦੇ ਬਾਰੇ ਵਿਚਾਰ ਕਰਨਾ ਬਣਦਾ, ਡਿਸਪਲਿਨ ਹੋਣਾ ਚਾਹੀਦਾ, ਫੌਜ ਵਾਂਗੂ ਹੀ ਡਿਸਪਲਿਨ ਹੋਣਾ ਚਾਹੀਦਾ। ਪਰ ਇਹ ਥੋੜਾ ਹੁੰਦਾ ਵੀ ਬੰਦੇ ਨੂੰ ਇੰਨਾ ਕੁ ਟੋਰਚਰ ਕਰ ਦਿਓ ਵੀ ਬੰਦਾ ਉਹ ਡਿਪਰੈਸ਼ਨ ਚ ਚਲਾ ਜਾਵੇ, ਤੁਹਾਨੂੰ ਪਤਾ ਵੀ ਨਾ ਲੱਗੇ ਆਪਦੇ ਚੰਗੇ ਮਾੜੇ ਦਾ ਮੈਂ ਕੀ ਕਰ ਰਿਹਾ। ਸੋ ਮੈਨੂੰ ਲੱਗਦਾ ਇਸ ਘਟਨਾ ਦਾ ਆਉਣ ਵਾਲੇ ਦਿਨਾਂ ਚ ਖੁਲਾਸਾ ਤਾਂ ਜਾਊ ਹੋ, ਪਰ ਜਿੱਥੋਂ ਤੱਕ ਸਾਡੀ ਹੁਣ ਸੋਝੀ ਕੰਮ ਕਰਦੀ ਹੈ ਇਹੀ ਹੈ ਜੀ ਵੀ ਕਿਤੇ ਨਾ ਕਿਤੇ ਇਸ ਨੌਜਵਾਨ ਨੂੰ ਇਹਨਾਂ ਨੇ, ਇਹ ਸੀਨੀਅਰ ਆ ਦੋਨੇ, ਤਾਂ ਇਹਨਾਂ ਨੇ ਜ਼ਰੂਰ ਕਿਤੇ ਕੋਈ ਪ੍ਰੈਸ਼ਰਾਈਜ਼ ਕੀਤਾ ਹੋਣਾ ਤੇ ਇਹਦੀ ਉਮਰ 21 ਸਾਲ ਹੋਣ ਕਰਕੇ ਉਹ ਪ੍ਰੈਸ਼ਰ ਨਹੀਂ ਚੱਲ ਸਕਿਆ ਤੇ ਉਹਦੇ ਕੋਲੇ ਅਸਲਾ ਸੀ ਤੇ ਉਹਨੇ ਆਪਦਾ ਅਸਲਾ ਉੱਥੇ ਵਰਤ ਲਿਆ ਤੇ ਆਪਦੇ ਵੀ ਗੋਲੀ ਮਾਰ ਲਈ। ਉਹਨੂੰ ਇਹ ਵੀ ਪਤਾ ਸੀ ਵੀ ਬਾਅਦ ਚ ਮੇਰਾ ਕੀ ਬਣੂਗਾ, ਇਹ ਤਾਂ ਉਹਨੂੰ ਪਤਾ ਹੀ ਸੀਗਾ ਤੇ ਇਸੇ ਲਈ ਉਹਨੇ ਆਪਦੇ ਵੀ ਗੋਲੀ ਮਾਰ ਲਈ। ਸੋ ਬਹੁਤ ਦੁਖਦਾਈ ਘਟਨਾ ਹੋਈ ਹੈ ਜੀ, ਪਰ ਇਹਨਾਂ ਚੀਜ਼ਾਂ ਤੋਂ ਸਾਡੀ ਫੌਜ ਨੂੰ ਕੁਛ ਨਾ ਕੁਛ ਤਾਂ ਸਿੱਖਣਾ ਪੈਣਾ ਵੀ ਫੌਜ ਦੇ ਵਿੱਚ ਕੁਛ ਨਾ ਕੁਛ ਉਸ ਢੰਗ ਦੀਆਂ ਚੀਜ਼ਾਂ ਲੈ ਕੇ ਆਉਂਦੀਆਂ ਜਾਣ ਜਿਹਦੇ ਨਾਲ ਫੌਜੀ ਇੱਕ ਰਿਲੈਕਸ ਜ਼ਿੰਦਗੀ ਵੀ ਜਿਉਂ ਸਕੇ, ਜੇ ਉਹ ਫੌਜ ਦੇ ਉੱਤੇ ਆ ਉਹ ਆਪਦਾ ਡਿਸਿਪਲਿਨ ਵੀ ਬਣਾ ਸਕੇ ਤੇ ਨਾਲ ਉਹ ਇੱਕ ਰਿਲੈਕਸ ਜ਼ਿੰਦਗੀ ਵੀ ਜਿਉਂ ਸਕੇ। ਇਹ ਚੀਜ਼ਾਂ ਜ਼ਰੂਰ ਧਿਆਨ 'ਚ, ਮੈਨੂੰ ਲੱਗਦਾ ਵੀ ਜੇ ਫਰੈਂਡਲੀ ਚੀਜ਼ਾਂ ਨੂੰ ਉੱਥੇ ਲਿਆਂਦਾ ਜਾਵੇ, ਫਰੈਂਡਲੀ ਢੰਗ ਨਾਲ ਜਿਹੜਾ ਵਤੀਰਾ ਕੀਤਾ ਜਾਵੇ ਅਫਸਰਾਂ ਵੰਨਿਓ, ਇਹ ਨਾ ਹੋਵੇ ਵੀ ਸਾਰਾ ਦਿਨ ਧੌਣ ਅਕੜਾ ਕੇ ਹੀ ਅਫਸਰ ਗੱਲ ਕਰੇ, ਦੂਜੇ ਨੂੰ ਫੌਜੀ ਸੀਨਾ ਤਾਣ ਕੇ ਉਹਦੇ ਮੂਹਰੇ ਖੜ ਕੇ ਗੱਲ ਕਰੇ ਤੇ ਉੱਚੀ ਆਵਾਜ਼ 'ਚ ਹੀ ਗੱਲ ਕਰੇ। ਇਹ ਕੋਈ ਚੰਗੇ ਮੈਥਡ ਨਹੀਂ ਹੈਗੇ। ਹੁਣ ਜ਼ਮਾਨਾ ਬਦਲ ਗਿਆ, ਟਾਈਮ ਟਾਈਮ ਦੀਆਂ ਗੱਲਾਂ ਹੁੰਦੀਆਂ, ਹੁਣ ਮੇਰੇ ਹਿਸਾਬ ਨਾਲ ਕੋਈ ਇਹਦੇ ਮੈਥਡ ਚੇਂਜ ਕਰ ਲੈਣੇ ਚਾਹੀਦੇ, ਰਿਵਿਊ ਬਦਲਣੇ ਚਾਹੀਦੇ ਇਸ ਚੀਜ਼ ਦੇ।
ਬਿਲਕੁਲ ਬ੍ਰਦਰ ਸਾਹਿਬ, ਅਗਲੀ ਖਬਰ ਵੱਲ ਵਧਦੇ ਆ। ਇੱਕ ਖਬਰ ਹੋਰ ਆ ਰਹੀ ਹੈ ਕਿ ਕੇਜਰੀਵਾਲ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਇਕਜੁੱਟ ਕਰਨ ਦੇ ਲਈ ਰੁੱਸਿਆਂ ਨੂੰ ਮਨਾਉਣ ਦੀ ਜਿਹੜੀ ਨਵੀਂ ਰਣਨੀਤੀ ਉਲੀਕੀ ਹੈ ਉਹਦੇ ਅਧੀਨ ਛੋਟੇਪੁਰ ਨੂੰ ਮਨਾਉਣ ਦੇ ਲਈ ਇੱਕ ਟੀਮ ਭੇਜੀ ਗਈ ਸੀ, ਪਰ ਛੋਟੇਪੁਰ ਤੋਂ ਉਲਟੇ ਜਿਹੜੇ ਜਵਾਬ ਆ ਉਹ ਉਸ ਟੀਮ ਨੂੰ ਸੁਣਨ ਨੂੰ ਮਿਲੇ ਆ, ਤੇ ਨਾਲ ਹੀ ਨਾਲ ਇਸ ਤਜਵੀਜ਼ ਤਹਿਤ ਛੋਟੇਪੁਰ ਹੋਰਾਂ ਨੇ ਹੀ ਉਲਟਾ ਵਾਰ ਜਿਹੜਾ ਉਹ ਕੇਜਰੀਵਾਲ ਹੋਰਾਂ ਦੇ ਉੱਤੇ ਕੀਤਾ।
ਦੇਖੋ ਇਹ ਸਿਆਸਤ ਆ ਜੀ, ਤੇ ਸਿਆਸਤ ਚ ਕਦੋਂ ਵੀ ਸਮੀਕਰਨ ਬਦਲ ਸਕਦੇ ਆ। ਜੇ ਦੇਸੀ ਭਾਸ਼ਾ ਚ ਕਹੀਏ ਤਾਂ ਗਧੇ ਨੂੰ ਬਾਪ ਕਹਿਣ ਲੱਗਿਆ ਕਿਸੇ ਨੂੰ ਕੋਈ ਸ਼ਰਮ ਨਹੀਂ ਆਉਂਦੀ, ਜਦੋਂ ਮਰਜ਼ੀ ਕੋਈ ਕਿਸੇ ਨੂੰ ਬਾਪ ਕਹਿ ਸਕਦਾ ਗਾ, ਤੇ ਉਹੀ ਸਿਆਸਤ ਹੁਣ ਦਿਖਾ ਰਹੀ ਆ। ਉਹੀ ਕੇਜਰੀਵਾਲ ਆ ਜਿਹਨੇ ਛੋਟੇਪੁਰ ਨੂੰ ਇਹ ਕਹਿ ਕੇ ਕੱਢਿਆ ਸੀ ਵੀ ਉਹ ਪੈਸੇ ਲੈਂਦਾ, ਤੇ ਉਹੀ ਕੇਜਰੀਵਾਲ ਦਾ ਵਫਦ ਆ ਜਿਹੜਾ ਛੋਟੇਪੁਰ ਨੂੰ ਮਿਲਣ ਜਾਂਦਾ ਹੈਗਾ, ਤੇ ਉਹ ਹੁਣ ਛੋਟੇਪੁਰ ਉਹਨੂੰ ਪਤਾ ਹੀ ਆ ਵੀ ਕਿੰਨਾ ਜ਼ਿਆਦਾ ਡੈਮੇਜ ਹੋਇਆ। ਪਹਿਲੀ ਗੱਲ ਤਾਂ ਇਹ ਵੀ ਜਿਹੜਾ ਛੋਟੇਪੁਰ ਦੀ ਜਿਹੜੀ ਹੋਂਦ ਆ ਉਹ ਜਿੰਨੀ ਵੱਡੀ ਆਪ ਦੇ ਵਿੱਚ ਦਿਖਾਈ ਦਿੰਦੀ ਸੀ, ਜਦੋਂ ਆਪ ਇਲੈਕਸ਼ਨਾਂ 'ਚ ਖੜੇ ਹੋਏ ਤਾਂ ਉਹਨਾਂ ਨੂੰ 2000 ਵੋਟ ਮਿਲੀ। ਸੋ ਪਹਿਲੀ ਗੱਲ ਤਾਂ ਉਹਨਾਂ ਦੀ ਹੋਂਦ ਦੇਖੋ, ਹੁਣ ਇੱਕ ਨੈਸ਼ਨਲ ਪਾਰਟੀ ਦੇ ਪ੍ਰੈਜੀਡੈਂਟ ਦੀ ਸੀਗੀ, ਜੇ ਨੈਸ਼ਨਲ ਪਾਰਟੀ ਦਾ ਜੇ ਪ੍ਰੈਜੀਡੈਂਟ ਹੁੰਦਾ ਨਾ ਤੇ ਉਹਦੀ ਇੰਨੀ ਕੁ ਹੋਂਦ ਤਾਂ ਹੋਣੀ ਚਾਹੀਦੀ ਸੀ ਵੀ ਉਹ ਆਪਦੀ ਸੀਟ ਤਾਂ ਜਿੱਤਣ ਦੇ ਬਰਾਬਰ ਹੁੰਦਾ ਨਾ। ਪਰ ਹੁਣ ਜੇ ਗੱਲ ਇਹ ਆਉਂਦੀ ਆ ਵੀ ਮਰਦੀ ਕੀ ਨਾ ਕਰਦੀ ਜਾਂ ਤਰਲੇ ਕੱਢਣ ਵਾਲੀਆਂ ਗੱਲਾਂ ਆ ਰਹੀਆਂ ਸਾਹਮਣੇ ਵੀ ਹੁਣ ਤਰਲੇ ਕੱਢੇ ਜਾ ਰਹੇ ਆ ਵੀ ਕਿਵੇਂ ਨਾ ਕਿਵੇਂ ਆਪਦੀ ਹੋਂਦ ਨੂੰ ਬਚਾਇਆ ਜਾਵੇ, ਕਿਉਂਕਿ ਸਭ ਨੂੰ ਪਤਾ ਵੀ ਜਿਹੜੀ ਹੁਣ ਵੋਟਾਂ ਪੈਣੀਆਂ ਉਹਨਾਂ ਵੋਟਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਇਹ ਨਾ ਹੋਵੇ ਵੀ ਸਾਰੇ ਕਿਤੇ ਜ਼ਮਾਨਤਾਂ ਜ਼ਬਤ ਹੋਣ, ਇਸ ਲਈ ਹੁਣ ਸਾਰੇ ਜਣੇ ਐਕਸ਼ਨ 'ਚ ਹੁੰਦੇ ਜਾ ਰਹੇ ਆ। ਤੇ ਈਵਨ ਸੁਖਪਾਲ ਖਹਿਰਾ ਇੱਥੋਂ ਤੱਕ ਪਹੁੰਚ ਚੁੱਕਿਆ ਵੀ ਸਿੱਧੀਆਂ ਉਹਨਾਂ ਦੀਆਂ ਜਿਹੜੀਆਂ ਬਹਿਸਾਂ ਹੋ ਚੁੱਕੀਆਂ, ਪਰ ਹਜੇ ਵੀ ਜਿਹੜੀ ਆਮ ਆਦਮੀ ਪਾਰਟੀ ਦਾ ਜਿਹੜੀ ਅਫੀਸ਼ੀਅਲ ਬਿਆਨ ਇਹੀ ਆਉਂਦਾ ਵੀ ਇਹ ਸਾਡਾ ਪਰਿਵਾਰਕ ਮਸਲਾ ਸੀ, ਇਹਨੂੰ ਸੁਲਝਾ ਲਾਂਗੇ, ਇਹ ਹਲੇ ਤੱਕ ਇਹੀ ਬਿਆਨ ਆ ਰਿਹਾ। ਸੋ ਇਹ ਮੌਕਾ ਜੀ, ਮੌਕੇ ਜਿਹੜੇ ਮੌਕਾ ਪ੍ਰਸਤ ਲੋਕ ਨਹੀਂ ਹੁੰਦੇ ਵੀ ਮੌਕੇ ਦੇ ਉੱਤੇ ਇੱਕ ਮਿੰਟ ਦੇ ਵਿੱਚ ਕਿਸੇ ਨੂੰ ਵੀ ਯੂਜ਼ ਕਰਨ ਲਈ ਕੁਛ ਕਿੱਥੋਂ ਤੱਕ ਵੀ ਜਾ ਸਕਦੇ ਆ, ਤੇ ਜਦੋਂ ਉਹਨਾਂ ਨੂੰ ਲੋੜ ਪੈਂਦੀ ਆ ਉਦੋਂ ਦੂਜੇ ਪਾਸੇ ਚੱਲ ਜਾਂਦੇ ਆ। ਸੋ ਇਹ ਹੋਰ ਕੁਛ ਨਹੀਂ ਹੈ ਮੌਕੇ ਤੋਂ ਬਿਨਾਂ ਮੇਰੇ ਸਮਝ ਚ।
ਜੀ ਜੀ ਬਿਲਕੁਲ। ਤੇ ਬ੍ਰਦਰ ਸਾਹਿਬ, ਕੁਛ ਦੋਸਤਾਂ ਦੇ ਸਾਡੇ ਨਾਲ ਮੈਸੇਜ ਜਿਹੜੇ ਆ ਉਹ ਸਾਂਝੇ ਹੋ ਰਹੇ ਆ, ਸੋ ਪਹੁੰਚ ਰਹੇ ਆ ਸਾਡੇ ਕੋਲ, ਅਸੀਂ ਇਜਾਜ਼ਤ ਹੋਵੇ ਤਾਂ ਉਹਨਾਂ ਦੇ ਮੈਸੇਜ ਜ਼ਰੂਰ ਲੈ ਲਈ।
ਬਿਲਕੁਲ ਬਿਲਕੁਲ
ਜੀ। ਸਾਡੇ ਨਾਲ ਕਾਫੀ ਦੇਰ ਤੋਂ ਜੁੜੇ ਹੋਏ ਨੇ ਰਜਿੰਦਰ ਸਿੰਘ ਹੁਰੀ ਖੰਨਾ ਸਿਡਨੀ ਵਾਲੇ, ਤੇ ਇਹਨਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਆ ਤੇ ਕਹਿੰਦੇ ਜੀ ਕਾਂਟ ਵੇਟ ਟੂ ਲਿਸਨਿੰਗ ਲਹਿਰਾ ਔਨ ਟਿਊਜ਼ਡੇ, ਕਹਿੰਦੇ ਮਿਸਿੰਗ ਮਿੰਟੂ ਭਾਜੀ ਵਿਚਾਰ ਚਰਚਾ ਔਨ ਨਿਊਜ਼, ਥੈਂਕਸ ਹਰਮਨ ਟੀਮ। ਤੇ ਬਾਕੀ ਇਹਨਾਂ ਨੇ ਇੱਕ ਬਹੁਤ ਸੋਹਣਾ ਜਿਹਾ ਵਿਚਾਰ ਵੀ ਭੇਜਿਆ, ਕਹਿੰਦੇ ਜ਼ਿੰਦਗੀ ਨਾਲ ਵਾਹ ਪਿਆ ਤਾਂ ਪਤਾ ਲੱਗਾ ਕਿ ਹਾਸਾ ਸਿਰਫ ਖੁਸ਼ ਹੋਣ ਲਈ ਨਹੀਂ ਬਲਕਿ ਦੁੱਖ ਲੁਕਾਉਣ ਲਈ ਵੀ ਹੁੰਦਾ ਜੀ।
ਬਿਲਕੁਲ ਹੁੰਦਾ ਜੀ, ਕੋਈ ਦੌਰਾ ਨਹੀਂ ਹੈ, ਬਹੁਤ ਵਧੀਆ। ਤੇ ਇਹ ਇਹਨਾਂ ਦਾ ਨਾਂ ਹੈਗਾ ਜੀ ਰਵਿੰਦਰ ਸਿੰਘ, ਧੰਨਵਾਦ ਕਰਦੇ ਹਾਂ ਵੀ ਤੁਸੀਂ ਸਾਡਾ ਇੰਤਜ਼ਾਰ ਕਰਦੇ ਹੋ। ਸੋ ਉਮੀਦ ਆ ਜੀ ਤੁਹਾਨੂੰ ਖਬਰਾਂ ਦਾ ਸੈਸ਼ਨ ਜਾਂ ਇਹ ਪ੍ਰੋਗਰਾਮ ਇੱਦਾਂ ਹੀ ਚੰਗਾ ਲੱਗਦਾ ਰਹੂ, ਅਸੀਂ ਆਪਦੇ ਬੰਨਿਓਂ ਐਫਰਟ ਕਰਦੇ ਰਹਾਂਗੇ। ਤੇ ਬਾਕੀ ਰਹੀ ਗੱਲ ਜਿਹੜੀ ਜ਼ਿੰਦਗੀ ਆ, ਜ਼ਿੰਦਗੀ ਦੇ ਵਿੱਚ ਖੁਸ਼ੀ ਖੇੜੇ ਦੁੱਖ ਝਮੇਲੇ ਇਹ ਚੱਲਦੇ ਰਹਿਣੇ ਆ, ਇਹਨਾਂ ਨੂੰ ਥੋੜਾ ਜਿਹਾ ਪੋਜ਼ਿਟਿਵ ਵੇ ਨਾਲ ਲੈ ਲਓਗੇ ਤਾਂ ਥੋੜਾ ਜਿਹਾ ਇਹ ਘੱਟ ਪੀੜ ਲਾਉਣਗੇ, ਤੇ ਨਹੀਂ ਤਾਂ ਫਿਰ ਜ਼ਿਆਦਾ ਪੀੜ ਲਾਉਂਦੇ ਆ। ਕਈ ਵਾਰੀ ਜਿਹੜੇ ਖੁਸ਼ੀ ਦੇ ਆਂਸੂ ਵੀ ਚੰਗੇ ਲੱਗਦੇ ਆ, ਕਈ ਵਾਰੀ ਦੁੱਖ ਦੇ ਵੀ ਚੰਗੇ ਲੱਗਦੇ ਆ। ਸੋ ਰਲਵੇਂ ਮਿਲਵੇਂ ਟਾਈਮ ਆ ਜੀ, ਥੋੜਾ ਜਿਹਾ ਵਿਸ਼ਵਾਸ ਬਣਾਈ ਰੱਖੋ। ਜਦੋਂ ਬੰਦਾ ਵਿਸ਼ਵਾਸ ਤੋੜ ਕੇ ਭੱਜ ਜਾਂਦਾ ਨਾ ਵੀ ਨਹੀਂ ਮੈਂ ਤਾਂ ਮੇਰਾ ਤਾਂ ਕੁਛ ਹੀ ਨਹੀਂ ਬਣ ਰਿਹਾ, ਉਦੋਂ ਕਰਕੇ ਤੇ ਜ਼ਿੰਦਗੀ ਹੋਰ ਦੁੱਖ ਦਿੰਦੀ ਆ।
ਬਿਲਕੁਲ। ਅੱਗੇ ਰਮਿੰਦਰ ਸਿੰਘ ਸਿਡਨੀ ਵਾਲੇ ਇਹ ਵੀ ਸਾਡੇ ਨਾਲ ਸਨ, ਸਾਰੇ ਨੇ ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਕਹਿੰਦੇ ਜੀ ਸਾਰਿਆਂ ਨੂੰ, ਤੇ ਤੁਹਾਡਾ ਸਾਰਿਆਂ ਦਾ ਕਹਿੰਦੇ ਦਿਨ ਖੁਸ਼ੀਆਂ ਭਰਿਆ ਹੋਵੇ, ਤੁਹਾਡਾ ਵੀ ਦਿਨ ਖੁਸ਼ੀਆਂ ਭਰਿਆ ਹੋਵੇ, ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਰਮਿੰਦਰ ਜੀ ਸਾਡੇ ਵੱਲੋਂ ਵੀ। ਤੇ ਜੋਗਿੰਦਰ ਸਿੰਘ ਸੋਹੀ ਸਾਹਿਬ ਜਗਰਾਉਂ ਵਾਲੇ ਸਿਡਨੀ ਵਾਲੇ, ਇਹਨਾਂ ਨੇ ਬਹੁਤ ਸੋਹਣੀਆਂ ਫੋਟੋਜ਼ ਵੀ ਭੇਜੀਆਂ ਨੇ ਤੇ ਸਭ ਤੋਂ ਪਹਿਲਾਂ ਤਾਂ ਗੁੱਡ ਮਾਰਨਿੰਗ ਬੁਲਾ ਰਹੇ ਨੇ ਮੈਨੂੰ ਵੀ, ਤੁਹਾਨੂੰ ਵੀ ਤੇ ਸਾਰੇ ਲਿਸਨਰਸ ਨੂੰ ਵੀ। ਵੈਰੀ ਗੁੱਡ ਮਾਰਨਿੰਗ ਸਾਡੇ ਵੱਲੋਂ ਸੋਹੀ ਸਾਹਿਬ ਤੁਹਾਨੂੰ, ਤੇ ਬਾਕੀ ਕਹਿੰਦੇ ਵੈਰੀ ਗੜਕਵੀਂ ਆਵਾਜ਼ ਵਾਲੀ ਬੀਬੀ ਦਾ ਢਾਡੀ ਜਥਾ ਗਲੈਨਵੁੱਡ ਗੁਰਦੁਆਰਾ ਸਾਹਿਬ ਦੇ ਵਿੱਚ, ਤੇ ਉੱਥੋਂ ਦੀਆਂ ਫੋਟੋਜ਼ ਵੀ ਸਾਨੂੰ ਖਿੱਚ ਕੇ ਭੇਜ ਰਹੇ ਨੇ ਜੀ। ਤੇ ਢਾਡੀ ਜਥੇ ਦੀਆਂ ਜਿਹੜੀਆਂ ਬੀਬੀ ਦਲੇਰ ਕੌਰ ਖਾਲਸਾ ਹੋਰਾਂ ਦਾ ਢਾਡੀ ਜਥਾ ਜਿਹੜਾ ਜੀ, ਉਹ ਆਇਆ ਹੋਇਆ ਗਲੈਨਵੁੱਡ ਸਾਹਿਬ ਤੇ ਉੱਥੇ ਉਹ ਹਾਜ਼ਰੀ ਲਗਾ ਰਹੇ ਨੇ। ਸੋ ਬਹੁਤ ਬਹੁਤ ਧੰਨਵਾਦ ਸੋਹੀ ਸਾਹਿਬ, ਤੁਸੀਂ ਉੱਥੋਂ ਦੀਆਂ ਜਿਹੜੀਆਂ ਫੋਟੋਜ਼ ਸਾਂਝੀਆਂ ਕੀਤੀਆਂ ਨੇ, ਤੇ ਅਸੀਂ ਇਹ ਜਿਹੜੀਆਂ ਫੋਟੋਜ਼ ਆ ਇਹ ਲਾਈਵ ਬਲੌਗ ਦੇ ਵਿੱਚ ਜ਼ਰੂਰ ਸਾਂਝੀਆਂ ਕਰਾਂਗੇ। ਸੋ ਸਰਬਜੀਤ ਭਾਜੀ ਇਹ ਫੋਟੋਜ਼ ਲਾਈਵ ਬਲੌਗ 'ਚ ਸਾਂਝੀਆਂ ਕਰ ਦੇਣਗੇ। ਬਹੁਤ ਬਹੁਤ ਧੰਨਵਾਦ ਤੁਹਾਡਾ ਸਾਂਝ ਪਾਉਣ ਦੇ ਲਈ। ਤੇ ਅੱਗੇ ਜਸਵੀਰ ਰੰਧਾਵਾ ਸਾਹਿਬ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ਼੍ਰੀ ਅਕਾਲ ਜੀ ਸਾਡੇ ਵੱਲੋਂ ਵੀ ਬਹੁਤ ਪਿਆਰ ਭਰੀ। ਤੇ ਸੁਖਵਿੰਦਰ ਸੌਂਧ ਹੁਣ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਿੱਧੀ ਵਾਲੇ, ਸਤਿ ਸ਼੍ਰੀ ਅਕਾਲ ਜੀ ਸਾਡੇ ਵੱਲੋਂ ਬਹੁਤ ਪਿਆਰ ਭਰੀ, ਸਤਿ ਸ਼੍ਰੀ ਅਕਾਲ, ਧੰਨਵਾਦ ਤੁਸੀਂ ਜੁੜਨਾ ਕੀਤਾ। ਤੇ ਅੱਗੇ ਕੁਲਦੀਪ ਕੌਰ ਕਾਫੀ ਦੇਰ ਤੋਂ ਸਾਡੇ ਨਾਲ ਬਣੇ ਹੋਏ ਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਅਮਰਦੀਪ ਕੌਰ ਭਾਜੀ, ਸਰਬਜੀਤ ਸਿੰਘ ਤੇ ਮਿੰਟੂ ਬਰਾੜ ਭਾਜੀ, ਤੇ ਨਾਲ ਹੀ ਹਰਮਨ ਰੇਡੀਓ ਦੇ ਵਿਹੜੇ ਜੁੜ ਮਿਲ ਬੈਠੇ ਸਾਰੇ ਪਰਿਵਾਰ ਨੂੰ ਕਹਿੰਦੇ ਸਾਡੇ ਵੱਲੋਂ ਵੀ ਗੁਰਫਤਿਹ ਤੁਹਾਨੂੰ ਕੁਲਦੀਪ। ਤੇ ਕਹਿੰਦੇ ਆਪਣਾ ਸਭ ਦਾ ਸਮਾਂ ਸੁੱਖਾਂ ਚ ਬਤੀਤ ਹੋਵੇ, ਅਰਦਾਸ ਕਰਦੇ ਆ, ਬਹੁਤ ਸੋਹਣੀ ਸ਼ੁਰੂਆਤ ਹੈ ਕਹਿੰਦੇ, ਧੰਨਵਾਦ ਜੀ। ਤੇ ਨਾਲ ਇੱਕ ਕਵਿਤਾ ਭੇਜ ਰਹੇ ਨੇ, ਕਹਿੰਦੇ ਕੀ ਦੱਸਾਂ ਸਾਡੇ ਨਾਲ ਕੀ ਸਲੂਕ ਹੋਣ ਲੱਗੇ, ਜਿੰਦ ਪੈਰ ਪੈਰ ਉਸਦੀ ਮਸ਼ੂਕ ਹੋਣ ਲੱਗੇ, ਦਿਨ ਦਾ ਹੱਕ ਦਾ ਨਿਜ਼ਾਮ ਧੀਆਂ ਕੋਇਲਾਂ ਨੂੰ ਕਦੇ, ਵਿਹੜੇ ਚੀਕ ਹੋਣ ਲੱਗੇ ਬਾਗੀ ਕੂਕ ਹੋਣ ਲੱਗੇ, ਸਾਨੂੰ ਪੱਥਰਾਂ ਦੇ ਅੰਦਰਾਂ ਦਾ ਉਦੋਂ ਪਤਾ ਲੱਗਾ, ਅਸੀਂ ਜਿਵੇਂ ਜਿਵੇਂ ਛਿੱਲੇ ਇਹ ਮਲੂਕ ਹੋਣ ਲੱਗੇ, ਉਦੋਂ ਬੋਲਣੇ ਦਾ ਵੱਲ ਆਉਂਦਾ ਹੌਕਿਆਂ ਨੂੰ ਮੇਰੇ, ਜਦੋਂ ਕਲਮਾਂ ਚ ਸ਼ਬਦਾਂ ਦੀ ਛੂਕ ਹੋਣ ਲੱਗੇ, ਦਰ ਕਦੇ ਤਾਂ ਫਕੀਰੀਆਂ ਦੇ ਚੁੰਮ ਕੇ ਤੂੰ ਵੇਖੀ, ਲੱਗੇ ਦੇਰ ਨਾ ਉਦਾਸੀਆਂ ਨੂੰ ਫੂਕ ਹੋਣ ਲੱਗੇ, ਲੱਗੇ ਦੇਰ ਨਾ ਉਦਾਸੀਆਂ ਨੂੰ ਫੂਕ ਹੋਣ ਲੱਗੇ। ਸ਼ਿਵਰਾਜ ਲੁਧਿਆਣਵੀ ਦੀਆਂ ਲਿਖੀਆਂ ਹੋਈਆਂ ਇਹ ਜਿਹੜੀਆਂ ਸਤਰਾਂ ਉਹਨਾਂ ਨੇ ਸਾਡੇ ਨਾਲ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ। ਤੇ ਬਾਕੀ ਕਹਿੰਦੇ ਜੀ ਮੈਲਬਰਨ ਦਾ ਮੌਸਮ ਕਹਿੰਦੇ ਵਾਕਈ ਬਹੁਤ ਖੇਡਾਂ ਖੇਡਦਾ ਜੀ, ਕਹਿੰਦੇ ਮੇਰਾ ਇੱਕ ਕਜ਼ਨ ਵੀਰ ਆਇਆ ਤੇ ਉਹਨੇ ਕੱਪੜੇ ਧੋ ਕੇ ਕਹਿੰਦੇ ਬਾਹਰ ਪਾਏ, ਜਦੋਂ ਕੱਪੜੇ ਉਤਾਰਨ ਗਿਆ ਤਾਂ ਕੜੀ ਧੁੱਪ ਸੀ ਪਰ ਕੱਪੜਿਆਂ ਵਿੱਚੋਂ ਕਹਿੰਦੇ ਪਾਣੀ ਚੋ ਰਿਹਾ ਸੀ। ਦੋ ਤਿੰਨ ਵਾਰ ਕਹਿੰਦੇ ਇੰਜ ਹੁੰਦਾ ਵੇਖ ਕੇ, ਕਹਿੰਦਾ ਦੀਦੀ ਲੱਗਦਾ ਕੱਪੜਿਆਂ ਨੂੰ ਕਿਸੇ ਨੇ ਟੂਣਾ ਕਰਤਾ, ਸੁੱਕਦਾ ਹੀ ਨੀ, ਕਹਿੰਦੇ ਧੁੱਪ ਤਾਂ ਇੰਨੀ ਆ ਪਰ ਮੀਂਹ ਧੁੱਪ ਦਾ ਸੁਮੇਲ ਤੇ ਬਿਨ ਬੁਲਾਏ ਆਉਣਾ, ਇਹ ਕਹਿੰਦੇ ਇੱਕ ਮਜ਼ਾਕ ਬਣਾ ਗਿਆ ਉਹਦਾ। ਬਿਲਕੁਲ ਜੀ, ਮੌਸਮ ਹੈ ਇਹ ਮੈਲਬਰਨ ਦਾ ਹਨਾ, ਤੇ ਤੁਹਾਨੂੰ ਥੋੜਾ ਜਿਹਾ ਜ਼ਰੂਰ ਅਜੀਬ ਲੱਗਣਾ ਹਾਲੇ ਥੋੜੀ ਦੇਰ, ਪਰ ਅਸੀਂ ਹੁਣ ਆਦੀ ਹੋ ਚੁੱਕੇ ਹਾਂ। ਬਹੁਤ ਬਹੁਤ ਧੰਨਵਾਦ ਕੁਲਦੀਪ, ਤੁਸੀਂ ਸਾਂਝ ਪਾਈ ਆ ਔਰ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ। ਅੱਗੇ ਬਚਿੱਤਰ ਸਿੰਘ ਮਾੜਭੁੱਲਰ ਫਿਰੋਜ਼ਪੁਰ ਵਾਲੇ ਵੀ ਆ ਗਏ ਨੇ ਪ੍ਰੋਗਰਾਮ 'ਚ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਹਰਮਨ ਰੇਡੀਓ ਪਰਿਵਾਰ ਨੂੰ। ਬਾਕੀ ਭਾਜੀ ਕਹਿੰਦੇ ਹੁਣ ਲੋਕ ਬਹੁਤ ਅੱਕ ਚੁੱਕੇ ਆ ਪਾਰਟੀਆਂ ਤੋਂ, ਰੋਜ਼ ਰੋਜ਼ ਦੇ ਝੂਠ ਸੁਣ ਕੇ। ਕੱਲ ਦੀ ਗੱਲ ਹੈ ਜੀ, ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਵੇਲੇ ਖੁਦ ਸੁਣਿਆ ਮੈਂ ਜੀ ਪ੍ਰਭ ਸਾਹਿਬ।
ਬਿਲਕੁਲ ਜੀ, ਦੇਖੋ ਸੱਚਾਈ ਆ, ਦੁਨੀਆਂ ਅਖੀਰ ਅੱਤ ਤੇ ਖੁਦਾ ਦਾ ਬੈਰ ਹੁੰਦਾ ਦੀ ਗੱਲ ਆ। ਜਦੋਂ ਕਿਸੇ ਵੀ ਚੀਜ਼ ਦੀ ਅੱਤ ਚੱਕੀ ਜਾਂਦੀ ਹੈ ਤਾਂ ਉਹ ਜ਼ਰੂਰ ਉਹਨੂੰ ਆ ਕੇ ਖੁਦਾ ਖੁਦ ਦੇਖਦਾ। ਸੋ ਉਮੀਦ ਆ ਜੀ ਐਤਕੀ ਅਸੀਂ ਜਿਹੜਾ ਸੋਸ਼ਲ ਮੀਡੀਆ ਦੇ ਜ਼ਰੀਏ ਜਿਹੜਾ ਸੁਧਾਰ ਫੈਲਿਆ ਜਿੰਨੇ ਕੁ ਪਰਸੈਂਟ, ਉਹ ਸੁਧਾਰ ਦੇ ਕੀ ਨਤੀਜੇ ਦੇਖਾਂਗੇ ਜ਼ਰੂਰ
ਜੀ। ਅੱਗੇ ਸਾਡੇ ਨਾਲ ਸਾਂਝ ਪਾ ਰਹੇ ਨੇ ਰਵਿੰਦਰ ਸਿੰਘ ਧਨੀਹੁਰੂ
ਜੀ,
ਕਹਿੰਦੇ ਜੀ ਸਤਿ ਸ਼੍ਰੀ ਅਕਾਲ, ਸਭ ਤੋਂ ਪਹਿਲਾਂ ਮਾਫੀ ਚਾਹਾਂਗੀ ਆਵਾਜ਼ ਦੇ ਵਿੱਚ ਥੋੜੀ ਜਿਹੀ ਖਰਾਬੀ ਆਈ। ਸੋ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਭਾਜੀ ਤੇ ਭੈਣ ਜੀ ਸਾਡੇ ਵੱਲੋਂ, ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਧਨੀ ਤੁਹਾਨੂੰ। ਤੇ ਕਹਿੰਦੇ ਜੀ ਫੌਜੀਆਂ ਵਾਲੀ ਗੱਲ ਕੀਤੀ ਤੁਸੀਂ ਭਾਜੀ, ਕਹਿੰਦੇ ਸੱਚੀ ਬੜੀਆਂ ਗਾਲਾਂ ਕੱਢਦੇ ਜੀ ਸਵੇਰੇ ਸਵੇਰੇ। ਕਹਿੰਦੇ ਮੈਂ 2 ਸਾਲ NCC ਕੀਤੀ ਸੀ ਸਕੂਲ ਚ, ਜਦੋਂ ਸਾਡਾ ਕੈਂਪ ਲੱਗਿਆ ਪਠਾਨਕੋਟ ਬਾਰੇ ਤਾਂ ਕਹਿੰਦੇ ਮੈਂ ਤੰਗ ਕਰਦੇ ਸੀ ਬਹੁਤ ਫੌਜੀ ਅਫਸਰ। ਸੋ ਦੇਖੋ ਜੀ ਡਿਸਿਪਲਿਨ ਜ਼ਰੂਰ ਹੁੰਦਾ ਹੈ ਨਾ, ਚਾਹੇ ਉਹ NCC ਹੈ ਚਾਹੇ ਫੌਜ ਆ, ਉੱਥੇ ਇਹ ਜਿਹੜਾ ਡਿਸਿਪਲਿਨ ਆ ਉਹਨੂੰ ਮੇਨਟੇਨ ਕਰਕੇ ਰੱਖਣ ਦੇ ਲਈ ਜਿਹੜਾ ਸੁਭਾਅ ਆ ਉਹ ਥੋੜਾ ਜਿਹਾ ਕੁਰੱਖਤ ਹੋ ਜਾਂਦਾ। ਕਹਿੰਦੇ ਹੁੰਦੇ ਨਾ ਵੀ ਜਿਹੜਾ ਘਰ ਦੇ ਵਿੱਚ ਵੀ ਬੰਦਾ ਕੱਬਾ ਹੁੰਦਾ, ਘਰ ਨੂੰ ਕਿਉਂਕਿ ਵਧੀਆ ਤਰ੍ਹਾਂ ਚਲਾਉਣਾ ਚਾਹੁੰਦਾ ਹੁੰਦਾ ਹੈ, ਵੀ ਜਿਹੜੇ ਨੇਮ ਆ ਉਹ ਬਣਾ ਕੇ ਰੱਖਦਾ ਹੈ, ਉਸੇ ਕਰਕੇ ਉਸ ਥੋੜਾ ਸੁਭਾਅ ਦਾ ਵੀ ਸਖ਼ਤ ਹੁੰਦਾ ਹਨਾ। ਸੋ ਇਹੀ ਹਾਲ ਫੌਜ ਦੇ ਵਿੱਚ ਆ, ਫੌਜੀਆਂ ਦਾ ਜਿਹੜਾ ਸੁਭਾਅ ਆ ਉਹ ਇਸੇ ਕਰਕੇ ਮੈਨੂੰ ਲੱਗਦਾ ਸਖ਼ਤ ਮੰਨਿਆ ਜਾਂਦਾ ਜੀ ਬਰਾੜ ਸਾਹਿਬ।
ਦੇਖੋ ਜ਼ਿਆਦੇ ਆ, ਥੋੜਾ ਜਿਹਾ ਇਹਨੂੰ ਕੰਟਰੋਲ ਕਰਨਾ ਪੈਣਾ, ਕੋਈ ਇੱਕ ਸਿਸਟਮ ਹੁੰਦਾ, ਸਿਸਟਮ ਮੁਤਾਬਕ ਹੀ ਹੁੰਦਾ ਵੀ ਜ਼ਿਆਦੇ ਡਰਿਆ ਬੰਦਾ ਵੀ ਕਦੇ ਨਾ ਕਦੇ ਗਲਤੀ ਕਰ ਜਾਂਦਾ, ਖਰਾਬੀ ਕਰ ਜਾਂਦਾ। ਤੁਸੀਂ ਜਵਾਕ ਤੋਂ ਡਰਾ ਕੇ ਕੰਮ ਨਹੀਂ ਕਰਾ ਸਕਦੇ, ਉਹਨੂੰ ਬਰਿਆ ਕੇ ਕੁਛ ਵੀ ਮਰਜ਼ੀ ਕਰਾ ਸਕਦੇ ਹੋ। ਸੋ ਇਸ ਕਰਕੇ ਮੈਨੂੰ ਲੱਗਦਾ ਹੈ ਫਾਰਮੂਲੇ ਬਾਰੇ ਸੋਚਣਾ ਪੈਣਾ, ਇਹਦਾ ਤੋੜ ਲੱਭਣਾ ਪੈਣਾ ਵੀ ਇੰਨਾ ਨਹੀਂ ਡਰਾਉਣਾ ਚਾਹੀਦਾ ਜਿੰਨਾ ਡਰ ਫੌਜ ਦੇ ਵਿੱਚ ਪਾਇਆ ਜਾਂਦਾ।
ਜੀ ਜੀ ਬਿਲਕੁਲ। ਸੋ ਬਰਾੜ ਸਾਹਿਬ, ਖਬਰਾਂ ਜਿਹੜੀਆਂ ਉਹ ਆਪਾਂ ਹੁਣ ਇੱਥੇ ਹੀ ਖਤਮ ਕਰਦੇ ਹਾਂ ਖਬਰਾਂ ਦਾ ਸਿਲਸਿਲਾ, ਤੇ ਤੁਸੀਂ ਕੋਈ ਖਾਸ ਸੁਨੇਹਾ ਅੱਜ ਦੇਣਾ ਚਾਹੁੰਦੇ ਹੋਵੋ?
ਬਸ ਜੀ, ਚੜ੍ਹਦੀ ਕਲਾ ਚ ਰਹੋ ਜੀ, ਜਿੰਦਾਬਾਦ ਰਹੋ, ਆਬਾਦ ਰਹੋ। ਅਸੀਂ ਤਾਂ ਇਹੀ ਦੁਆ ਅਰਦਾਸ ਕਰਦੇ ਹਾਂ ਜੀ। ਤੇ ਸਾਡੇ ਐਡਲੇਟ ਦੇ ਵਿੱਚ ਬਰਸਾਤ ਥੋੜੀ ਥੋੜੀ ਰੁਕ ਰੁਕ ਕੇ ਪੈ ਰਹੀ ਹੈ ਜੀ, ਤੇ ਮੇਰੇ ਵਰਗੇ ਜਿਹਨੇ ਆਊਟਡੋਰ ਕੰਮ ਕਰਨਾ ਹੁੰਦਾ ਤੇ ਉਹ ਦਚਿੱਤੀ ਚ ਹੁਣ ਵੀ ਕੰਮ ਤੇ ਜਾਣਾ ਚਾਹੀਦਾ ਕਿ ਨਹੀਂ ਜਾਣਾ ਚਾਹੀਦਾ, ਤੇ ਚਲੋ ਦੇਖਦੇ ਹਾਂ ਜੀ। ਬਿਲਕੁਲ ਜਿੱਥੇ ਵੀ ਜੇ ਮੌਸਮ ਹੈਗਾ ਉਹਦਾ ਆਨੰਦ ਮਾਣੋ, ਤੇ ਆਪਦੀ ਜਿਹੜੀ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਜਿਹੜਾ ਵਕਤ ਸਾਨੂੰ ਦਿੰਦੇ ਹੋ ਤੁਸੀਂ ਰੇਡੀਓ ਸੁਣਦੇ ਹਾਂ, ਉਹਦੇ ਲਈ ਬਹੁਤ ਬਹੁਤ ਧੰਨਵਾਦ ਤੇ ਬਹੁਤ ਪਿਆਰ ਤੇ ਬਹੁਤ ਸਤਿਕਾਰ। ਮਿਲਦੇ ਹਾਂ ਜੀ ਕੱਲ ਦੇ ਪ੍ਰੋਗਰਾਮ ਚ ਫੇਰ
ਜੀ। ਜ਼ਰੂਰ ਸੋ ਬਰਾੜ ਸਾਹਿਬ, ਬਹੁਤ ਬਹੁਤ ਧੰਨਵਾਦ।
ਮਿਹਰਬਾਨੀ
ਜੀ। ਦੋਸਤੋ, ਇਹ ਸਨ ਮਿੰਟੂ ਬਰਾੜ ਹੋਰੀ, ਜਿਹੜੇ ਕਿ ਐਡੀਲੇਟ ਤੋਂ ਸਾਡੇ ਨਾਲ ਖਬਰਾਂ ਦੇ ਸਿਲਸਿਲੇ ਦੇ ਵਿੱਚ ਸਾਂਝ ਪਾ ਰਹੇ ਸਨ, ਤੇ ਇਹ ਖਬਰਾਂ ਦਾ ਸਿਲਸਿਲਾ ਜਿਹੜਾ ਹੁਣ ਅਸੀਂ ਇੱਥੇ ਖਤਮ ਕਰਦੇ ਹਾਂ ਤੇ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ। ਪ੍ਰੋਗਰਾਮ ਦੇ ਵਿੱਚ ਤੁਹਾਡੇ ਬਹੁਤ ਸਾਰੇ ਜਿਹੜੇ ਮੈਸੇਜਿਸ ਆ ਉਹ ਵੀ ਸਾਡੇ ਤੱਕ ਪਹੁੰਚ ਰਹੇ ਨੇ, ਅਸੀਂ ਉਹ ਮੈਸੇਜਿਸ ਜਿਹੜੇ ਉਹ ਤੁਹਾਡੇ ਨਾਲ ਸਾਂਝੇ ਕਰਦੇ ਰਹਾਂਗੇ, ਤੇ ਇੱਕ ਦੋ ਜ਼ਰੂਰੀ ਅਨਾਊਂਸਮੈਂਟਸ ਜਿਹੜੀਆਂ ਉਹ ਵੀ ਅਸੀਂ ਪ੍ਰੋਗਰਾਮ ਦੌਰਾਨ ਕਰਨੀਆਂ ਨੇ। ਫਿਲਹਾਲ ਇੱਕ ਗੀਤ ਤੁਹਾਡੀ ਨਜ਼ਰ ਕਰਦੇ ਹਾਂ, ਗੀਤ ਤੋਂ ਬਾਅਦ ਸਮਾਂ ਇੱਕ ਬ੍ਰੇਕ ਦਾ ਵੀ ਆਉਣਾ, ਸੋ ਬ੍ਰੇਕ ਦੌਰਾਨ ਅਸੀਂ ਸੁਣਾਂਗੇ ਇਸ਼ਤਿਹਾਰ ਕੁਝ ਸਾਡੇ ਸਪੌਂਸਰਸ ਦੇ ਜਿਹੜੇ ਸਾਡੇ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਉਣ ਚ ਮਦਦ ਕਰਦੇ ਨੇ। ਫਿਲਹਾਲ ਸੁਣਦੇ ਹਾਂ ਇੱਕ ਗੀਤ, ਗੀਤ ਤੋਂ ਬਾਅਦ ਇੱਕ ਬ੍ਰੇਕ, ਬ੍ਰੇਕ ਤੋਂ ਬਾਅਦ ਬਹੁਤ ਜਲਦੀ ਆਉਂਦੇ ਹਾਂ ਵਾਪਸ। ਬਣੇ ਰਹੋ, ਜੁੜੇ ਰਹੋ ਇਸੇ ਤਰ੍ਹਾਂ ਪ੍ਰੋਗਰਾਮ ਲਹਿਰਾਂ ਦੇ ਵਿੱਚ ਮੇਰੇ ਨਾਲ।
ਨਿੱਤ ਖੈਰ ਮੰਗਾ, ਨਿੱਤ ਖੈਰ ਮੰਗਾ, ਨਿੱਤ ਖੈਰ ਮੰਗਾ ਸੋਹਣਿਆ, ਮੈਂ ਤੇਰੀ ਦੁਆ ਨਾ ਕੋਈ ਹੋਰ ਮੰਗ ਦੇ, ਦੁਆ ਨਾ ਕੋਈ ਹੋਰ ਮੰਗ ਦੀ, ਤੇਰੇ ਪੈਰਾਂ ਚ ਅਖੀਰੂ ਹੋਵੇ ਮੇਰੀ, ਤੇਰੇ ਪੈਰਾਂ ਚ ਅਖੀਰੂ ਹੋਵੇ ਮੇਰੀ, ਦੁਆ ਨਾ ਕੋਈ ਹੋਰ ਮੰਗ ਦੀ, ਦੁਆ ਨਾ ਕੋਈ ਹੋਰ ਮੰਗ ਦੀ, ਨਿੱਤ ਖੈਰ ਮੰਗਾ ਸੋਹਣਿਆ ਮੈਂ ਤੇਰੀ, ਦੁਆ ਨਾ ਕੋਈ ਹੋਰ ਮੰਗ ਦੀ, ਦੁਆ ਨਾ ਕੋਈ ਹੋਰ ਮੰਗ ਦੀ। ਤੇਰੇ ਪਿਆਰ ਦਿੱਤਾ ਜਦੋਂ ਦਾ ਸਹਾਰਾ ਵੇ, ਤੇਰੇ ਪਿਆਰ ਦਿੱਤਾ ਜਦੋਂ ਦਾ ਸਹਾਰਾ ਵੇ, ਮਾਇਆ ਭੁੱਲ ਗਿਆ ਮੈਨੂੰ ਜੱਗ ਸਾਰਾ ਵੇ, ਮਾਇਆ ਭੁੱਲ ਗਿਆ ਮੈਨੂੰ ਜੱਗ ਸਾਰਾ ਵੇ, ਖੁਸ਼ੀ ਏ ਹੋ ਮੈਨੂੰ, ਖੁਸ਼ੀ ਏ ਹੋ ਮੈਨੂੰ, ਖੁਸ਼ੀ ਏ ਹੋ ਮੈਨੂੰ ਸੱਜਣਾ ਬਥੇਰੀ, ਦੁਆ ਨਾ ਕੋਈ ਹੋਰ ਮੰਗ ਦੀ, ਦੁਆ ਨਾ ਕੋਈ ਹੋਰ ਮੰਗ ਦੀ, ਨਿੱਤ ਖੈਰ ਮੰਗਾ ਸੋਹਣਿਆ ਮੈਂ ਤੇਰੀ, ਦੁਆ ਨਾ ਕੋਈ ਹੋਰ ਮੰਗ ਦੀ, ਦੁਆ ਨਾ ਕੋਈ ਹੋਰ ਮੰਗ ਦੀ। ਹੱਥ ਜੋੜ ਅੱਖਾਂ ਪਾਈ ਨਾ ਜੁਦਾਈ ਵੇ, ਹੱਥ ਜੋੜ ਅੱਖਾਂ ਪਾਈ ਨਾ ਜੁਦਾਈ ਵੇ, ਮਰ ਜਾਵਾਂਗੀ ਮੈਂ, मर जावांगी मैं मर जावांगी जे अख मैथों फेर दुआ ना कोई होर मंगदी दुआ ना कोई होर मंगदी नित खैर मंगा सोनिया मैं तेरी दुआ ना कोई होर मंगदी दुआ ना कोई होर मंगदी तेरे पैर च अखी रूह वे मेरी तेरे पैर च अखी रूह वे मेरी दुआ ना कोई होर मंगदी दुआ ना कोई होर मंगदी नित खैर मंगा सोनिया मैं तेरी दुआ ना कोई होर मंगदी दुआ ना कोई होर मंगदी नित खैर मंगा मैं तेरी खैर मंगा
ਧੀ ਬਚਾਓ ਤੇ ਧੀ ਪੜਾਓ ਇਹ ਨਾਰਾ ਹੈ ਭਾਈ ਧਰਮ ਸਿੰਘ ਖਾਲਸਾ ਚੈਰੀਟੇਬਲ ਟਰੱਸਟ ਸੁਲਤਾਨਵਿੰਡ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਾ ਇਸ ਟਰੱਸਟ ਵਿੱਚ 273 ਜ਼ਰੂਰਤਮੰਦ ਬੱਚਿਆਂ ਦੀ ਰਿਹਾਇਸ਼ ਤੇ ਉਚੇਰੀ ਵਿਦਿਆ ਤੋਂ ਇਲਾਵਾ ਉਹ ਭਵਿੱਖ ਵਿੱਚ ਜੋ ਵੀ ਬਣਨਾ ਚਾਹੁਣ ਜਿਵੇਂ ਡਾਕਟਰ ਇੰਜੀਨੀਅਰ ਜਾਂ ਵਕੀਲ ਇਸ ਸਭ ਦਾ ਖਰਚ ਟਰੱਸਟ ਵੱਲੋਂ ਕੀਤਾ ਜਾ ਰਿਹਾ ਹੈ ਇਸ ਸਮੇਂ ਦੀਆਂ ਕੁਝ ਫੌਰੀ ਲੋੜਾਂ ਵਿੱਚ ਨਵੀਆਂ ਆ ਰਹੀਆਂ ਬੱਚਿਆਂ ਲਈ ਨਵੀਂ ਰਿਹਾਇਸ਼ੀ ਇਮਾਰਤ ਤੋਂ ਬਿਨਾਂ ਲੰਗਰ ਲਈ ਰਾਸ਼ਨ ਤੇ ਹੋਰ ਰੋਜ਼ਾਨਾ ਲੋੜਾਂ ਨੂੰ ਪੂਰਾ ਕਰਨ ਵਿੱਚ ਸਹਿਯੋਗ ਤੇ ਬੱਚਿਆਂ ਨੂੰ ਆਤਮ ਨਿਰਭਰ ਬਣਾਉਣ ਲਈ ਤੁਸੀਂ ਵੀ ਵੱਧ ਤੋਂ ਵੱਧ ਯੋਗਦਾਨ ਪਾਉਣ ਲਈ ਅੱਜ ਹੀ ਸੰਪਰਕ ਕਰੋ ਮੁੱਖ ਸੇਵਾਦਾਰ ਬੀਬੀ ਸੰਦੀਪ ਕੌਰ ਨਾਲ 9855803391 9855803391 ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
ਨਾਨਕ ਬੇਕਰੀ ਡੈਂਡੀਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ ਸ਼ੁੱਧ ਵੈਜੀਟੇਰੀਅਨ ਕੇਕ ਪੇਸਟਰੀ ਕੁਲਚੇ ਛੋਲੇ ਪਕੌੜੇ ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ ਕਲੇਟਨ ਕ੍ਰੈਨਬੋਰਨ ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ ਪਤਾ ਹੈ 76 ਹੈਮਿੰਗ ਸਟਰੀਟ ਡੈਂਡੀਨੋਂਗ ਫੋਨ 0425-888-856
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ ਇਸ ਤੋਂ ਬਿਨਾਂ ਕੰਪਨੀ ਟਰੱਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ ਚ ਵੀ ਗੱਲਬਾਤ ਕਰਦੇ ਹਨ ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ ਪਤਾ ਨੋਟ ਕਰ ਲਓ 3/61 Robinson Street, Dandenong, Melbourne. Phone number 0387-590629.
ओ ताया जी करे ही हो?
ओ आजा आजा पती लंगया भाई।
की हाल है ताया जी सेहता किवे आ?
ओ सेहता दा परावा की दसा वाहवा चेर हो गया शुगर ने बड़ा परेशान किया मैं अंग्रेजी दवाइयां खा खा ते जिगर च गर्मी पवा ली आ
ओ ताया तू देसी दवाई खा आयुर्वेद दे माहिर डॉक्टर नरेंद्र सिंह विदेशा तू ना कोई साइड इफेक्ट ते इलाज दी पूरी गारंटी
ओ भले भतीज फिर ओदे को कोरोना होने ऐसी इलाज आ
जी हाँ डॉक्टर नरेंद्र सिंह विदेशा गोविंदवाल साहब पंजाब तू आयुर्वेद विच महारत रखते ने ते यकीन दवांदे ने के किसी भी किस्म दी बीमारी होवे जिवे के मोटापा सेहत दा ना बनना शुगर ते इस कारण आई अंदरूनी कमजोरी जिगर दी गर्मी ਕਿਸੇ ਵੀ ਤਰ੍ਹਾਂ ਦੇ ਨਸ਼ੇ ਤੋਂ ਛੁਟਕਾਰਾ ਪਾਉਣ ਦੇ ਲਈ ਅੱਜ ਹੀ ਮਿਲੋ ਡਾਕਟਰ ਨਰਿੰਦਰ ਸਿੰਘ ਵਿਦੇਸ਼ਾ ਜੀ ਨੂੰ ਸੰਪਰਕ ਨੰਬਰ 9199-156-0903 देश विदेश दे विच दवाई भेजण दा खास प्रबंध है।
वाइटल स्टूडियोज लेके आए ने रोमांटिक कॉमेडी फिल्म किस्मत। स्टारिंग एमी विर्क, सरगुन मेहता अते होर कलाकार। किस्मत किस्मत
जेकर तुसी भी नवा कार या बिजनेस लोन लेने की सोच रहे हो
तो बैंक नूं कॉल करन तो पहला कॉल करो गिल्ड फाइनेंस वाले गुरप्रीत सिंह जी नूं।
जी हाँ, वो घट इंटरेस्ट ते तुहाडा लोन करवा सकते ने जिस नाल भविष्य विच तुहाडे हजारां डॉलर बच सकते ने।
जिन्हां ने ऑलरेडी कार लिया होया है तो वो भी रीफाइनेंसिंग लई कॉल कर सकते हैं।
चंगी सलाह ते फाइनेंस सेवावां लई ते नाल ही तुसी कार ट्रक ते पर्सनल लोन लई भी संपर्क कर सकते हो गुरप्रीत सिंह गिल जी नूं 0434-197-298।
ते फिर याद रखो गिल फाइनेंस वाले गुरप्रीत सिंह जी नूं।
ओ सुनदे हो जी, घर च ग्रोसरी दा सारा समान खत्म हो गया है, जद शहर गए ता लै के आना।
ओ भागवाने तू फिकर ना कर, मैं हुणे गया MD स्पाइसेस ते लै के आना ग्रोसरी दा सारा समान ते नाले अपनी शमक शलोली लै के आना प्यारियां प्यारियां मिठाइयां।
जी हाँ, MD स्पाइसेस जिथे तुसी ग्रोसरी दे समान दे नाल नाल आनंद लै सकोगे भारतीय मिठाइयां दा। ता फिर पता नोट करो 862A पिटवाटर रोड DY न्यू साउथ वेल, संपर्क नंबर 8959-4351 ते।
हरमन रेडियो एक बार फिर लेके आ रहा है प्रोग्राम माइग्रेशन मैटर्स विद वीजा एट इमिग्रेशन एंड एजुकेशन सर्विसेज, जिस विच माइग्रेशन संबंधी किसी भी तरह दे सवाल दा जवाब तुसी ले सकोगे। सो सुनना ना भूलना हर मंगलवार अमरदीप कौर नाल शाम 7 बजे तो 8 बजे तक प्रोग्राम माइग्रेशन मैटर्स।
तुसी सुन रहे हो अपना हरमन रेडियो 24 घंटे 7 दिन आस्ट्रेलिया दा पहला पंजाबी रेडियो हरमन रेडियो 24 घंटे 7 दिन
हरमन रेडियो।
जी दोस्तों, स्वागत करदे हां जी एक बार फिर तो ते प्रोग्राम चल रहा लहरां लहरां प्रोग्राम दे विच। हुणे इश्तिहार सुन रहे सी ते उस तो पहला तुसी हंसराज हंस दी आवाज विच बहुत ही प्यारा जिहा गीत सुनिया ते उम्मीद करदे हां गीत भी पसंद आया होना ते इश्तिहारां दौरान जिहड़े साडे स्पॉन्सर्स दा सहयोग आ उह साडे लई बहुत जरूरी हुंदा ते इश्तिहारां दौरान जिहड़ियां कुछ अनाउंसमेंट्स हुंदियां ने उह साडे लई भी जरूरी हुंदियां क्योंकि साडा कई बार इंटरस्ट हुंदा है ना कुछ चीजां दे विच पर सानू पता नहीं हुंदा ते इश्तिहार जिहड़े आ इह साडी मदद भी करदे आ कि किस बिजनेस दी किस तरह सानू लोड है ते किस तरह असी उस दी जिहड़ी वरतों आ उह कर सकदे आ है ना। सो ब्रेक तो बाद एक बार फिर स्वागत करदे आ जी सारे दोस्तां दा जिहड़े साडे नाल बने हुए ने प्रोग्राम दे विच भी ते जिहड़े चुप चाप भी सुन रहे आ सानू अपने कम्मां कारां नू करदे आ है ना। ਤੇ ਜਿਹੜੇ ਦੋਸਤ ਇਸ ਵੇਲੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਅਸੀਂ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਹਾਂ। ਹਰਮੀਤ ਸਿੰਘ ਚਾਨਾ ਸਾਹਿਬ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਨੇ, ਕਿਆ ਬਾਤ ਹੈ ਜੀ, ਬਹੁਤ ਬਹੁਤ ਸਵਾਗਤ ਤੁਹਾਡਾ। ਕਾਫੀ ਦੇਰ ਬਾਅਦ ਤੁਸੀਂ ਆਉਣਾ ਕੀਤਾ ਪ੍ਰੋਗਰਾਮ ਚ ਚਾਨਾ ਸਾਹਿਬ ਤੇ ਇਹਦੇ ਨਾਲ ਹੀ ਸੁਖਦੇਵ ਸਿੰਘ ਭਾਮਹੁਰੀ ਵੀ ਪ੍ਰੋਗਰਾਮ ਦੇ ਵਿੱਚ ਅੱਜ ਆ ਗਏ ਨੇ, ਡਾਕਟਰ ਸੁਖਦੇਵ ਸਿੰਘ ਭਾਮਹੁਰੀ। ਸੋ ਤੁਹਾਡਾ ਵੀ ਬਹੁਤ ਬਹੁਤ ਸਵਾਗਤ, ਤੁਹਾਡੇ ਮੈਸੇਜ ਜ਼ਰੂਰ ਲੈ ਲਵਾਂ। ਚਾਨਾ ਸਾਹਿਬ ਸਤਿ ਸ੍ਰੀ ਅਕਾਲ, ਪਹਿਲਾਂ ਤਾਂ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਤੇ ਗੁੱਡ ਮਾਰਨਿੰਗ ਭੈਣ ਜੀ। ਤੇ ਸਰਬਜੀਤ ਸਿੰਘ ਜੀ ਕਹਿੰਦੇ ਸਾਰੇ ਲਿਸਨਰਸ ਨੇ ਨਾਲ ਸਾਰਿਆਂ ਨੂੰ ਜਿੱਥੇ ਵੀ ਵਰਲਡ ਵਾਈਡ ਸੁਣ ਰਿਹਾ ਕੋਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਹੈ ਜੀ ਤੇ ਆਈ ਐਮ ਵੈਲ ਹੇਅਰ ਐਂਡ ਹੋਪ ਦੈਟ ਯੂ ਆਰ ਆਲਸੋ ਵੈਲ ਹੇਅਰ ਐਂਡ ਦੇਅਰ ਲਿਸਨਿੰਗ ਪ੍ਰੋਗਰਾਮ ਐਂਡ ਇੰਜੋਇੰਗ ਆਈ ਐਮ ਫ੍ਰੀ ਫਰੋਮ ਜੋਬ ਸਿੰਸ ਫਿਊ ਡੇਜ਼ ਪਲੇ ਸੌਂਗ ਮੇਰਾ ਪੁੱਤ ਨਾ ਦੇ ਰੱਬਾ ਮਾੜਾ ਪੁੱਤ ਨਾ ਦੇ ਰੱਬਾ ਮਾੜਾ ਪੁੱਤ ਨਾ ਦੇ ਰੱਬਾ ਸੋ ਰਾਜ ਹੋਰਾਂ ਦੀ ਆਵਾਜ਼ ਦੇ ਵਿੱਚ ਕਹਿੰਦੇ ਗਾਇਆ ਗਿਆ ਆ ਤੇ ਬਾਕੀ ਓਕੇ ਬਾਏ ਕਹਿੰਦੇ ਰੱਬ ਰੱਖਾ ਜੀ ਟਿਲ ਨੈਕਸਟ। ਬਿਲਕੁਲ ਜੀ, ਅਸੀਂ ਵੀ ਇਹੀ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਜਿਹੜਾ ਆ ਸਾਰਿਆਂ ਦੇ ਲਈ ਮਿਹਰ ਕਰੇ ਔਰ ਸਾਰਿਆਂ ਦਾ ਰਾਖਾ ਬਣੇ ਹਨਾ। ਸੋ ਬਹੁਤ ਬਹੁਤ ਧੰਨਵਾਦ ਤੁਹਾਡੇ ਮੈਸੇਜ ਲਈ। ਗੀਤ ਜ਼ਰੂਰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਕੱਢ ਕੇ ਰੱਖੀਏ ਔਰ ਪ੍ਰੋਗਰਾਮ ਦੌਰਾਨ ਤੁਹਾਡਾ ਗੀਤ ਅਸੀਂ ਜ਼ਰੂਰ ਸੁਣਾਵਾਂਗੇ। ਬਾਕੀ ਬਹੁਤ ਸੋਹਣਾ ਜਿਹਾ ਵਿਚਾਰ ਵੀ ਭੇਜ ਰਹੇ ਨੇ, ਕਹਿੰਦੇ ਕੋਈ ਅਗਰ ਆਪਕੇ ਕਾਰਯ ਅੱਛੇ ਕਾਰਯ ਪਰ ਸੰਦੇਹ ਕਰਤਾ ਹੈ ਤੋ ਕਰਨੇ ਦੇਣਾ ਕਿਉਂਕਿ ਸ਼ੁਕਰ ਸਦਾ ਸੋਨੇ ਕੀ ਸ਼ੁੱਧਤਾ ਪਰ ਕੀਆ ਜਾਤਾ ਹੈ ਕੋਇਲੇ ਕੀ ਕਾਲਖ ਪਰ ਨਹੀਂ। ਕਿਆ ਬਾਤ ਹੈ ਜੀ, ਕਿਆ ਬਾਤ ਹੈ, ਬਹੁਤ ਖੂਬ ਜੀ, ਬਹੁਤ ਸੋਹਣਾ ਵਿਚਾਰ ਚਾਨਾ ਸਾਹਿਬ ਤੇ ਬਹੁਤ ਬਹੁਤ ਧੰਨਵਾਦ ਇਸ ਵਿਚਾਰ ਨੂੰ ਸਾਂਝਾ ਕਰਨ ਦੇ ਲਈ ਤੇ ਅੱਗੇ ਸੁਖਦੇਵ ਸਿੰਘ ਭਾਮਹੁਰੀ ਵੀ ਜੁੜੇ ਹੋਏ ਨੇ ਸਾਡੇ ਨਾਲ ਤੇ ਮੈਂ ਉਹਨਾਂ ਦਾ ਮੈਸੇਜ ਵੀ ਲੈ ਲੈਂਦੀ ਹਾਂ ਤੇ ਮੈਸੇਜ ਲੈਣ ਤੋਂ ਬਾਅਦ ਕੁਛ ਜਿਹੜੇ ਦੋਸਤ ਆ ਸਾਡੇ ਨਾਲ ਜੁੜਨ ਦੀ ਕੋਸ਼ਿਸ਼ ਚ ਅਸੀਂ ਉਹਨਾਂ ਨੂੰ ਵੀ ਜੋੜਨਾ ਨਾਲ ਸੁਖਦੇਵ ਸਿੰਘ ਭਾਮ ਮੈਨੂੰ ਵੀ ਤੇ ਮਿੰਟੂ ਭਾਜੀ ਨੂੰ ਵੀ ਮਿੰਟੂ ਭਾਜੀ ਜਾ ਚੁੱਕੇ ਨੇ ਪਰ ਤੁਹਾਡੀ ਸਤਿ ਸ੍ਰੀ ਅਕਾਲ ਜ਼ਰੂਰ ਪਹੁੰਚ ਗਈ ਹੈ ਡਾਕਟਰ ਸਾਹਿਬ ਤੇ ਬਾਕੀ ਕਹਿੰਦੇ ਜੀ ਪ੍ਰੋਗਰਾਮ ਵਧੀਆ ਚੱਲ ਰਿਹਾ ਤੇ ਚੰਗਾ ਲੱਗਿਆ ਜੀ ਪ੍ਰੋਗਰਾਮ ਦੇ ਵਿੱਚ ਆਉਣਾ ਸਾਨੂੰ ਵੀ ਬਹੁਤ ਚੰਗਾ ਲੱਗਿਆ ਤੁਸੀਂ ਅੱਜ ਬੜੇ ਦਿਨਾਂ ਬਾਅਦ ਪ੍ਰੋਗਰਾਮ ਚ ਸ਼ਾਮਲ ਹੋਏ ਹੋ ਡਾਕਟਰ ਸਾਹਿਬ ਤੇ ਬਹੁਤ ਬਹੁਤ ਧੰਨਵਾਦ ਤੁਹਾਡੀ ਹਾਜ਼ਰੀ ਦੇ ਲਈ ਤੇ ਪ੍ਰੋਗਰਾਮ ਚ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ ਪ੍ਰੋਗਰਾਮ ਦੇ ਵਿੱਚ ਇੱਕ ਦੋ ਅਨਾਊਂਸਮੈਂਟਸ ਜਿਹੜੀਆਂ ਉਹ ਮੈਂ ਜ਼ਰੂਰ ਤੁਹਾਡੇ ਨਾਲ ਸਾਂਝੀਆਂ ਕਰਦਾ ਇੱਕ ਤਾਂ ਸੰਧੂ ਬੱਸ ਲਾਈਨਸ ਵੱਲੋਂ ਸਾਨੂੰ ਅਨਾਊਂਸਮੈਂਟ ਜਿਹੜੀ ਆ ਕਰਨ ਸੰਧੂ ਹੋਰਾਂ ਨੇ ਭੇਜੀ ਆ ਕਿ ਸ਼ੈਪਟਨ ਦੇ ਵਿੱਚ ਜਿਹੜਾ 6 ਅਕਤੂਬਰ ਨੂੰ ਕਬੱਡੀ ਕੱਪ ਹੋਣ ਜਾ ਰਿਹਾ ਉਸ ਕਬੱਡੀ ਕੱਪ ਦੇ ਵਿੱਚ ਜੇਕਰ ਤੁਸੀਂ ਪਹੁੰਚਣਾ ਚਾਹੁੰਦੇ ਹੋ ਦੋਸਤੋ ਤਾਂ ਉਹਦੇ ਲਈ ਇੱਕ ਜਿਹੜੀ ਬੱਸ ਹੈ ਜੀ ਉਹ ਮੈਲਬਨ ਤੋਂ ਚੱਲਣੀ ਹੈ ਸੋ ਕ੍ਰੇਗੀਬਨ ਗੁਰਦੁਆਰਾ ਸਾਹਿਬ ਤੋਂ ਜਿਹੜੀ ਪਿਕਅਪ ਆ 7:30 ਵਜੇ ਉਸ ਦਿਨ ਹੋਵੇਗੀ ਸੋ ਸੈਟਰਡੇ ਸ਼ਨੀਵਾਰ ਨੂੰ ਸਵੇਰੇ 7:30 ਵਜੇ ਕ੍ਰੇਗੀਬਨ ਗੁਰਦੁਆਰਾ ਸਾਹਿਬ ਤੋਂ ਜਿਹੜੀ ਬੱਸ ਹੈ ਸੰਧੂ ਬੱਸ ਲਾਈਨ ਦੀ ਚੱਲਣੀ ਹੈ ਤੇ ਇਹ ਬੱਸ ਜਿਹੜੀ ਹੈ ਜੀ ਕ੍ਰੇਗੀਬਨ ਤੋਂ 7:30 ਵਜੇ ਚੱਲੇਗੀ ਔਰ ਇਹਦੇ ਲਈ ਜੇਕਰ ਤੁਸੀਂ ਆਪਣੀ ਰਜਿਸਟ੍ਰੇਸ਼ਨ ਕਰਵਾਉਣਾ ਚਾਹੁੰਦੇ ਹੋ ਬੁਕਿੰਗ ਕਰਵਾਉਣਾ ਚਾਹੁੰਦੇ ਹੋ ਤਾਂ ਜਿਹੜੀਆਂ ਟਿਕਟਾਂ ਆ ਉਹ ਵੀ ਬਹੁਤ ਹੀ ਸਸਤੀਆਂ ਆ ਅਡਲਟ ਜਿਹੜੇ ਆ $25 ਦੀ ਟਿਕਟ ਹੈ ਤੇ ਬਾਕੀ ਜਿਹੜੀ ਆ ਉਹ $85 ਦੇ ਵਿੱਚ 4 ਜਣੇ ਜਿਹੜੇ ਆ ਉਹ ਜਾ ਸਕਦੇ ਆ ਸੋ ਇਸ ਕਬੱਡੀ ਕੱਪ ਨੂੰ ਜੇਕਰ ਤੁਸੀਂ ਇੰਜੋਏ ਕਰਨ ਦੇ ਚਾਹਵਾਨ ਹੋ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਕਰਨ ਸੰਧੂ ਹੋਰਾਂ ਨੂੰ 0424-115-551 ਤੇ ਸੋ ਪੰਜਾਬੀ ਸਪੋਰਟਸ ਕਲੱਬ ਸ਼ੈਪਟਨ ਦੇ ਵੱਲੋਂ ਇਹ ਚੌਥਾ ਸਾਲਾਨਾ ਕਬੱਡੀ ਟੂਰਨਾਮੈਂਟ ਜਿਹੜਾ ਆ ਜੀ ਇਹ ਹੋਣ ਜਾ ਰਿਹਾ ਤੇ ਇਹਦੇ ਬਾਬਤ ਵੀ ਜੇਕਰ ਤੁਸੀਂ ਜਾਣਕਾਰੀ ਜਿਹੜੀ ਆ ਲੈਣਾ ਚਾਹੁੰਦੇ ਹੋ ਤੇ ਤੁਸੀਂ ਜਗਤਾਰ ਮਿੰਟੂ ਨੂੰ ਸੰਪਰਕ ਕਰ ਸਕਦੇ ਹੋ 0415-759-641 ਤੇ ਜਾਂ ਫਿਰ ਸੈਮ ਔਲਕ ਨੂੰ 0434-212-132 ਤੇ ਸੋ ਦੋਸਤੋ ਜੇਕਰ ਤੁਸੀਂ ਮਨ ਬਣਾ ਰਹੇ ਹੋ ਸ਼ੈਪਟਨ ਦੇ ਵਿੱਚ ਇਹ ਕਬੱਡੀ ਕੱਪ ਇੰਜੋਏ ਕਰਨ ਦੇ ਲਈ ਤਾਂ ਤੁਸੀਂ ਜਿਹੜੀ ਆਪਣੀ ਬੁਕਿੰਗ ਹੈ ਉਹ ਜ਼ਰੂਰ ਕਰਵਾ ਦਿਓ ਮੈਲਬਨ ਦੇ ਵਿੱਚ ਤੁਹਾਨੂੰ ਇਹ ਜਿਹੜੀ ਬੱਸ ਸੁਵਿਧਾ ਆ ਉਹ ਉਪਲਬਧ ਹੋ ਰਹੀ ਹੈ ਔਰ ਤੁਹਾਡੇ ਲਈ ਬਹੁਤ ਸੌਖਾ ਹੈ ਤੁਸੀਂ ਇਕੱਠੇ ਹੋ ਕੇ ਸਾਰੇ ਜਣੇ ਜਦੋਂ ਜਾਣ ਦਾ ਕੁਛ ਪਲਾਨ ਕਰੋ ਤਾਂ ਤੁਸੀਂ ਇੰਜੋਏ ਵੀ ਇਕੱਠੇ ਹੀ ਕਰ ਸਕਦੇ ਹੋ ਤੇ ਇਸ ਤੋਂ ਇਲਾਵਾ ਕੁਛ ਹੋਰ ਜਾਣਕਾਰੀਆਂ ਜਿਹੜੀਆਂ ਆ ਉਹ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਪਰ ਫਿਲਹਾਲ ਇੱਕ ਗੀਤ ਤੁਹਾਨੂੰ ਜ਼ਰੂਰ ਸੁਣਾ ਦਈਏ ਗੀਤ ਤੋਂ ਬਾਅਦ ਫਿਰ ਅਗਲੀ ਜਿਹੜੀ ਮੁਲਾਕਾਤ ਆ ਅਗਲੇ ਜਿਹੜੇ ਮਹਿਮਾਨ ਆ ਉਹਨਾਂ ਨੂੰ ਅਸੀਂ ਸ਼ਾਮਿਲ ਕਰਾਂਗੇ ਯੂਨਾਈਟਿਡ ਸਿੱਖਸ ਤੋਂ ਫਿਲਹਾਲ ਇੱਕ ਗੀਤ ਤੁਹਾਡੀ ਨਜ਼ਰ ਕਰਦੇ ਹਾਂ ਬਹੁਤ ਜਲਦੀ ਆਉਂਦੇ ਹਾਂ ਵਾਪਸ
ਤੇਰੀ ਅੱਖੀਆਂ ਚ ਨੂਰ ਕਿੰਨਾ ਸਾਰਾ ਗੱਲਾਂ ਚ ਸਕੂਨ ਸੀ ਸਜਣਾ ਤੇਰੀ ਅੱਖੀਆਂ ਚ ਨੂਰ ਕਿੰਨਾ ਸਾਰਾ ਗੱਲਾਂ ਚ ਸਕੂਨ ਸੀ ਸਜਣਾ ਮੈਨੂੰ ਲੱਗਿਆ ਅੱਲਾ ਨੇ ਆਵਾਜ਼ ਮਾਰੀ ਬੁਲਾਇਆ ਮੈਨੂੰ ਤੂੰ ਸੀ ਸਜਣਾ ਮੈਨੂੰ ਲੱਗਿਆ ਅੱਲਾ ਨੇ ਆਵਾਜ਼ ਮਾਰੀ ਬੁਲਾਇਆ ਮੈਨੂੰ ਤੂੰ ਸੀ ਸਜਣਾ ਉਹ ਜਿਨ੍ਹਾਂ ਸੋਚ ਨਾ ਸਕੇ ਤੂੰ ਉਹਨਾਂ ਪਿਆਰ ਕਰਦਿਆਂ ਜਿਨ੍ਹਾਂ ਸੋਚ ਨਾ ਸਕੇ ਤੂੰ ਉਹਨਾਂ ਪਿਆਰ ਕਰਦਿਆਂ ਤੇਰੀ ਗੱਲ ਹੋਰ ਐ ਸਜਣਾ ਅਸੀਂ ਤਾਂ ਤੇਰੇ ਪੈਰਾਂ ਪਹਿਲੇ ਦਿਨ ਦਿਲ ਉੱਤੇ ਛਪਿਆ ਤੇਰਾ ਸੋਹਣਾ ਮੂੰਹ ਸੀ ਸਜਣਾ ਮੈਨੂੰ ਲੱਗਿਆ ਲੱਗਿਆ ਮੈਨੂੰ ਲੱਗਿਆ ਲੱਗਿਆ ਮੈਨੂੰ ਲੱਗਿਆ ਅੱਲਾ ਨੇ ਆਵਾਜ਼ ਮਾਰੀ ਬੁਲਾਇਆ ਮੈਨੂੰ ਤੂੰ ਸੀ ਸਜਣਾ ਸਜਣਾ की दोपहर की शाम की रात की हर वेले तेरी गल्ला हाथ पैर मेरे कब दे दोनों नाल तेरे जद चला ई दिन की दोपहर की शाम की रात की हर वेले तेरी गल्ला हाथ पैर मेरे कब दे दोनों नाल तेरे जद चला हाथ पैर मेरे कब दे दोनों मेनू हथ लाया जदों प्यार नाल तू कंबा लोसी सजना मेनू लगे आ, हाँ मेनू लगे आ, हाँ मेनू लगे आ, अल्लाह ने वाज मारी बुलाया मैं
जी। दोस्तों गीत तुसी सुन रहे सी हुणे ते गीत ए फिल्म किस्मत दे विच्चों तुहानूं सुनाया गया कमल खान होरां दी आवाज़ दे विच। ते किस्मत फिल्म जिहड़ी है जी आउण वाले दिनां दे विच 21 सितंबर नूं रिलीज़ होण जा रही है। एमी विर्क इस फिल्म दे नायक ने ते काफी फिल्म नूं लैके उम्मीद कीती जा रही है कि इहदे विच उहनां दा जिहड़ा वखरा जिहा किरदार है उह देखण नूं मिलेगा। सो 21 सितंबर नूं रिलीज होने जा रही है सिनेमा घर उम्मीद करते हैं सारे जेडे भी एमी विर्क की गायकी तो पसंद करते हैं कई अदाकारी भी पसंद करते हैं तो जेकर अदाकारी पसंद करते हो तो फिल्म देखने जरूर जायो। तो गीतों बाद एक बार फिर स्वागत करते हैं जी प्रोग्राम दे विच। प्रोग्राम चल रहा लहरां ते लहरां प्रोग्राम अज तुसी सुन रहे हो मेरे नाल यानी अमरदीप कौर दे नाल। वेला इस वेले एक मुलाकात का ਤੇ ਮੁਲਾਕਾਤ ਜਿਹੜੀ ਅਸੀਂ ਕਰਨ ਜਾ ਰਹੇ ਹਾਂ ਉਹ ਇੱਕ ਜਾਣਕਾਰੀ ਨੂੰ ਲੈ ਕੇ ਹੈ ਤੇ ਜਾਣਕਾਰੀ ਜਿਹੜੀ ਹੈ ਜੀ ਇਹ ਹੈ ਨਿਊ ਸਾਊਥ ਵੇਲਜ਼ ਦੇ ਵਿੱਚ ਜਿਹੜਾ ਸੋਕਾ ਪਿਆ ਹੋਇਆ ਉਸ ਸੰਬੰਧ ਦੇ ਵਿੱਚ ਰਿਲੀਫ ਵਰਕ ਸ਼ੁਰੂ ਕੀਤਾ ਹੋਇਆ ਜੀ ਯੂਨਾਈਟਿਡ ਸਿੱਖਸ ਦੀ ਟੀਮ ਨੇ। ਸੋ ਯੂਨਾਈਟਿਡ ਸਿੱਖਸ ਤੋਂ ਇਸ ਵੇਲੇ ਮਨਦੀਪ ਸਿੰਘ ਸਾਡੇ ਨਾਲ ਫੋਨ ਦੇ ਜ਼ਰੀਏ ਸ਼ਾਮਲ ਹੋਏ ਨੇ ਪ੍ਰੋਗਰਾਮ ਦੇ ਵਿੱਚ ਅਸੀਂ ਉਹਨਾਂ ਨੂੰ ਜੀਆਂ ਨੂੰ ਕਹਿੰਦੇ ਹਾਂ ਸਭ ਤੋਂ ਪਹਿਲਾਂ ਜੀ ਮਨਦੀਪ ਸਿੰਘ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਿ ਸ਼੍ਰੀ ਅਕਾਲ ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਜੀ। ਸਭ ਤੋਂ ਪਹਿਲਾਂ ਤਾਂ ਸਾਨੂੰ ਦੱਸੋ ਕਿ ਜਿਹੜਾ ਇਹ ਪ੍ਰੋਜੈਕਟ ਆ ਜਿਹੜਾ ਤੁਸੀਂ ਰਿਲੀਫ ਵਰਕ ਦੇ ਲਈ ਸ਼ੁਰੂ ਕੀਤਾ ਹੋਇਆ ਨਿਊ ਸਾਊਥ ਵੇਲਸ ਦੇ ਵਿੱਚ ਇਹ ਕੀ ਪ੍ਰੋਜੈਕਟ ਹੈ ਤੇ ਕਿਸ ਤਰ੍ਹਾਂ ਤੁਸੀਂ ਇਹ ਮਦਦ ਕਰ ਰਹੇ ਹੋ?
ਜੀ ਭੈਣ ਜੀ, ਭੈਣ ਜੀ ਜਿੱਦਾਂ ਤੁਸੀਂ ਹੁਣੇ ਆਪਣੇ ਲਿਸਨਰਸ ਨੂੰ ਦੱਸਿਆ ਆ ਕਿ ਜਿਹੜਾ ਨਿਊ ਸਾਊਥ ਵੇਲ ਫਾਰਮਰਸ ਦਾ ਪ੍ਰੋਜੈਕਟ ਆ ਉਹ ਇੱਕ ਵੱਡੇ ਪ੍ਰੋਜੈਕਟ ਦੇ ਅੰਡਰ ਆਉਂਦਾ। ਵੱਡੇ ਪ੍ਰੋਜੈਕਟ ਦਾ ਨਾਮ ਹੈਗਾ ਆਸਟ੍ਰੇਲੀਅਨ ਫਾਰਮਰਸ ਰਿਲੀਫ ਪ੍ਰੋਜੈਕਟ। ਸੋ ਉਹਦੇ ਵਿੱਚ ਮੰਨ ਲਓ ਕੋਈ ਵੀ ਸਟੇਟ ਦੇ ਵਿੱਚ ਫਾਰਮਰਸ ਨੂੰ ਕਿਸੇ ਤਰ੍ਹਾਂ ਦੀ ਵੀ ਪ੍ਰੋਬਲਮ ਆਉਂਦੀ ਆ, ਅਸੀਂ ਫਿਰ ਉਹ ਪ੍ਰੋਗਰਾਮ ਦੇ ਅੰਡਰ ਉਹਦੇ ਨਾਲ ਉਹਨਾਂ ਨਾਲ ਜਾ ਕੇ ਉਹਨਾਂ ਦੀ ਮੁਸੀਬਤ ਦੇ ਟਾਈਮ ਤੇ ਖੜੀ ਦਾ। ਹੁਣ ਐਜ਼ ਐਨ ਐਗਜ਼ਾਮਪਲ ਨਿਊ ਸਾਊਥ ਵੇਲਸ ਫਾਰਮਰਸ ਨੂੰ ਸੋਕਾ ਪਿਆ ਹੋਇਆ। ਮੈਂ ਤੁਹਾਡੇ ਵਿਊਅਰਸ ਨੂੰ ਇਹ ਵੀ ਦੱਸਣਾ ਚਾਹੂੰਗਾ ਐਟ ਦਿਸ ਮੋਮੈਂਟ ਕਿ ਅਸੀਂ ਟੈਮੋਥ ਤੋਂ ਇੱਕ ਸਾਊਥ ਰੀਜਨ ਆ, 20 ਕਿਲੋਮੀਟਰ ਸਾਊਥ ਆ, ਉਹਦਾ ਨਾਮ ਲੁੰਬੇਰਾ ਆ। ਮੈਂ ਐਟ ਦ ਮੋਮੈਂਟ ਉਹ ਫਾਰਮ ਦੇ ਉੱਤੇ ਖੜੇ ਆ। ਸ਼ਾਇਦ ਤੁਹਾਨੂੰ ਪਿੱਛੇ ਇੱਕ ਪੰਪ ਦੀ ਆਵਾਜ਼ ਆਉਂਦੀ ਹੋਏਗੀ, ਉਹ ਵਾਟਰ ਟੈਂਕਰ ਪੰਪ ਕਰ ਰਿਹਾ, ਫਸਟ ਵਾਟਰ ਟੈਂਕਰ ਯੂਨਾਈਟਿਡ ਸਿੱਖਸ ਦਾ ਜਿਹੜਾ ਪਾਣੀ ਪੰਪ ਕਰ ਰਿਹਾ ਫਾਰਮਸ ਨੂੰ। ਮੇਰੇ ਸਾਹਮਣੇ ਦੂਰ ਦੂਰ ਤੱਕ ਤਾਂ ਪਹਾੜੀਆਂ ਦਿਖਦੀਆਂ, ਲੇਕਿਨ ਪਹਾੜੀਆਂ ਤੋਂ ਜਿੱਥੇ ਮੈਂ ਖੜਾ ਆ ਡਰਾਈ ਪਿਆ ਇਕਦਮ, ਮਤਲਬ ਕਿਤੇ ਕਿਤੇ ਮਾੜੀ ਮੋਟੀ ਗ੍ਰੀਨਰੀ ਆ, ਬੁਸ਼ ਆ, ਬਟ ਇੰਨਾ ਡਰਾਈ ਆ ਕਿ ਅਸੀਂ ਏਦਾਂ ਹੁਣ ਜਿਹੜੀ ਪ੍ਰੋਪਰਟੀ ਤੇ ਅਸੀਂ ਖੜੇ ਹਾਂ ਉਹਦੇ ਥੋੜਾ ਥੱਲੇ ਜਾਓ ਤੇ ਉਹਦੀ ਜਿਹੜੀ ਕ੍ਰੀਕ ਆ ਵਾਟਰ ਬੈਡ ਆ ਉਹਦੇ ਬੋਟਮ ਤੇ ਖੜਾ ਮੈਂ ਐਟ ਦ ਮੋਮੈਂਟ, ਤੇ ਉੱਥੇ ਪਾਣੀ ਨੀ ਹੈਗਾ, ਯੂਸੁਅਲੀ ਉੱਥੇ 8 ਮੀਟਰ ਪਾਣੀ ਹੁੰਦਾ ਆ। ਹਾਂਜੀ
ਜੀ ਜੀ, ਸੋ ਜਿਹੜੇ ਹਾਲਾਤ ਆ ਉਹ ਕਾਫੀ ਖਰਾਬ ਨੇ ਹਨਾ ਜੇ, ਕਿਉਂਕਿ ਫਾਰਮਰਸ ਦੇ ਲਈ ਤਾਂ ਬਹੁਤ ਜ਼ਰੂਰੀ ਹੁੰਦਾ ਕਿ ਫਸਲਾਂ ਜਿਹੜੀਆਂ ਉਹ ਤਾਂ ਹੀ ਖੁਸ਼ਹਾਲ ਹੋ ਸਕਦੀਆਂ ਜੇਕਰ ਉੱਥੇ ਪਾਣੀ ਹੋਵੇ, ਔਰ ਜੇਕਰ ਸੋਕੇ ਦੇ ਹਾਲਾਤ ਇਸ ਕਦਰ ਬਣੇ ਹੋਏ ਆ ਤਾਂ ਕਾਫੀ ਜ਼ਿਆਦਾ ਮੁਸ਼ਕਲਾਂ ਜਿਹੜੀਆਂ ਖੜੀਆਂ ਹੋ ਜਾਂਦੀਆਂ ਕਿਸਾਨਾਂ ਦੇ ਲਈ ਹਨਾ। ਤੇ ਕਿੱਦਾਂ ਦਾ ਹੁਣ ਤਜਰਬਾ ਰਿਹਾ ਜਿਵੇਂ ਤੁਸੀਂ ਦੱਸਿਆ ਕਿ ਯੂਨਾਈਟਿਡ ਸਿੱਖਸ ਵੱਲੋਂ ਇਹ ਜਿਹੜਾ ਪੰਪ ਆ ਉਹ ਇਹ ਲਗਾਇਆ ਗਿਆ, ਹੋਰ ਕਿਸ ਤਰ੍ਹਾਂ ਦੇ ਜਿਹੜੇ ਤਜਰਬੇ ਆ ਉੱਥੇ ਤੁਹਾਡੇ?
ਜੀ ਭੈਣ ਜੀ, ਅਸੀਂ ਜਿਹੜਾ ਇਹ ਪ੍ਰੋਜੈਕਟ ਜਦੋਂ ਅਸੀਂ ਕੁਛ ਫਾਰਮਰਸ ਨਾਲ ਗੱਲਬਾਤ ਕੀਤੀ ਸੀਗੀ, ਸਾਨੂੰ ਜਿਹੜੀ ਜ਼ਿਆਦਾ ਇਨਫੋਰਮੇਸ਼ਨ ਆ ਰਹੀ ਸੀ ਮੀਡੀਆ ਤੋਂ ਆ ਰਹੀ ਸੀਗੀ ਤੇ ਫੋਨ ਕਾਲਸ ਦੇ ਥਰੂ ਆ ਰਹੀ ਸੀਗੀ। ਲੇਕਿਨ ਜਿੱਦਾਂ ਆਪ ਜੀ ਜਾਣਦੇ ਹੋ ਬਈ ਯੂਨਾਈਟਿਡ ਸਿੱਖ ਦੇ ਵਿੱਚ ਅਸੀਂ ਇਹ ਖਾਸੀਅਤ ਰੱਖਦੇ ਹਾਂ ਬਈ ਜਿਹੜਾ ਅਸੀਂ ਕੰਮ ਕਰਦੇ ਹਾਂ ਸਾਰਾ ਟ੍ਰਾਂਸਪੇਰੈਂਟ ਆ, ਜਦੋਂ WHO ਤੇ ਬਾਕੀ ਆਸਟ੍ਰੇਲੀਆ ਵੱਲੋਂ ਸੰਗਤ ਨੇ ਸਹਿਯੋਗ ਦਿੱਤਾ, ਆਪਣੇ ਆਪਣੇ ਦਸਵੰਧ ਚ ਕੁਛ ਹਿੱਸਾ ਦਿੱਤਾ ਸਾਨੂੰ ਵੀ ਆ ਕੇ ਦੇਖੋ ਫਾਰਮਰਸ ਨਾਲ ਖੜੋ, ਸਾਨੂੰ ਇਹ ਮਹਿਸੂਸ ਹੋਇਆ ਕਿ ਸਾਨੂੰ ਪਹਿਲਾਂ ਉੱਥੇ ਜਾ ਕੇ ਆਪਣੇ ਆਪਣੇ ਆਪ ਇੱਕ ਸਰਵੇਲੈਂਸ ਕਰ ਲੈਣੀ ਚਾਹੀਦੀ ਆ। ਕੱਲ ਅਸੀਂ ਇੱਕ ਟਾਊਨ ਗਏ, ਪਰਸੋਂ ਇੱਕ ਹੋਰ ਟਾਊਨ ਗਏ, ਕਿਤੇ ਕਿਤੇ ਤਾਂ ਜਿਹੜੀ ਜਿਹੜੇ ਫਾਰਮਰਸ ਦੇ ਹਾਲਾਤ ਏਦਾਂ ਦੇ ਨੇ, ਤਕਰੀਬਨ ਜਿਹੜੇ ਸਾਰੇ ਫਾਰਮਰਸ ਆ 80+ ਨੇ ਉਹਨਾਂ ਦੀ ਉਮਰ, ਹਸਬੈਂਡ ਐਂਡ ਵਾਈਫ ਆ, ਕੱਲਾ ਹਸਬੈਂਡ ਜਾਂ ਵਾਈਫ ਰਹਿੰਦੇ ਆ ਫਾਰਮ ਤੇ। ਕਈਆਂ ਨੂੰ ਕੈਂਸਰ ਆ, ਉਹ ਮੈਡੀਕਲ ਬਿੱਲ ਦੀ ਵੀ ਪ੍ਰੋਬਲਮ ਆ, ਬਿਕੋਜ਼ ਰਿਮੋਟ ਇੰਨੇ ਆ, ਕਮਿਊਨੀਕੇਸ਼ਨ ਦੀ ਪ੍ਰੋਬਲਮ ਇੰਨੀ ਹੋ ਰਹੀ ਆ। ਹੁਣ ਜਿੱਥੇ ਮੈਂ ਖੜਾ, ਮਸਾ ਹੀ ਮੇਰੇ ਕੋਲ ਮੈਨੂੰ ਮਸਾ ਹੀ ਸਿਗਨਲ ਮਿਲਿਆ, ਐਂਡ ਮੈਂ ਸਿਰਫ 50 ਕਿਲੋਮੀਟਰ ਆ ਟਾਈਮ ਉਸ ਤੋਂ। ਸੋ ਜੇ ਹਾਰਡਲੀ ਇੱਥੇ ਫੋਨ ਹੁੰਦਾ ਤੇ ਤੁਸੀਂ ਇਮੇਜਿਨ ਕਰ ਸਕਦੇ ਵੀ ਇੰਟਰਨੈਟ ਫੈਸਿਲਿਟੀਜ਼ ਵੀ ਬਹੁਤ ਬਹੁਤ ਮਿਨੀਮਮ ਆ। ਸੋ ਪਹਿਲਾਂ ਸਾਡਾ ਜਿਹੜਾ ਹਿੱਸਾ ਸੀਗਾ ਉਹ ਹਾਂਜੀ ਉਹ ਸਰਵੇਲੈਂਸ ਦਾ ਸੀਗਾ, ਤੇ ਦੂਜੀ ਗੱਲ ਦੇਖੋ ਬਈ ਇਹ ਗੱਲ ਸਹੀ ਆ ਵੀ ਕਿਸੇ ਸੰਸਥਾ ਨਾਲ ਲੱਗ ਕੇ ਕੰਮ ਕਰ ਲਈਏ, ਬਟ ਤੁਹਾਨੂੰ ਪਤਾ ਵੀ ਹਨਾ ਸਿੱਖਾਂ ਦੀ ਆਪਣੀ ਇੱਕ ਵੱਖਰੀ ਪਹਿਚਾਣ ਆ, ਬਈ ਜੇ ਅਸੀਂ ਕੋਈ ਕੰਮ ਕਰਨਾ ਆ ਤੇ ਅਸੀਂ ਸਾਡਾ ਸ਼ੁਰੂ ਤੋਂ ਹੀ ਇਹ ਰਿਹਾ ਆ ਵੀ ਅਸੀਂ ਉਹ ਟਾਊਨ ਚ ਜਾ ਕੇ ਸ਼ੁਰੂ ਤੋਂ ਬੋਟਮ ਤੋਂ ਸਟਾਰਟ ਕਰੀਏ, ਬੋਟਮ ਤੋਂ ਸਾਰਾ ਕੁਛ ਸਿੱਖ ਕਰਨ, ਬੋਟਮ ਤੋਂ ਸਾਰਾ ਕੁਛ ਸਿੱਖਾਂ ਦੀਆਂ ਮੀਟਿੰਗ ਹੋਣ, ਸਿੱਖਾਂ ਦੀ ਆਈਡੈਂਟੀਟੀ ਅੱਗੇ ਆਵੇ, ਕਿ ਇਸ ਕਮਿਊਨਿਟੀ ਦੇ ਅੰਦਰ ਸਿੱਖਾਂ ਦੇ ਬਾਰੇ ਪਤਾ ਲੱਗੇ। ਅਸੀਂ 3-4 ਦਿਨ ਹੋ ਗਏ ਅਨਾਊਂਸਮੈਂਟ ਕਰ ਰਹੇ ਹਾਂ, ਮੀਟਿੰਗ ਕਰ ਰਹੇ ਹਾਂ। ਕੱਲ ਅਸੀਂ ਕਿਸੇ ਨਾਲ ਮੀਟਿੰਗ ਕਰ ਰਹੇ ਸੀਗੇ ਕਿਸੇ ਕਾਫੀ ਸ਼ਾਪ ਤੇ ਉੱਥੇ ਇੱਕ ਗੋਰਾ ਨੰਗਿਆ, ਉਹਨੇ ਸਾਡੀ ਸ਼ਰਟ ਸਾਲ ਦੇਖਿਆ ਤੇ ਕਹਿੰਦਾ ਉਹ ਤੁਸੀਂ ਉਹੀ ਸਿੱਖ ਆ ਜਿਹੜੇ ਵੈਸਟਰਨ ਆਸਟ੍ਰੇਲੀਆ ਤੋਂ ਆ ਕੇ ਸਾਡੀ ਮਦਦ ਕਰਨ ਲੱਗੇ ਹੋ। ਦੇਖਿਆ ਪਛਾਣ ਇਹ ਆ, ਨਹੀਂ ਤਾਂ ਜੇ ਕਿਸੇ ਸੰਸਥਾ ਨਾਲ ਜੁੜ ਕੇ ਕੋਈ ਹੋਰ ਉਹਨਾਂ ਨੂੰ ਪੈਸੇ ਦਿੰਦੇ ਤੇ ਫਿਰ ਸਿੱਖਾਂ ਦੀ ਆਈਡੈਂਟੀਟੀ ਨਹੀਂ ਰਹਿੰਦੀ ਹੈਗੀ, ਹੈ ਨਾ। ਸੋ ਇਸ ਕਰਕੇ ਅਸੀਂ ਸੋਚਿਆ ਵੀ ਸਾਨੂੰ ਆਪ ਗਰਾਊਂਡ ਲੈਵਲ ਤੇ ਆਉਣਾ ਚਾਹੀਦਾ, ਵੀ ਜਿਹੜਾ ਸੰਗਤ ਦਾ ਪੈਸਾ ਵੀ ਉਹਨਾਂ ਨੂੰ ਦੱਸਿਆ ਜਾਵੇ ਚੰਗੀ ਤਰ੍ਹਾਂ ਕਿ ਵੀ ਤੁਹਾਡਾ ਪੈਸਾ ਕਿੱਥੇ ਲੱਗਿਆ ਜਾਂ ਤੁਹਾਡੀ ਤੁਹਾਡੀ ਸੇਵਾ ਕਿੱਥੇ ਲੱਗੀ ਆ। ਹਾਂਜੀ
ਜੀ। ਸੋ ਮਨਦੀਪ ਸਿੰਘ, ਜਿਵੇਂ ਤੁਸੀਂ ਦੱਸਿਆ ਕਿ ਸੋਕੇ ਦੀ ਜਿਹੜੀ ਸਮੱਸਿਆ ਉਹ ਤਾਂ ਹੈ ਹੀ ਹੈ, ਪਰ ਹੋਰ ਵੀ ਬਹੁਤ ਸਾਰੇ ਇਸ਼ੂਜ਼ ਉੱਥੇ ਹੈਗੇ, ਜਿਵੇਂ ਤੁਸੀਂ ਦੱਸਿਆ ਕਿ ਮੈਡੀਕਲ ਸਹੂਲਤਾਂ ਦੀ ਵੀ ਕਾਫੀ ਘਾਟ ਆ, ਔਰ ਜਿਹੜੀਆਂ ਬੇਸਿਕ ਫੈਸਿਲਿਟੀਜ਼ ਆ ਉਹ ਵੀ ਜਿਸ ਇਲਾਕੇ 'ਚ ਤੁਸੀਂ ਹੈਗੇ ਹੋ ਉੱਥੇ ਬਹੁਤ ਘੱਟ ਆ, ਹੈ ਨਾ। ਸੋ ਇਸ ਤਰ੍ਹਾਂ ਦੇ ਤਜਰਬੇ ਦੇ ਨਾਲ ਉੱਥੇ ਕੰਮ ਕਰਨਾ ਵੀ ਆਪਣੇ ਆਪ ਦੇ ਵਿੱਚ ਇੱਕ ਵੰਗਾਰ ਹੁੰਦਾ। ਕੀ ਤੁਹਾਡੇ ਲਈ ਵੀ ਕੋਈ ਇੱਥੇ ਸਮੱਸਿਆਵਾਂ ਏਦਾਂ ਖੜੀਆਂ ਹੁੰਦੀਆਂ ਜਦੋਂ ਤੁਸੀਂ ਕੰਮ ਕਰਦੇ ਹੋ?
ਪਹਿਲੋਂ ਤਾਂ ਭੈਣ ਜੀ ਸਾਡੀ ਸਾਨੂੰ ਜਿਹੜੀ ਸਭ ਤੋਂ ਪਹਿਲੀ ਪ੍ਰੋਬਲਮ ਆਈ ਸੀਗੀ ਉਹ ਇਹ ਸੀਗੀ ਕਿ ਕਿਉਂਕਿ ਏਰੀਆ ਬਹੁਤ ਵੱਡਾ ਆ, ਜੇ ਤੁਸੀਂ ਟੈਮੋਸ ਦੇ ਵਿੱਚ ਜਾਓ ਤੇ ਉਹ ਕਹਿ ਦਿੰਦੇ ਆ ਛੋਟੀ ਜਿਹੀ ਫਾਰਮਿੰਗ ਕਮਿਊਨਿਟੀ ਆ, ਬਟ ਛੋਟੇ ਦਾ ਮਤਲਬ ਇਹ ਹੁੰਦਾ ਵੀ 200 ਕਿਲੋਮੀਟਰ ਦਾ ਪੈਰੀਮੀਟਰ ਆ, ਉਹਨੂੰ ਘੱਟੋ ਘੱਟ ਇੱਕ ਪ੍ਰੋਪਰਟੀ 680 acres ਦੀ ਲੱਗੀ ਹੋਈ ਆ। ਸੋ ਤੁਸੀਂ ਇੱਕ ਪ੍ਰੋਪਰਟੀ ਤੋਂ ਦੂਜੇ ਪ੍ਰੋਪਰਟੀ ਜਾਂਦੇ ਆ ਤੇ ਤੁਹਾਨੂੰ ਇੰਨਾ ਟਾਈਮ ਲੱਗਦਾ, ਤੁਹਾਨੂੰ ਜਨਰਲੀ ਦਿਨੇ ਜਾਂਦੇ ਆ ਤੁਸੀਂ, ਤੁਹਾਨੂੰ ਫਾਰਮਰਸ ਮਿਲਦੇ ਨੀ। ਜਿੱਥੇ ਸਾਨੂੰ ਫਾਰਮਰਸ ਮਿਲਦੇ ਆ, ਦੇਖੋ ਇਹਨਾਂ ਦਾ ਸਬਰ ਸੁਣਨ ਵਾਲੀ ਗੱਲ ਆ, ਸਬਰ ਦੇਖਣ ਵਾਲੀ ਗੱਲ ਆ। ਕੱਲ ਅਸੀਂ ਇੱਕ ਫਾਰਮਰ ਨੂੰ ਮਿਲੇ, ਉਹ 84 ਸਾਲ ਦਾ ਆ, ਉਹਨੂੰ ਦੋ ਪਾਸੇ ਕੈਂਸਰ ਆ, ਉਹਦੀ ਵਾਈਫ ਨੂੰ ਡਿਮੈਂਸ਼ੀਆ ਆ, ਤੇ ਉਹਦੇ ਕੋਲ 100 ਡੰਗਰ ਨੇ ਖੇਤ ਤੇ 29 ਸਾਲ ਹੋ ਗਏ ਉਹਨੂੰ ਫਾਰਮਿੰਗ ਕਰਦੇ ਨੂੰ, ਚਾਰ ਸੋਕਿਆਂ ਦੇ ਥਰੂ ਗਿਆ ਇਹ ਵਰਸਟ ਆ। ਸਾਰਾ ਕੁਛ ਦੱਸਣ ਤੋਂ ਬਾਅਦ ਸਮਾਈਲ ਕਰਕੇ ਸਾਨੂੰ ਕਹਿੰਦਾ ਆਈ ਕਾਂਟ ਕੰਪਲੇਨ। ਨੀਂਦ ਨੀ ਆਈ ਘਰੇ ਇੱਥੇ ਜਾ ਕੇ ਵਾਪਸ ਸਾਡੇ ਮੀਟਿੰਗ ਪੁਆਇੰਟ ਤੇ, ਅਸੀਂ ਸੋਚਦੇ ਰਹੇ ਬਈ ਬਈ 40 ਸਾਲ ਹੋ ਗਏ ਉਹਨੂੰ ਖੇਤੀ ਕਰਦੇ ਨੂੰ ਤੇ ਉਹ ਹਜੇ ਵੀ ਕਹਿ ਰਿਹਾ ਆਈ ਕਾਂਟ ਕੰਪਲੇਨ।
ਬਿਲਕੁਲ। ਸੋ ਮੈਨੂੰ ਲੱਗਦਾ ਕਿ ਜ਼ਿੰਦਗੀ ਦਾ ਦੇਖੋ ਕਿੱਡਾ ਵਾਸਟ ਤਜਰਬਾ ਹੈ, ਔਰ ਕਈ ਵਾਰ ਕੀ ਹੁੰਦਾ ਕਿ ਅਸੀਂ ਖੁਦ ਨੂੰ ਹੀ ਵਡਿਆਉਂਦੇ ਰਹਿ ਜਾਂਦੇ ਹਾਂ, ਸਾਨੂੰ ਲੱਗਦਾ ਕਿ ਨਹੀਂ ਜਿਹੜਾ ਤਿਆਗ ਅਸੀਂ ਕਰਦੇ ਹਾਂ ਜਾਂ ਜਿਹੜਾ ਸਬਰ ਅਸੀਂ ਰੱਖਦੇ ਹਾਂ ਸ਼ਾਇਦ ਉਹੀ ਸਭ ਤੋਂ ਵੱਡਾ, ਪਰ ਜਦੋਂ ਤੱਕ ਤੁਸੀਂ ਦੂਸਰੇ ਦੇ ਕਹਿੰਦੇ ਹੁੰਦੇ ਆ ਨਾ ਜੁੱਤੇ ਦੀ ਪੀੜ ਨੂੰ ਮਹਿਸੂਸ ਨਹੀਂ ਕਰਦੇ ਉਦੋਂ ਤੱਕ ਤੁਹਾਨੂੰ ਬਾਹਰੋਂ ਤੁਹਾਨੂੰ ਬਹੁਤ ਕੁਛ ਜਿਹੜਾ ਆ ਉਹ ਸੌਖਾ ਹੀ ਲੱਗਦਾ ਆ, ਹਨਾ। ਅੱਛਾ ਮਨਦੀਪ, ਮੈਂ ਤੁਹਾਨੂੰ ਪੁੱਛਣਾ ਚਾਹੂੰਗੀ ਕਿ ਪੰਜਾਬ ਦੇ ਕਿਸਾਨਾਂ ਦੀ ਵੀ ਜੇ ਗੱਲ ਕਰੀਏ, ਪੰਜਾਬ ਦੇ ਵਿੱਚ ਵੀ ਬਹੁਤ ਸਾਰੀਆਂ ਦੁਖਦਾਈ ਸਟੋਰੀਜ਼ ਆ, ਹਨਾ। ਸਾਡੇ ਪੰਜਾਬ ਦੇ ਕਿਸਾਨਾਂ ਦੇ ਨਾਲ ਵੀ ਬਹੁਤ ਤਰ੍ਹਾਂ ਦੇ ਜਿਹੜੇ ਧੱਕੇ ਆ ਉਹ ਆਏ ਦਿਨ ਹੁੰਦੇ ਆ, ਅਸੀਂ ਦੇਖਦੇ ਹਾਂ ਕਿ ਸੁਸਾਈਡ ਹੁੰਦਾ, ਖੁਦਕੁਸ਼ੀਆਂ ਹੁੰਦੀਆਂ, ਹਨਾ। ਅੱਛਾ, ਉੱਥੇ ਦੇ ਕਿਸਾਨਾਂ ਨੂੰ ਛੱਡ ਕੇ ਤੁਸੀਂ ਔਜ਼ੀ ਫਾਰਮਰਸ ਦੀ ਜਿਹੜੀ ਹੈਲਪ ਆ ਉਹ ਕਰ ਰਹੇ ਹੋ, ਤੇ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ?
ਜੀ ਭੈਣ ਜੀ, ਇਹ ਬਹੁਤ ਅਹਿਮ ਸਵਾਲ ਆ। ਸਾਨੂੰ ਜ਼ਿਆਦਾਤਰ ਇਹ ਸੰਗਤੀ ਰੂਪ ਵਿੱਚ ਤੇ ਜਦੋਂ ਅਸੀਂ ਸੋਸ਼ਲ ਮੀਡੀਆ ਤੇ ਕੋਈ ਆਪਣੀ ਅਪਡੇਟ ਪਾਈਏ ਤੇ ਪੁੱਛਿਆ ਜਾਂਦਾ ਹੈ। ਭੈਣ ਜੀ, ਇਹਦੇ ਵਿੱਚ ਇੱਕ ਚੀਜ਼ ਜਿਹੜੀ ਦੇਖਣ ਵਾਲੀ ਹੈ, ਦੇਖੋ ਬਈ ਜਿਹੜੇ ਕਿਸਾਨ ਪੰਜਾਬ ਵਿੱਚ ਨੇ, ਹਨਾ, ਉਹ ਹੁਣ ਖੁਦਕੁਸ਼ੀਆਂ ਕਰ ਰਹੇ ਆ, ਉੱਥੇ ਆਪਣਾ ਇੱਕ ਆਲਰੇਡੀ ਯੂਨਾਈਟਿਡ ਸਿੱਖ ਦਾ ਪ੍ਰੋਜੈਕਟ ਚੱਲ ਰਿਹਾ, ਉਹਨੂੰ ਅਸੀਂ ਰੈਸਕਿਊ ਆ ਫੈਮਿਲੀ ਪ੍ਰੋਜੈਕਟ ਕਹਿੰਦੇ ਹਾਂ। ਜਿਹਦੇ ਵਿੱਚ ਅਸੀਂ ਜਿਹੜੇ ਫਾਰਮਰਸ ਦੀਆਂ ਬਾਅਦ ਚੋਂ ਫੈਮਿਲੀਆਂ ਰਹਿ ਜਾਂਦੀਆਂ ਆ ਉਹਨਾਂ ਨੂੰ ਇੱਕ ਪੈਨਸ਼ਨ ਸਕੀਮ ਲਾਉਂਦੇ ਆ, ਨਾ ਕਿ ਇੱਕ ਵਾਰੀ ਪੇਮੈਂਟ ਦੇ ਕੇ ਦੈਟਸ ਇਟ, ਪੈਨਸ਼ਨ ਸਕੀਮ ਲਾਉਂਦੇ ਆ ਉਹਦੇ ਬੱਚਿਆਂ ਨੂੰ ਗਾਹ ਪੜਾਉਂਦੇ ਆ ਜਦੋਂ ਵੱਡੇ ਹੁੰਦੇ ਆ, ਫਿਰ ਉਹਨਾਂ ਨੂੰ ਨੌਕਰੀਆਂ ਲੱਭ ਕੇ ਦੇ ਦੀਆਂ। ਲੇਕਿਨ ਭੈਣ ਜੀ ਇਹਦੇ ਸੋਚਣ ਵਾਲੀ ਗੱਲ ਇਹ ਆ ਬਈ ਕੀ ਆਪਾਂ ਵੇਟ ਕਰੀਏ ਕਿ ਨਿਊ ਸਾਊਥ ਵੇਲ ਫਾਰਮਰਸ ਵੀ ਸੁਸਾਈਡ ਕਰਨਗੇ ਤੇ ਆਪਾਂ ਤਾਂ ਕੁਛ ਕਰੀਏ। ਸੋ ਆਪਾਂ ਨੂੰ ਆਪਾਂ ਵੇਟ ਨੀ ਕਰਨੀ ਆਪਾਂ ਹਾਂਜੀ ਕੀ ਆਪਾਂ ਵੇਟ ਦੇਖੋ ਆਪਣਾ ਆਪਣਾ ਸ਼ੁਰੂ ਤੋਂ ਯੂਨਾਈਟਿਡ ਸਿੱਖ ਦਾ ਤੇ ਸਿੱਖ ਧਰਮ ਦਾ ਸ਼ੁਰੂ ਤੋਂ ਇਹ ਅਪਰੋਚ ਰਿਹਾ ਆ ਕਿ ਦੇਖੋ ਪ੍ਰੋਐਕਟਿਵ ਹੋਵੋ, ਰਿਐਕਟਿਵ ਨਾ ਹੋਵੋ, ਪਹਿਲੋ ਜਾ ਕੇ ਕੁਛ ਕਰੋ, ਤਾਂ ਹੀ ਅਸੀਂ ਇੱਕ ਉਪਰਾਲਾ ਕਰਨ ਲੱਗੇ ਆ। ਦੂਜੀ ਗੱਲ ਪੈਂਦੀ ਸਾਡੇ ਲਈ ਸਿੱਖ ਜਿਹੜੇ ਕਿਸਾਨ ਨੇ ਪੰਜਾਬ ਦੇ ਵਿੱਚ ਜਾਂ ਆਸਟ੍ਰੇਲੀਅਨ ਫਾਰਮਰ ਹੋਣ, ਸਾਡੇ ਲਈ ਤਾਂ ਇੱਕੋ ਹੀ ਬਰਾਬਰ ਆ, ਹਨਾ? ਆਪਾਂ ਚਮੜੀ ਦੇ ਥੱਲੇ ਤਾਂ ਸਾਰੇ ਇੱਕੋ ਹੀ ਆ, ਹਨਾ? ਭਾਈ ਕਨਈਆ ਜੀ ਨੇ ਸਾਰਿਆਂ ਚ ਗੁਰੂ ਦੇਖਿਆ, ਉਹਨਾਂ ਦੇ ਗੁਰੂ ਦੇਖਿਆ, ਉਹਨਾਂ ਨੇ ਦੋਨੇ ਸਾਈਡ ਹੈਲਪ ਕੀਤੀ, ਹਨਾ? ਅਰਦਾਸ ਵਿੱਚ ਆਪਾਂ ਸਰਬਤ ਦਾ ਭਲਾ ਮੰਗਦੇ ਹਾਂ। ਤੇ ਹੁਣ ਦੇਖੋ ਇੱਕ ਜਿਹੜਾ ਲਾਸਟ ਪੁਆਇੰਟ ਮੈਂ ਇੱਥੇ ਵਿਊਅਰਸ ਨੂੰ ਦੱਸਣਾ ਚਾਹੁੰਦਾ ਇਜ਼, ਆਪਾਂ ਸਾਰੇ ਗੱਲ ਕਰਦੇ ਹਾਂ ਸਿੱਖ ਅਵੇਅਰਨੈਸ ਬਾਰੇ, ਲੋਕਾਂ ਨੂੰ ਦੱਸਿਆ ਜਾਵੇ ਬਈ ਸਿੱਖ ਕੌਣ ਆ, ਕਿ ਇਸ ਤੋਂ ਵਧੀਆ ਕੋਈ ਹੋਰ ਤਰੀਕਾ ਹੋ ਸਕਦਾ ਸਿੱਖ ਅਵੇਅਰਨੈਸ ਕਰਨ ਦਾ? ਜਦੋਂ ਉਹਨਾਂ ਦੀ ਦੁੱਖ ਦੀ ਘੜੀ ਚ ਆ ਕੇ ਤੁਸੀਂ ਖੜੇ ਆ,
ਫਿਰ ਜੋ ਇਮੇਜ ਬਣਦਾ ਹੈ
ਜਿਹੜਾ ਇਮੇਜ ਸਾਡਾ ਬਣਦਾ ਹੈ ਬਈ ਹੁਣ ਇਹਨਾਂ ਨੂੰ ਇੱਥੇ ਗੋਰੇ ਜਿਹੜੇ ਆ ਸਿੱਖਾਂ ਨੂੰ ਪਤਾ, ਉਹਨਾਂ ਨੂੰ ਸਿੱਖਾਂ ਬਾਰੇ ਪਤਾ, ਉਹ ਕਹਿੰਦੇ ਜਿਹੜੇ ਦਾੜੀਆਂ ਵਾਲੇ ਤੇ ਲੰਬੇ ਲੰਬੇ ਦਾੜੀਆਂ ਵਾਲੇ ਤੇ ਉੱਚੇ ਪੱਗਾਂ ਵਾਲੇ ਉਹ ਸਾਨੂੰ ਹੈਲਪ ਕਰਨ ਆਉਂਦੇ ਆ, ਸਰਦਾਰ ਤਾਂ ਸੇਵਾਦਾਰ ਹੁੰਦੇ ਆ, ਇਹਨੂੰ ਕਹਿੰਦੇ ਇਮੇਜ ਪੈਂਦੀ, ਉਹਨਾਂ ਦੇ ਦਿਮਾਗ ਚੋਂ ਗੱਲ ਬੈਠਣ ਲੱਗ ਗਈ। ਹਾਂਜੀ
ਬਹੁਤ
ਇਸ ਕਰਕੇ ਅਸੀਂ ਸੋਚਿਆ
ਮਨਦੀਪ ਇਸ ਪ੍ਰੋਜੈਕਟ ਦੇ ਵਿੱਚ, ਹਾਂ ਮੈਂ ਪੁੱਛਣਾ ਚਾਹਾਂਗੀ ਕਿ ਇਸ ਪ੍ਰੋਜੈਕਟ ਦੇ ਵਿੱਚ ਹੋਰ ਕੌਣ ਕੌਣ ਤੁਹਾਡੇ ਨਾਲ ਮਦਦ ਕਰ ਰਿਹਾ ਯੂਨਾਈਟਿਡ ਸਿੱਖਸ ਦੀ?
ਜੀ ਜੀ ਪੈਂਦੀ ਸਾਡੀ ਜਿਹੜੀ ਸਾਡੀ ਸਾਨੂੰ ਸਪੋਰਟ ਆ ਰਹੀ ਆ ਸਾਰੀ ਆਸਟ੍ਰੇਲੀਆ ਵੱਲੋਂ ਆ ਰਹੀ ਆ ਐਕਚੁਅਲੀ। ਜਦੋਂ ਅਸੀਂ ਵੈਸਟਰਨ ਆਸਟ੍ਰੇਲੀਆ ਵਿੱਚ ਦੋਨੇ ਗੁਰੂ ਘਰਾਂ ਨੂੰ, ਸਿੱਖ ਗੁਰਦੁਆਰਾ ਪਰਥ ਬੈਨਟ ਸਪ੍ਰਿੰਗਸ ਤੇ ਸਿੱਖ ਗੁਰਦੁਆਰਾ ਪਰਥ ਜਿਹੜਾ ਕੈਨਿੰਗਵੈਲ ਵਿੱਚ ਆ, ਅਸੀਂ ਦੋਨੇ ਗੁਰਦੁਆਰਿਆਂ ਨੂੰ ਅਪਰੋਚ ਕੀਤੀ ਤੇ ਦੋਨੇ ਗੁਰਦੁਆਰੇ ਦੇ ਮੁੱਖ ਸੇਵਾਦਾਰਾਂ ਨੇ ਸਾਨੂੰ ਇਹ ਵੈਲਕਮ ਇੰਨਾ ਕੀਤਾ ਕਿ ਜੇ ਤੁਸੀਂ ਸਿੱਖਾਂ ਦਾ ਫੇਸ ਉੱਥੇ ਲੈ ਕੇ ਜਾ ਰਹੇ ਹੋ ਅਸੀਂ ਤੁਹਾਨੂੰ ਸਪੋਰਟ ਕਰਦੇ ਹਾਂ। ਏਦਾਂ ਹੀ ਸਾਨੂੰ ਸਿਡਨੀ ਤੋਂ, ਮੈਲਬਰਨ ਤੋਂ, ਐਡੀਲੇਡ ਤੋਂ ਕੁਛ ਫਾਰਮਰਸ ਨੇ ਆਪਣੇ ਸਿੱਖ ਪਰਿਵਾਰ ਫਾਰਮਰ ਜਿਹੜੇ ਕਹਿੰਦੇ ਵੀ ਸਾਡੇ ਵੀ ਸੋਕਾ ਪਿਆ ਸਾਨੂੰ ਵੀ ਪਤਾ, ਉਹ ਵੀ ਸਾਨੂੰ ਸੇਵਾ ਭੇਜ ਰਹੇ ਨੇ, ਹਨਾ? ਏਦਾਂ ਕੁਈਨਸਲੈਂਡ ਤੋਂ ਸਾਨੂੰ ਸਪੋਰਟ ਆ ਰਹੀ ਆ। ਸੋ ਸਾਰੇ ਸਿੱਖ ਕਮਿਊਨਿਟੀ ਆਫ ਵੈਸਟਰਨ ਆਸਟ੍ਰੇਲੀਆ ਤੋਂ ਸਾਨੂੰ ਜਿਹੜੀ ਸਪੋਰਟ ਆ ਰਹੀ ਆ, ਉਸ ਤੋਂ ਇਲਾਵਾ ਜੂਇਸ਼ ਕਮਿਊਨਿਟੀ ਵੱਲੋਂ, ਮੁਸਲਿਮ ਕਮਿਊਨਿਟੀ ਵੱਲੋਂ ਤੇ ਕ੍ਰਿਸਚਨ ਕਮਿਊਨਿਟੀ ਵੱਲੋਂ, ਆਹ ਤਿੰਨ ਕਮਿਊਨਿਟੀਜ਼ ਆ ਜਿਹੜੀਆਂ ਸਾਡੇ ਨਾਲ ਆਈਆਂ, ਉਹ ਕਹਿੰਦੇ ਅਸੀਂ ਤੁਹਾਡੇ ਨਾਲ ਕੰਮ ਕਰਨਾ ਚਾਹੁੰਦੇ ਹਾਂ, ਵੀ ਜੋ ਤੁਸੀਂ ਕਰ ਰਹੇ ਇੰਨਾ ਟ੍ਰਾਂਸਪੇਰੈਂਟ, ਅਸੀਂ ਤੁਹਾਡੇ ਨਾਲ ਜੁੜਨਾ ਚਾਹੁੰਦੇ ਹਾਂ।
ਮੈਨੂੰ ਲੱਗਦਾ ਕਿ ਕਾਫੀ ਸਲਾਹਣਯੋਗ ਉਪਰਾਲਾ ਜਿਹਦੇ ਵਿੱਚ ਸਾਰੀਆਂ ਕਮਿਊਨਿਟੀਜ਼ ਜਿਹੜੀਆਂ ਆ ਉਹ ਆਪ ਖੁਦ ਤੁਹਾਡੇ ਨਾਲ ਰਲ ਕੇ ਕੰਮ ਕਰ ਰਹੀਆਂ ਨੇ। ਸੋ ਇਹਦੇ ਲਈ ਤੁਸੀਂ ਵਧਾਈ ਦੇ ਪਾਤਰ ਵੀ ਹੋ, ਯੂਨਾਈਟਿਡ ਸਿੱਖ ਦੀ ਟੀਮ ਨੂੰ ਅਸੀਂ ਵੀ ਵਧਾਈ ਪੇਸ਼ ਕਰਦੇ ਹਾਂ। ਤੇ ਮਨਦੀਪ ਸਿੰਘ ਤੁਹਾਡਾ ਜਿਹੜਾ ਇਹ ਰਿਲੀਫ ਵਰਕ ਹੈ, ਕਿਉਂਕਿ ਮੈਨੂੰ ਲੱਗਦਾ ਕਿ ਹੋਰ ਵੀ ਬਹੁਤ ਸਾਰੇ ਇਹੋ ਜਿਹੇ ਪ੍ਰੋਜੈਕਟ ਜਿਹੜੇ ਆ ਉਹ ਉਲੀਕੇ ਗਏ ਆ ਬਹੁਤ ਸਾਰੀਆਂ ਕਮਿਊਨਿਟੀਜ਼ ਵੱਲੋਂ, ਈਵਨ ਸਾਡੀਆਂ ਆਪਣੀ ਕਮਿਊਨਿਟੀ ਵੱਲੋਂ ਵੀ ਬਹੁਤ ਸਾਰੇ ਪ੍ਰੋਜੈਕਟ ਉਲੀਕੇ ਗਏ ਆ। ਤੁਹਾਡਾ ਇਹ ਜਿਹੜਾ ਪ੍ਰੋਜੈਕਟ ਆ ਇਹ ਦੂਸਰੇ ਪ੍ਰੋਜੈਕਟ ਨਾਲੋਂ ਕਿਵੇਂ ਵੱਖਰਾ?
ਜੀ ਭੈਣ ਜੀ, ਇਹਦੇ ਵਿੱਚ ਅਸੀਂ ਇਹ ਸੰਗਤ ਨੂੰ ਅਪੀਲ ਕਰਦੇ ਹਾਂ ਵੀ ਦੇਖੋ ਸਾਡੇ ਵਿੱਚ ਜਿਹੜਾ ਯੂਨਾਈਟਿਡ ਸਿੱਖ ਦਾ ਜਿਹੜਾ ਪ੍ਰਿੰਸੀਪਲ ਮੋਟੋ ਰਿਹਾ ਆ, ਪ੍ਰਿੰਸੀਪਲ ਮਾਡਲ ਰਿਹਾ ਆ, ਉਹ ਇਹ ਆ ਕਿ ਜਿਹੜਾ ਬੰਦਾ ਪ੍ਰੋਜੈਕਟ ਨੂੰ ਲੀਡ ਕਰੇਗਾ, ਜਿਵੇਂ ਫੰਡ ਰੇਜ਼ਿੰਗ ਪ੍ਰੋਜੈਕਟ ਨੂੰ ਰਿਲੀਜ਼ ਕਰੇਗਾ, ਲੀਡ ਕਰੇਗਾ, ਉਹੀ ਸਟਾਲ ਰਨ ਕਰੇਗਾ ਫੰਡ ਰੇਜ਼ਿੰਗ ਦੀ, ਫਿਰ ਉਹੀ ਉਹ ਮੁਸੀਬਤ ਵਾਲੀ ਜਗ੍ਹਾ ਤੇ ਜਾ ਕੇ ਸੰਗਤ ਦਾ ਜਿਹੜਾ ਪੈਸਾ ਸਹੀ ਤਰੀਕੇ ਨਾਲ ਆਊਗਾ। ਦੋ ਬੰਦੇ ਨੀ ਡਿਫਰੈਂਟਲੀ ਕਰਨਗੇ, ਕਿ ਜਿਹੜੇ ਬੰਦੇ ਦੀ ਸੇਵਾ ਆ, ਜਿਹੜੀ ਪੈਸੇ ਇਕੱਠੇ ਕਰਨ ਦੀ ਆ, ਹੋਰ ਡੋਨੇਸ਼ਨ ਇਕੱਠੇ ਕਰਨ ਦੀ ਆ, ਹੋਰ ਸੇਵਾ ਇਕੱਠੇ ਕਰਨ ਦੀ ਸੇਵਾ ਆ, ਉਹ ਆਪ ਹੀ ਬੰਦਾ ਆਪ ਡਿਲੀਵਰ ਕਰੇ ਜਾ ਕੇ ਬਈ ਜਿਹੜੀ ਬਈ ਏਦਾਂ ਦੋ ਬੰਦੇ ਨਾ ਹੋਣ, ਡਿਫਰੈਂਟ ਬੰਦੇ ਨਾ ਹੋਣ। ਹਾਂਜੀ, ਕਿ ਜਿਹੜਾ ਸੰਗਤ ਦਾ ਪੈਸਾ ਹੋਣ, ਬਈ ਜਿੱਦਾਂ ਹੱਕ ਦੀ ਕਮਾਈ ਚੋਂ ਪੈਸਾ ਆਉਂਦਾ ਆ ਸਾਰਾ, ਬਈ ਵੱਡੀ ਜ਼ਿੰਮੇਵਾਰੀ ਹੁੰਦੀ ਆ ਬਈ ਉਹਨਾਂ ਦਾ ਪੈਸਾ ਲਿਆ ਕੇ ਇੱਥੇ, ਜਾਂ ਉਹਨਾਂ ਦੇ ਡੋਨੇਸ਼ਨ ਲਿਆ ਕੇ, ਉਹਨਾਂ ਦੀ ਅਪੀਲ ਲਿਆ ਕੇ ਸਹੀ ਤਰੀਕੇ ਨਾਲ ਤੇ ਸਹੀ ਮਾਤਰ ਲਾਈ ਜਾਵੇ। ਤੇ ਇਸ ਕਰਕੇ ਸਾਡੀ ਅਸੀਂ ਸਮਝਦੇ ਹਾਂ ਸਾਡੀ ਵਿਲੱਖਣਤਾ ਇਹ ਆ ਕਿ ਹਮੇਸ਼ਾ ਜਿਹੜਾ ਬੰਦਾ ਫੰਡ ਰੇਜ਼ਿੰਗ ਕਰਦਾ ਉਹੀ ਬੰਦਾ ਆ ਕੇ ਹੈਲਪ ਕਰਦਾ ਗਰਾਊਂਡ ਤੇ, ਜਾਂ ਉਹਦੀ ਟੀਮ ਆ ਕੇ।
ਸੁਮਨਦੀਪ ਸਿੰਘ, ਜਾਂਦੇ ਜਾਂਦੇ ਆਪਣੇ ਭਾਈਚਾਰੇ ਨੂੰ ਕੋਈ ਅਪੀਲ ਤੁਸੀਂ ਕਰਨਾ ਚਾਹੋ, ਕੋਈ ਮੈਸੇਜ ਦੇਣਾ ਚਾਹੋ ਤਾਂ ਜ਼ਰੂਰ ਦਿਓ।
ਜੀ ਭੈਣ ਜੀ, ਅਸੀਂ ਜਨਰਲ ਤੇ ਵਾਈਡਰ ਸਿੱਖ ਕਮਿਊਨਿਟੀ ਨੂੰ ਆਸਟ੍ਰੇਲੀਆ ਵਿੱਚ ਤੇ ਵਾਈਡਰ ਕਮਿਊਨਿਟੀ ਜਿਹੜੇ ਵੀ ਤੁਹਾਨੂੰ ਆਪਣੇ ਸੁਣਦੇ ਆ, ਉਹਨਾਂ ਨੂੰ ਆਪਾਂ ਇਹੀ ਕਹਾਂਗੇ ਬਈ ਦੇਖੋ ਆਪਣਾ ਸਿਧਾਂਤ ਆਪਾਂ ਨੂੰ ਤਨ ਮਨ ਧਨ ਨਾਲ ਸੇਵਾ ਕਰਨੀ ਸਿਖਾਉਂਦਾ, ਹਨਾ? ਬਈ ਤੁਸੀਂ ਏਦਾਂ ਦੇ ਪ੍ਰੋਜੈਕਟ ਹੋਰ ਵੀ ਬਾਕੀ ਜਗ੍ਹਾ ਤੇ ਕਰੋ, ਹੋਰ ਕੰਟਰੀਜ਼ ਵਿੱਚ ਵੀ ਕਰੋ, ਲੇਕਿਨ ਜਿੱਥੇ ਤੁਹਾਨੂੰ ਲੋੜ ਪੈਂਦੀ ਹੈ ਪਹਿਲਾਂ ਤੁਸੀਂ ਆਪਣੇ ਗੁਆਂਢੀ ਨੂੰ ਹੈਲਪ ਕਰੋ, ਪਹਿਲਾਂ ਤੁਸੀਂ ਆਪਣੇ ਨੇਬਰਸ ਨੂੰ ਹੈਲਪ ਕਰੋ। ਕਿ ਸਿੱਖ ਅਵੇਅਰਨੈਸ ਦਾ ਇੱਕ ਇਹ ਬਹੁਤ ਵਧੀਆ ਤਰੀਕਾ ਹੈ ਜਦੋਂ ਤੁਸੀਂ ਕਿਸੇ ਦੇ ਦੁੱਖ 'ਚ ਜਾ ਕੇ ਖੜਦੇ ਹੋ। ਭੈਣ ਜੀ, ਅੱਜ ਸਵੇਰ ਦੀ ਤੁਹਾਨੂੰ ਅਸੀਂ ਅਪਡੇਟ ਦੇ ਦਈਏ, ਸੋਰੀ ਇੱਥੇ ਲਾਸਟ ਸੈਕਸ਼ਨ 'ਚ, ਕਿ ਬਈ ਹੁਣ ਅਸੀਂ ਵਾਟਰ ਟੈਂਕਰ ਸਪਲਾਈ ਕਰਨੇ ਸ਼ੁਰੂ ਕੀਤੇ ਆ ਡਿਫਰੈਂਟ ਫਾਰਮਰਸ ਨੂੰ, ਕਿਉਂਕਿ ਹਰੇਕ ਫਾਰਮ ਦੀ ਆਪਣੀ ਨੀਡ ਆ। ਬਈ ਅੱਜ ਤੋਂ ਬਾਅਦ ਅੱਜ ਸਾਡਾ ਫਸਟ ਵਾਟਰ ਟੈਂਕਰ ਜਿਹੜੀ ਅਸੀਂ ਪ੍ਰੋਪਰਟੀ 'ਤੇ ਆਇਆ, ਮੇਰੇ ਸਾਹਮਣੇ ਖੜਾ ਉਹ ਪਾਣੀ ਪੰਪ ਹੋ ਰਿਹਾ ਆ, ਉਹਦੀਆਂ ਅਸੀਂ ਫੋਟੋਸ ਵੈਰੀ ਸੂਨ ਸੋਸ਼ਲ ਮੀਡੀਆ ਤੇ ਪਾ ਦਾਂਗੇ। ਥੋੜੀ ਨੈਟਵਰਕ ਦੀ ਪ੍ਰੋਬਲਮ ਆ, ਜਦੋਂ ਇਸ ਤੋਂ ਸਿਟੀ ਤੇ ਚਲੇ ਗਏ ਤੇ ਅਪਲੋਡ ਕਰ ਦਾਂਗੇ। ਤੇ ਇਹਦੇ ਵਿੱਚ ਇਕੱਲੇ ਪਾਣੀ ਦੀ ਸੇਵਾ ਨਹੀਂ, ਇਹਦੇ ਵਿੱਚ ਜਿਹੜੇ ਫਾਰਮਰਸ ਨੇ ਉਹਨਾਂ ਕੋਲ ਸਾਰਾ ਕੁਛ ਹੈਗਾ ਆ, ਲੇਕਿਨ ਉਹਨਾਂ ਕੋਲ ਡਾਕਟਰ ਦੇ ਜਾਣ ਲਈ ਗੱਡੀ 'ਚ ਪੈਟਰੋਲ ਪਾਉਣ ਦੇ ਪੈਸੇ ਨਹੀਂ ਹੈਗੇ, ਉਹਨਾਂ ਕੋਲ ਡਾਕਟਰ ਕੋਲ ਜਾਣ ਕੇ ਡਾਕਟਰ ਨੂੰ ਪੈਸੇ ਦੇਣ ਦੇ ਪੈਸੇ ਨਹੀਂ ਹੈਗੇ, ਜੀਪੀ ਨੂੰ ਅਫੋਰਡ ਨਹੀਂ ਕਰ ਸਕਦੇ, ਹਨਾ। ਉਹਨਾਂ ਕੋਲ ਜੇ ਪਾਣੀ ਹੈਗਾ ਤੇ ਬੇਲ ਨਹੀਂ ਹੈਗੀ, ਜੇ ਉਹਨਾਂ ਕੋਲ ਇੱਥੇ ਜਿਹੜੇ ਹੋਰ ਸੰਸਥਾ ਕੰਮ ਕਰਦੀਆਂ ਉਹ ਕਮਿਊਨਿਟੀ ਸੈਂਟਰ ਵਿੱਚ ਜਿਹੜੇ ਫੂਡ ਐਂਪਸ ਉਹ ਛੱਡ ਜਾਂਦੀਆਂ, ਹਫ਼ਤਾ ਹਫ਼ਤਾ ਉੱਥੇ ਪਏ ਐਕਸਪਾਇਰ ਹੋ ਜਾਂਦੇ, ਕਿਉਂਕਿ ਫਾਰਮਰਸ ਕੋਲ ਇੰਨਾ ਇੰਨਾ ਟਾਈਮ ਨਹੀਂ ਹੈ, ਇੰਨਾ ਪੈਟਰੋਲ ਨਹੀਂ ਹੈਗਾ ਆਪਣੀ ਗੱਡੀ 'ਚ ਪਾਉਣ ਨੂੰ, ਵੀ ਉਹ ਕਮਿਊਨਿਟੀ ਸੈਂਟਰ ਤੋਂ ਆ ਕੇ ਫੂਡ ਲੈ ਜਾਣ।
ਬਿਲਕੁਲ ਜੀ, ਅਸੀਂ ਜਰੂਰ ਗੁਜ਼ਾਰਿਸ਼ ਕਰਦੇ ਹਾਂ, ਚਾਹੇ ਪੰਜਾਬੀ ਭਾਈਚਾਰਾ ਸਾਨੂੰ ਸੁਣ ਰਿਹਾ, ਚਾਹੇ ਹਿੰਦੀ ਭਾਈਚਾਰਾ ਸੁਣ ਰਿਹਾ, ਜਾਂ ਕੋਈ ਵੀ ਭਾਈਚਾਰਾ ਜਿਹੜਾ ਸਾਨੂੰ ਸੁਣ ਰਿਹਾ ਇਸ ਵੇਲੇ ਪਾਕਿਸਤਾਨ ਤੋਂ, ਜੇਕਰ ਸਾਨੂੰ ਸਰੋਤੇ ਸੁਣ ਰਹੇ ਨੇ, ਤਾਂ ਉਹ ਜ਼ਰੂਰ ਇਹਨਾਂ ਕੰਮਾਂ ਦੇ ਵਿੱਚ ਆਪਣਾ ਯੋਗਦਾਨ ਪਾਉਣ, ਔਰ ਯੂਨਾਈਟਿਡ ਸਿੱਖ ਦੀ ਟੀਮ ਜਿਵੇਂ ਕਿ ਇਸ ਲਈ ਕਾਰਜ ਕਰ ਰਹੀ ਹੈ, ਜੇਕਰ ਉਹ ਤੁਹਾਡੇ ਨਾਲ ਰਲ ਕੇ ਕੰਮ ਕਰਨਾ ਚਾਹੁਣ ਤਾਂ ਤੁਸੀਂ ਜ਼ਰੂਰ ਆਪਣੀ ਵੈਬਸਾਈਟ, ਆਪਣਾ ਫੇਸਬੁੱਕ ਪੇਜ ਤੇ ਇੱਕ ਵਾਰ ਆਪਣਾ ਨੰਬਰ ਜਿਹੜਾ ਸਾਨੂੰ ਜ਼ਰੂਰ ਦੱਸ ਦਿਓ।
ਜੀ ਜੀ ਜ਼ਰੂਰ ਜੀ, ਥੈਂਕ ਯੂ ਭੈਣ ਜੀ
ਜੀ। ਮਨਦੀਪ ਸਿੰਘ, ਆਪਣਾ ਨੰਬਰ ਤੁਸੀਂ ਜ਼ਰੂਰ ਦੱਸ ਦਿਓ, ਤੇ ਜਾਂਦੇ ਜਾਂਦੇ ਨਾ ਇੱਕ ਸਵਾਲ ਸਾਡੇ ਕੋਲ ਗੁਰਦੀਪ ਸਿੰਘ ਹੋਰਾਂ ਦਾ ਆਇਆ, ਤੇ ਉਹ ਮੈਂ ਜ਼ਰੂਰ ਤੁਹਾਡੇ ਨਾਲ ਸਾਂਝਾ ਕਰਨਾ ਚਾਹੂੰਗੀ। ਅਸੀਂ ਵੈਸੇ ਗੱਲਬਾਤ ਕਰ ਵੀ ਚੁੱਕੇ ਹਾਂ ਕਿ ਪੰਜਾਬ ਦੇ ਕਿਸਾਨਾਂ ਦੀਆਂ ਜੋ ਸਮੱਸਿਆਵਾਂ ਉੱਥੇ ਖੜੀਆਂ ਹੋ ਰਹੀਆਂ ਆ, ਉਹਨਾਂ ਦੀ ਮਦਦ ਜਿਹੜੀ ਆ ਉਹ ਕਰਨੀ ਕਿਉਂ ਜ਼ਰੂਰੀ ਆ, ਕੀਤੀ ਜਾਣੀ ਕਿਉਂ ਜ਼ਰੂਰੀ ਆ, ਅਸੀਂ ਇਹਦੇ ਬਾਰੇ ਗੱਲ ਤਾਂ ਕਰ ਲਈ ਹੈ, ਪਰ ਫਿਰ ਵੀ ਯੂਨਾਈਟਿਡ ਸਿੱਖਸ ਦੀ ਜਿਹੜੀ ਟੀਮ ਇੰਡੀਆ ਦੇ ਵਿੱਚ ਕੰਮ ਕਰਦੀ ਆ, ਜਾਂ ਫਿਰ ਲੋੜ ਪੈਣ ਦੇ ਉੱਤੇ ਜਿਹੜੇ ਤੁਹਾਡੇ ਵਾਲੰਟੀਅਰ ਉੱਥੇ ਕੰਮ ਕਰਦੇ ਆ, ਮਦਦ ਕਰਦੇ ਆ, ਉਹ ਪੰਜਾਬ ਦੇ ਵਿੱਚ ਲੋੜਵੰਦਾਂ ਦੀ ਕਿਵੇਂ ਮਦਦ ਕਰ ਸਕਦੇ, ਜੇਕਰ ਤੁਹਾਡਾ ਕੋਈ ਉੱਥੇ ਦਾ ਵੀ ਲਿੰਕ ਹੈਗਾ ਤਾਂ ਜ਼ਰੂਰ ਸਾਡੇ ਸਰੋਤਿਆਂ ਨੂੰ ਦੱਸੋ।
ਜੀ ਜੀ ਭੈਣ ਜੀ, ਸੋ ਆਪਣੇ ਜਿਹੜੇ ਸਾਰੇ ਰਿਲੀਫ ਪ੍ਰੋਜੈਕਟਸ ਨੇ, ਸਾਰੇ ਡਿਫਰੈਂਟ ਪ੍ਰੋਜੈਕਟਸ ਆਪਣੇ ਚੱਲਦੇ ਆ, ਹੱਕਾਂ ਦੀ ਆਵਾਜ਼ ਹੋ ਗਏ, ਰਾਈਟ ਟੂ ਟਰਬਨ ਹੋ ਗਿਆ, ਐਡਵੋਕੇਸੀ ਹੋ ਗਿਆ, ਹਿਊਮਨ ਰਾਈਟ ਹੋ ਗਿਆ, ਇਹ ਸਾਰੀ ਇਨਫੋਰਮੇਸ਼ਨ ਆਪਾਂ ਨੂੰ ਸਾਡੀ ਵੈਬਸਾਈਟ ਤੇ ਮਿਲ ਜਾਂਦੀ ਹੈ, unitedsikhs.org ਤੇ ਤੁਸੀਂ ਫੇਸਬੁੱਕ ਦੇ ਉੱਤੇ ਵੀ ਯੂਨਾਈਟਿਡ ਸਿੱਖ ਸਰਚ ਕਰ ਸਕਦੇ ਹੋ, ਤੁਹਾਨੂੰ ਰੀਸੈਂਟ ਅਪਡੇਟਸ ਆਉਂਦੀਆਂ ਰਹਿੰਦੀਆਂ। ਜਿਹੜੇ ਫਾਰਮਰਸ ਇੰਡੀਆ ਵਿੱਚ ਆ ਉੱਥੇ ਥੋੜਾ ਸੈਂਸਿਟਿਵ ਇਸ਼ੂ ਆ, ਇਸ਼ੂ ਏਦਾਂ ਆ ਕਿ ਜ਼ਰੂਰੀ ਨਹੀਂ ਹੁੰਦਾ ਵੀ ਜਿਹੜੇ ਉੱਥੇ ਫਾਰਮਰਸ ਆਪਣੇ ਜਿਹੜੇ ਕਿਸਾਨ ਸਫ਼ਰ ਕਰ ਰਹੇ ਆ ਉਹ ਮਦਰ ਨੇਚਰ ਕਰਕੇ ਕਰ ਰਹੇ ਆ, ਹਨਾ, ਹੋਰ ਵੀ ਬਹੁਤ ਜ਼ਿਆਦਾ ਉੱਥੇ ਕੰਟਰੀਬਿਊਟਿੰਗ ਫੈਕਟਰ ਆ ਕਹਿ ਲਓ। ਲੇਕਿਨ ਦੇਖੋ ਜਿੰਨੀ ਅਸੀਂ ਹੈਲਪ ਕਰ ਸਕਦੇ, ਸਾਡੀ ਜਿਹੜੀ ਟੀਮ ਆ ਉੱਥੇ ਇੱਕ ਰੈਸਕਿਊ ਫੈਮਿਲੀ ਪ੍ਰੋਜੈਕਟ ਚਲਾਉਂਦੀ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਬਈ ਜਦੋਂ ਕਿਸਾਨ ਦੀ ਜਿਹੜੀ ਫੈਮਿਲੀ ਪਿੱਛੇ ਰਹਿੰਦੀ ਆ, ਬਈ ਉਹਨਾਂ ਦੇ ਬੱਚਿਆਂ ਦੀ ਫੀਸ, ਉਹਨਾਂ ਦੇ ਰਾਸ਼ਨ ਪਾਣੀ ਦਾ ਖਰਚਾ ਜਿਹੜਾ ਇੱਕ ਪੈਨਸ਼ਨ ਸਕੀਮ ਨਾਲ ਲਾਉਂਦੇ ਆ, ਬਈ ਉਹਨੂੰ ਕੰਟੀਨਿਊਸਲੀ ਉਹ ਮਿਲਦਾ ਰਹੇ। ਸਾਡੀ ਖਾਸੀਅਤ ਹੀ ਇਹ ਆ ਕਿ ਅਸੀਂ ਇੱਕ ਵਾਰੀ ਜਾਂਦੇ ਹਾਂ ਤੇ ਫਿਰ ਅਸੀਂ ਉੱਥੇ ਅਖਾੜਾ ਲਾ ਕੇ ਬਹਿ ਜਾਂਦੇ ਹਾਂ ਵੀ ਅਸੀਂ ਹੈਲਪ ਕਰੀ ਜਾਣੀ ਆ, ਕਰੀ ਜਾਣੀ ਆ, ਕਰੀ ਜਾਣੀ ਆ। ਏਦਾਂ ਹੀ ਜਿਹੜੇ ਗਾਹ ਬੱਚੇ ਉਹਨਾਂ ਦੇ ਵੱਡੇ ਹੁੰਦੇ ਆ, ਫਿਰ ਹਾਂਜੀ ਉਹਨਾਂ ਨੂੰ ਨੌਕਰੀਆਂ ਲੱਭ ਕੇ ਦਿੰਦੇ ਆ, ਜੇ ਕੋਈ ਉਹਨਾਂ ਚੋਂ ਨਸ਼ਿਆਂ ਤੇ ਲੱਗਿਆ ਹੋਇਆ ਉਹਨੂੰ ਡੀ ਐਡਿਕਸ਼ਨ ਸੈਂਟਰ ਚ ਲਾ ਕੇ ਸਪੋਂਸਰ ਲੱਭ ਕੇ ਦਿੰਦੇ ਆ ਵੀ ਉਹ ਵਾਪਸ ਨਾ ਜਾਵੇ ਨਸ਼ਿਆਂ ਦੇ ਵਿੱਚ। ਸੋ ਇਹਦਾ ਡਿਫਰੈਂਟ ਪ੍ਰੋਜੈਕਟਸ ਨੇ, ਇੱਕ ਆਪਣਾ ਸਤਾਰੇ ਪ੍ਰੋਗਰਾਮ ਆ, ਜੇ ਕੋਈ ਉੱਥੇ ਪੜ੍ਹਨ ਵਾਲਾ ਬੱਚਾ ਆ ਜਾਂ ਪੜ੍ਹਨਾ ਚਾਹੁੰਦਾ ਤੇ ਉਹਦੇ ਕੋਲ ਫੀਸ ਨਹੀਂ ਹੈਗੀ ਆ, ਸਕੂਲ ਜਾਣ ਦੇ ਪੈਸੇ ਨਹੀਂ ਹੈਗੇ, ਉਹ ਸਾਨੂੰ ਅਪਰੋਚ ਕਰ ਸਕਦੇ ਆ। ਇਹ ਸਾਰੀ ਇਨਫੋਰਮੇਸ਼ਨ ਤੁਹਾਨੂੰ ਸਾਡੀ ਵੈਬਸਾਈਟ ਤੇ ਮਿਲ ਜੂਗੀ, ਕੰਟੈਕਟ ਲਿੰਕਸ ਵੀ ਉੱਥੇ ਮਿਲ ਜਾਣਗੇ, ਤੇ ਫੇਸਬੁੱਕ ਦੇ ਉੱਤੇ ਜਿਹੜੇ ਆਸਟ੍ਰੇਲੀਅਨ ਚੈਪਟਰ ਦੇ ਅੰਦਰ ਜਿਹੜੇ ਡਿਫਰੈਂਟ ਪ੍ਰੋਜੈਕਟ ਚੱਲ ਰਹੇ ਉਹਨਾਂ ਦੇ ਵੱਖ ਵੱਖ ਨੰਬਰ ਵੀ ਸਾਰੇ ਪਾਸੇ ਦਿੱਤੇ ਹੋਏ ਆ ਸੀ। ਸੋ ਮੇਰਾ ਨੰਬਰ ਹੋ ਗਿਆ ਜਾਂ ਹੋਰ ਕੋਈ ਡਾਇਰੈਕਟਰ ਦਾ ਨੰਬਰ ਹੋ ਗਿਆ, ਜਿਹੜਾ ਵੀ ਕੋਈ ਪ੍ਰੋਜੈਕਟ ਲੀਡ ਕਰ ਰਿਹਾ, ਆਪਾਂ ਨੂੰ ਸਾਰਾ ਕੁਝ ਫੇਸਬੁੱਕ ਤੇ ਵੈਬਸਾਈਟ ਤੇ ਮਿਲ ਜਾਏਗਾ ਜੀ।
ਬਹੁਤ ਬਹੁਤ ਧੰਨਵਾਦ ਮਨਦੀਪ ਸਿੰਘ, ਤੁਸੀਂ ਆਪਣਾ ਸਮਾਂ ਦਿੱਤਾ ਔਰ ਕੀਮਤੀ ਸਮੇਂ ਦੇ ਵਿੱਚੋਂ ਤੁਸੀਂ ਸਾਡੇ ਨਾਲ ਸਾਰਾ ਜਿਹੜਾ ਪ੍ਰੋਜੈਕਟ ਹੈ ਸਾਡੇ ਸਰੋਤਿਆਂ ਦੇ ਨਾਲ ਸਾਂਝਾ ਕੀਤਾ, ਬਹੁਤ ਬਹੁਤ ਸ਼ੁਕਰੀਆ
ਜੀ। ਥੈਂਕ ਯੂ ਭੈਣ ਜੀ, ਥੈਂਕ ਯੂ ਸੋ ਮਚ। ਅੱਛਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਦੋਸਤੋ, ਇੱਕ ਮੁਲਾਕਾਤ ਦੇ ਵਿੱਚ ਤੁਹਾਡੇ ਨਾਲ ਅਸੀਂ ਰੂਬਰੂ ਕਰਵਾਇਆ ਮਨਦੀਪ ਸਿੰਘ ਹੋਰਾਂ ਨੂੰ, ਜਿਹੜੇ ਕਿ ਯੂਨਾਈਟਿਡ ਸਿੱਖਸ ਦੀ ਟੀਮ ਤੋਂ ਸਾਨੂੰ ਨਿਊ ਸਾਊਥ ਵੇਲਸ ਦੇ ਵਿੱਚ ਜਿਹੜਾ ਸੋਕਾ ਪੈਣ ਦੇ ਉੱਤੇ ਜਿਹੜਾ ਪ੍ਰੋਜੈਕਟ ਉਹਨਾਂ ਨੇ ਲਿਖਿਆ ਹੋਇਆ ਉਹਦੇ ਬਾਬਤ ਸਾਨੂੰ ਜਾਣਕਾਰੀ ਪ੍ਰਦਾਨ ਕਰ ਰਹੇ ਸਨ। ਸੋ ਉਮੀਦ ਕਰਦੇ ਹਾਂ ਜੀ ਇਸ ਜਾਣਕਾਰੀ ਤੋਂ ਤੁਸੀਂ ਵੀ ਲਾਹਾ ਲੈ ਸਕੋਗੇ ਔਰ ਜੇਕਰ ਤੁਸੀਂ ਵੀ ਕਿਤੇ ਵੀ ਮਦਦਗਾਰ ਹੋਣਾ ਚਾਹੁੰਦੇ ਹੋ ਤਾਂ ਤੁਸੀਂ ਜ਼ਰੂਰ ਇਸ ਮਦਦ ਦੇ ਵਿੱਚ ਤੁਸੀਂ ਆਪਣਾ ਹਿੱਸਾ ਪਾਓ। ਸੋ ਦੋਸਤੋ ਹੁਣ ਇੱਕ ਗੀਤ ਤੁਹਾਡੀ ਨਜ਼ਰ ਕਰਦੇ ਹਾਂ, ਗੀਤ ਤੋਂ ਬਾਅਦ ਸਾਡੇ ਅਗਲੇ ਮਹਿਮਾਨ ਇਸ ਵੇਲੇ ਸਟੂਡੀਓ ਦੇ ਵਿੱਚ ਪਹੁੰਚ ਚੁੱਕੇ ਨੇ, ਅਸੀਂ ਉਹਨਾਂ ਨੂੰ ਵੀ ਤੁਹਾਡੇ ਰੂਬਰੂ ਕਰਵਾਉਣਾ। ਸੋ ਆਉਣ ਵਾਲੇ ਦਿਨਾਂ ਦੇ ਵਿੱਚ 20 ਤੇ 21 ਅਕਤੂਬਰ ਨੂੰ ਨਾਈਟ ਸਟੇਡੀਅਮ ਸਨਸ਼ਾਈਨ ਦੇ ਵਿੱਚ ਔਜ਼ ਇੰਟਰਨੈਸ਼ਨਲ ਕਬੱਡੀ ਕੱਪ ਹੋਣ ਜਾ ਰਿਹਾ। ਸੋ ਇਹ 2 ਦਿਨਾਂ ਕਬੱਡੀ ਕੱਪ ਦੇ ਵਿੱਚ ਕੀ ਖਾਸ ਹੋਣਾ ਤੇ ਕੀ ਇਹਦੀਆਂ ਤਿਆਰੀਆਂ ਦੇ ਵਿੱਚ ਚੱਲ ਰਿਹਾ ਇਸ ਵੇਲੇ, ਇਹਦੇ ਬਾਬਤ ਅਸੀਂ ਜਾਣਕਾਰੀ ਜਿਹੜੀ ਲਵਾਂਗੇ ਇਹਨਾਂ ਪ੍ਰਬੰਧਕਾਂ ਤੋਂ। ਤੇ ਫਿਲਹਾਲ ਇੱਕ ਗੀਤ ਤੁਹਾਡੀ ਨਜ਼ਰ ਕਰਦੇ ਹਾਂ, ਗੀਤ ਤੋਂ ਬਾਅਦ ਬਹੁਤ ਜਲਦੀ ਆਉਂਦੇ ਹਾਂ ਵਾਪਸ, ਬਣੇ ਰਹੋ ਜੁੜੇ ਰਹੋ।
ਬਾਤੋਂ ਕੀਤੀ ਏ ਅਸਾਂ ਦੇ ਨਾਲ ਬਸ ਵੇ, ਕੋਈ ਦੋਸ਼ ਅਸਾਂ ਦਾ ਦੱਸ ਵੇ, ਕਿ ਇੰਜ ਮੁੱਖ ਨਹੀਂ ਮੁੜੀਦਾ ਪਿਆਰਿਆ, ਕਿ ਇੰਜ ਦਿਲ ਨਹੀਂ ਤੋੜੀਦਾ। ਪਿਆਰ ਤੇਰੇ ਨਾਲ ਦੱਸਾਂ ਕੀ ਮੈਂ ਕਿੰਨਾ ਏ, ਪਾਣੀ ਸੱਤਾਂ ਸਾਗਰਾਂ ਦੇ ਵਿੱਚ ਜਿੰਨਾ ਏ, ਪਿਆਰ ਤੇਰੇ ਨਾਲ ਦੱਸਾਂ ਕੀ ਮੈਂ ਕਿੰਨਾ ਏ, ਪਾਣੀ ਸੱਤਾਂ ਸਾਗਰਾਂ ਦੇ ਵਿੱਚ ਜਿੰਨਾ ਏ, ਮੇਰੀ ਅੱਖੀਆਂ ਦੇ ਵਿੱਚੋਂ ਪਾਣੀ ਰਿਸਦਾ, ਬੰਦ ਨੈਣਾ ਨੂੰ ਵੀ ਮੁੱਖ ਤੇਰਾ ਦਿਸਦਾ, ਵੇ ਰੋਂਦਿਆਂ ਨੂੰ ਨਹੀਂ ਛੋੜੀਦਾ ਪਿਆਰਿਆ, ਵੇਂਜ ਮੁੱਖ ਨਹੀਂ ਮੋੜੀਦਾ। ਯਾਦ ਆਉਣ ਗੱਲਾਂ ਤੇਰੀਆਂ ਪਿਆਰੀਆਂ, ਤੈਨੂੰ ਤੱਕਦੀਆਂ ਸਦਰਾਂ ਕੁਆਰੀਆਂ, ਯਾਦ ਆਉਣ ਗੱਲਾਂ ਤੇਰੀਆਂ ਪਿਆਰੀਆਂ, ਤੈਨੂੰ ਤੱਕਦੀਆਂ ਸਦਰਾਂ ਕੁਆਰੀਆਂ, ਹਏ ਕਰਾਂ ਯਾਦ ਮੈਂ ਸਵੇਰੇ ਅਤੇ ਸ਼ਾਮ ਵੇ, ਲਵਾਂ ਅੱਲਾ ਤੋਂ ਵੀ ਪਹਿਲਾਂ ਤੇਰਾ ਨਾਮ ਵੇ, ਕਿ ਨਾਲੇ ਹੱਥਾਂ ਨੂੰ ਵੀ ਜੋੜੀਦਾ ਪਿਆਰਿਆ, ਮੁੱਖ ਨਹੀਂ ਮੋੜੀਦਾ ਹੈ। ਸ਼ਾਮਾਂ ਪੈ ਗਈਆਂ ਰੇ ਸ਼ਹਿਰ ਤੇਰਾ ਦੂਰੇ, ਸ਼ਾਮਾਂ ਪੈ ਗਈਆਂ ਰੇ ਸ਼ਹਿਰ ਤੇਰਾ ਦੂਰੇ, ਸ਼ਾਮਾਂ ਪੈ ਗਈਆਂ ਸ਼ਾਮਾਂ ਪੈ ਗਈਆਂ ਨੇ ਸ਼ਹਿਰ। ਸ਼ਹਿਰ ਦੇ ਲੈ ਜਾਇਓ ਸੁਨੇਹਾ ਜਾਂਦੇ ਪੰਛੀਓ ਛੇਤੀਆਂ ਵੇ ਸਰਤਾਜ ਨੂੰ ਵੀ ਆਖਿਓ ਕਿ ਸ਼ਾਮੀ ਘਰ ਵਾਲੇ ਬੋੜੀ ਦਾ ਢੋਲਣਾ ਵੇਂਜ ਮੁਖ ਨਹੀਂ ਓ ਮੋੜੀ ਦਾ ਕਾਤੋਂ ਕੀਤੀ ਅਸਾਂ ਦੇ ਨਾਲ ਬਸ ਵੇ ਕੋਈ ਦੋਸ਼ ਅਸਾਂ ਦਾ ਦੱਸ ਵੇ ਕਿ ਇੰਜ ਮੁੱਖ ਨਹੀਂ ਮੋੜੀ ਦਾ ਪਿਆਰਿਆ ਦਿਲ ਨਹੀਂ ਤੋੜੀ ਦਾ
ਜੀ ਦੋਸਤੋ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਗੀਤ ਤੁਸੀਂ ਸੁਣ ਰਹੇ ਸੀਗੇ ਤੇ ਗੀਤ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਲਹਿਰਾਂ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਅੱਜ ਮੈਲਬਨ ਤੋਂ ਮੇਰੇ ਨਾਲ ਯਾਨੀ ਅਮਰੀਤ ਕੌਰ ਦੇ ਨਾਲ ਤੇ ਜਿਵੇਂ ਤੁਹਾਨੂੰ ਪਹਿਲਾਂ ਤੋਂ ਦੱਸਦੇ ਆ ਰਹੇ ਹਾਂ ਕਿ ਅੱਜ ਅਸੀਂ ਖਾਸ ਮੁਲਾਕਾਤਾਂ ਜਿਹੜੀਆਂ ਕਰਨੀਆਂ ਤੇ ਇਸ ਵੇਲੇ ਸਾਡੇ ਖਾਸ ਮਹਿਮਾਨ ਸਟੂਡੀਓ ਦੇ ਵਿੱਚ ਹਾਜ਼ਰ ਹੋ ਚੁੱਕੇ ਨੇ ਜੀ ਖੱਖ ਪ੍ਰੋਡਕਸ਼ਨ ਤੋਂ ਲਵ ਖੱਖ ਜੀ ਤੇ ਸਾਬੀ ਸਿੰਘ ਹੁਰੀ ਜਿਹੜੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ 20-21 ਅਕਤੂਬਰ ਨੂੰ ਇੱਕ ਆਸਟ੍ਰੇਲੀਅਨ ਇੰਟਰਨੈਸ਼ਨਲ ਕਬੱਡੀ ਕੱਪ ਦਾ ਆਯੋਜਨ ਕਰਨ ਜਾ ਰਹੇ ਆ ਸੋ ਉਸ ਕਬੱਡੀ ਕੱਪ ਬਾਬਤ ਅੱਜ ਅਸੀਂ ਜਾਣਕਾਰੀ ਜਿਹੜੀ ਆ ਉਹਨਾਂ ਤੋਂ ਹਾਸਲ ਕਰਨੀ ਆ ਸਭ ਤੋਂ ਪਹਿਲਾਂ ਤਾਂ ਸਵਾਗਤ ਕਰਦੇ ਹਾਂ ਲਵ ਖੱਖ ਜੀ ਤੇ ਸਾਬੀ ਸਿੰਘ ਤੁਹਾਡਾ ਬਹੁਤ ਬਹੁਤ ਸਵਾਗਤ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਭੈਣ ਜੀ
ਜੀ ਅੱਛਾ ਅਸੀਂ ਸ਼ੁਰੂਆਤ ਕਰਦੇ ਹਾਂ ਵੈਸੇ ਆਪਾਂ ਸ਼ੁਰੂਆਤ ਜਿਹੜੀ ਬੜੀ ਰਸਮੀ ਜੀ ਹਮੇਸ਼ਾ ਕਰਦੇ ਹੁੰਦੇ ਆ ਕਿ ਸਾਨੂੰ ਦੱਸੋ ਜੀ ਕਿ ਇਹ ਜਿਹੜਾ 20-21 ਅਕਤੂਬਰ ਨੂੰ ਕਬੱਡੀ ਕੱਪ ਹੋਣ ਜਾ ਰਿਹਾ ਹਨਾ ਇਹਦੇ ਵਿੱਚ ਕੀ ਖਾਸ ਹੋਣਾ ਪਰ ਅਸੀਂ ਸਭ ਤੋਂ ਪਹਿਲਾਂ ਜਾਣਨਾ ਚਾਹਾਂਗੇ ਕਿ ਬਹੁਤ ਸਾਰੇ ਕਬੱਡੀ ਕੱਪ ਆਏ ਦਿਨ ਹੁੰਦੇ ਰਹਿੰਦੇ ਆ ਹਨਾ ਇੱਕ ਦਿਨਾਂ ਕਬੱਡੀ ਕੱਪ ਵੀ ਹੁੰਦੇ ਆ ਇੰਟਰਨੈਸ਼ਨਲ ਕਬੱਡੀ ਕੱਪ ਦਾ ਨਾਮ ਦੇ ਦਿੱਤਾ ਜਾਂਦਾ ਪਰ ਇਸ ਵਾਰ ਇਹ ਜਿਹੜਾ 2 ਦਿਨਾਂ ਦਾ ਕਬੱਡੀ ਕੱਪ ਉਲੀਕਿਆ ਗਿਆ ਪਰ ਇਹ ਇੰਟਰਨੈਸ਼ਨਲ ਆਲ ਇੰਟਰਨੈਸ਼ਨਲ ਕਬੱਡੀ ਕੱਪ ਇਹਨੂੰ ਨਾਮ ਦਿੱਤਾ ਗਿਆ ਹਨਾ ਕਿਸ ਮੰਤਵ ਦੇ ਨਾਲ ਤੁਸੀਂ ਇਹ ਕਬੱਡੀ ਕੱਪ ਲੈ ਕੇ ਆਏ
ਹਾਂਜੀ ਇਹਦੇ ਚ ਅਸੀਂ 2 ਦਿਨ ਰੱਖਣ ਦਾ ਰੀਜ਼ਨ ਇਹ ਸੀਗਾ ਇੱਕ ਤਾਂ ਮੇਲ ਜਿਹੜੇ ਆ ਓਵਰਸੀਜ਼ ਤੋਂ ਆਉਂਦੇ ਆ ਜਦੋਂ ਉਹਨਾਂ ਨੂੰ ਲੋਕ ਵੇਖਣਾ ਚਾਹੁੰਦੇ ਆ ਤੇ ਉਹ ਵੀ ਖੇਡਣਾ ਚਾਹੁੰਦੇ ਆ ਤੇ ਕਈ ਵਾਰੀ ਸਾਡੇ ਤੁਹਾਨੂੰ ਪਤਾ ਫਿਰ ਜਿਵੇਂ ਇਵੇਂ ਦੇ ਕਿ ਜੋਬ ਹੁੰਦੀ ਆ ਪਰ ਛੱਡ ਵੀ ਨਹੀਂ ਸਕਦੇ ਜਾਂ ਸਵੇਰੇ ਸਟਾਰਟ ਹੁੰਦੀ ਆ ਸਮਥਿੰਗ ਅਸੀਂ ਇਸ ਕਰਕੇ ਰੱਖਿਆ ਕਿ ਹਰ ਕੋਈ ਜਿਹੜਾ ਆ ਉਸ ਚੀਜ਼ ਦਾ ਆਨੰਦ ਲੈ ਸਕੇ ਤੇ ਜਿਹੜੇ ਪਲੇਅਰ ਵੀ ਆਏ ਆ ਉਹਨਾਂ ਨੂੰ ਵੀ 2 ਦਿਨ ਖੇਡਣ ਦਾ ਮੌਕਾ ਮਿਲੇ ਤੇ ਇਸ ਚੀਜ਼ ਨੂੰ ਮੱਦੇਨਜ਼ਰ ਰੱਖ ਕੇ 2 ਦਿਨ ਰੱਖਿਆ ਤੇ ਨਾਲ ਦੀ ਨਾਲ ਕਿਉਂਕਿ ਮੌਸਮ ਉਦੋਂ ਬੜਾ ਵਧੀਆ ਹੋ ਜਾਣਾ
ਜੀ
ਤੇ ਮੇਲੇ ਦਾ ਮਾਹੌਲ ਜਿਹੜਾ ਉੱਥੇ ਹੋਏਗਾ ਕਿ ਲੋਕ 2 ਦਿਨ ਆਪਣੇ ਜਿਵੇਂ ਜ਼ਿੰਦਗੀ ਚੋਂ ਇੰਜੋਇਮੈਂਟ ਕਰ ਸਕਦੇ ਆ ਕਿ ਹਾਂਜੀ ਅਸੀਂ ਅੱਜ ਮੇਲੇ ਵਾਲਾ ਮਾਹੌਲ ਵੇਖ ਕੇ ਆਉਂਦੇ ਹਾਂ ਤੇ ਉੱਥੇ ਕਬੱਡੀ ਜਿਹੜੀ ਆ ਉਹ ਹੋਏਗੀ ਇਹ ਚੀਜ਼ਾਂ ਨੂੰ ਮੱਦੇਨਜ਼ਰ ਰੱਖ ਕੇ 2 ਦਿਨ ਕੀਤਾ ਜੀ
ਠੀਕ ਹੈ ਸੋ ਇੱਕ ਗੱਲ ਆ ਵੀ ਹੁਣ ਕਲੀਅਰ ਕਰ ਦਿਓ ਵੀ ਜਿਹੜੇ ਪਹਿਲਾਂ ਤੋਂ ਕਬੱਡੀ ਕੱਪ ਹੁੰਦੇ ਰਹੇ ਆ ਜਾਂ ਇੰਟਰਨੈਸ਼ਨਲ ਕਬੱਡੀ ਕੱਪ ਨਾਮ ਦੇਣ ਦੀ ਵੀ ਕੋਸ਼ਿਸ਼ ਜਿਹੜੀ ਆ ਪਿੱਛੇ ਜੇ ਰਹੀ ਆ ਕਾਫੀ ਪ੍ਰਬੰਧਕਾਂ ਦੀ ਇਹ ਕਬੱਡੀ ਕੱਪ ਉਹਨਾਂ ਨਾਲੋਂ ਕਿਵੇਂ ਵੱਖਰਾ
ਦੇਖੋ ਉਹਨਾਂ ਨੇ ਵੀ ਬਹੁਤ ਵਧੀਆ ਜਿਹੜਾ ਉਪਰਾਲੇ ਕੀਤੇ ਆ ਕਬੱਡੀ ਨੂੰ ਵਧੀਆ ਲੈਵਲ ਤੇ ਲੈ ਕੇ ਗਏ ਆ ਪਰ ਸਾਡੀ ਕੋਸ਼ਿਸ਼ ਇਹ ਆ ਕਿ ਜਿਹੜੀਆਂ ਚੀਜ਼ਾਂ ਲੋਕਾਂ ਨੂੰ ਇੱਥੇ ਨਹੀਂ ਮਿਲ ਸਕੀਆਂ ਨਾ ਜਿਹੜੀ ਘਾਟ ਕਈ ਵਾਰੀ ਮਹਿਸੂਸ ਹੁੰਦੀ ਆ ਕਿ ਉਹਦੇ ਚ ਅਸੀਂ ਕਲਚਰਲ ਐਕਟੀਵਿਟੀਜ਼ ਰੱਖੀਆਂ ਨੇ ਆਪਣੀ ਆਪਣੀ ਕਮਿਊਨਿਟੀ ਦੀਆਂ ਤੇ ਹੋਰ ਕਮਿਊਨਿਟੀ ਦੀਆਂ ਨੇ
ਜੀ
ਉਹਦੇ ਨਾਲ ਕੀ ਆ ਕਿ ਇੱਕ ਮਲਟੀ ਕਲਚਰਲ ਐਂਡ ਸਪੋਰਟਸ ਇਵੈਂਟ ਜਿਹੜਾ ਆ ਉਹ ਫਸਟ ਟਾਈਮ ਜਿਹੜਾ ਉਹ ਮਿਲੇਗਾ ਸਾਨੂੰ ਦੇਖਣ ਲਈ
ਠੀਕ
ਮੋਸਟਲੀ ਕੀ ਹੁੰਦਾ ਕਿ ਅਸੀਂ ਸਿਰਫ ਕਬੱਡੀ ਦੇਖ ਸਕਦੇ ਹਾਂ ਜਾਂ ਵੱਧ ਤੋਂ ਵੱਧ ਨਾਲ ਉਹਦੇ ਜਿਹੜਾ
ਆਪਣੇ ਭਾਈਚਾਰੇ ਨੂੰ ਹੀ ਅਸੀਂ ਇਨਵੋਲਵ ਕਰਦੇ ਹਾਂ ਜ਼ਿਆਦਾ
ਜੀ ਇਸ ਟਾਈਮ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਦੂਜੀਆਂ ਕਮਿਊਨਿਟੀਜ਼ ਨੂੰ ਇਨਵੋਲਵ ਕੀਤਾ ਜਾਵੇ ਤੇ ਉਹਦੇ ਚ ਗਾਉਣ ਵਜਾਉਣ ਦੀ ਜਗ੍ਹਾ ਜਿਹੜਾ ਆ ਉਹ ਆਪਣੇ ਲੋਕਲ ਜਿਹੜਾ ਟੈਲੈਂਟ ਆ ਉਹਨਾਂ ਨੂੰ ਮੌਕਾ ਦਿੱਤਾ ਜਾਵੇ ਕਿ ਉਹ ਆਪਣੀਆਂ ਪਰਫਾਰਮੈਂਸਿਸ ਕਰਨ
ਜੀ
ਜਿਹਦੇ ਚ ਕਾਫੀ ਕੁੜੀਆਂ ਦੀਆਂ ਮੁੰਡਿਆਂ ਦੀਆਂ ਬੱਚਿਆਂ ਦੀਆਂ ਤੇ ਲੇਡੀਜ਼ ਦੀਆਂ ਪਰਫਾਰਮੈਂਸਿਸ ਹੋਣਗੀਆਂ
ਜੀ
ਤੇ ਦੂਸਰੀ ਕਮਿਊਨਿਟੀ ਤੋਂ ਜਿਹੜਾ ਓਰਿਜਨਲਸ ਵੀ ਹੋਏਗੀ
ਜੀ
ਤੇ ਉਹ ਚੀਜ਼ਾਂ ਜਿਹੜੀਆਂ ਉਹ ਸਾਨੂੰ ਵੇਖਣ ਨੂੰ ਮਿਲਣਗੀਆਂ ਜਿਹੜੀਆਂ ਪਹਿਲਾਂ ਨਹੀਂ ਮਿਲੀਆਂ ਵੇਖੀ ਤੇ ਅਸੀਂ ਜੋ ਲੋਕਾਂ ਦੀਆਂ ਕੰਪਲੇਂਟਸ ਪਹਿਲਾਂ ਆਈਆਂ ਐਜ਼ ਅ ਆਡੀਅੰਸ ਜਦੋਂ ਅਸੀਂ ਦੂਸਰੀ ਵੱਡੀਆਂ ਤੇ ਜਾਂਦੇ ਰਹੇ ਹਾਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹ ਚੀਜ਼ਾਂ ਲੋਕਾਂ ਨੂੰ ਪ੍ਰੋਬਲਮਸ ਨਾ ਹੋਣ ਲੋਕ ਵਧੀਆ ਤਰੀਕੇ ਨਾਲ ਜਾਣ
ਠੀਕ ਸੋ ਜਦੋਂ ਤੁਸੀਂ ਦਰਸ਼ਕ ਬਣ ਕੇ ਜਾਂਦੇ ਸੀ ਉਹ ਚੀਜ਼ਾਂ ਜਿਹੜੀਆਂ ਉਦੋਂ ਤੁਸੀਂ ਮਹਿਸੂਸ ਕਰਦੇ ਨੇ ਸੋ ਉਹਨਾਂ ਚੀਜ਼ਾਂ ਜਾਂ ਉਹਨਾਂ ਕਮੀਆਂ ਨੂੰ ਦੂਰ ਕਰਨ ਦੀ ਜਿਹੜੀ ਕੋਸ਼ਿਸ਼ ਹੈ ਇਸ ਕਬੱਡੀ ਕੱਪ ਚ ਕੀਤੀ ਜਾਣੀ ਹੈ ਅੱਛਾ ਸਾਬੀ ਸਿੰਘ ਤੁਹਾਡੇ ਤੋਂ ਮੈਂ ਪੁੱਛਣਾ ਚਾਹੂੰਗੀ ਕਿੰਨੀਆਂ ਕੁ ਟੀਮਾਂ ਇਸ ਇੰਟਰਨੈਸ਼ਨਲ ਕੱਪ ਦੇ ਵਿੱਚ ਪਾਰਟਿਸਿਪੇਟ ਕਰਨ ਜਾ ਰਹੀਆਂ
ਟੋਟਲੀ ਐਸਜੀਪੀਸੀ ਇਨਕਲੂਡ ਕਰਕੇ 8 ਟੀਮਾਂ ਜਿਹੜੀਆਂ ਮੇਲਸ ਦੀਆਂ ਇਸ ਟੂਰਨਾਮੈਂਟ ਵਿੱਚ ਆ ਗਈਆਂ ਨੇ ਹਿੱਸਾ ਲੈ ਰਹੀਆਂ ਨੇ ਤੇ ਉਹਦੀ ਡਿਟੇਲਸ ਵੈਸੇ ਪੋਸਟਰ ਦੇ ਉੱਤੇ ਵੀ ਹੈਗੀ ਪਰ ਮੇਰੇ ਖਿਆਲ ਇੰਡੀਆ ਆਸਟ੍ਰੇਲੀਆ ਪਾਕਿਸਤਾਨ ਕੀਨੀਆ ਕੈਨੇਡਾ ਯੂਕੇ ਨਿਊਜ਼ੀਲੈਂਡ ਯੂਕੇ ਤੇ ਉਹ ਐਡ ਹੋ ਰਹੀਆਂ ਤੇ ਉਸ ਤੋਂ ਬਾਅਦ ਐਸਜੀਪੀਸੀ ਦੀ ਟੀਮਾਂ ਤੇ ਫੀਮੇਲ ਦੇ ਵਿੱਚੋਂ ਇੱਕ ਇੰਡੀਆ ਦੀ ਤੇ ਨਿਊਜ਼ੀਲੈਂਡ ਦੀ ਟੀਮ ਵੀ ਆ ਰਹੀ ਹੈ ਜਿਹੜੀ ਪਿਛਲੇ ਤੁਸੀਂ ਈਵੈਂਟ ਦੇ ਵਿੱਚ ਸ਼ਾਇਦ ਨਹੀਂ ਦੇਖਿਆ ਹੋਵੇ ਕਿ ਕੁੜੀਆਂ ਦੀ ਟੀਮ ਅਕਸਰ ਰਹਿ ਜਾਂਦੀ ਤੇ ਇਸ ਵਾਰ ਅਸੀਂ ਕੋਸ਼ਿਸ਼ ਕੀਤੀ ਹੈ ਕਿ ਉਹਨਾਂ ਨੂੰ ਵੀ ਨਾਲ ਲੈ ਕੇ ਚੱਲੀਏ ਸੋ ਇੰਡੀਆ ਤੇ ਨਿਊਜ਼ੀਲੈਂਡ ਦੀ ਟੀਮ ਜਿਹੜੀ ਉਹਨਾਂ ਦੇ ਵੀ ਮੈਚ ਹੋ ਜਾਣਗੇ ਸੋ ਟੋਟਲ ਇਹਨੂੰ ਤੁਸੀਂ ਇੰਟਰਨੈਸ਼ਨਲ ਕਹਿ ਸਕਦੇ ਹੋ
ਜਿਸ ਹਿਸਾਬ
ਨਾਲ ਅਸੀਂ ਟੀਮ ਲੈ ਕੇ ਆ ਰਹੇ ਹਾਂ
ਬਿਲਕੁਲ ਨਹੀਂ ਕਹਿ ਹੀ ਨਹੀਂ ਸਕਦੇ ਹੈ ਹੀ ਇੰਟਰਨੈਸ਼ਨਲ ਦੀ ਟੀਮ ਸਾਰੀਆਂ ਜਿਹੜੀਆਂ ਬਾਹਰਲੇ ਦੇਸ਼ਾਂ ਤੋਂ ਆ ਰਹੀਆਂ
ਨੇ ਕੋਈ ਸਵਾਲ ਨੂੰ ਕੀ ਆਪਾਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹਨੂੰ ਉਸ ਲੈਵਲ ਦੇ ਉੱਤੇ ਕੀਤਾ ਜਾਵੇ ਤੇ ਜਿਹੜੀਆਂ ਇੰਨੀਆਂ ਕੁ ਟੀਮ ਜਿਹੜੀਆਂ ਨੇ ਇਹਦੇ ਵਿੱਚ ਪਾਰਟਿਸਿਪੇਟ
ਜੀ ਇੱਕ ਜਿਹੜਾ ਇਹ ਸ਼ੁਭ ਸੰਕੇਤ ਹੈ ਕਿ ਇਸ ਵਾਰ ਕੁੜੀਆਂ ਦੀਆਂ ਜਿਹੜੀਆਂ ਦੋ ਟੀਮਸ ਆ ਰਹੀਆਂ ਤੇ ਇਹ ਜਿਹੜਾ ਟੀਮਸ ਨੂੰ ਲਿਆਉਣ ਦਾ ਜਾਂ ਫਿਰ ਉਹਨਾਂ ਦੇ ਵਿੱਚ ਮੁਕਾਬਲਾ ਕਰਾਉਣ ਦਾ ਇਹ ਸਿਰਫ ਸ਼ੋਅ ਮੈਚ ਹੋਣਗੇ ਜਾਂ ਫਿਰ ਉਹਨਾਂ ਦੇ ਵਿੱਚ ਵਾਕਈ ਜਿਹੜਾ ਮੁਕਾਬਲਾ ਉਹ ਹੋਏਗਾ
ਕੁੜੀਆਂ ਦੀ ਟੀਮ ਦਾ ਬਾਕੀ ਮੁਕਾਬਲਾ ਹੋਏਗਾ ਦੋਨਾਂ ਦਾ ਇੱਕ ਮੈਚ ਉਹਨਾਂ ਦਾ ਜਿਹੜਾ ਪ੍ਰੋਪਰ ਮੁਕਾਬਲਾ ਹੋਏਗਾ ਸ਼ੋਅ ਮੈਚ ਦੀ ਵੀ ਅਸੀਂ ਜਿਹੜੀ ਕੁੜੀਆਂ ਦੀ ਕੋਸ਼ਿਸ਼ ਕਰ ਰਹੇ ਹਾਂ ਜੀ ਕੋਈ ਫਾਈਨਲ ਨਹੀਂ ਹੋਇਆ ਸਾਡਾ ਬਟ ਉਹ
ਟਰਾਈ ਕਰ ਰਹੇ ਸੀ ਲੋਕਲ ਸਾਨੂੰ ਕੁਝ ਕੁੜੀਆਂ ਮਿਲ ਜਾਣ ਅਸੀਂ ਆਨਲਾਈਨ ਅਨਾਉਂਸਮੈਂਟ ਵੀ ਕਰ ਚੁੱਕੇ ਆਪਣੇ ਪੇਜ ਤੋਂ
ਜੀ
ਅਗਰ ਕੋਈ ਆਪਣੀਆਂ ਲੋਕਲ ਕੁੜੀਆਂ ਜਿਹੜੀਆਂ ਇੱਥੇ ਹੋਣ ਆਸਟ੍ਰੇਲੀਆ ਚ ਆਲਰੇਡੀ ਉਹ ਕਬੱਡੀ ਖੇਡਣਾ ਚਾਹੁੰਦੀਆਂ ਜਾਂ ਪਹਿਲਾਂ ਖੇਡਦੀਆਂ ਰਹੀਆਂ
ਜੀ
ਤੇ ਅਸੀਂ ਉਹਨਾਂ ਦਾ ਇੱਕ ਫ੍ਰੈਂਡਲੀ ਜਿਹੜਾ ਮੈਚ ਕਰਵਾ ਸਕਦੇ ਅਸੀਂ ਚਾਹੁੰਦੇ ਕਿ ਇਨਕਰੇਜ ਹੋਣ ਆਪਣੀਆਂ ਲੇਡੀਜ਼ ਵੀ ਜਿਹੜਾ ਆ ਉਹ ਫਿਟਨੈਸ ਵੱਲ ਨੂੰ
ਜੀ
ਤੇ ਉਹਦੇ ਲਈ ਪਰ ਅਜੇ ਤੱਕ ਸਾਨੂੰ
ਆਪਣੀਆਂ ਬੀਬੀਆਂ ਨੇ ਸਾਨੂੰ ਕੰਟੈਕਟ ਕਰ ਸਕਦੀਆਂ ਨੇ ਅਸੀਂ ਸ਼ੋਅ ਮੈਚ ਕਰਾਉਣ ਦੀ ਕੋਸ਼ਿਸ਼ ਕਰਾਂਗੇ ਕਿ ਇੱਥੇ ਵੀ ਕਬੱਡੀ ਦੀ ਟੀਮ ਜਿਹੜੀ ਫੀਮੇਲ ਦੀ ਬਣੇ
ਠੀਕ ਹੈ ਮੈਂ ਜਿਵੇਂ ਪੋਸਟਰ ਪਿੱਛੇ ਦੇਖ ਸਕਦੀ ਹਾਂ ਪੋਸਟਰ ਦੇ ਵਿੱਚ ਯੋਗਰਾਜ ਸਿੰਘ ਹੋਰਾਂ ਦੀ ਜਿਹੜੀ ਸ਼ਕਤੀ ਹੈ ਤੇ ਉਹ ਦਿਖਾਈ ਦੇ ਰਹੀ ਹੈ ਤੇ ਇਹਦੇ ਨਾਲ ਹੀ ਨਾਲ ਗ੍ਰੇਟ ਖਲੀ ਹੋਰਾਂ ਦੇ ਬਾਰੇ ਵੀ ਅਨਾਉਂਸਮੈਂਟ ਜਿਹੜੀ ਉਹ ਕੀਤੀ ਜਾ ਚੁੱਕੀ ਹੈ ਇਹਨਾਂ ਦੇ ਬਾਰੇ ਵੀ ਥੋੜਾ ਜਿਹਾ ਜ਼ਰੂਰ ਮੈਨੂੰ ਲੱਗਦਾ ਕਿ ਗੱਲ ਕਰਨੀ
ਪੈਂਦੀ ਕਿਉਂਕਿ ਇਹਨਾਂ ਦੀ ਆਪਣੀ ਇੱਕ ਫੈਨ ਫੋਲੋਇੰਗ ਆ ਯੋਗਰਾਜ ਜੀ ਦੀ ਤੇ ਇਸ ਕਰਕੇ ਜਿਹੜਾ ਉਹ ਅਸੀਂ ਇਹਨਾਂ ਨੂੰ ਉੱਥੇ ਲਿਆ ਰਹੇ ਹਾਂ ਕਿ ਉਹ ਵੀ ਜਿਹੜਾ ਆਪਣਾ ਲੋਕਾਂ ਚ ਲੋਕ ਉਹਨਾਂ ਨੂੰ ਵੀ ਵੇਖ ਸਕਣ ਤੇ ਕਬੱਡੀ ਦੇ ਨਾਲ ਨਾਲ ਜਿਹੜਾ ਆ ਫਿਰ ਗ੍ਰੇਟ ਖਲੀ ਜਿਹੜਾ ਕਿਉਂਕਿ ਉਹ ਵੀ ਇੱਕ ਇੰਟਰਨੈਸ਼ਨਲ ਲੈਵਲ ਦੇ ਜਿਹੜਾ ਹੈ ਉਹ ਸਪੋਰਟਸਮੈਨ ਹੈ ਤੇ ਉਹਨਾਂ ਨੂੰ ਵੀ ਇਸ ਕਰਕੇ ਲੈਣਾ ਕਿ ਸਪੋਰਟਸ ਨਾਲ ਰਿਲੇਟਡ ਜਿਹੜਾ ਆਪਣਾ ਜਿਵੇਂ ਪ੍ਰੋਗਰਾਮ ਹੈ ਉਹਦੇ ਵਿੱਚ ਉਹਨਾਂ ਦਾ ਇੱਦਾਂ ਦੇ ਕੁਛ ਸ਼ਖਸੀਅਤਾਂ ਹੋਣੀਆਂ ਜ਼ਰੂਰੀ ਹੈ ਇਸ ਤੋਂ ਇਲਾਵਾ ਬ੍ਰੈਟ ਲੀ ਜੋ ਕ੍ਰਿਕਟ ਦੇ ਵਿੱਚ ਕਾਫੀ ਪਤਾ ਹੀ ਹੈ ਮਸ਼ਹੂਰ ਹੈ ਬਹੁਤ ਥੋੜੇ ਆਸਟ੍ਰੇਲੀਆ ਦੇ ਬੋਲਰ ਨੇ
ਜੀ
ਉਹ ਵੀ ਜਿਹੜਾ ਹੈ ਆਪਣਾ ਉਸ ਦਿਨ ਆਪਣੇ ਉੱਥੇ ਹੋਣਗੇ ਕੋਲ
ਜੀ
ਤੇ ਜਿਹੜਾ ਲੋਕ ਆਪਣਾ ਇੰਜੋਏ ਕਰ ਸਕਦੇ ਕਿਉਂਕਿ ਕਬੱਡੀ ਵੇਖਣਾ ਆ ਦੇਖਣੀ ਆ ਨਾਲ ਅਸੀਂ ਸਪੋਰਟਸ ਨਾਲ ਰਿਲੇਟਡ ਜਿਹੜੇ ਸ਼ਖਸੀਅਤਾਂ ਆ ਉਹਨਾਂ ਨੂੰ ਵੀ ਜਿਹੜਾ ਦੇਖ ਸਕਦੇ ਹੋ ਉਸ ਟਾਈਮ
ਠੀਕ ਤੇ ਜਿਵੇਂ ਲਵ ਜੀ ਤੁਸੀਂ ਗੱਲ ਕੀਤੀ ਆ ਕਿ ਜਿਹੜੇ ਬਾਹਰੀ ਭਾਈਚਾਰੇ ਆ ਉਹਨਾਂ ਨੂੰ ਵੀ ਤੁਸੀਂ ਇਸ ਵਾਰ ਇਨਵੋਲਵ ਕਰ ਰਹੇ ਹੋ ਤੇ ਸੱਭਿਆਚਾਰਕ ਰੂਪ ਦੇ ਵਿੱਚ ਵੀ ਬਹੁਤ ਸਾਰੀਆਂ ਜਿਹੜੀਆਂ ਪੇਸ਼ਕਾਰੀਆਂ ਆ ਉਹ ਵੱਖਰੀ ਤਰ੍ਹਾਂ ਦੀਆਂ ਹੋਣਗੀਆਂ ਹਨਾ ਤੇ ਕਿਸ ਤਰ੍ਹਾਂ ਦੇ ਉੱਥੇ ਪ੍ਰਬੰਧ ਨੇ ਜਿਵੇਂ ਸਨਸ਼ਾਈਨ ਦਾ ਨਾਈਟ ਸਟੇਡੀਅਮ ਜਿਹੜਾ ਆ ਉੱਥੇ ਇਹ ਸਾਰਾ ਕੁਛ ਹੋਣਾ ਹਨਾ ਉੱਥੇ ਦੇਖਿਆ ਗਿਆ ਤੁਸੀਂ ਤੇ ਕਿਸ ਤਰ੍ਹਾਂ ਦੇ ਪ੍ਰਬੰਧ ਉੱਥੇ ਕੀਤੇ ਗਏ ਆ ਕਿਉਂਕਿ ਜਦੋਂ ਵੀ ਕਬੱਡੀ ਹੁੰਦੀ ਆ ਜਾਂ ਫਿਰ ਜਿਹੜੇ ਖੇਡ ਮੁਕਾਬਲੇ ਹੁੰਦੇ ਆ ਉੱਥੇ ਆਪਣੇ ਆਸਟ੍ਰੇਲੀਆ ਦੇ ਵਿੱਚ ਕਲਚਰ ਏਦਾਂ ਦਾ ਆ ਕਿ ਪਰਿਵਾਰ ਹੀ ਉੱਥੇ ਹਿੱਸਾ ਬਣਦੇ ਆ ਉੱਥੇ ਜਾ ਕੇ ਜਦਕਿ ਹਲੇ ਕੈਨੇਡਾ ਦੇ ਵਿੱਚ ਗੱਲ ਕਰੀਏ ਤਾਂ ਕਬੱਡੀ ਦੇ ਮੈਚਾਂ ਦੇ ਵਿੱਚ ਜਿਹੜੀਆਂ ਬੀਬੀਆਂ ਉਹਨਾਂ ਦੀ ਸ਼ਮੂਲੀਅਤ ਨਹੀਂ ਹੁੰਦੀ ਪਰ ਆਸਟ੍ਰੇਲੀਆ ਦੀ ਇਹ ਖਾਸੀਅਤ ਹੈ ਕਿ ਇੱਥੇ ਜਦੋਂ ਵੀ ਇਹੋ ਜਿਹੇ ਮੁਕਾਬਲੇ ਹੁੰਦੇ ਆ ਇੱਥੇ ਪਰਿਵਾਰਾਂ ਸਮੇਤ ਲੋਕ ਜਾਂਦੇ ਆ ਹਨਾ ਤੇ ਕਿਸ ਤਰ੍ਹਾਂ ਦੇ ਪ੍ਰਬੰਧ ਆ
ਜੀ ਅਸੀਂ ਇਸ ਚੀਜ਼ ਨੂੰ ਬੜਾ ਨਾਲ ਲੈ ਕੇ ਚੱਲ ਰਹੇ ਹਾਂ ਕਿ ਜਿਹੜੀ ਫੈਮਿਲੀਜ਼ ਬੱਚੇ ਤੇ ਲੇਡੀਜ਼ ਆ ਉਹਨਾਂ ਵਾਸਤੇ ਜਿਹੜਾ ਉੱਥੇ ਸਪੈਸ਼ਲੀ ਪ੍ਰਬੰਧ ਹੋਣ ਉਹਨਾਂ ਦੀ ਇੰਟਰਟੇਨਮੈਂਟ ਦਾ ਖਾਸ ਪ੍ਰਬੰਧ ਹੋਵੇ ਜਿਹਨੂੰ ਮੱਦੇਨਜ਼ਰ ਰੱਖ ਕੇ ਜਿਹੜਾ ਇੱਕ ਤਾਂ ਲੜਕੀਆਂ ਦੀ ਜਿਹੜੀ ਕਬੱਡੀ ਹੋ ਰਹੀ ਆ ਉਹ ਹੋਏਗੀ, ਉਸ ਤੋਂ ਇਲਾਵਾ ਕਲਚਰਲ ਜਿਹੜੀਆਂ ਐਕਟੀਵਿਟੀਜ਼ ਆ ਉਹਦੇ ਚ ਕਾਫੀ ਪਾਰਟੀਸਪੈਂਟਸ ਜਿਹੜੇ ਆ ਉਹ ਲੜਕੀਆਂ ਨੇ ਤੇ ਬੱਚੇ ਨੇ ਤੇ ਜਿਹੜਾ ਲੇਡੀਜ਼ ਵੀ ਨੇ, ਆਈ ਥਿੰਕ ਓਵਰ 50 ਦੀ ਇੱਕ ਪਰਫਾਰਮੈਂਸ ਮੇਰੇ ਖਿਆਲ ਨਾਲ ਸ਼ਾਇਦ ਫਾਈਨਲ ਹੋ ਰਹੀ ਹੈ ਤੇ ਉਹ ਚੀਜ਼ਾਂ ਸਾਰੀਆਂ ਨੂੰ ਲੈ ਕੇ ਅਸੀਂ ਜਿਹੜਾ ਉਹ ਚੱਲ ਰਿਹਾ ਕਿ ਜਿਹੜਾ ਫੈਮਿਲੀਜ਼ ਆ ਉਹਨਾਂ ਨੂੰ ਵਰਥ ਹੋਵੇ ਉੱਥੇ ਆ ਕੇ, ਹਾਂਜੀ ਉਹਨਾਂ ਲਈ ਫਿਰ ਫੈਮਿਲੀਜ਼ ਏਰੀਆ ਸਪੈਸ਼ਲ ਸੈਪਰੇਟ ਰੱਖੇ ਗਏ ਨੇ ਤੇ ਜਦ ਉਹ ਆਉਂਦੇ ਆ ਤੇ ਉਹਨਾਂ ਨੂੰ ਪੂਰਾ ਸਿਕਿਓਰ ਤੇ ਸੇਫ ਫੀਲ ਹੋਵੇ ਕਿ ਨਾਲ ਉਹ ਇੰਜੋਏ ਵੀ ਕਰ ਸਕਣ ਤੇ ਆਪਣਾ ਪ੍ਰੋਪਰ ਸੇਫ ਵੀ ਫੀਲ ਕਰਨ, ਸਿਕਿਉਰਿਟੀ ਦੇ ਪੁਖਤਾ ਪ੍ਰਬੰਧ ਕੀਤੇ ਨੇ ਤੇ ਉਹਦੇ ਚ ਜਿਹੜਾ ਆ ਮੇਰੇ ਖਿਆਲ ਅਸੀਂ ਕਾਫੀ ਕੰਮ ਕੀਤਾ ਹੈ
ਇਹਦੇ ਨਾਲ ਨਾਲ। ਅਸੀਂ ਜਿਹੜਾ ਜਿਵੇਂ ਫੂਡ ਸਟੋਲ ਆ, ਸ਼ੋਪਿੰਗ ਸਟੋਲਸ ਆ, ਲਾਈਵ ਬੱਚਿਆਂ ਲਈ ਰਾਈਡਸ ਆ, ਕੀ ਕਈ ਵਾਰ ਹੁੰਦਾ ਹੈ ਕਿ ਕਈ ਵਾਰ ਬੀਬੀਆਂ ਕਬੱਡੀ ਦੇਖਦੀਆਂ ਤੇ ਜਿੰਦੂ ਨੇ ਪਰ ਦਾਦ ਦੀ ਗੱਲ ਹੋਰ ਪਿਆਰੀ ਨਹੀਂ, ਸੋ ਉਹਨਾਂ ਦੇ ਐਂਟਰਟੇਨਮੈਂਟ ਲਈ ਅਸੀਂ ਰਾਈਡਸ, ਫੂਡ ਸਟੋਲ, ਸ਼ੋਪਿੰਗ ਸਟੋਲਸ ਸਾਰਾ ਜਿਹੜਾ ਉਹਦਾ ਪ੍ਰਬੰਧ ਕਰ ਰਹੇ ਹਾਂ ਤੇ ਸਿਕਿਉਰਿਟੀ ਦੇ ਕਾਫੀ ਜ਼ਿਆਦਾ ਵਧੀਆ ਪ੍ਰਬੰਧ ਹੋਏ ਨੇ ਤੇ ਜਿਹੜਾ ਸਭ ਤੋਂ ਵਧੀਆ ਗੱਲ ਦੱਸ ਦਿੱਤੀ ਉਹਨਾਂ ਦੀ, ਅਸੀਂ ਲੇਡੀਜ਼ ਲਈ ਇੱਕ ਅਲੱਗ ਸੈਕਸ਼ਨ ਸਟੇਡੀਅਮ ਦੇ ਵਿੱਚ ਰੱਖਿਆ ਹੋਇਆ ਜਿੱਥੇ ਉਹ ਆਪਣਾ ਬਹਿ ਕੇ ਇੰਜੋਏ ਕਰ ਸਕਦੇ,
ਭਾਵੇਂ ਵੀਆਈਪੀ ਸੈਕਸ਼ਨ ਹੋਵੇ ਤੇ ਭਾਵੇਂ ਜਿਹੜਾ ਜਨਰਲ ਸੈਕਸ਼ਨ ਹੋਵੇ
ਉਹਨਾਂ ਦੇ ਵਿੱਚ ਜਗ੍ਹਾ,
ਉਹਨਾਂ ਚ ਇੱਕ ਸੈਪਰੇਟ ਏਰੀਆਜ਼ ਹੋਣਗੇ ਜਿੱਥੇ ਸਿਰਫ ਫੈਮਿਲੀਜ਼ ਤੇ ਲੇਡੀਜ਼ ਹੀ ਬੈਠਣਗੇ
ਜੀ
ਤੇ ਉਹਦੇ ਨਾਲ ਜਿਹੜਾ ਆ ਉਹ ਥੋੜਾ, ਕਿਉਂਕਿ ਜਦੋਂ ਅਸੀਂ ਜਾਂਦੇ ਹਾਂ ਤੇ ਸਾਨੂੰ ਜੇ ਨੌਲੇਜ ਨਾ ਹੋਵੇ ਨਾ ਕਿ ਮਾਹੌਲ ਕਿਵੇਂ ਦਾ ਹੋਏਗਾ, ਕਈ ਵਾਰ ਅਸੀਂ ਡਿਸਾਈਡ ਨਹੀਂ ਕਰ ਪਾਉਂਦੇ ਲੇਡੀਜ਼ ਨੂੰ ਜਾਣਾ ਚਾਹੀਦਾ ਜਾਂ ਨਹੀਂ
ਜੀ,
ਉਸ ਕਰਕੇ ਅਸੀਂ ਲੋਕਾਂ ਤੱਕ ਗੱਲ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਉੱਥੇ ਬਿਲਕੁਲ ਹੀ ਮਾਹੌਲ ਜਿਹੜਾ ਫੈਮਿਲੀ ਵਾਲਾ ਹੋਏਗਾ
ਤੇ
ਜ਼ਰੂਰ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਤੇ ਫੈਮਿਲੀਜ਼ ਨੂੰ ਲੈ ਕੇ ਪਹੁੰਚੇ
ਜੀ। ਮੈਂ ਇੱਥੇ ਥੋੜੀ ਜਿਹੀ, ਮੈਨੂੰ ਲੱਗਦਾ ਕਿ ਤੁਹਾਨੂੰ ਸਮੱਸਿਆ ਆਈ ਹੈ ਜਿਹੜੀ ਸਾਡੀ ਲਾਈਵ ਵੀਡੀਓ ਹਰਮਨ ਵੀਡੀਓ ਤੇ ਸਟਾਰਟ ਹੋਈ ਸੀ, ਉਹਦੇ ਵਿੱਚ ਸਾਊਂਡ ਜਿਹੜਾ ਆ ਉਹ ਨਹੀਂ ਜਾ ਸਕਿਆ, ਸੋ ਇਸ ਕਰਕੇ ਅਸੀਂ ਆਪਣੇ ਸੁਣਨ ਵਾਲਿਆਂ ਤੋਂ ਮਾਫੀ ਚਾਹਾਂਗੇ, ਫੇਸਬੁੱਕ ਦੇ ਖਾਸ ਤੌਰ ਤੇ ਜਿਹੜੇ ਸਾਨੂੰ ਸੁਣ ਰਹੇ ਨੇ, ਜਦਕਿ ਜਿਹੜੀ ਲਾਈਵ ਸਟ੍ਰੀਮਿੰਗ ਹੈ ਸਾਡੀ ਪ੍ਰੋਗਰਾਮ ਦੀ ਉਹ ਜਾ ਰਹੀ ਹੈ, ਸੋ ਸਾਨੂੰ ਤੁਸੀਂ ਸਟ੍ਰੀਮ ਦੇ ਉੱਤੇ ਉਸ ਤੋਂ ਸੁਣ ਸਕਦੇ ਹੋ, ਪਰ ਇਸ ਵੇਲੇ ਅਸੀਂ ਜਿਹੜੀ ਅਗਲੀ ਵੀਡੀਓ ਸ਼ੁਰੂ ਕਰ ਲਈ ਹੈ ਜਿਹਦੇ ਵਿੱਚ ਤੁਸੀਂ ਆਵਾਜ਼ ਫੇਸਬੁੱਕ ਦੇ ਉੱਤੇ ਸੁਣ ਪਾਓਗੇ। ਸੋ ਅਸੀਂ ਗੱਲਬਾਤ ਕਰ ਰਹੇ ਹਾਂ ਜੀ ਖੱਖ ਪ੍ਰੋਡਕਸ਼ਨ ਤੋਂ ਲਵ ਖੱਖ ਤੇ ਸਾਬੀ ਸਿੰਘ ਹੋਰਾਂ ਦੇ ਨਾਲ ਗੱਲਬਾਤ ਜਿਹੜੀ ਚੱਲ ਰਹੀ ਹੈ ਸਾਡੀ, ਜਿਹੜਾ ਕਿ ਔਜ਼ ਇੰਟਰਨੈਸ਼ਨਲ ਕਬੱਡੀ ਕੱਪ 20 ਤੇ 21 ਤਰੀਕ ਨੂੰ ਹੋਣ ਜਾ ਰਿਹਾ ਜੀ, ਤੇ ਜਿਵੇਂ ਪ੍ਰਬੰਧਕਾਂ ਨੇ ਦੱਸਿਆ ਸਾਨੂੰ ਕਿ ਬਹੁਤ ਸਾਰੇ ਜਿਹੜੇ ਅਰੇਂਜਮੈਂਟ ਆ ਉਹ ਬੜੇ ਬਾਕਾਇਦਾ ਸਾਰੇ ਪਰਿਵਾਰਕ ਮਾਹੌਲ ਨੂੰ ਵੇਖਦਿਆਂ ਹੋਇਆਂ ਕੀਤੇ ਗਏ ਨੇ, ਤੇ ਇਹਨਾਂ ਅਰੇਂਜਮੈਂਟਸ ਦੇ ਜਿਵੇਂ ਉਹਨਾਂ ਨੇ ਦੱਸਿਆ ਕਿ ਜਿਹੜੀ ਸਿਕਿਉਰਿਟੀ ਹੈ ਸਾਡੀ ਉਹ ਵੀ ਕਾਫੀ ਵਧੀਆ ਤਰ੍ਹਾਂ ਅਰੇਂਜ ਕੀਤੀ ਗਈ ਆ, ਤੇ ਨਾਲ ਹੀ ਨਾਲ ਸਿਕਿਉਰਿਟੀ ਦੇ ਨਾਲ ਨਾਲ ਬਾਕੀ ਜਿਹੜੇ ਇੰਤਜ਼ਾਮਾਤ ਆ ਉਹ ਵੀ ਬਹੁਤ ਸੋਹਣੇ ਕੀਤੇ ਗਏ ਆ, ਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਇਹ 2 ਦਿਨਾਂ ਕਬੱਡੀ ਕੱਪ ਹੈ ਔਰ ਇੰਟਰਨੈਸ਼ਨਲ ਕਬੱਡੀ ਕੱਪ ਦੇ ਨਾਲ ਨਾਲ ਇੱਕ ਪੂਰੇ ਸੱਭਿਆਚਾਰਕ ਮੇਲੇ ਦਾ ਜਿਹੜਾ ਰੂਪ ਆ ਇਹਨੂੰ ਦੇਣ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਸੋ ਲਵ ਜੀ ਅਸੀਂ ਜਾਣਨਾ ਚਾਹਾਂਗੇ ਕਿ ਇਸ ਕਬੱਡੀ ਕੱਪ ਦੇ ਵਿੱਚ ਸ਼ਿਰਕਤ ਕਰਨ ਦੇ ਲਈ ਜੇਕਰ ਸਾਡੇ ਜਿਹੜੇ ਸਰੋਤੇ ਆ ਉਹ ਇਹਦਾ ਹਿੱਸਾ ਬਣਨਾ ਚਾਹੁੰਦੇ ਆ ਉਹ ਟਿਕਟਾਂ ਕਿਸ ਤਰ੍ਹਾਂ ਲੈ ਸਕਦੇ ਆ, ਕੀ ਇਹਦੇ ਬਾਰੇ ਇੰਤਜ਼ਾਮ ਨੇ
ਜੀ? ਟਿਕਟਸ ਆਨਲਾਈਨ ਜਿਹੜੀਆਂ ਨੇ ਉਹ premierticket.com.au ਤੇ ਅਵੇਲੇਬਲ ਨੇ
ਜੀ,
ਤੇ ਅਗਰ ਕੋਈ ਸਾਡੇ ਜਿਹੜੇ ਲੋਕਲ ਵੀਰ ਭਰਾ ਜਿਹੜੇ ਟਿਕਟਸ ਉਹ ਸਾਨੂੰ ਡਾਇਰੈਕਟ ਕੰਟੈਕਟ ਵੀ ਕਰ ਸਕਦੇ ਆ ਸਾਡੇ ਖੱਖ ਪ੍ਰੋਡਕਸ਼ਨ ਦੇ ਫੇਸਬੁੱਕ ਪੇਜ ਤੇ
ਜੀ,
ਜਾਂ ਫਿਰ ਸਾਡੇ ਨੰਬਰਸ ਵੀ ਜਿਹੜੇ ਆ ਉਹ ਅਵੇਲੇਬਲ ਨੇ ਫੇਸਬੁੱਕ ਤੇ ਵੀ, ਤੇ ਅਸੀਂ ਪੋਸਟਰਸ ਵੀ ਉਹਨਾਂ ਤੇ ਵੀ ਦਿੱਤੇ ਨੇ, ਉਤੋਂ ਵੀ ਜਿਹੜਾ ਉਹ ਟਿਕਟਸ ਲੈ ਸਕਦੇ ਨੇ। ਟਿਕਟਸ ਜਿਹੜੀ ਆ ਟਿਕਟਸ ਦੀ ਕੈਟਾਗਰੀ ਜਿਹੜੀ ਆ ਉਹ ਅਸੀਂ 3 ਕੈਟਾਗਰੀਜ਼ ਨੇ, ਇੱਕ ਤਾਂ VIP ਕੈਟਾਗਰੀ ਹੈ ਜਿਹਦੇ ਵਿੱਚ 2 ਦਿਨ ਦੀ ਟਿਕਟ ਜਿਹੜੀ ਉਹ $65 ਦੇ ਵਿੱਚ ਜਿਹੜਾ ਉਹ ਲੈ ਸਕਦੇ ਹਾਂ ਅਸੀਂ। ਜਿਹੜੀ ਹੈਗੀ ਹੈ ਜਨਰਲ ਐਂਟਰੀ ਉਹਦੇ ਚ $35 ਦੇ ਵਿੱਚ 2 ਦਿਨ ਦਾ ਅਸੀਂ ਜਿਹੜਾ ਉਹ ਇੰਜੋਏ ਕਰ ਸਕਦੇ ਹਾਂ। ਅਗਰ ਕੋਈ ਸਿਰਫ 1 ਦਿਨ ਲਈ ਹੀ ਟਿਕਟ ਲੈਣਾ ਚਾਹੁੰਦਾ ਉਹ $25 ਦੇ ਵਿੱਚ ਵੀ ਅਵੇਲੇਬਲ ਆ, ਤੇ ਇਸ ਤੋਂ ਬਿਨਾਂ VVIP
ਜੀ
ਜਿਹੜੀ ਟਿਕਟ ਆ ਉਹ $150 ਚ ਇੱਕ ਆ, ਬਟ ਉਹ ਸਾਡੇ ਕੋਲ ਸਿਰਫ ਮੇਰੇ ਖਿਆਲ ਬਹੁਤ ਲਿਮਿਟਡ ਟਿਕਟਾਂ ਹੀ ਰਹਿ ਗਈਆਂ ਨੇ। ਜਿਹੜੀਆਂ VIP ਸੀਟਾਂ ਨੇ ਉਹ ਵੀ ਸਾਡੇ ਕੋਲ ਸਿਰਫ 3,000 ਹੀ ਸੀਟ ਸੀਗੀ VIP
ਜੀ,
ਉਸਦੇ ਵਿੱਚ ਕਾਫੀ ਮਾਤਰਾ ਜਿਹੜੀਆਂ ਉਹ ਟਿਕਟਾਂ ਆਲਰੇਡੀ ਜਾ ਚੁੱਕੀਆਂ ਨੇ
ਜੀ,
ਤੇ ਅਸੀਂ ਸਰੋਤਿਆਂ ਨੂੰ ਇਹੀ ਕਹਾਂਗੇ ਕਿ ਆਪਣਾ ਟਿਕਟ ਜਿਹੜੀ ਉਹ ਲੌਕ ਕਰ ਲੈਣ ਤੇ ਬਾਅਦ ਚ ਪ੍ਰੋਬਲਮ ਨਾ ਆਵੇ ਕਿ ਅਸੀਂ ਵੀ ਆਈ ਪੀ ਜਿਹੜਾ ਟਿਕਟ ਲੈਣੀ ਚਾਹੁੰਦੇ ਹੋ ਤੇ ਬਾਅਦ ਉਸ ਦਿਨ ਮੌਕੇ ਤੇ ਮਿਲੇ ਨਾ ਤੁਹਾਨੂੰ
ਜੀ। ਸੋ ਸਰੋਤਿਆਂ ਨੂੰ ਇੱਕ ਵਾਰ ਫੇਰ ਦੱਸ ਦੇਣਾ ਚਾਹੁੰਦੀ ਹਾਂ ਜਿਵੇਂ ਕਿ ਲਵ ਠਾਕੁਰ ਹੋਣਾ ਨੇ ਦੱਸਿਆ ਕਿ ਵੀ ਆਈ ਪੀ ਜਿਹੜੀ ਟਿਕਟ ਹੈ ਜੀ ਦੋ ਦਿਨਾਂ ਦੀ $65 ਆ ਤੇ ਜਦਕਿ ਜਨਰਲ ਟਿਕਟ ਜੇ ਤੁਸੀਂ ਲੈਣੀ ਚਾਹੁੰਦੇ ਹੋ ਦੋ ਦਿਨਾਂ ਦੀ $35 ਆ। ਇੱਕ ਦਿਨ ਦਾ ਜੇ ਤੁਸੀਂ ਜਿਹੜਾ ਨਜ਼ਾਰਾ ਦੇਖਣਾ ਚਾਹੁੰਦੇ ਹੋ ਕਬੱਡੀ ਕੱਪ ਦਾ ਤੇ $25 ਦੇ ਵਿੱਚ ਤੁਸੀਂ ਇਹ ਨਜ਼ਾਰਾ ਜਿਹੜਾ ਦੇਖ ਸਕਦੇ ਹੋ। ਵੀ ਵੀ ਆਈ ਪੀ ਟਿਕਟਸ ਜਿਹੜੀਆਂ ਬਹੁਤ ਥੋੜੀਆਂ ਬੱਚੀਆਂ ਨੇ ਸੋ ਇਸ ਕਰਕੇ ਵੀ ਵੀ ਆਈ ਪੀ ਟਿਕਟਸ ਦੇ ਲਈ ਤੁਹਾਨੂੰ ਅਸੀਂ ਗੁਜ਼ਾਰਿਸ਼ ਕਰਦੇ ਹਾਂ ਕਿ ਜੇਕਰ ਤੁਸੀਂ ਲੈਣਾ ਚਾਹੁੰਦੇ ਹੋ ਵੀ ਵੀ ਆਈ ਪੀ ਵੀ ਹੈਗੀਆਂ ਨੇ ਪਰ ਉਹਦੇ ਲਈ ਤੁਹਾਨੂੰ ਜਲਦੀ ਜਲਦੀ ਜਿਹੜੀ ਆ ਬੁਕਿੰਗ ਆ ਉਹ ਕਰਨੀ ਪੈਣੀ ਆ। ਅੱਛਾ ਸਾਬੀ ਸਿੰਘ, ਤੁਸੀਂ ਕਿਸ ਤਰ੍ਹਾਂ ਦਾ ਸਹਿਯੋਗ ਇਸ ਵੇਲੇ ਚਾਹੁੰਦੇ ਹੋ, ਕਿਸ ਤਰ੍ਹਾਂ ਇਸ ਕਬੱਡੀ ਕੱਪ ਨੂੰ ਆਪਾਂ ਸਾਰੇ ਰਲ ਮਿਲ ਕੇ ਭਾਈਚਾਰੇ ਦੇ ਨਾਲ ਸਫਲ ਬਣਾਉਣ, ਕੀ ਉਮੀਦਾਂ ਨੇ ਤੁਹਾਡੀਆਂ?
ਹਾਂਜੀ, ਭਾਈਚਾਰੇ ਤੋਂ ਆਸ ਸਾਨੂੰ ਕਾਫੀ ਹੈ ਜੀ। ਜਿਵੇਂ ਕਿ ਤੁਸੀਂ ਆਰਗੇਨਾਈਜ਼ ਕਰ ਰਹੇ ਹਾਂ, 6 ਮਹੀਨੇ ਸਾਨੂੰ ਤਕਰੀਬਨ ਹੋ ਗਏ ਇਹਨੂੰ ਪਲਾਨ ਕਰਦੇ ਨੂੰ ਤੇ ਕਾਫੀ ਵਧੀਆ ਲੈਵਲ ਤੇ ਇਸ ਨੂੰ ਆਰਗੇਨਾਈਜ਼ ਕਰ ਰਹੇ ਹਾਂ। ਅਸੀਂ ਕੰਸੀਡਰ ਸਪੈਸ਼ਲ ਫੈਮਿਲੀਜ਼ ਨੂੰ ਰੱਖ ਕੇ ਕਰ ਰਹੇ ਹਾਂ, ਉਹਨਾਂ ਦੇ ਲਈ ਕਿ ਉਹਨਾਂ ਦੀ ਸ਼ਮੂਲੀਅਤ ਜਿਹੜੀ ਵੱਧ ਤੋਂ ਵੱਧ ਹੋਵੇ, ਖਾਸ ਕਰਕੇ ਸਾਡੀ ਬੀਬੀਆਂ ਦੀ ਭੈਣਾਂ ਦੀ ਤੇ ਉਹਦੇ ਨਾਲ ਨਾਲ ਬੱਚਿਆਂ ਦੀ ਵੀ ਸ਼ਮੂਲੀਅਤ ਜ਼ਿਆਦਾ ਹੋਵੇ, ਕਿਉਂਕਿ ਅਸੀਂ 2 ਦਿਨ ਆਰਗੇਨਾਈਜ਼ ਕਰ ਰਹੇ ਹਾਂ। ਤਕਰੀਬਨ ਸਾਡੇ ਮੇਰੇ ਖਿਆਲ 100+ ਜਿਹੜੇ ਬੱਚੇ ਪਰਫਾਰਮੈਂਸਿਸ ਦੇਣਗੇ ਤੇ ਜਾਣੀ ਕਿ 2 ਦਿਨਾਂ ਦੇ ਵਿੱਚ 50 ਹੋਣਗੇ। ਉਸ ਤੋਂ ਇਲਾਵਾ ਅਸੀਂ ਗਿੱਧੇ ਦੀਆਂ ਜਿਹੜੀਆਂ ਪਰਫਾਰਮੈਂਸਿਸ ਨੇ ਉਹ ਵੀ ਜਿਹੜੀਆਂ ਕੋਸ਼ਿਸ਼ ਕਰ ਰਹੇ ਹਾਂ, 50+ ਜਿਹੜੇ ਉਹ ਮੈਂਬਰਸ ਹੋਣ ਤੇ ਉਹ ਜਿਹੜੀ ਗਿੱਧੇ ਦੀ ਪਰਫਾਰਮੈਂਸਿਸ ਵੀ ਨਾਲ ਦੀ ਨਾਲ ਹੋਣ। ਸੋ ਭਾਈਚਾਰੇ ਤੋਂ ਉਮੀਦ ਇਹੀ ਹੈ ਕਿ ਹੁਮ ਹੁਮ ਆ ਕੇ ਪਹੁੰਚਣਗੇ ਔਰ ਨਿਰਾਸ਼ ਨਹੀਂ ਹੋਣਗੇ ਤੇ ਪਾਰਕਿੰਗ ਵੀ ਇਹਦੇ ਨਾਲ ਨਾਲ ਦੱਸਦੀ ਜਿਹੜੀ ਆ ਫ੍ਰੀ ਪਾਰਕਿੰਗ ਆ ਸਾਡੇ ਕੋਲ, ਤਕਰੀਬਨ 1000 ਤੋਂ ਜ਼ਿਆਦਾ ਜਿਹੜੀ ਕਾਰ ਪਾਰਕਸ ਅਵੇਲੇਬਲ ਆ ਉੱਤੇ। ਸੋ ਇਹ ਵੀ ਉਹਨਾਂ ਲਈ ਗੁੱਡ ਨਿਊਜ਼ ਆ, ਕਿਉਂਕਿ ਮੈਨੂੰ ਇਸ ਢੰਗ ਦੇ ਨਾਲ ਜਿਹੜਾ ਚੂਜ਼ ਕੀਤਾ ਹੈ ਕਿ ਉਹਨਾਂ ਨੂੰ ਕਿਤੇ ਪਾਰਕਿੰਗ ਦੇ ਐਕਸਟਰਾ ਪੈਸੇ ਨਾ ਦੇਣੇ ਪੈ ਜਾਣ। ਤੇ ਸਟੇਸ਼ਨ ਤੋਂ ਇੱਕ ਸ਼ਟਲ ਬਸਿਸ ਅਸੀਂ ਸਟਾਰਟ ਕਰ ਰਹੇ ਹਾਂ, ਅਗਰ ਕੋਈ ਗੱਡੀ ਜਾਂ ਕਾਰ ਨਹੀਂ ਲੈ ਕੇ ਆ ਸਕਦਾ ਜਾਂ ਉਹ ਬਾਈ ਟਰਾਂਸਪੋਰਟ ਆਉਣਾ ਚਾਹੁੰਦੇ ਨੇ, ਸੋ ਸਟੇਸ਼ਨ ਦੇ ਉੱਤੋਂ ਇੱਕ ਫ੍ਰੀ ਸ਼ਟਲ ਬੱਸ ਦੀ ਸਰਵਿਸ ਵੀ ਚੱਲੇਗੀ। ਉਸ ਤੋਂ ਇਲਾਵਾ ਅਸੀਂ ਹੋਰ ਵੀ ਦੇਖ ਰਹੇ ਹਾਂ,
ਇਹ ਅਸੀਂ ਜ਼ਰੂਰ ਜਿਹੜਾ ਉਹ ਸਰੋਤਿਆਂ ਨੂੰ ਗੁਜ਼ਾਰਿਸ਼ ਕਰਾਂਗੇ ਕਿ ਟਰਾਈ ਕਰੋ ਕਿ ਲੋਕਲ ਜਿਹੜਾ ਟਰਾਂਸਪੋਰਟ ਪਬਲਿਕ ਟਰਾਂਸਪੋਰਟ ਯੂਜ਼ ਕਰਕੇ ਆਇਆ ਜਾਵੇ ਤੇ ਉਹਦੇ ਨਾਲ ਜਿਹੜਾ ਉਹ ਸਾਨੂੰ ਘੱਟ ਪ੍ਰੋਬਲਮ ਆਏਗੀ, ਕਿਉਂਕਿ 1000 ਗੱਡੀ ਅੰਦਰ ਅਵੇਲੇਬਲ ਹੈ, ਉਸ ਤੋਂ ਬਿਨਾਂ ਵੀ ਬਾਹਰ ਜਿਹੜਾ ਉਹ ਇੰਡਸਟਰੀਅਲ ਏਰੀਆ ਕਰਕੇ ਕਾਫੀ ਸਟਰੀਟਸ ਦੇ ਵਿੱਚ ਪਾਰਕਿੰਗ ਵੀ ਅਵੇਲੇਬਲ ਆ। ਪਰ ਫਿਰ ਅਸੀਂ ਗੁਜ਼ਾਰਿਸ਼ ਕਰਾਂ, ਕਿਉਂਕਿ ਸਾਨੂੰ ਜੋ ਹੁੰਗਾਰਾ ਮਿਲ ਰਿਹਾ ਉਸ ਤੋਂ ਇਹ ਪਤਾ ਲੱਗ ਰਿਹਾ ਕਿ ਕਾਫੀ ਮਾਤਰਾ ਚ ਜਿਹੜੇ ਸਾਡੇ ਫੈਮਿਲੀਜ਼ ਆਉਣਗੀਆਂ ਤੇ ਇਹਨੂੰ ਵੇਖ ਕੇ ਅਸੀਂ ਜਿਹੜਾ ਉਹ ਲੋਕਲ ਸਟੇਸ਼ਨ ਜਿਹੜਾ ਸਨਸ਼ਾਈਨ ਸਟੇਸ਼ਨ ਤੋਂ ਬੱਸ ਦਾ ਪ੍ਰਬੰਧ ਕੀਤਾ, ਕੁਛ ਜਿਹੜੀਆਂ ਉਹ ਲੈ ਕੇ ਜਾਣਗੀਆਂ ਆਪਣੇ ਸਰੋਤਿਆਂ ਨੂੰ ਫ੍ਰੀ ਦੇ ਵਿੱਚ ਛੱਡ ਕੇ ਵੀ ਜਾਣਗੀਆਂ। ਉਹਦੇ ਲਈ ਜਿਹੜਾ ਅਸੀਂ ਸਨਸ਼ਾਈਨ ਸਟੇਸ਼ਨ ਤਾਂ ਚੂਜ਼ ਕੀਤਾ ਕਿ ਉਹਦੇ ਵਿੱਚ ਵੀ ਲਾਈਨ ਵੀ ਉੱਥੇ ਰੁਕਦੀ ਆ, ਕੁਝ ਸਾਡੇ ਸਰੋਤੇ ਜਿਹੜੇ ਆ ਉਹ ਹੋ ਸਕਦਾ ਵੀ ਲਾਈਨ ਯੂਜ਼ ਕਰਕੇ
ਹਾਂਜੀ
ਸਾਰਿਆਂ ਲਈ ਹੀ ਫਿਰ ਈਜ਼ੀ ਹੋ ਜਾਏਗਾ ਕਿ ਉਹ ਬੱਸਿਸ ਤੇ ਜਾ ਸਕਦੇ ਆ ਫਿਰ, ਕਿਉਂਕਿ ਕਈ ਵਾਰੀ ਸਾਨੂੰ ਅੱਧਾ ਅੱਧਾ ਘੰਟਾ ਪਾਰਕਿੰਗ ਨੀ ਮਿਲਦੀ ਜਦੋਂ ਆਪਾਂ ਜਾਂਦੇ ਹਾਂ। ਇਹ ਅਸੀਂ ਜ਼ਰੂਰ ਕਹਾਂਗੇ ਕਿ ਆਪਣਾ
ਉਹਦੇ ਵਿੱਚ ਸਾਡੇ ਜਿਵੇਂ ਮੇਰੇ ਖਿਆਲ ਚਲੋ ਕਬੱਡੀ ਦੇ ਇਤਿਹਾਸ ਦੇ ਵਿੱਚ ਮੇਰੇ ਖਿਆਲ ਸਭ ਤੋਂ ਵੱਡਾ ਪਲੇਅਰ ਆਫ ਦਾ ਟੂਰਨਾਮੈਂਟ ਲਈ ਜਿਹੜਾ ਇਹ ਅਵਾਰਡ ਦਿੱਤਾ ਜਾਵੇਗਾ। ਸੋ ਜਾਣੀ ਕਿ ਉਹਦੇ ਵਿੱਚ ਫਾਈਨੈਂਸ਼ਲੀ
ਸਾਬੀ ਸਿੰਘ ਮੈਂ ਤੁਹਾਨੂੰ ਰੋਕਣਾ ਚਾਹਾਂਗੀ, ਸਾਡੇ ਨਾਲ ਇੱਕ ਕਾਲਰ ਜੁੜਨਾ ਚਾਹ ਰਹੇ ਨੇ, ਅਸੀਂ ਉਹਨਾਂ ਨੂੰ ਲੈ ਲਈਏ ਗੱਲਬਾਤ ਦੌਰਾਨ। ਜੀ ਹਰਮਨ ਰੇਡੀਓ ਤੇ ਪ੍ਰੋਗਰਾਮ ਦਾਰਾਂ ਦੇ ਵਿੱਚ ਤੁਹਾਡਾ ਸਵਾਗਤ ਜੀ, ਸਤਿ ਸ੍ਰੀ ਅਕਾਲ ਜੀ।
ਹਰਮਨ ਰੇਡੀਓ ਸੰਦੇ ਸਾਰੇ ਪੰਜਾਬੀਆਂ ਨੂੰ ਸਤਿ ਸ੍ਰੀ ਅਕਾਲ, ਤੇ ਦਲਜੀਤ ਸਿੱਧੂ ਬੋਲ ਰਿਹਾ ਜੀ। ਮੈਂ ਮੈਸੇਜ ਕਰ ਰਿਹਾ ਸੀ ਵਾਰ ਵਾਰ, ਜਿਹੜਾ ਲਾਈਵ ਚੱਲ ਰਿਹਾ ਨਾ ਹਰਮਨ ਰੇਡੀਓ ਤੇ, ਉਹਦੇ ਵਿੱਚ ਸਾਊਂਡ ਪ੍ਰੋਬਲਮ ਆ ਰਹੀ ਹੈ, ਸਾਊਂਡ ਨਹੀਂ ਆ ਰਹੀ, ਬਸ ਇਹੀ ਦੱਸਣ ਵਾਸਤੇ ਮੈਂ ਕਾਲ ਕੀਤੀ।
ਜੀ ਅਜੀਤ ਜੀ, ਅਸੀਂ ਬਿਲਕੁਲ ਸਮੱਸਿਆ ਨੂੰ ਭਾਂਪ ਲਿਆ ਸੀਗਾ ਔਰ ਇਸ ਕਰਕੇ ਅਸੀਂ ਜਿਹੜਾ ਦੂਸਰਾ ਲਾਈਵ ਆ ਉਹ ਅਲੱਗ ਤੋਂ ਸ਼ੁਰੂ ਕਰ ਦਿੱਤਾ ਹੋਇਆ। ਸੋ ਤੁਸੀਂ ਹੁਣ ਜੇ ਦੁਬਾਰਾ ਬੰਦ ਕਰਕੇ ਉਸ ਲਾਈਵ ਨੂੰ ਸੁਣੋਗੇ ਹਰਮਨ ਰੇਡੀਓ ਦੇ ਪੇਜ ਤੇ, ਤਾਂ ਤੁਹਾਨੂੰ ਉਹ ਜਿਹੜੀ ਸਮੱਸਿਆ ਹੁਣ ਨਹੀਂ ਆਊਗੀ। ਸੋ ਤੁਸੀਂ ਦੁਬਾਰਾ ਉਹਨੂੰ ਸੁਣੋ ਔਰ ਬਹੁਤ ਬਹੁਤ ਧੰਨਵਾਦ ਤੁਸੀਂ ਸਾਡਾ ਜਿਹੜਾ ਧਿਆਨ ਆ ਇਸ ਗੱਲਬਾਤ ਦੌਰਾਨ ਇਸ ਸਮੱਸਿਆ ਦੇ ਵੱਲ ਦਵਾਇਆ, ਬਹੁਤ ਬਹੁਤ ਸ਼ੁਕਰੀਆ ਜੀ। ਸਾਡੇ ਨਾਲ ਲਿਸਨਰ ਜਿਹੜੇ ਇਸ ਵੇਲੇ ਗੱਲਬਾਤ ਜਿਹੜੀ ਇੰਜੋਏ ਕਰ ਰਹੇ ਔਰ ਜਾਣਕਾਰੀ ਲੈ ਰਹੇ ਨੇ, ਸੋ ਉਹਨਾਂ ਦੀ ਬਿਲਕੁਲ ਜੀ ਬਣਦੀ ਹੈ ਜ਼ਿੰਮੇਵਾਰੀ ਕਿ ਜੇਕਰ ਕੋਈ ਸਮੱਸਿਆ ਉਹ ਦੇਖਦੇ ਆ ਤੇ ਉਹ ਸਾਨੂੰ ਸੂਚਿਤ ਕਰ ਦਿੰਦੇ ਆ ਗੱਲਬਾਤ ਅਸੀਂ ਕਰ ਰਹੇ ਸੀ ਮੁਸ਼ਟੈਂਗ ਦੇ ਬਾਰੇ ਜਿਹੜੀ ਕਿ ਤੁਸੀਂ
ਬਿਲਕੁਲ ਜੀ ਪਲੇਅਰਾਂ ਲਈ ਵੀ ਇੱਕ ਐਪਰੀਸ਼ੀਏਸ਼ਨ ਹੁੰਦੀ ਆ ਦੂਜੀ ਗੱਲ ਇਹ ਕਿ ਕਾਫੀ ਇੱਕ ਟੀਮ ਵਰਕ ਹੋ ਜਾਂਦਾ ਹੈ ਉਹਦੇ ਵਿੱਚ ਹਰ ਇੱਕ ਨੂੰ ਇਸ ਟਾਈਮ ਸਾਨੂੰ ਜਿੰਨਾ ਕੁ ਫੀਡਬੈਕ ਪਲੇਅਰਸ ਮਿਲਿਆ ਹਰ ਇੱਕ ਪਲੇਅਰ ਕਹਿੰਦਾ ਕਿ ਮੈਂ ਆਪਣਾ 100% ਦੂੰਗਾ ਤੇ ਹਰ ਇੱਕ ਆਉਣ ਲਈ ਬੜਾ ਉਤਾਵਲਾ ਆ ਤੇ ਇਹੋ ਜਿਹੇ ਪ੍ਰਾਈਜ਼ ਰੱਖਣ ਦਾ ਮੇਨ ਮੋਟਿਵ ਇਹ ਹੁੰਦਾ ਕਿ ਆਪਾਂ ਅਕਸਰ ਕਹਿ ਦਿੰਦੇ ਹਾਂ ਕਿ ਆਪਾਂ ਓਲੰਪਿਕਸ ਤੱਕ ਜਿਹੜੀ ਗੇਮ ਲੈ ਕੇ ਜਾਣੀ ਆ ਸੋ ਉਹਦੇ ਲਈ ਵੀ ਇਹ ਉਹ ਲੈਵਲ ਤਾਂ ਨਹੀਂ ਆ ਬਟ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਓਲੰਪਿਕ ਦੇ ਲੈਵਲ ਦੇ ਜਿਹੜੇ ਪ੍ਰਾਈਜ਼ ਵੀ ਆਪਾਂ ਰੱਖੇ ਜਾਣ ਤੇ ਜਿਹੜੀ ਆਪਾਂ ਜਿਹੜੀ ਵਾਈਡਰ ਕਮਿਊਨਿਟੀ ਦੀ ਜਿਹੜੀ ਨਿਗਾਹ ਦੇ ਵਿੱਚ ਆਈਏ ਸੋ ਇਹੋ ਜਿਹੇ ਪ੍ਰਾਈਜ਼ ਦਾ ਇੰਤਜ਼ਾਮ ਕੀਤਾ ਹੈ
ਸੋ ਮੈਨੂੰ ਲੱਗਦਾ ਪਹਿਲੀ ਵਾਰ ਇਹੋ ਜਿਹਾ ਕੋਈ ਉਪਰਾਲਾ ਜਿਹੜਾ ਇਹ ਜਦੋਂ ਅਸੀਂ ਵਿਲੱਖਣਤਾ ਦੀ ਗੱਲ ਕਰ ਰਹੇ ਸੀ ਮੈਨੂੰ ਲੱਗਦਾ ਇਹ ਵੀ ਇੱਕ ਵਿਲੱਖਣਤਾ ਆ ਸੋ
ਹਾਂਜੀ ਬਿਲਕੁਲ
ਜੀ
ਇਹਦੇ ਚ ਕਿਉਂਕਿ ਸਾਡੇ ਕਬੱਡੀ ਦੇ ਜਿਹੜੇ ਪਲੇਅਰ ਆ ਉਹ ਇਹਦੇ ਪਿੱਛੇ ਬਹੁਤ ਮਿਹਨਤ ਡੈਡੀਕੇਸ਼ਨ ਤੇ ਟਾਈਮ ਜਿਹੜਾ ਉਹ ਦੇਣਾ ਪੈਂਦਾ ਉਹਨਾਂ
ਨੂੰ ਬਿਲਕੁਲ ਜੀ
ਤੇ ਕੁਝ ਪਲੇਅਰ ਉਹਨਾਂ ਨੂੰ ਅੱਗੇ ਇਹ ਹੁੰਦਾ ਮਿਹਨਤ ਕਰਦੇ ਪਏ ਕਿ ਕੀ ਕੋਈ ਇਹੋ ਜਿਹੀ ਓਪਰਚੁਨਿਟੀ ਵੀ ਹੈ ਕਿ ਸਾਡੀ ਮਿਹਨਤ ਦਾ ਕਿਤੇ ਵਧੀਆ ਮੁੱਲ ਪਵੇ
ਬਿਲਕੁਲ
ਉਹਨਾਂ ਲਈ ਮੇਰੇ ਖਿਆਲ ਇਹ ਮੋਟੀਵੇਸ਼ਨ ਲਈ ਬੜੀ ਵਧੀਆ ਚੀਜ਼ ਹੈ ਕਿ ਉਹਨਾਂ ਨੂੰ ਕਿ ਹਾਂ ਜੇ ਕੱਲ ਨੂੰ ਕੋਈ ਹੁੰਦਾ ਹੈ ਹੁਣ ਅਸੀਂ ਸ਼ੁਰੂਆਤ ਕੀਤੀ ਹੈ ਮੇਰੇ ਖਿਆਲ ਨਾਲ ਆਪਣੇ ਪੰਜਾਬੀ ਭਰਾ ਜਿਹੜੇ ਆ ਉਹ ਤੈਨੂੰ ਕੰਟੀਨਿਊ ਰੱਖਣਗੇ ਕਿ ਉਹਨਾਂ ਨੂੰ ਬਣਦੀ ਜਿਹੜੀ ਆ ਉਹਨਾਂ ਦੀ ਹੌਸਲਾ ਅਫਜ਼ਾਈ
ਕਰਦੇ ਰਹੇ ਜੀ ਬਿਲਕੁਲ ਅਸਲ ਚ ਜਦੋਂ ਵੀ ਅਸੀਂ ਕਬੱਡੀ ਦੀ ਗੱਲ ਕਰਦੇ ਹਾਂ ਚਾਹੇ ਆਸਟ੍ਰੇਲੀਆ ਆ ਚਾਹੇ ਨਿਊਜ਼ੀਲੈਂਡ ਆ ਚਾਹੇ ਕੈਨੇਡਾ ਆ ਅਸੀਂ ਸਾਰੇ ਜਾਣਦੇ ਹਾਂ ਵੀ ਇੱਥੇ ਇਹੋ ਜਿਹੀਆਂ ਖੇਡਾਂ ਦੇ ਨਾਲ ਆਪਣੇ ਆਪ ਨੂੰ ਜੋੜ ਕੇ ਰੱਖਣਾ ਬਹੁਤ ਵੱਡੀ ਮੁਸ਼ਕਲ ਆ ਕਿਉਂਕਿ ਅਸੀਂ ਕੰਮਾਂ ਕਾਰਾਂ ਦੇ ਨਾਲ ਆਪਣਾ ਜਿਹੜਾ ਸਮਾਂ ਆ ਉਹ ਖੇਡ ਦੇ ਲਈ ਕੱਢਦੇ ਹਾਂ ਹਨਾ ਤੇ ਫੇਰ ਇਹੋ ਜਿਹੀਆਂ ਖੇਡਾਂ ਦੇ ਵਿੱਚ ਸੱਟਾਂ ਚੋਟਾਂ ਲੱਗਣ ਦਾ ਜਿਹੜਾ ਡਰ ਹੈ ਉਹ ਵੀ ਬਕਾਇਦਾ ਬਣਿਆ ਰਹਿੰਦਾ ਆ ਹਨਾ ਸੋ ਇਸ ਕਰਕੇ ਜਦੋਂ ਵੀ ਜਿਹੜੇ ਖਿਡਾਰੀ ਇਹੋ ਜਿਹੇ ਮੁਕਾਬਲਿਆਂ ਦੇ ਵਿੱਚ ਹਿੱਸਾ ਲੈਂਦੇ ਆ ਤਾਂ ਉੱਥੇ ਸਹਿਯੋਗ ਕਰਨਾ ਜ਼ਰੂਰ ਭਾਈਚਾਰੇ ਦਾ ਬਣਦਾ ਪਰ ਮੈਂ ਤੁਹਾਨੂੰ ਪੁੱਛਣਾ ਚਾਹਾਂਗੀ ਕਿ ਹੁਣ ਤੱਕ ਤੁਹਾਨੂੰ ਕਿੰਨਾ ਕੁ ਸਹਿਯੋਗ ਜਿਹੜਾ ਆ ਕਿੰਨਾ ਕੁ ਉਤਸ਼ਾਹ ਜਿਹੜਾ ਉਹ ਮਿਲ ਰਿਹਾ ਭਾਈਚਾਰੇ ਵੱਲੋਂ
ਜੀ ਇਹਦੇ ਚ ਜਿੰਨਾ ਅਸੀਂ ਸੋਚਿਆ ਸੀ ਉਸ ਤੋਂ ਪਰਮਾਤਮਾ ਦੀ ਕਿਰਪਾ ਬਹੁਤ ਜ਼ਿਆਦਾ ਸਾਨੂੰ ਜਿਹੜਾ ਰਿਸਪੋਂਸ ਮਿਲ ਰਿਹਾ ਆ ਸਪੋਰਟ ਵੀ ਮਿਲ ਰਹੀ ਹੈ ਕਿ ਅਸੀਂ ਆਲਰੇਡੀ ਜਿਹੜਾ ਸਾਨੂੰ ਪਹਿਲਾਂ ਅਸੀਂ ਇੱਕ ਦਿਨ ਦਾ ਅਨਾਊਂਸ ਕੀਤਾ ਸੀਗਾ ਸਟਾਰਟਿੰਗ ਦੇ ਵਿੱਚ
ਠੀਕ
ਤੇ ਜਦੋਂ ਸਾਨੂੰ ਰਿਸਪੋਂਸ ਆਇਆ ਤੇ ਉਹ ਕਿਉਂਕਿ ਕੈਨੇਡਾ ਤੋਂ ਕਾਫੀ ਜਿਹੜੇ ਉਹ ਸਾਡੇ ਭਰਾ ਆ ਰਹੇ ਨੇ ਦੇਖਣ ਲਈ ਕਬੱਡੀ ਫਿਰ ਜਦੋਂ ਲੋਕੀ ਸਾਨੂੰ ਸਾਰੀਆਂ ਸਟੇਟ ਤੋਂ ਆਲਰੇਡੀ ਟਿਕਟਸ ਦੀਆਂ ਇਨਕੁਆਇਰੀਜ਼ ਆਉਣੀਆਂ ਸ਼ੁਰੂ ਹੋ ਗਈਆਂ ਸਟਾਰਟਿੰਗ ਚ ਫਿਰ ਸਾਨੂੰ ਜਿਹੜਾ ਉਹਨੂੰ ਦੋ ਦਿਨ ਦਾ ਕਰਨਾ ਪਿਆ ਕਿਉਂਕਿ ਕਪੈਸਿਟੀ ਨੂੰ ਲੈ ਕੇ ਜਿਹੜੀ ਹੈ ਕਪੈਸਿਟੀ 15,000 ਤੋਂ 25,000 ਬੰਦਾ ਜਿਹੜਾ ਉੱਥੇ ਅਸੀਂ ਅਕੋਮੋਡੇਟ ਕਰ ਸਕਦੇ ਇੱਕ ਦਿਨ ਤੇ ਅਸੀਂ ਇਸ ਲਈ ਫਿਰ ਦੋ ਦਿਨ ਕੀਤਾ ਕਿ ਜਿਹੜਾ ਉਹ ਕੋਈ ਇਹੋ ਜਿਹੀ ਸਮੱਸਿਆ ਨਾ ਆਵੇ ਕਿ ਕਿਸੇ ਨੂੰ ਟਿਕਟ ਨਾ ਮਿਲੇ ਜਾਂ ਜਿਹੜਾ ਉਹ ਕਿਸੇ ਦਾ ਕੰਮ ਦਾ ਬੜਾ ਦਿਲ ਵੀ ਹੋ ਸਕਦਾ ਹੈ
ਰਾਤੀ ਮੈਨੂੰ ਬ੍ਰਿਸਬੇਨ ਤੋਂ ਫੋਨ ਆ ਰਹੇ ਸੀਗੇ ਫਰੈਂਡਸ ਦੇ ਅੱਗੇ ਸਰਕਲ ਤੋਂ ਵੀ ਸਾਨੂੰ ਟਿਕਟ ਚਾਹੀਦੇ ਅਸੀਂ ਡਰਾਈਵ ਕਰਕੇ ਆ ਰਹੇ ਹਾਂ
ਬਿਲਕੁਲ
ਤੁਸੀਂ ਦੇਖ ਸਕਦੇ ਹੋ ਨਾ ਸਿਰਫ ਮੈਲਬਨ ਦੇ ਵਿੱਚ ਨਹੀਂ ਮੈਲਬਨ ਤੋਂ ਬਾਹਰ ਦੇ ਇੰਟਰਨੈਸ਼ਨਲ ਲੈਵਲ ਤੇ ਭਾਈ
ਆਲਰੇਡੀ ਜਿਹੜੇ ਆ ਟਿਕਟਸ ਪਰਥ ਤੋਂ ਕਾਫੀ ਲੋਕ ਲੈ ਚੁੱਕੇ ਆ ਐਡੀਲੇਡ ਤੋਂ ਜਿਹੜਾ ਲੋਕਲ ਲੋਕ ਇਸ ਕਰਕੇ ਥੋੜਾ ਸੋਚ ਲੈਂਦੇ ਕਿ ਆਪਾਂ ਨੂੰ ਤੇ ਮਤਲਬ ਉੱਥੇ ਜਾ ਕੇ ਮਿਲ ਜਾਣੀ ਹੈ ਨਾ ਪਰ ਇਹ ਚੀਜ਼ ਜ਼ਰੂਰ ਧਿਆਨ ਚ ਰੱਖਣ ਕਿ VIP ਤੇ VVIP ਜਿਹੜੀਆਂ ਉਹ ਟਿਕਟਸ ਬਹੁਤ ਲਿਮਿਟਿਡ ਨੇ
ਠੀਕ
ਤੇ ਜ਼ਰੂਰ ਆਪਣਾ ਜਿਹੜਾ ਉਹ ਪਹਿਲਾਂ ਹੀ
ਸੀਟਿੰਗ ਬਾਰੇ ਵੀ ਥੋੜਾ ਐਕਸਪਲੇਨ ਕਰ ਦਿੱਤਾ ਜਾਵੇ ਸਾਰਿਆਂ ਨੂੰ ਕਿ
ਜਿਹੜੀ ਤਾਂ VVIP ਸੀਟਿੰਗ ਹੈ ਉਹ ਸਟੇਡੀਅਮ ਦੇ ਜਿਹੜੀ ਮਿਡਲ ਦੀ ਸੀਟਿੰਗ ਹੈ ਬਿਲਕੁਲ ਕਲੋਜ਼ ਵਿਊ ਵਾਲੀ ਹੈ
ਜੀ
ਜਿਹੜੀ VIP ਸੀਟਿੰਗ ਆ ਉਹ ਵੀ ਬਹੁਤ ਵਧੀਆ ਕਲੋਜ਼ ਵਿਊ ਵਾਲੀ ਹੈ ਉਹਦੇ ਚ ਪ੍ਰੋਪਰ ਸਟੇਡੀਅਮ ਦੀ ਐਲੀਵੇਟਡ ਚੇਅਰਸ ਜਿਹੜੀਆਂ ਹੁੰਦੀਆਂ ਉਹ ਉਹਨਾਂ ਨੂੰ ਮਿਲਣਗੀਆਂ ਤੇ ਵਿਊ ਵੀ ਬਹੁਤ ਸੋਹਣਾ ਹੈ ਉੱਥੋਂ ਜਿਹੜੀ ਜਨਰਲ ਪਬਲਿਕ ਆ ਉਹਨਾਂ ਦਾ ਵਿਊ ਬਹੁਤ ਕਲੋਜ਼ ਆ ਅਸੀਂ ਇਹ ਚੀਜ਼ ਨੂੰ ਪਿਛਲੀ ਵਾਰ ਨੂੰ ਵੇਖ ਕੇ ਕੁਝ ਲੋਕਾਂ ਨੂੰ ਥੋੜਾ ਜਿਹਾ ਫੀਲ ਹੋਇਆ ਸੀਗਾ ਕਿ ਨੇੜੇ ਨਹੀਂ ਦਿਖ ਰਿਹਾ ਉਹ ਚੀਜ਼ ਅਸੀਂ ਵੈਨਿਊ ਇਸ ਕਰਕੇ ਚੂਜ਼ ਕੀਤਾ ਕਿ ਇੱਕ ਸੌਕਰ ਸਟੇਡੀਅਮ ਹੈ ਇਹਦੇ ਚ ਵਿਊ ਨੇੜੇ ਆ ਜਿਹੜੀ ਜਨਰਲ ਪਬਲਿਕ ਆ ਉਹਨਾਂ ਲਈ ਸਟੈਪ ਬਣੇ ਹੋਏ ਨੇ ਤੇ ਸਟੈਪ ਜਿਹੜੇ ਆ ਉਹ ਮਤਲਬ ਬੈਠਣਾ ਸੀ ਜ਼ਮੀਨ ਤੇ ਹੀ ਆ ਬਟ ਉਹ ਐਲੀਵੇਟਡ ਸਟੈਪ
ਨੇ
ਜਿਹੜਾ ਫਰੰਟ ਵਾਲਾ ਉਹ ਨੀਵਾਂ ਪੈ ਗਿਆ ਉਸ ਤੋਂ ਪਿੱਛੇ ਉਹ ਜਿਹੜਾ ਹਰ ਕਿਸੇ ਨੂੰ
ਦਿਖੇਗਾ
ਜੀ ਹਰ ਕਿਸੇ ਨੂੰ ਜਿਹੜਾ ਉਹ ਵੇਖ ਸਕਦਾ ਕਬੱਡੀ ਨੂੰ
ਸੋ ਸਾਬੀ ਸਿੰਘ ਜੀ ਤੇ ਦਮ ਜੀ ਤੁਸੀਂ ਜਾਂਦੇ ਜਾਂਦੇ ਕੋਈ ਖਾਸ ਸੁਨੇਹਾ ਦੇਣਾ ਚਾਹੁੰਦੇ ਹੋ ਉਹ ਤਾਂ ਜ਼ਰੂਰ ਦਿਓ ਪਰ ਜੇ ਸਵਾਲ ਕੋਈ ਏਦਾਂ ਦਾ ਜਿਹੜਾ ਮੈਂ ਪੁੱਛਣੋਂ ਰਹਿ ਗਈ ਹੋਵਾਂ ਤੁਸੀਂ ਗੱਲ ਕਰਨੀ ਚਾਹੁੰਦੇ ਹੋ ਉਹਦੇ ਬਾਰੇ
ਇੱਕ ਚੀਜ਼ ਜਿਹੜੀ ਉਹ ਆਪਾਂ ਅਜੇ ਤੱਕ ਮੇਰੇ ਖਿਆਲ ਮੈਂਸ਼ਨ ਨਹੀਂ ਕੀਤੀ ਇਸ ਵਾਰ ਅਸੀਂ ਮੈਟ ਰੈਸਲਿੰਗ ਕਰਵਾ ਰਹੇ ਹਾਂ ਜਿਹੜਾ ਉਹ ਸੈਕਿੰਡ ਡੇ ਦੇ ਵਿੱਚ
ਇਹ ਅਲੱਗ ਤੋਂ ਆ
ਜੀ ਜਿਹੜੀ ਮੈਟ ਰੈਸਲਿੰਗ ਪਹਿਲਾਂ ਕਦੀ ਮੇਰੇ ਖਿਆਲ ਲਾਈਵ ਬਹੁਤ ਘੱਟ ਵੇਖਣ ਦਾ ਮੌਕਾ ਮਿਲਿਆ ਸਾਨੂੰ ਅਸੀਂ ਖੁਦ ਵੀ ਕਦੀ ਮੇਰੇ ਖਿਆਲ ਮੈਂ ਵੀ ਲਾਈਵ ਨਹੀਂ ਵੇਖੀ ਕਦੀ ਤੇ ਉਹ ਅਸੀਂ ਉਹਦਾ ਪ੍ਰਬੰਧ ਕੀਤਾ ਕਿ ਲਾਈਵ ਜਿਹੜੀ ਉਹ ਰੈਸਲਿੰਗ ਗਰਾਊਂਡ ਦੇ ਵਿੱਚ ਅਸੀਂ ਇੰਜੋਏ ਕਰ ਸਕਦੇ ਹਾਂ ਐਪਲੀਕੇਸ਼ਨ ਆਈਆਂ ਨੇ ਦੋ ਚਾਰ ਕੇ ਉਹ ਵੀ ਜਿਵੇਂ ਰੱਸਾ ਖਿੱਚਣ ਦੇ ਜਾਂ ਇੱਕ ਦੋ ਚੀਜ਼ਾਂ ਚ ਮੁਕਾਬਲੇ ਚ ਆਉਣਾ ਚਾਹੁੰਦੇ ਨੇ ਜਿਹੜੀ ਕਿ ਬੜੀ ਵਧੀਆ ਗੱਲ ਆ
ਜੀ
ਤੇ ਬਾਕੀ ਵੀ ਇਹਦੇ ਚ ਜਿਹੜਾ ਕੋਈ ਸਪੋਂਸਰਸ਼ਿਪ ਜਿਹੜੀ ਆ ਅਗਰ ਕੋਈ ਕਰਨਾ ਚਾਹੁੰਦਾ ਤਾਂ ਉਹ ਵੀ ਸਾਨੂੰ ਕੰਟੈਕਟ ਕਰ ਸਕਦੇ ਆ ਤੇ ਕੁਛ ਸਪੋਂਸਰ ਜਿਹੜੇ ਸਾਡੇ ਨੇ ਜਿਨ੍ਹਾਂ ਦੇ ਸਾਥ ਨਾਲ ਜਿਹੜਾ ਹੁਣ ਤੱਕ ਅਸੀਂ ਅੱਗੇ ਦੇ ਅੱਗੇ ਹੋਰ ਚੀਜ਼ਾਂ ਐਡ ਕਰ ਰਹੇ ਆ ਉਹ ਜਿਵੇਂ ਪੰਜਾਬ ਹੋਮਸ ਨੇ ਸਾਡੀ ਕਾਫੀ ਜਿਹੜਾ ਉਹ ਸਪੋਰਟ ਕਰਦੇ ਪਏ ਨੇ ਆਪਟਸ ਬਿਜ਼ਨਸ ਸੈਂਟਰ ਥੋਮਸਟੋਨ ਪਲੇ ਆਪਣੇ ਜਿਹੜੇ ਆਪਣੀ ਕਮਿਊਨਿਟੀ ਦੇ ਨਾ ਹੋ ਕੇ ਵੀ ਉਹ ਸਾਡੇ ਇੱਕ ਵਧੀਆ ਸਪੋਂਸਰ ਨੇ ਹੰਸਾ ਬਲਿਕਿੰਗ ਪੰਜਾਬ ਟਾਈਲਿੰਗ ਪੀ ਵੀ ਆਰ ਮੈਲਬਨ ਟਰੱਕਸ ਸਰਦਾਰ ਰੋਡ ਲਾਈਨਸ ਤੇ ਬਹੁਤ ਸਾਰੇ ਹੋਰ ਸਾਡੇ ਭਰਾ ਜਿਹੜੇ ਸਾਨੂੰ ਨਾਲ ਸਪੋਰਟ ਕਰਦੇ ਪਏ ਨੇ ਤੇ ਹੋਰ ਅਗਰ ਕੋਈ ਜਿਹੜਾ ਉਹ ਸਾਨੂੰ ਐਜ ਅ ਸਪੋਂਸਰ ਆਉਣਾ ਚਾਹੁੰਦਾ ਹੋਵੇ ਤੇ ਸਾਨੂੰ ਕੰਟੈਕਟ ਕਰਨ ਤੇ ਜਿਹੜਾ ਇਹਨੂੰ ਹੋਰ ਵੀ ਅਸੀਂ ਜਿਹੜਾ ਉਹ
ਕੋਈ ਵੀ ਕਿਸੇ ਵੀ ਕਮਿਊਨਿਟੀ ਨੂੰ ਬਿਲੋਂਗ ਕਰਦਾ ਅਗਰ ਉਹ ਸਾਨੂੰ ਕੰਟੈਕਟ ਕਰ ਲਏ ਤੇ ਅਸੀਂ ਉਹਨੂੰ ਦੱਸ ਦਾਂਗੇ ਵੀ ਸਾਡੇ ਕੋਲ ਜਿਹੜੀ ਡੈਜੀਗਨੇਟਡ ਪਲੇਸ ਹੈਗੀ ਉਹਦੇ ਲਈ ਅਗਰ ਉਹ ਆਪਣੇ ਕਲਚਰ ਦੀਆਂ ਜਿਹੜੀਆਂ ਪ੍ਰਦਰਸ਼ਨੀ ਆਪਾਂ ਇੱਕ ਤਰ੍ਹਾਂ ਨਾਲ ਕਹਿ ਦਿੰਦੇ ਹਾਂ ਉਹ ਲਾਉਣਾ ਚਾਹੁੰਦੇ ਨੇ ਉਸ ਤੋਂ ਇਲਾਵਾ ਹੋਰ ਵੀ ਜਿਹੜੀ ਕਮਿਊਨਿਟੀ ਦੀ ਆਰਗੇਨਾਈਜੇਸ਼ਨ ਜਿਹੜੇ ਚੰਗੇ ਉਪਰਾਲੇ ਕਰ ਰਹੇ ਨੇ ਕੰਮ ਕਰ ਰਹੇ ਨੇ ਅਗਰ ਉਹ ਵੀ ਸਾਡੇ ਨਾਲ ਇਨਵੋਲਵ ਹੋਣਾ ਚਾਹੁੰਦੇ ਆ ਤੇ ਸਾਨੂੰ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲੈਣ ਜਾਂ ਐਂਡ ਦੇ ਵਿੱਚ ਜਿਹੜੇ ਆਪਾਂ ਨੰਬਰ ਦਵਾਂਗੇ ਉਹਨਾਂ ਦੇ ਸੰਪਰਕ ਕਰ ਲੈਣ ਤੇ ਅਸੀਂ ਉਹਨਾਂ ਲਈ ਫ੍ਰੀ ਆਫ ਕੋਸਟ ਜਿਹੜੇ ਸਟੋਰਸ ਅਵੇਲੇਬਲ ਨੇ ਉਹਨਾਂ
ਨੂੰ ਜਿਹੜੇ ਕਮਿਊਨਿਟੀ ਲਈ ਤੇ ਜਿਹੜੇ ਉਸ ਤੋਂ ਬਿਨਾਂ ਫੂਡ ਸਟਾਲਸ ਤੇ ਸ਼ਾਪਿੰਗ ਸਟਾਲਸ ਅਗਰ ਕੋਈ ਲਗਾਉਣਾ ਛੜਾ ਹੋਵੇ ਉੱਥੇ ਤੇ ਉਹਦੇ ਲਈ ਵੀ ਸਾਡੇ ਕੋਲ ਸਟਾਲਸ ਅਵੇਲੇਬਲ ਨੇ ਸਾਨੂੰ ਕੰਟੈਕਟ ਕਰ ਸਕਦੇ ਆ ਤੇ ਉਹ ਜਿਹੜਾ ਆਪਣਾ ਉੱਥੇ ਸਟਾਲ ਲਾ
ਸਕਦੇ ਠੀਕ ਹੈ ਉਹਨਾਂ ਨੂੰ ਵੀ ਉੱਥੇ ਤੁਸੀਂ ਪ੍ਰਦਰਸ਼ਿਤ ਕਰੋਗੇ ਤੇ ਜਿਵੇਂ ਕਿ ਪੰਜਾਬੀਆਂ ਦੀ ਲੋਕ ਖੇਡ ਹੈ ਕਬੱਡੀ ਤੇ ਲੋਕ ਖੇਡ ਕਬੱਡੀ ਦੇ ਨਾਲ ਨਾਲ ਹੋਰ ਲੋਕ ਖੇਡਾਂ ਦਾ ਵੀ ਤੁਸੀਂ ਦੱਸਿਆ ਕਿ ਉੱਥੇ ਆਨੰਦ ਉਹ ਲੈ ਸਕਣਗੇ ਸਾਡੇ ਸਰੋਤੇ ਤੇ ਇੱਕ ਵਾਰ ਅਸੀਂ ਜ਼ਰੂਰ ਸਰੋਤਿਆਂ ਦੀ ਜਾਣਕਾਰੀ ਵੀ ਦੱਸ ਦਿੰਦੇ ਹਾਂ ਕਿ ਜੇਕਰ ਤੁਸੀਂ ਅਜੇ ਵੀ ਇਸ ਕਸ਼ਮਕਸ਼ ਚੋ ਕਿ ਅਸੀਂ ਹਾਲੇ ਟਿਕਟਾਂ ਲੈਣੀਆਂ ਆ ਕਿਉਂਕਿ 21 ਅਕਤੂਬਰ ਕੋਈ ਜ਼ਿਆਦਾ ਦੂਰ ਨਹੀਂ ਹੈ ਤੇ ਤੁਸੀਂ ਹੁਣ ਆਪਣੀ ਜਿਹੜੀ ਬੁਕਿੰਗ ਹੈ ਜੀ ਉਹ ਕਰਵਾ ਲਓ 20 ਤੇ 21 ਦੋ ਤਰੀਕਾਂ ਜਿਹੜੀਆਂ ਇਹਦੇ ਲਈ ਰੱਖੀਆਂ ਗਈਆਂ ਨੇ ਸੋ ਦੋ ਦਿਨਾਂ ਦਾ ਜਿਹੜਾ ਇੱਕ ਵੱਡੀ ਕੱਪ ਹੈ ਉਹ ਲਿਖਿਆ ਗਿਆ ਤੇ ਬਹੁਤ ਸਾਰੀਆਂ ਜਿਹੜੀਆਂ ਵਿਭਿੰਨ ਤਰ੍ਹਾਂ ਦੀਆਂ ਜਿਹੜੀਆਂ ਵੰਨਗੀਆਂ ਆ ਉਹ ਵੀ ਇੱਥੇ ਦੇਖਣ ਨੂੰ ਮਿਲਣੀਆਂ ਜਿਵੇਂ ਕਿ ਪ੍ਰਬੰਧਕਾਂ ਨੇ ਸਾਨੂੰ ਅੱਜ ਸਾਰੀ ਜਾਣਕਾਰੀ ਦਿੱਤੀ ਹੈ ਸੋ ਦੋਸਤੋ ਟਿਕਟਸ ਦੇ ਲਈ ਇੱਕ ਵਾਰ ਫੇਰ ਦੱਸ ਦਿੰਦੀ ਹਾਂ ਕਿ ਟਿਕਟਾਂ ਦੇ ਜਿਹੜੇ ਪ੍ਰਾਈਸ ਹੈ ਉਹ ਵੀ ਬੜੇ ਜਾਇਜ਼ ਆ ਜੈਨੂਅਨ ਆ ਰੱਖੇ ਗਏ ਆ ਦੋ ਦਿਨਾਂ ਦੇ ਲਈ $65 ਦੀ VIP ਟਿਕਟ ਆ ਤੇ ਇਸੇ ਤਰ੍ਹਾਂ ਜਨਰਲ ਟਿਕਟ ਜੇ ਤੁਸੀਂ ਲੈਣੀ ਹੈ ਤੇ $35 ਹੈ ਦੋ ਦਿਨਾਂ ਦੀ ਇੱਕ ਦਿਨ ਦੇ ਲਈ ਤੁਸੀਂ $25 ਦੇ ਵਿੱਚ ਵੀ ਇਹ ਜਿਹੜਾ ਨਜ਼ਾਰਾ ਆ ਲੈ ਸਕਦੇ ਹੋ ਤੇ ਸਭ ਤੋਂ ਜਿਹੜੀ ਵੱਖਰੀ ਖਾਸੀਅਤ ਜਿਹੜੀ ਆ ਉਹ ਇਹ ਹੈ ਕਿ ਮੈਟ ਰੈਸਲਿੰਗ ਜਿਹੜੀ ਆ ਦੂਸਰੇ ਦਿਨ ਉਹ ਵੀ ਇੱਥੇ ਹੋਣੀ ਆ ਤੇ ਉਹਦਾ ਨਜ਼ਾਰਾ ਪਹਿਲੀ ਵਾਰ ਮੈਨੂੰ ਲੱਗਦਾ ਕਿ ਸਾਡੇ ਖੇਡ ਮੈਦਾਨਾਂ ਦੇ ਵਿੱਚ ਦੇਖਣ ਨੂੰ ਮਿਲਣਾ ਸਾਡੇ ਭਾਈਚਾਰੇ ਦੇ ਨਾਲ ਜੁੜੇ ਹੋਏ ਜਿਹੜੇ ਖੇਡ ਮੈਦਾਨ ਆ ਜਾਂ ਫਿਰ ਖੇਡ ਇਵੈਂਟ ਆ ਉਹਨਾਂ ਦੇ ਵਿੱਚ
ਇੱਕ ਚੀਜ਼ ਟਿਕਟਾਂ ਨੂੰ ਲੈ ਕੇ ਮੈਂ ਹੋਰ ਦੱਸਦਿਆਂ ਆਪਣੇ ਸਰੋਤਿਆਂ ਨੂੰ ਅਗਰ ਕਿਸੇ ਨੇ ਗਰੁੱਪ ਬੁਕਿੰਗਸ ਕਰਾਉਣੀਆਂ ਸਪੈਸ਼ਲ ਜਿਹੜਾ ਆ ਉਹ ਪ੍ਰਾਈਸ ਅਵੇਲੇਬਲ ਨੇ ਤੁਸੀਂ ਸਾਨੂੰ ਫੇਸਬੁੱਕ ਪੇਜ ਤੇ ਜਾਂ ਸਾਡੇ ਨੰਬਰਸ ਤੇ ਕੰਟੈਕਟ ਕਰਕੇ
ਜੀ
ਤੇ ਉਹਦੇ ਲਈ ਇਨਫੋਰਮੇਸ਼ਨ ਲੈ ਸਕਦੇ ਹੋ ਤੇ ਉਹਦੇ ਲਈ ਸਪੈਸ਼ਲ ਜਿਹੜਾ ਫਿਰ ਅਸੀਂ ਤੁਹਾਨੂੰ ਇੱਕ ਪ੍ਰਾਈਸ ਦੇ ਸਕਦੇ ਹਾਂ
ਜੀ ਸੋ ਦੋਸਤੋ ਹਰਮਨ ਰੇਡੀਓ ਤੇ ਵੀ ਅਸੀਂ ਜਿਹੜੀ ਇਹ ਜਾਣਕਾਰੀ ਆ ਇਹ ਤੁਸੀਂ ਐਡ ਦੇ ਰੂਪ ਦੇ ਵਿੱਚ ਇਸ਼ਤਿਹਾਰ ਦੇ ਰੂਪ ਦੇ ਵਿੱਚ ਵੀ ਸੁਣਦੇ ਰਹੋਗੇ ਪਰ ਹਰਮਨ ਰੇਡੀਓ ਦੇ ਇਸ ਪੇਜ ਦੇ ਉੱਤੇ ਜਿਹੜੀ ਅਸੀਂ ਗੱਲਬਾਤ ਕੀਤੀ ਆ ਉਹ ਵੀ ਤੁਸੀਂ ਸੁਣੋਗੇ ਪਰ ਪ੍ਰੋਗਰਾਮ ਨੂੰ ਤੁਸੀਂ ਪੋਡਕਾਸਟ ਦੇ ਵਿੱਚ ਵੀ ਜੇਕਰ ਹੋਰ ਜਾਣਕਾਰੀ ਇਹਦੇ ਬਾਬਤ ਲੈਣਾ ਚਾਹੁੰਦੇ ਹੋ ਤੁਸੀਂ ਸੁਣ ਸਕਦੇ ਹੋ ਪਰ ਜਿਵੇਂ ਕਿ ਲਵ ਖੱਖ ਹੋਰਾਂ ਨੇ ਦੱਸਿਆ ਕਿ ਇਹਨਾਂ ਦਾ ਖੱਖ ਪ੍ਰੋਡਕਸ਼ਨ ਦਾ ਵੀ ਆਪਣਾ ਫੇਸਬੁੱਕ ਪੇਜ ਹੈ ਤੇ ਜਿਹੜੀ ਅਪਡੇਟ ਹਰ ਦਿਨ ਹੁੰਦੀ ਹੈ ਨਵੀਂ ਅਪਡੇਟ ਜੋ ਵੀ ਜਾਣਕਾਰੀ ਜਿਹੜੀ ਆ ਉਹ ਇਜ਼ਾਫਾ ਹੁੰਦਾ ਹੈ ਉਹ ਵੱਧ ਉਹ ਇਜ਼ਾਫਾ ਜਿਹੜਾ ਆ ਉਹ ਉਸ ਪੇਜ ਦੇ ਉੱਤੇ ਸ਼ਾਮਲ ਕੀਤਾ ਜਾਂਦਾ ਤੇ ਇਸ ਕਰਕੇ ਤੁਸੀਂ ਜਿਹੜੀਆਂ ਵੀ ਅਪਡੇਟਸ ਲੈਣੀਆਂ ਇਸ ਕਬੱਡੀ ਕੱਪ ਦੇ ਰਿਗਾਰਡਿੰਗ ਤੁਸੀਂ ਉਸ ਪੇਜ ਤੋਂ ਲੈ ਸਕਦੇ ਹੋ ਖਾਕ ਪ੍ਰੋਡਕਸ਼ਨ ਦੇ ਪੇਜ ਤੋਂ ਜੀ
ਇੱਕ ਚੀਜ਼ ਅਸੀਂ ਹੋਰ ਜਿਹੜੀ ਉਹ ਸੋਚਿਆ ਨੂੰ ਦੱਸਣਾ ਭੁੱਲ ਗਏ
ਜੀ
ਕਿ ਜਿਹੜਾ ਕਬੱਡੀ ਆ ਇਹ ਮੇਰੇ ਖਿਆਲ ਫਸਟ ਟਾਈਮ ਇਵੇਂ ਹੋਏਗਾ ਕਿ PTC ਜਿਹੜਾ ਚੈਨਲ ਪੰਜਾਬੀ ਉਹਦੇ ਤੇ ਲਾਈਵ ਦਿਖਾਈ ਜਾਏਗੀ ਕਬੱਡੀ ਪੂਰੇ ਵਰਲਡ ਦੇ ਵਿੱਚ
ਜੀ
ਤੇ ਉਹਦੇ ਲਈ ਜਿਹੜਾ ਆ ਉਹ ਵੀ ਉੱਥੇ ਵੀ ਹੁਣ ਵੀ ਸਾਡੀ ਕਾਫੀ ਜਿਹੜੀ ਐਡਵਰਟਾਈਜ਼ਮੈਂਟ ਵਗੈਰਾ ਉੱਥੇ ਚੱਲ ਰਹੀ ਆ ਤੇ ਮੇਰੇ ਖਿਆਲ ਇਹ ਵੀ ਇੱਕ ਬੜੀ ਵਧੀਆ ਚੀਜ਼ ਆ ਕਿ ਸਾਡੀ ਜਿਹੜਾ ਆ ਉਹ ਕਬੱਡੀ ਇੱਥੋਂ ਆਸਟ੍ਰੇਲੀਆ ਤੋਂ ਸਾਰੇ ਦੂਸਰੀ ਕੰਟਰੀਜ਼ ਦੇ ਵਿੱਚ ਬੈਠੇ ਜਿਹੜੇ ਸਰੋਤੇ ਆ ਉਹਦੇ ਨਾਲ ਬੈਠ ਸਕਦੇ
ਦਰਸ਼ਕ ਜਿਹੜੇ ਆ ਉਹ ਵਰਲਡ ਵਾਈਡ ਜਿੱਥੇ ਵੀ ਬੈਠੇ ਹੋਏ ਆ, ਜਿੱਥੇ ਵੀ ਪੀਟੀਸੀ ਚੱਲਦਾ ਆ, ਉਹਦੇ ਥਰੂ ਕਬੱਡੀ ਦਾ ਜਿਹੜਾ ਨਜ਼ਾਰਾ ਆ ਉਹ ਲੈ ਸਕਣਗੇ। ਸੋ ਦਰਸ਼ਕੋ, ਜੇਕਰ ਤੁਸੀਂ ਵੀ ਆਪਣੇ ਉੱਪਰ ਉਹ ਕੈਮਰਾ ਪੀਟੀਸੀ ਬਣਾ ਤੇ ਤੁਹਾਨੂੰ ਦਰਸ਼ਕ ਬਣਨਾ ਹੀ ਪੈਣਾ, ਉੱਥੇ ਜਾਣਾ ਪੈਣਾ। ਸੋ ਜ਼ਰੂਰ ਪਹੁੰਚੋ ਜੀ, ਤੇ ਜਿਵੇਂ ਕਿ ਪ੍ਰਬੰਧਕਾਂ ਨੇ ਤੁਹਾਨੂੰ ਸਾਰੀ ਜਾਣਕਾਰੀ ਜਿਹੜੀ ਆ ਉਹ ਦਿੱਤੀ ਆ। ਤੇ ਜਦੋਂ ਸ਼ੁਰੂ ਚ ਜਿਹੜਾ ਮੈਂ ਸਵਾਲ ਕੀਤਾ ਸੀਗਾ ਕਿ ਇਹ ਕਬੱਡੀ ਕੱਪ ਦੂਸਰੇ ਕਬੱਡੀ ਕੱਪਾਂ ਨਾਲੋਂ ਕਿਵੇਂ ਵੱਖਰਾ, ਸੋ ਤਿੰਨ ਚਾਰ ਜਿਹੜੀਆਂ ਵਿਲੱਖਣਤਾ ਵਾ ਉਹ ਤਾਂ ਹੁਣੇ ਦੱਸ ਦਿੱਤੀਆਂ ਵੀ ਇੱਕ ਪੀਟੀਸੀ ਵਾਲੀ ਜਿਹੜੀ ਆ ਇਹ ਵੀ ਵਿਲੱਖਣਤਾ ਜਿਹੜੀ ਆ ਉਹ ਵੀ ਤੁਹਾਡੇ ਸਾਹਮਣੇ ਆ ਗਈ ਆ। ਸੋ ਦੋਸਤੋ, ਜਾਂਦੇ ਜਾਂਦੇ ਇੱਕ ਸੁਨੇਹਾ ਜ਼ਰੂਰ ਲਵਾਂਗੇ ਖਾਕ ਪ੍ਰੋਡਕਸ਼ਨਸ ਦੇ ਇਹਨਾਂ ਪ੍ਰਬੰਧਕਾਂ ਤੋਂ।
ਇੱਕ ਅਸੀਂ ਹੋਰ ਗੱਲ ਉਹਦੇ ਨਾਲ ਐਡ ਆਨ ਕਰ ਦਈਏ, ਲੋਕਲ ਨੈਸ਼ਨਲ ਮੀਡੀਆ ਵੀ ਉਹ ਵੀ ਕਾਫੀ ਇਨਵੋਲਵ ਹੋ ਰਿਹਾ, ਜਿਵੇਂ ਫੋਕਸ ਸਪੋਰਟਸ ਆ, ਉਹਨਾਂ ਨੂੰ ਵੀ ਅਸੀਂ ਇੱਕ ਫੀਡ ਦੇਵਾਂਗੇ। ਲਾਈਵ ਤਾਂ ਨਹੀਂ ਚੱਲੇਗਾ, ਬਟ ਉਸ ਤੋਂ ਬਾਅਦ ਜਿਹੜੇ ਰਿਕਾਰਡਡ ਫੀਡ ਚੱਲੇਗੀ, ਉਸ ਤੋਂ ਇਲਾਵਾ ਹੋਰ ਵੀ ਜਿਹੜੇ ਟੀਵੀ ਚੈਨਲ ਨੇ ਅਸੀਂ ਉਹਨੂੰ ਉਸ ਲੈਵਲ ਦਾ ਬਣਾ ਰਹੇ ਹਾਂ ਕਿ ਉਹ ਵੀ ਜਿਹੜਾ ਇਹਦੇ ਵਿੱਚ ਇੰਟਰਸਟ ਲੈਣ ਤੇ ਅਸੀਂ ਉਹਨਾਂ ਨੂੰ
ਕੁਆਲਿਟੀ ਸਟੈਂਡਰਡ ਆ ਉਹ ਅਪ ਕਰਕੇ ਕੋਸ਼ਿਸ਼ ਕੀਤੀ
ਜਾ ਰਹੀ ਹੈ ਕਿ ਉਹਨਾਂ ਨੂੰ ਦਿੱਤਾ ਜਾਵੇ ਤੇ ਉਹ ਵੱਧ ਤੋਂ ਵੱਧ ਪਹੁੰਚੋ। ਹੋ ਸਕਦਾ ਅਸੀਂ ਜਿਹੜਾ ਤੁਹਾਡਾ ਚਿਹਰਾ ਫੋਕਸ ਸਪੋਰਟਸ ਤੇ ਵੀ ਦਿਖੇ। ਸੋ ਇਹੀ ਹੈ ਭਾਈਚਾਰੇ ਨੂੰ ਸਾਡੀ ਬੇਨਤੀ ਆ, ਜਿਵੇਂ ਮੇਰਾ ਨੰਬਰ ਹੈਗਾ ਆ 04258628900 04-25-8-8-90। ਜੇ ਕਿਸੇ ਨੂੰ ਸਟੋਲਸ ਨਾਲ ਰਿਲੇਟਡ ਇਨਕੁਆਇਰੀ ਆ ਜਾਂ ਫੂਡ ਸਟੋਲਸ ਜਾਂ ਕਮਿਊਨਿਟੀ ਆਰਗੇਨਾਈਜੇਸ਼ਨ ਨਾਲ ਰਿਲੇਟਡ ਕੋਈ ਵੀ ਇਨਕੁਆਇਰੀ, ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ। ਅਗਰ ਸਪੋਂਸਰਸ਼ਿਪ ਦੇ ਨਾਲ ਰਿਲੇਟਡ ਕੋਈ ਇਨਕੁਆਇਰੀ ਤੇ ਲਾਭ ਕੱਖ ਪਾਈ ਆਪਣਾ ਨੰਬਰ ਦੱਸੋਗੇ।
ਬਿਲਕੁਲ ਜੀ, ਪਹਿਲਾਂ ਬਹੁਤ ਗੁਜ਼ਾਰਿਸ਼ ਹੈ ਕਿ ਆਪਣੀ ਫੈਮਿਲੀਜ਼ ਨੂੰ ਤੇ ਬੱਚਿਆਂ ਨੂੰ ਲੈ ਕੇ 20-21 ਅਕਤੂਬਰ ਨੂੰ ਜ਼ਰੂਰ ਪਹੁੰਚੋ। ਤੇ ਇਹਦੇ ਪਿੱਛੇ ਬਹੁਤ ਮਿਹਨਤ ਜਿਹੜੀ ਆ ਉਹ ਸਾਰੀ ਟੀਮ ਕਰ ਰਹੀ ਆ, ਤੇ ਉਹ ਮਿਹਨਤ ਦਾ ਮੁੱਲ ਤਾਂ ਹੀ ਆ ਅਗਰ ਤੁਸੀਂ ਸਾਰੇ ਆਓਗੇ ਤੇ ਉੱਥੇ ਆ ਕੇ ਸਾਡਾ ਜਿਹੜਾ ਉਹ ਰੌਣਕ ਵਧਾਓਗੇ। ਤੇ ਉਸ ਤੋਂ ਇਲਾਵਾ ਜਿਵੇਂ ਸਾਬੀ ਜੀ ਨੇ ਕਿਹਾ ਕਿ ਅਗਰ ਕਿਸੇ ਨੇ ਕੋਈ ਵੀ ਕਿਸੇ ਤਰ੍ਹਾਂ ਦੀ ਇਨਫੋਰਮੇਸ਼ਨ ਚਾਹੀਦੀ ਆ ਜਾਂ ਸਪੋਂਸਰਸ਼ਿਪ ਨਾਲ ਰਿਲੇਟਡ ਕੁਛ ਵੀ ਤੁਸੀਂ ਜਾਣਕਾਰੀ ਚਾਹੁੰਦੇ ਹੋ ਤਾਂ ਮੇਰਾ ਨੰਬਰ ਹੈ 04-04-02-00-11 ਤੇ ਤੁਸੀਂ ਇਹਦੇ ਤੇ ਕੰਟੈਕਟ ਕਰ ਸਕਦੇ ਹੋ ਤੇ ਆਪਣਾ ਕੋਈ ਵੀ ਜਿਹੜਾ ਇਨਫੋਰਮੇਸ਼ਨ ਲੈ ਸਕਦੇ ਹੋ
ਜੀ।
ਥੈਂਕ ਯੂ ਜੀ।
ਸੋ ਦੋਸਤੋ, ਖਾਕ ਪ੍ਰੋਡਕਸ਼ਨ ਵੱਲੋਂ 20-21 ਅਕਤੂਬਰ ਨੂੰ ਔਜ ਇੰਟਰਨੈਸ਼ਨਲ ਕਬੱਡੀ ਕੱਪ ਦੇ ਲਈ ਤੁਹਾਨੂੰ ਖੁੱਲਾ ਸੱਦਾ ਦੇ ਦਿੱਤਾ ਗਿਆ। ਰਹਿੰਦੀ ਜਾਣਕਾਰੀ ਜੇਕਰ ਤੁਸੀਂ ਲੈਣਾ ਚਾਹੋਗੇ ਤੁਸੀਂ ਕੰਟੈਕਟ ਕਰ ਸਕਦੇ ਹੋ ਸਾਬੀ ਸਿੰਘ ਨੂੰ 04-25-8-8-90 ਤੇ ਜਾਂ ਫਿਰ ਲਾਭ ਠਾਕੁਰਾਂ ਨੂੰ 04-04-02-00-11। ਸੋ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਲਵ ਖਾਕ ਜੀ, ਸਾਬੀ ਸਿੰਘ ਜੀ, ਤੁਸੀਂ ਅੱਜ ਸਟੂਡੀਓ ਦੇ ਵਿੱਚ ਆਏ ਔਰ ਔਜ ਇੰਟਰਨੈਸ਼ਨਲ ਕਬੱਡੀ ਕੱਪ ਬਾਰੇ ਬਹੁਤ ਸਾਰੀ ਜਿਹੜੀ ਜਾਣਕਾਰੀ ਹੈ ਡਿਟੇਲ ਦੇ ਵਿੱਚ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕੀਤੀ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ।
ਸ਼ੁਕਰੀਆ।
ਸੋ ਦੋਸਤੋ, ਸਾਡੇ ਨਾਲ ਗੱਲਬਾਤ ਕਰ ਰਹੇ ਸਨ ਲਵ ਖਾਕ ਤੇ ਸਾਬੀ ਸਿੰਘ ਹੁਰੀ। ਤੇ ਪ੍ਰੋਗਰਾਮ ਦੇ ਵਿੱਚ ਇਸ ਵੇਲੇ ਇੱਕ ਬ੍ਰੇਕ ਲਵਾਂਗੇ ਕਿਉਂਕਿ ਪ੍ਰੋਗਰਾਮ ਦਾ ਵੈਸੇ ਤਾਂ ਸਮਾਂ ਵੀ ਜਿਹੜਾ ਆ ਉਹ ਵੀ ਇਸ ਵੇਲੇ ਖਤਮ ਹੋ ਚੁੱਕਿਆ। ਅਸੀਂ ਥੋੜਾ ਜਿਹਾ ਸਮਾਂ ਜਿਹੜਾ ਆ ਉਹ ਉੱਪਰ ਲੈ ਗਏ, ਪਰ ਸਾਡੇ ਬਹੁਤ ਸਾਰੇ ਦੋਸਤ ਜਿਹੜੇ ਆ ਉਹ ਇਸ ਵੇਲੇ ਸਾਡੇ ਨਾਲ ਸੁਨੇਹਿਆਂ ਦੇ ਜ਼ਰੀਏ ਜੁੜੇ ਹੋਏ ਆ। ਅਸੀਂ ਉਹਨਾਂ ਦੇ ਸੁਨੇਹੇ ਜ਼ਰੂਰ ਲੈ ਲਈਏ ਤੇ ਉਸ ਤੋਂ ਬਾਅਦ ਕੁਝ ਕੁ ਅਨਾਊਂਸਮੈਂਟਸ ਜਿਹੜੀਆਂ ਆ ਉਹ ਵੀ ਕਰਨੀਆਂ ਬਾਕੀ ਨੇ, ਅਸੀਂ ਉਹ ਅਨਾਊਂਸਮੈਂਟਸ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਹਰਮੀਤ ਸਿੰਘ ਚਾਨਾ ਸਾਹਿਬ ਸਾਡੇ ਨਾਲ ਦੇਰ ਤੋਂ ਜੁੜੇ ਹੋਏ ਆ। ਚਾਨਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਗੁਰਦੀਪ ਸਿੰਘ ਹੋਰਾਂ ਨੇ ਵੀ ਸਾਡੇ ਨਾਲ ਇੱਕ ਸੁਨੇਹਾ ਜਿਹੜਾ ਸੀ ਸਾਂਝਾ ਕੀਤਾ ਸੀ। ਸਤਿ ਸ੍ਰੀ ਅਕਾਲ ਗੁਰਦੀਪ ਸਿੰਘ ਜੀ, ਤੇ ਤੁਹਾਡਾ ਜਿਹੜਾ ਸੁਨੇਹਾ ਯੂਨਾਈਟਿਡ ਸਿੱਖਸ ਦੀ ਟੀਮ ਤੱਕ ਅਸੀਂ ਪਹੁੰਚਾ ਦਿੱਤਾ ਹੈ ਜੀ, ਔਰ ਉਹਨਾਂ ਨੇ ਤੁਹਾਡੇ ਨਾਲ ਲਿੰਕ ਜਿਹੜਾ ਸ਼ੇਅਰ ਕੀਤਾ, ਤੁਸੀਂ ਪਲੀਜ਼ ਉਸ ਲਿੰਕ ਨੂੰ ਫਾਲੋ ਕਰੋ। ਤੇ ਹਰਜਿੰਦਰ ਸਿੰਘ ਸਾਡੇ ਨਾਲ ਜੁੜੇ ਨੇ, ਹਰਜਿੰਦਰ ਸਿੰਘ ਘੁੰਮਣ ਹੋਰੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਬਾਕੀ ਕਹਿੰਦੇ ਮਨੁੱਖਤਾ ਦੀ ਸੇਵਾ ਸਭ ਤੋਂ ਵਧੀਆ ਜੀ। ਬਿਲਕੁਲ ਜੀ, ਬਿਲਕੁਲ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਹਰਜਿੰਦਰ ਸਿੰਘ ਜੀ ਸਾਡੇ ਵੱਲੋਂ ਵੀ। ਤੇ ਰਵਿੰਦਰ ਸਿੰਘ ਧਨੀ ਸਾਹਿਬ ਵੀ ਸਾਡੇ ਨਾਲ ਜੁੜੇ ਹੋਏ ਨੇ, ਤੇ ਇਹਨਾਂ ਨੇ ਕਿਹਾ ਜੀ ਬੋਲ ਦਿਓ ਦੀਦੀ ਲਾਸਟ ਚ ਮੇਰਾ ਵੀ ਮੈਸੇਜ। ਅੱਛਾ ਜੀ, ਕਿਹੜਾ ਮੈਸੇਜ ਹੈ ਜੀ ਤੁਹਾਡਾ? ਜੇ ਕਿਸੇ ਨੇ ਕਹਿੰਦੇ ਟਰੱਕ ਸੇਲ ਕਰਨਾ ਹੋਵੇ ਤਾਂ 4.5-6 ਟਨ ਦਾ। ਅੱਛਾ, ਤੇ ਕੰਟੈਕਟ ਕਰਿਓ ਕਹਿੰਦੇ ਸਿਡਨੀ ਦੇ ਵਿੱਚ। ਠੀਕ ਹੈ ਧਨੀ ਜੀ, ਦੇਖੋ ਮੈਸੇਜ ਮੈਂ ਸਾਂਝਾ ਕਰ ਦਿੱਤਾ, ਪਰ ਸਮਝ ਮੈਨੂੰ ਹਲੇ ਆਇਆ ਨੀ ਚੰਗੀ ਤਰ੍ਹਾਂ, ਪਰ ਮੈਨੂੰ ਲੱਗਦਾ ਵੀ ਸਮਝਣ ਵਾਲੇ ਸਮਝ ਗਏ ਹੋਣੇ ਆ, ਹਨਾ, ਕਹਿੰਦੇ ਹੁੰਦੇ ਸਮਝਦਾਰ ਕੇ ਲਈ ਇਸ਼ਾਰਾ ਹੀ ਕਾਫੀ ਹੈ। ਸੋ ਲਓ ਜੀ, ਤੁਹਾਡਾ ਮੈਸੇਜ ਵੀ ਸ਼ੇਅਰ ਹੋ ਗਿਆ ਤੇ ਪ੍ਰੋਗਰਾਮ ਦਾ ਜਿਹੜਾ ਸਮਾਂ ਆ ਉਹ ਵੀ ਖਤਮ ਹੋਣ ਤੇ ਆ, ਪਰ ਮੈਂ ਇੱਕ ਦੋ ਜਿਹੜੀਆਂ ਜ਼ਰੂਰੀ ਅਨਾਊਂਸਮੈਂਟ ਆ ਉਹ ਜ਼ਰੂਰ ਕਰਦੀ ਜਾਵਾਂ। ਇੱਕ ਤਾਂ ਜੀ ਗਿੱਧਾ ਦੰਗਲ ਆਉਣ ਵਾਲੇ ਸਮੇਂ ਦੇ ਵਿੱਚ ਹੋ ਰਿਹਾ, ਸਾਨੂੰ ਪ੍ਰਬੰਧਕਾਂ ਦਾ ਜਿਹੜਾ ਮੈਸੇਜ ਆ ਉਹ ਵਾਰ ਵਾਰ ਆ ਰਿਹਾ ਕਿ ਇਹ ਅਨਾਊਂਸਮੈਂਟ ਜਿਹੜੀ ਆ ਜ਼ਰੂਰ ਕਰੋ। ਸੋ ਗਿੱਧਾ ਦੰਗਲ ਜਿਹੜਾ ਆ ਜੀ ਗਿੱਧਿਆਂ ਦਾ ਮੁਕਾਬਲਾ ਆ, ਤੇ 3 ਏਜ ਗਰੁੱਪ ਜਿਹੜੇ ਆ ਇਹਦੇ ਵਿੱਚ ਹਿੱਸਾ ਲੈਣ ਜਾ ਰਹੇ ਆ। ਸੋ ਇਹ ਛੋਟੇ ਬੱਚਿਆਂ ਤੋਂ ਲੈ ਕੇ, ਯਾਨੀ ਛੋਟੀਆਂ ਬੱਚੀਆਂ ਤੋਂ ਲੈ ਕੇ 5-15 ਸਾਲ ਤੇ 16-40 ਸਾਲ ਤੇ ਉਸ ਤੋਂ ਬਾਅਦ 50+ ਜਿਹੜੀਆਂ ਬੀਬੀਆਂ ਜੀ ਉਹ ਇਹਨਾਂ ਮੁਕਾਬਲਿਆਂ ਦੇ ਵਿੱਚ ਹਿੱਸਾ ਲੈਣਗੀਆਂ ਤੇ 11 ਨਵੰਬਰ 2018 ਨੂੰ ਇਹ ਇਵੈਂਟ ਜਿਹੜਾ ਹੈ ਜੀ ਹੋਣ ਜਾ ਰਿਹਾ ਅਲਟੀਮਾ ਫੰਕਸ਼ਨ ਸੈਂਟਰ ਚ। ਤੇ ਤੁਸੀਂ ਦੋਸਤੋ ਜੇਕਰ ਇਸ ਇਵੈਂਟ ਦਾ ਵੀ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਤੁਸੀਂ ਟਿਕਟਸ ਦੇ ਲਈ ਸੰਪਰਕ ਕਰ ਸਕਦੇ ਹੋ 0415-263-936 ਜਾਂ ਫਿਰ 0450-051-000 ਤੇ। ਇਹਨਾਂ ਪ੍ਰਬੰਧਕਾਂ ਦੇ ਨਾਲ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਗੱਲਬਾਤ ਜ਼ਰੂਰ ਕਰਾਵਾਂਗੇ। ਕੀ ਹੈ ਇਹ, ਕਿੱਦਾਂ ਦੰਗਲ ਔਰ ਕੀ ਇਹਦੇ ਵਿੱਚ ਹੋਰ ਖਾਸ ਹੋਣਾ, ਇਹਦੇ ਬਾਬਤ ਅਸੀਂ ਗੱਲਬਾਤ ਉਹਨਾਂ ਦੇ ਨਾਲ ਤੁਹਾਡੀ ਕਰਵਾਵਾਂਗੇ। ਤੇ ਇਸ ਤੋਂ ਬਿਨਾਂ ਭੰਗੜਾ ਡਾਊਨ ਅੰਡਰ ਜਿਹੜਾ ਹੈ ਜੀ ਉਹ ਵੀ ਹੋਣ ਜਾ ਰਿਹਾ ਆਉਣ ਵਾਲੇ ਦਿਨਾਂ ਦੇ ਵਿੱਚ। ਸੋ ਇਹਨਾਂ ਦੀਆਂ ਵੀ ਇਹਨਾਂ ਦੇ ਵੀ ਜਿਹੜੇ ਮੈਸੇਜਿਸ ਆ ਸਾਡੇ ਤੱਕ ਪਹੁੰਚ ਰਹੇ ਆ। ਸੋ ਭੰਗੜਾ ਡਾਊਨ ਅੰਡਰ ਪਿਛਲੇ ਕਾਫੀ ਸਾਲਾਂ ਤੋਂ ਲਗਾਤਾਰ ਹੁੰਦਾ ਆ ਰਿਹਾ ਇਹ ਮੁਕਾਬਲਾ, ਤੇ ਇਸ ਮੁਕਾਬਲੇ ਦੇ ਲਈ ਸਾਨੂੰ ਸੱਦਾ ਜਿਹੜਾ ਆ ਜੀ ਉਹ ਪ੍ਰਬੰਧਕਾਂ ਨੇ ਸਾਨੂੰ ਵੀ ਦਿੱਤਾ ਔਰ ਤੁਹਾਨੂੰ ਵੀ ਦਿੱਤਾ ਆ। 7 ਅਕਤੂਬਰ 2018 ਨੂੰ ਬੁੰਜਲ ਪਲੇਸ ਦੇ ਵਿਖੇ ਇਹ ਜਿਹੜਾ ਭੰਗੜਾ ਡਾਊਨ ਅੰਡਰ ਹੋਣਾ। ਤੇ ਜੇਕਰ ਦੋਸਤੋ ਤੁਸੀਂ ਹਰਮਨ ਰੇਡੀਓ ਸੁਣਦੇ ਹੋ ਤੇ ਹਰਮਨ ਰੇਡੀਓ ਸੁਣਨ ਵਾਲਿਆਂ ਨੂੰ ਕਹਿੰਦੇ ਜੀ ਜੇਕਰ ਕੋਈ ਵੀਡੀਓ ਤੁਸੀਂ ਆਪਣੀ ਭੰਗੜਾ ਡਾਊਨ ਅੰਡਰ ਦੇ ਫੇਸਬੁੱਕ ਪੇਜ ਤੇ ਤੁਸੀਂ ਭੇਜ ਦਿੰਦੇ ਹੋ ਜੇਕਰ ਤੁਸੀਂ ਭੰਗੜਾ ਪਾਉਂਦੇ ਹੋ ਜਾਂ ਭੰਗੜੇ ਚ ਇੰਟਰਸਟ ਲੈਂਦੇ ਹੋ ਤੇ ਉਹ ਵੀਡੀਓ ਜਿਹੜੀ ਹੈ ਜੀ ਉਹ ਤੁਹਾਡੀ ਸ਼ੇਅਰ ਕੀਤੀ ਜਾਣੀ ਆ ਤੇ ਉਸ ਤੋਂ ਬਾਅਦ ਤੁਹਾਡੇ ਲਈ ਫ੍ਰੀ ਟਿਕਟ ਜਿੱਤਣ ਦੇ ਜਿਹੜੇ ਆਸਾਰ ਆ ਉਹ ਵੀ ਬਣ ਜਾਣੇ ਆ। ਪਰ ਜੇਕਰ ਹੋਰ ਜਾਣਕਾਰੀ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਤਨਵੀਰ ਬੇਦੀ ਹੋਰਾਂ ਨੂੰ ਤੁਸੀਂ ਸੰਪਰਕ ਕਰ ਸਕਦੇ ਹੋ ਉਹਨਾਂ ਦੇ ਨੰਬਰ 0416-660-003 ਤੇ। ਤੇ ਇਹਦੇ ਨਾਲ ਹੀ ਇੱਕ ਹੋਰ ਇਵੈਂਟ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਰਿਹਾ ਐਮੀ ਵਿਰਕ ਨੂੰ ਲੈ ਕੇ। ਸੋ ਐਮੀ ਵਿਰਕ ਹੋਰਾਂ ਦਾ ਵੀ ਇੱਕ ਸ਼ੋਅ ਆਉਣ ਵਾਲੇ ਦਿਨਾਂ ਦੇ ਵਿੱਚ ਹੋਣ ਜਾ ਰਿਹਾ ਤੇ ਉਹਨਾਂ ਦੇ ਪ੍ਰਬੰਧਕਾਂ ਵੱਲੋਂ ਵੀ ਸਾਨੂੰ ਜਿਹੜਾ ਸੱਦਾ ਆ ਉਹ ਆਇਆ, ਸੱਦਾ ਨਹੀਂ ਆਇਆ ਉਹਨਾਂ ਵੱਲੋਂ ਇੱਕ ਗੁਜ਼ਾਰਿਸ਼ ਹੀ ਆਈ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਇਹ ਸ਼ੋਅ ਲੈ ਕੇ ਆ ਰਹੇ ਨੇ ਐਮੀ ਵਿਰਕ ਨੂੰ ਜਿਹੜੇ ਚਾਹੁਣ ਵਾਲੇ ਨੇ। ਕਿਉਂਕਿ ਅਸੀਂ ਉਹਨਾਂ ਦੀ ਫਿਲਮ ਦੇ ਬਾਰੇ ਤਾਂ ਗੱਲ ਕੀਤੀ ਹੈ ਕਿ ਫਿਲਮ ਉਹਨਾਂ ਦੀ ਆ ਰਹੀ ਹੈ ਕਿਸਮਤ, ਹਨਾ, ਤੇ ਇਹ ਜਿਹੜੀ ਰਿਲੀਜ਼ ਹੋਣ ਜਾ ਰਹੀ ਹੈ 21 ਸਤੰਬਰ ਨੂੰ ਤੇ ਇਹਦੇ ਨਾਲ ਹੀ ਉਹ ਸ਼ੋਅ ਲੈ ਕੇ ਵੀ ਆ ਰਹੇ ਆ 24 ਨਵੰਬਰ 2018 ਨੂੰ। ਸੋ ਇਹ ਸ਼ੋਅ ਜਿਹੜਾ ਆ ਇਹਦੇ ਵਿੱਚ ਹੋਰ ਕੀ ਕੀ ਖਾਸ ਹੋਣਾ ਇਹ ਉਹਨਾਂ ਦੇ ਪ੍ਰਬੰਧਕਾਂ ਤੋਂ ਅਸੀਂ ਜਾਣਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ। ਸੋ ਦੋਸਤੋ ਅੱਜ ਦੇ ਲਈ ਪ੍ਰੋਗਰਾਮ ਦੇ ਵਿੱਚ ਇੰਨਾ ਹੀ, ਪਰ ਜਾਂਦੀ ਜਾਂਦੀ ਜ਼ਰੂਰ ਦੱਸ ਦਵਾਂ ਕਿ ਵਰਕ ਰਾਈਟਸ ਦੇ ਉੱਤੇ ਜਾਂ ਫੇਅਰ ਵਰਕ ਦੇ ਉੱਤੇ ਅਸੀਂ ਇੱਕ ਗੱਲਬਾਤ ਕੀਤੀ ਸੀਗੀ ਯੂਨੀਅਨ ਦੀ ਇੱਕ ਮੈਂਬਰ ਪ੍ਰੀਨ ਮਨਹਾਸ ਦੇ ਨਾਲ। ਸੋ ਪ੍ਰੋਗਰਾਮ ਤੋਂ ਬਾਅਦ ਉਹ ਗੱਲਬਾਤ ਜਿਹੜੀ ਆ ਉਹ ਅਸੀਂ ਤੁਹਾਡੇ ਲਈ ਲੈ ਕੇ ਆ ਰਹੇ ਹਾਂ ਤੇ ਪ੍ਰੋਗਰਾਮ ਬੰਦ ਕਰਨ ਵੇਲੇ ਇੱਕ ਗੀਤਦਾਨ ਤੁਹਾਨੂੰ ਛੱਡ ਕੇ ਜਾ ਰਹੀ ਹਾਂ। ਗੀਤ ਤੋਂ ਬਾਅਦ ਤੁਸੀਂ ਉਸ ਇੰਟਰਵਿਊ ਦਾ ਆਨੰਦ ਲਿਓ ਪ੍ਰੀਨ ਮਨਹਾਸ ਦੇ ਨਾਲ ਵਰਕ ਸੇਫ ਫੇਅਰ ਵਰਕ ਦੇ ਉੱਤੇ ਜਿਹੜੀ ਗੱਲਬਾਤ ਆ, ਕਿਉਂਕਿ ਅਸੀਂ ਅਕਸਰ ਸ਼ਿਕਾਇਤ ਕਰਦੇ ਹਾਂ ਕਿ ਜਿਹੜੇ ਸਾਡੇ ਪੰਜਾਬੀ ਵੀਰ ਭੈਣਾਂ ਨੇ ਉਹ ਜਦੋਂ ਵੱਖ ਵੱਖ ਖੇਤਰਾਂ ਚ ਤੇ ਉਹਨਾਂ ਨੂੰ ਜਿਹੜੇ ਵੇਜਸ ਆ ਉਹ ਸਹੀ ਨਹੀਂ ਦਿੱਤੇ ਜਾਂਦੇ, ਜਦੋਂ ਉਹਨਾਂ ਨੂੰ ਉਹ ਅਹਿਸਾਸ ਹੁੰਦਾ ਆ ਉਦੋਂ ਤੱਕ ਉਹ ਕਾਫੀ ਲੁੱਟ ਹੋ ਚੁੱਕੇ ਹੁੰਦੇ ਆ, ਯਾਨੀ ਐਕਸਪਲੋਟੇਸ਼ਨ ਜਿਹੜੀ ਆ ਬਹੁਤ ਸਾਰੀ ਹੁੰਦੀ ਆ। ਪਰ ਜਿਹੜਾ ਫੇਅਰ ਵਰਕ ਆ ਜਾਂ ਫਿਰ ਯੂਨੀਅਨ ਜਿਹੜੀਆਂ ਉਹ ਕਿਸ ਤਰ੍ਹਾਂ ਤੁਹਾਡੀ ਮਦਦ ਕਰ ਸਕਦੀਆਂ ਉਹਦੇ ਬਾਬਤ ਇਹ ਗੱਲਬਾਤ ਆ। ਸੋ ਜ਼ਰੂਰ ਸੁਣਿਓ ਤੇ ਹੁਣ ਮੈਨੂੰ ਦਿਓ ਜੀ ਇਜਾਜ਼ਤ ਅੱਜ ਦਾ ਪ੍ਰੋਗਰਾਮ ਖਤਮ ਕਰਨ ਦੀ। ਸ਼ਾਮ ਨੂੰ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਫਿਰ ਤੁਹਾਡੇ ਨਾਲ ਹਾਜ਼ਰ ਹੋਵਾਂਗੀ ਤੇ ਅੱਜ ਦੇ ਕਿਸੇ ਨਵੇਂ ਵਿਸ਼ੇ ਦੇ ਨਾਲ ਅਸੀਂ ਮਾਈਗ੍ਰੇਸ਼ਨ ਦੇ ਜਿਹੜੇ ਮੁੱਦੇ ਆ ਉਹ ਵਿਚਾਰਾਂਗੇ। ਸੋ ਅੱਜ ਦੇ ਲਈ ਦਿਓ ਜੀ ਇਜਾਜ਼ਤ, ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ, ਤੁਸੀਂ ਜੁੜੇ ਰਹੋ ਜੀ ਹਰਮਨ ਰੇਡੀਓ ਦੇ ਨਾਲ।
ਹੱਥ ਮਾਰ ਕੇ ਪੱਟਾਂ ਦੇ ਉੱਤੇ ਪੈਂਦੀਆਂ ਨੇ ਰੇਡਾਂ, ਨਾਲੇ ਜਾਫੀਆਂ ਦੇ ਜ਼ੋਰਾਂ ਦੀਆਂ ਹੁੰਦੀਆਂ ਅਜ਼ਮਾਇਸ਼ਾਂ, ਜਦ ਭਿੜਦੇ ਨੇ ਸਾਨ ਵਿੱਚ ਕਬੱਡੀ ਦੇ, ਜਦ ਭਿੜਦੇ ਨੇ ਸਾਨ ਵਿੱਚ ਕਬੱਡੀ ਦੇ। ਹਾਂਜੀ ਜਨਾਬ, ਸਾਨ ਇੱਕ ਵਾਰੀ ਫੇਰ ਭਿੜਨਗੇ, ਰੇਡਾਂ ਵੀ ਪੈਣਗੀਆਂ ਤੇ ਜਾਫੀਆਂ ਦੇ ਜ਼ੋਰਾਂ ਦੀਆਂ ਅਜ਼ਮਾਇਸ਼ਾਂ ਵੀ ਹੋਣਗੀਆਂ। ਆਸਟ੍ਰੇਲੀਅਨ ਇੰਟਰਨੈਸ਼ਨਲ ਕਬੱਡੀ 2018 ਚ ਬਿਲਕੁਲ ਜਨਾਬ, ਤੁਹਾਡਾ ਇੰਤਜ਼ਾਰ ਹੋ ਗਿਆ ਖਤਮ, ਕਿਉਂਕਿ ਖੱਖ ਪ੍ਰੋਡਕਸ਼ਨ ਪੇਸ਼ ਕਰਦੇ ਨੇ ਆਸਟ੍ਰੇਲੀਅਨ ਇੰਟਰਨੈਸ਼ਨਲ ਕਬੱਡੀ ਕੱਪ 2018 ਜੋ ਕਿ ਹੋਣ ਜਾ ਰਿਹਾ ਹੈ 20 ਅਤੇ 21 ਅਕਤੂਬਰ ਨੂੰ ਨਾਈਟ ਸਟੇਡੀਅਮ ਲੋਟ 2 ਸੋਮਲ ਸੇਂਟ ਸਨਸ਼ਾਈਨ ਨੌਰਥ VIS CO2 ਚ। ਮੈਚਿਸ ਦਾ ਸਮਾਂ ਰਹੇਗਾ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮੀ 7 ਵਜੇ ਤੱਕ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਅਰਸ਼ ਖੱਕ 0424-150-132।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਤਾਇਆ ਜੀ ਘਰੇ ਹੀ ਹੋ?
ਓਏ ਆ ਜਾ ਪਤੀ ਲੰਘਿਆ ਬਈ।
ਕੀ ਹਾਲਾਤ ਆਯਾ ਜੀ, ਸੇਹਤਾਂ ਕਿਵੇਂ ਆ?
ਉਹ ਸੇਹਤਾਂ ਦਾ ਭਰਾਵਾ ਕੀ ਦੱਸਾਂ, ਵਾਹਵਾ ਚਿਰ ਹੋ ਗਿਆ, ਸ਼ੂਗਰ ਨੇ ਬੜਾ ਪਰੇਸ਼ਾਨ ਕੀਤਾ। ਮੈਂ ਅੰਗਰੇਜ਼ੀ ਦਵਾਈਆਂ ਖਾ ਖਾ ਤੇ ਜਿਗਰ ਚ ਗਰਮੀ ਪਵਾ ਲਈ ਆ।
ਉਹ ਤਾਇਆ ਤੂੰ ਦੇਸੀ ਦਵਾਈ ਖਾ, ਆਯੁਰਵੇਦ ਦੇ ਮਾਹਿਰ ਡਾਕਟਰ ਨਰਿੰਦਰ ਸਿੰਘ ਵਿਦੇਸ਼ਾ ਤੋਂ, ਨਾ ਕੋਈ ਸਾਈਡ ਇਫੈਕਟ ਤੇ ਇਲਾਜ ਦੀ ਪੂਰੀ ਗਰੰਟੀ।
ਉਹ ਬੱਲੇ ਭਤੀਜ ਫਿਰ ਉਹਦੇ ਕੋਲ ਕਰਾਉਣਾ ਹੋਣੇ ਐਤਕੀ ਇਲਾਜ ਆ।
ਜੀ ਹਾਂ, ਡਾਕਟਰ ਨਰਿੰਦਰ ਸਿੰਘ ਵਿਦੇਸ਼ਾ ਗੋਇੰਦਵਾਲ ਸਾਹਿਬ ਪੰਜਾਬ ਤੋਂ ਆਯੁਰਵੇਦ ਵਿਚ ਮਹਾਰਤ ਰੱਖਦੇ ਨੇ ਤੇ ਯਕੀਨ ਦਵਾਉਂਦੇ ਨੇ ਕਿ ਕਿਸੇ ਵੀ ਕਿਸਮ ਦੀ ਬਿਮਾਰੀ ਹੋਵੇ ਜਿਵੇਂ ਕਿ ਮੋਟਾਪਾ, ਸਿਹਤ ਦਾ ਨਾ ਬਣਨਾ, ਸ਼ੂਗਰ ਤੇ ਇਸ ਕਾਰਨ ਆਈ ਅੰਦਰੂਨੀ ਕਮਜ਼ੋਰੀ, ਜਿਗਰ ਦੀ ਗਰਮੀ, ਕਿਸੇ ਵੀ ਤਰ੍ਹਾਂ ਦੇ ਨਸ਼ੇ ਤੋਂ ਛੁਟਕਾਰਾ ਪਾਉਣ ਦੇ ਲਈ ਅੱਜ ਹੀ ਮਿਲੋ ਡਾਕਟਰ ਨਰਿੰਦਰ ਸਿੰਘ ਵਿਦੇਸ਼ਾ ਜੀ ਨੂੰ। ਸੰਪਰਕ ਨੰਬਰ 9199506090। ਦੇਸ਼ ਵਿਦੇਸ਼ ਦੇ ਵਿਚ ਦਵਾਈ ਭੇਜਣ ਦਾ ਖਾਸ ਪ੍ਰਬੰਧ ਹੈ।
ਅਸੀਂ ਜਿਸ ਮਹਿਮਾਨ ਨਾਲ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ, ਉਸ ਮਹਿਮਾਨ ਦੇ ਨਾਲ ਜਿਸ ਵਿਸ਼ੇ ਦੇ ਉੱਤੇ ਗੱਲ ਕਰਨੀ ਹੈ, ਉਹ ਵਿਸ਼ਾ ਜਿਹੜਾ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਕਿਉਂਕਿ ਆਸਟ੍ਰੇਲੀਆ ਦੇ ਵਿੱਚ ਰਹਿੰਦਿਆਂ ਹੋਇਆਂ ਜਿਹੜੇ ਨਵੇਂ ਮਾਈਗ੍ਰੈਂਟਸ ਇੱਥੇ ਆਉਂਦੇ ਆ, ਵਿਦਿਆਰਥੀ ਜਿਹੜੇ ਆਉਂਦੇ ਆ ਸਟੂਡੈਂਟ ਵੀਜ਼ਾ ਦੇ ਉੱਤੇ, ਉਹਨਾਂ ਨੂੰ ਅਕਸਰ ਇਹ ਸਮੱਸਿਆ ਆਉਂਦੀ ਆ, ਇਹ ਸ਼ਿਕਾਇਤ ਹੁੰਦੀ ਆ ਕਿ ਜਦੋਂ ਉਹ ਕੰਮ ਲੈਣ ਦੇ ਲਈ ਵੱਖ ਵੱਖ ਖੇਤਰਾਂ ਦੇ ਵਿੱਚ ਜਾਂਦੇ ਆ ਤੇ ਉਹਨਾਂ ਨੂੰ ਆਪਣੇ ਵਰਕ ਰਾਈਟਸ ਦੇ ਬਾਰੇ ਬਹੁਤ ਹੀ ਜ਼ਿਆਦਾ ਅਵੇਅਰਨੈਸ ਨਾ ਹੋਣ ਕਾਰਨ ਕਈ ਵਾਰ ਉਹਨਾਂ ਦੇ ਨਾਲ ਧੱਕਾ ਹੁੰਦਾ, ਕਈ ਵਾਰ ਉਹਨਾਂ ਦੇ ਨਾਲ ਸ਼ੋਸ਼ਣ ਹੁੰਦਾ। ਸੋ ਅੱਜ ਵਰਕ ਰਾਈਟਸ ਦੇ ਉੱਤੇ ਅਸੀਂ ਗੱਲਬਾਤ ਕਰਨੀ ਆ ਤੇ ਇਸ ਗੱਲਬਾਤ ਦੇ ਲਈ ਸਾਡੇ ਸਟੂਡੀਓ ਦੇ ਵਿੱਚ ਇਸ ਵੇਲੇ ਪਹੁੰਚੇ ਹੋਏ ਨੇ ਨੈਸ਼ਨਲ ਯੂਨੀਅਨ ਆਫ ਵਰਕਰਸ ਤੋਂ ਪ੍ਰੀਨ ਮਿਨਹਾਸ ਜੀ। ਸੋ ਪ੍ਰੀਨ, ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹਰਮਨ ਰੇਡੀਓ ਦੇ ਇਸ ਪ੍ਰੋਗਰਾਮ ਦੇ ਵਿੱਚ। ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ।
ਜੀ, ਸੋ ਪ੍ਰੀਨ, ਸਭ ਤੋਂ ਪਹਿਲਾਂ ਤਾਂ ਅਸੀਂ ਜਾਣਨਾ ਚਾਹਾਂਗੇ ਕਿ ਨੈਸ਼ਨਲ ਯੂਨੀਅਨ ਆਫ ਵਰਕਰਸ ਇਹ ਅਸਲ ਦੇ ਵਿੱਚ ਕੀ ਆ, ਕਿਸ ਤਰ੍ਹਾਂ ਕੰਮ ਕਰਦੀ ਹੈ?
National Union of Workers ਇੱਕ ਬਹੁਤ ਵੱਡੀ ਸਮਾਜਿਕ ਜਥੇਬੰਦੀ ਹੈ, ਤਾਂ ਅਸੀਂ ਵੱਖਰੀਆਂ ਵੱਖਰੀਆਂ ਇੰਡਸਟਰੀਆਂ ਵਿੱਚ ਕੰਮ ਕਰਦੇ ਹਾਂ, ਪਰ ਸਾਰੇ ਲੋਅਰ ਪੇਡ ਜਿੱਦਾਂ ਇੰਡਸਟਰੀਆਂ 'ਚ ਅਸੀਂ ਕੰਮ ਕਰਦੇ ਹਾਂ। ਅਸੀਂ ਫਾਰਮਾਂ ਦੇ ਵਿੱਚ ਕੰਮ ਕਰਦੇ ਹਾਂ, ਫੈਕਟਰੀਆਂ 'ਚ ਕੰਮ ਕਰਦੇ ਹਾਂ, ਮੈਨੂਫੈਕਚਰਿੰਗ ਅਤੇ ਵੇਅਰ ਹਾਊਸਿੰਗ ਵਿੱਚ ਕੰਮ ਕਰਦੇ ਹਾਂ। ਤਾਂ ਅਸੀਂ ਵਰਕ ਪਲੇਸਾਂ ਨੂੰ ਜਾਂਦੇ ਹਾਂ ਤਾਂ ਲੋਕਾਂ ਨੂੰ ਦੱਸਦੇ ਹਾਂ, ਐਜੂਕੇਟ ਕਰਦੇ ਹਾਂ ਆਪਣੇ ਵਰਕ ਰਾਈਟਸ ਕੀ ਹੁੰਦੇ ਆ, ਤਾਂ ਵੇਜਿਸ ਕਿੱਦਾਂ ਦੀਆਂ ਮਿਲਣੀਆਂ ਚਾਹੀਦੀਆਂ ਆ, ਤਾਂ ਫਿਰ ਇੰਪਰੂਵ ਕਿੱਦਾਂ ਕਰਨਾ ਆ ਆਪਣੇ ਵਰਕ ਪਲੇਸ ਨੂੰ।
ਸੋ ਪ੍ਰੀਨ, ਜੇ ਅਸੀਂ ਜਾਣਨਾ ਚਾਹੀਏ ਕਿ ਤੁਹਾਡਾ ਰੋਲ ਜਿਹੜਾ ਆ ਨੈਸ਼ਨਲ ਯੂਨੀਅਨ ਆਫ ਵਰਕਰਸ ਦੇ ਵਿੱਚ ਉਹ ਕੀ ਹੈ?
ਹਾਂਜੀ, ਮੈਂ ਆਰਗਨਾਈਜ਼ਰ ਹਾਂ ਯੂਨੀਅਨ ਵਿੱਚ, ਸੋ ਮੈਂ ਵਰਕ ਪਲੇਸਾਂ ਤੇ ਜਾਂਦੀ ਹੁੰਦੀ ਹਾਂ, ਤਾਂ ਵੇਅਰ ਹਾਊਸਾਂ, ਮੈਂ ਫੂਡ ਤਾਂ ਡੇਅਰੀ ਮੈਨੂਫੈਕਚਰਿੰਗ ਵਿੱਚ ਕੰਮ ਕਰਦੀ ਹਾਂ, ਤਾਂ ਉੱਥੇ ਫੈਕਟਰੀਆਂ ਤੇ ਜਾਂਦੀ ਹੁੰਦੀ ਹਾਂ, ਤਾਂ ਲੋਕਾਂ ਨਾਲ ਗੱਲਬਾਤ ਕਰਦੀ ਹੁੰਦੀ ਹਾਂ ਤੇ ਨਾਲੇ ਮਦਦ ਕਰਦੀ ਹੁੰਦੀ ਹਾਂ, ਤਾਂ ਨਾਲੇ ਮੈਂ ਲੀਗਲ ਵਰਕ ਕਰਦੀ ਹਾਂ ਯੂਨੀਅਨ 'ਚ। ਅਸੀਂ ਆਪਣੇ ਮੈਂਬਰਾਂ ਨੂੰ ਫੇਅਰ ਵਰਕ ਕਮਿਸ਼ਨ ਵਿੱਚ ਰੈਪ੍ਰਜੈਂਟ ਕਰਦੇ ਹੁੰਦੇ ਹਾਂ, ਤਾਂ ਜੇ ਕੋਈ ਪ੍ਰੋਬਲਮ ਆਵੇ ਕੰਪਨੀਆਂ ਨਾਲ, ਫਿਰ ਅਸੀਂ ਫਿਰ ਮੈਂ ਫੇਅਰ ਵਰਕ ਕਮਿਸ਼ਨ ਤੇ ਜਾਂਦੀ ਹੁੰਦੀ ਹਾਂ ਤਾਂ ਸੋਰਟ ਆਊਟ ਕਰਦੀ ਹੁੰਦੀ ਹਾਂ।
ਸੁਪਰੀਮ ਆਮ ਕਰਕੇ ਦੇਖਣ ਦੇ ਵਿੱਚ ਆਉਂਦਾ, ਤੁਹਾਨੂੰ ਜੇ ਮੈਂ ਪੰਜਾਬੀ ਦੇ ਵਿੱਚ ਬੋਲਦੀ ਹਾਂ ਤੇ
ਹਾਂਜੀ
ਸਮਝੋਗੇ।
ਹਾਂਜੀ,
ਸੋ ਦੋਸਤੋ ਮੈਂ ਤੁਹਾਨੂੰ ਦੱਸਣਾ ਜ਼ਰੂਰ ਚਾਹਾਂਗੀ ਕਿ ਪ੍ਰੀਨ ਜਿਹੜੀ ਆ ਉਹ ਆਸਟ੍ਰੇਲੀਆ ਦੀ ਬੋਰਨ ਹੈ, ਪਰ ਫਿਰ ਵੀ ਸਾਡੇ ਨਾਲ ਪੰਜਾਬੀ ਦੇ ਵਿੱਚ ਬਹੁਤ ਖੂਬਸੂਰਤ ਗੱਲਬਾਤ ਜਿਹੜੀ ਉਹ ਕਰ ਰਹੀ ਆ, ਔਰ ਅੱਜ ਅਸੀਂ ਵਰਕ ਰਾਈਟਸ ਦੇ ਉੱਤੇ ਗੱਲ ਕਰਾਂਗੇ, ਫੇਅਰ ਵਰਕ ਦੇ ਉੱਤੇ ਗੱਲ ਕਰਾਂਗੇ। ਮੈਂ ਤੁਹਾਡੇ ਤੋਂ ਪੁੱਛਣਾ ਚਾਹੂੰਗੀ ਕਿ ਜਿਵੇਂ ਤੁਸੀਂ ਦੱਸਿਆ ਕਿ ਤੁਸੀਂ ਫੈਕਟਰੀਜ਼ ਦੇ ਵਿੱਚ, ਫਾਰਮਸ ਦੇ ਵਿੱਚ, ਮੈਨੂਫੈਕਚਰਿੰਗ ਜਿਹੜਾ ਆ ਉਹਦੇ ਵਿੱਚ ਜਾਂਦੇ ਹੋ, ਤੇ ਕਿਸ ਤਰ੍ਹਾਂ ਦੀਆਂ ਜਿਹੜੀਆਂ ਉੱਥੇ ਸ਼ਿਕਾਇਤਾਂ ਜਾਂ ਕਿਸ ਤਰ੍ਹਾਂ ਦੀਆਂ ਜਿਹੜੀਆਂ ਪ੍ਰੋਬਲਮਸ ਆ ਉਹ ਦੇਖਣ ਨੂੰ ਮਿਲਦੀਆਂ?
ਹਾਂਜੀ, ਸਰ, ਸਭ ਤੋਂ ਵੱਡੀ ਪ੍ਰੋਬਲਮ ਆ ਆਸਟ੍ਰੇਲੀਆ 'ਚ ਹੁਣ ਹੈਗੀ ਆ ਕਿ ਸਹੀ ਪੈਸੇ ਨੀ ਮਿਲਦੇ ਲੋਕਾਂ ਨੂੰ, ਜੇ ਹਾਂਜੀ ਕੋਪਰੇਸ਼ਨ ਨੀ ਦਿੰਦੀਆਂ। ਅਸੀਂ 7-11 ਦੀਆਂ ਗੱਲਾਂ ਸੁਣੀਆਂ ਸੀ, ਫੈਕਟਰੀਆਂ 'ਚ ਬਹੁਤ ਪ੍ਰੋਬਲਮ ਹੁੰਦੀ ਆ, ਚੰਗੀ ਤਰ੍ਹਾਂ ਓਵਰ ਟਾਈਮ ਨੀ ਦੇਣੀ, ਸ਼ਿਫਟ ਅਲਾਊਂਸ ਨੀ ਦੇਣਾ, ਨਾਈਟ ਸ਼ਿਫਟ ਦੇ ਚੰਗੀ ਤਰ੍ਹਾਂ ਪੈਸੇ ਨੀ ਦੇਣੇ, ਤਾਂ ਨਾਲੇ ਫਾਰਮਸ ਤੇ ਅਸੀਂ ਜਿੱਦਾਂ ਅਸੀਂ ਓਪਰੇਟ ਕਰਦੇ ਹਾਂ, ਬਹੁਤ ਫਾਰਮਸ ਅਸੀਂ ਦੇਖੇ ਜਿਹੜੇ ਚੰਗੀ ਤਰ੍ਹਾਂ ਪੈਸੇ ਨੀ ਦਿੰਦੇ, $10 ਤੋਂ ਘੱਟ ਘੰਟੇ ਦੇ ਦਿੰਦੇ, ਸਾਡੇ ਕੰਟਰੀ ਵਿਚ ਕਾਨੂੰਨ ਆ ਕਿ ਸਾਡੀ ਮਿਨੀਮਮ ਵੇਜ $20 ਦੀ ਆ ਤਾਂ ਇੰਨੇ ਪੈਸੇ ਮਿਲਣੇ ਚਾਹੀਦੇ ਆ ਪਰ ਹਰ ਇੱਕ ਇੰਡਸਟਰੀ ਵਿਚ ਕੰਪਨੀਆਂ ਹੈਗੀਆਂ ਜਿਹੜੇ ਚੰਗੀ ਤਰ੍ਹਾਂ ਦਿੰਦੀਆਂ ਨੀ ਤਾਂ ਜੇ ਤੁਸੀਂ ਨਿਊਲੀ ਅਰਾਈਵਡ ਮਾਈਗ੍ਰੈਂਟ ਆ ਤੁਹਾਨੂੰ ਪਤਾ ਨੀ ਹੁੰਦਾ ਕਿੱਥੋਂ ਹੈਲਪ ਲੈਣੀ ਆ ਕਿੱਥੋਂ ਮਦਦ ਲੈਣੀ ਆ ਕੀ ਕਹਿ ਸਕਦੇ ਆ ਤਾਂ ਨਾਲੇ ਬਹੁਤ ਲੋਕੀ ਡਰਦੇ ਆ ਕਿ ਮਸੀਂ ਤਾਂ ਜੋਬ ਮਿਲੀ ਆ ਜੋਬ ਨਾ ਛੁੱਟ ਜਾਵੇ ਜੇ ਅਸੀਂ ਕੁਛ ਕਹੀਏ
ਸੋ ਇਹ ਮੈਨੂੰ ਲੱਗਦਾ ਕਿ ਪਿਛਲੇ ਕਾਫੀ ਸਾਲਾਂ ਤੋਂ ਇੱਕ ਬਹੁਤ ਵੱਡਾ ਮੁੱਦਾ ਬਣਦੀ ਜਾ ਰਹੀ ਹੈ
ਹਾਂਜੀ
ਜਿਵੇਂ ਤੁਸੀਂ ਗੱਲ ਕੀਤੀ 7-11 ਦੀ ਔਰ ਹੁਣ ਜੇ ਅਸੀਂ ਹੋਰ ਖੇਤਰਾਂ ਦੇ ਵਿਚ ਵੀ ਦੇਖੀਏ ਤਾਂ ਉੱਥੇ ਵੀ ਇਹੋ ਜਿਹਾ ਜਿਹੜਾ ਸ਼ੋਸ਼ਣ ਆ ਉਹ ਦੇਖਣ ਨੂੰ ਮਿਲਦਾ ਮਿਨੀਮਮ ਵੇਜ ਰੇਟ ਜੇ ਅਸੀਂ ਦੱਸਣਾ ਚਾਹੀਏ ਇਸ ਵੇਲੇ ਤੇ ਤੁਸੀਂ ਜ਼ਰੂਰ ਸਾਡੇ ਸਰੋਤਿਆਂ ਦੀ ਅਵੇਅਰਨੈਸ ਦੇ ਲਈ ਕਿਉਂਕਿ ਬਹੁਤ ਸਾਰੇ ਜਿਹੜੇ ਸਟੂਡੈਂਟਸ ਆ ਉਹ ਵੀ ਸਾਨੂੰ ਸੁਣਦੇ ਆ ਨਿਊਲੀ ਮਾਈਗ੍ਰੈਂਟਸ ਜਿਹੜੇ ਆ ਉਹ ਵੀ ਸਾਨੂੰ ਸੁਣਦੇ ਆ ਸੋ ਕਿਸ ਤਰ੍ਹਾਂ ਉਹਨਾਂ ਨੂੰ ਅਵੇਅਰ ਹੋਣਾ ਚਾਹੀਦਾ ਇਹਦੇ ਬਾਰੇ ਥੋੜਾ ਜਿਹਾ ਜ਼ਰੂਰ ਦੱਸੋ
ਹਾਂਜੀ ਸਰ Fair Work ਦੀ ਵੈਬਸਾਈਟ ਤੇ ਲਿਸਟ ਕੀਤੀਆਂ ਹੋਈਆਂ ਆ ਵੇਜ ਰੇਟਸ ਤੁਹਾਡੀ ਇੰਡਸਟਰੀ ਵਿਚ ਜਿੱਥੇ ਤੁਸੀਂ ਕੰਮ ਕਰਦੇ ਆ ਪਰ $19.50 ਹੋਣੀ ਚਾਹੀਦੀ ਆ ਤਾਂ ਹਰ ਸਾਲ ਉਹ ਵੱਧਦੀ ਹੁੰਦੀ ਆ ਜੁਲਾਈ ਦੇ ਮਹੀਨੇ ਵਿਚ ਸਰ ਜਿੱਦਾਂ ਮੈਂ ਫੈਕਟਰੀਆਂ ਚ ਕੰਮ ਕਰਦੀ ਆ ਫੈਕਟਰੀਆਂ ਦੀ ਇੰਡਸਟਰੀ ਚ ਕੰਮ ਕਰਦੀ ਆ ਫੂਡ ਤਾਂ ਮੈਨੂਫੈਕਚਰਿੰਗ ਫੈਕਟਰੀਆਂ ਦੀ ਵੇਜ ਰੇਟ $19.50 ਹੁੰਦੀ ਆ ਪਰ ਉਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਤੁਹਾਨੂੰ ਅਲਾਉਂਸ ਮਿਲਣਾ ਆ ਜੇ ਤੁਸੀਂ ਸ਼ਿਫਟ ਵਰਕ ਕਰਦੇ ਆ ਤਾਂ ਜੇ ਤੁਸੀਂ ਨਾਈਟ ਸ਼ਿਫਟ ਕਰਦੇ ਆ ਉਤੋਂ ਹੋਰ ਅਲਾਉਂਸ ਮਿਲਣਾ ਤਾਂ ਵੀਕਐਂਡ ਵਰਕ ਦੇ ਹੋਰ ਪੈਸੇ ਮਿਲਦੇ ਹੁੰਦੇ ਆ ਅਤੇ ਓਵਰ ਟਾਈਮ ਦੇ ਪੈਸੇ ਮਿਲਦੇ ਹੁੰਦੇ ਆ ਤਾਂ ਤੁਹਾਨੂੰ ਮਿਲ ਕਾਨੂੰਨ ਆ ਕਿ ਤੁਹਾਨੂੰ ਉਹ ਪੈਸੇ ਮਿਲਣ
ਜੀ ਬਿਲਕੁਲ ਜ਼ਰੂਰੀ ਹੈ ਤੁਹਾਡੇ ਲਈ ਪਰ ਜੇਕਰ ਤੁਸੀਂ ਉਹਦੇ ਲਈ ਅਵੇਅਰ ਨਹੀਂ ਆ ਤੇ ਬਹੁਤ ਜਗ੍ਹਾ ਜਿਹੜਾ ਤੁਹਾਡਾ ਸ਼ੋਸ਼ਣ ਆ ਉਹ ਹੋ ਸਕਦਾ ਔਰ ਅਕਸਰ ਹੁੰਦਾ ਆ ਅੱਛਾ ਜੇ ਕਦੇ ਇਹੋ ਜਿਹੇ ਹਾਲਾਤ ਬਣ ਜਾਂਦੇ ਆ ਜਿਵੇਂ ਤੁਸੀਂ ਦੱਸਿਆ ਕਿ ਤੁਸੀਂ ਫੇਅਰ ਵਰਕ ਦੀ ਜਿਹੜੀ ਵੈਬਸਾਈਟ ਆ ਉਹਦੇ ਤੇ ਜਾ ਕੇ ਵੀ ਬਹੁਤ ਸਾਰੀ ਇਨਫੋਰਮੇਸ਼ਨ ਜਿਹੜੀ ਉਹਦੇ ਬਾਰੇ ਲੈ ਸਕਦੇ ਹੋ ਪਰ ਅਸੀਂ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਜੇਕਰ ਕਦੇ ਇਹੋ ਜਿਹੇ ਹਾਲਾਤ ਬਣ ਜਾਂਦੇ ਆ ਮੰਨ ਲਓ ਪਹਿਲਾਂ ਅਵੇਅਰ ਨਹੀਂ ਆ ਬੰਦਾ
ਹਨਾ
ਉਹਦੇ ਨਾਲ ਲਗਾਤਾਰ ਇੰਨੇ ਮਹੀਨਿਆਂ ਤੋਂ ਸ਼ੋਸ਼ਣ ਹੋ ਰਿਹਾ
ਹਨਾ
ਸਾਲ ਬਾਅਦ ਉਹਨੂੰ ਪਤਾ ਲੱਗਦਾ ਕਿ ਮੈਂ ਤਾਂ ਇਸ ਵੇਜ ਰੇਟ ਦੇ ਲਈ ਐਲੀਜੀਬਲ ਸੀ
ਹਾਂਜੀ
ਬਟ ਉਹ ਉਹਦੇ ਲਈ ਉਦੋਂ ਅਵੇਅਰ ਨਹੀਂ ਸੀਗਾ
ਹਾਂਜੀ
ਪਰ ਜੇ ਹੁਣ ਉਹਦੇ ਨਾਲ ਹਾਲਾਤ ਏਦਾਂ ਦੇ ਬਣ ਜਾਂਦੇ ਆ ਉਹਦਾ ਓਨਰ ਜਿਹੜਾ ਆ ਜਾਂ ਉਹਦਾ ਜਿਹੜਾ ਇੰਪਲੋਇਰ ਆ ਉਹ ਉਸ ਵੇਲੇ ਹੁਣ ਉਹਦਾ ਸਾਥ ਦੇਣ ਦੇ ਲਈ ਤਿਆਰ ਨਹੀਂ
ਹਾਂਜੀ
ਤਾਂ ਕੀ ਕਰਨਾ ਚਾਹੀਦਾ
ਹਾਂਜੀ ਇਕੱਲੇ ਬੰਦੇ ਲਈ ਬਹੁਤ ਬਹੁਤ ਔਖਾ ਆ ਯਾ ਮਦਦ ਲੈਣੀ ਤਾਂ ਕੁਛ ਕਰਨਾ ਸਰ ਅਸੀਂ ਅਸੀਂ ਕਹਿੰਦੇ ਹੁੰਦੇ ਆ ਯੂਨੀਅਨ ਜੁਆਇਨ ਕਰੋ ਯਾ ਜੇ ਤੁਸੀਂ ਸਾਡੀ ਇੰਡਸਟਰੀਆਂ ਵਿਚ ਕੰਮ ਕਰਦੇ ਆ ਸਾਡੇ ਨਾਲ ਜੁਆਇਨ ਕਰੋ ਜੇ ਕਦੇ ਮਦਦ ਚਾਹੀਦੀ ਹੋਵੇ ਅਸੀਂ ਦੇ ਸਕਦੇ ਆ ਜੇ ਤੁਹਾਨੂੰ ਹੋਰ ਮਦਦ ਚਾਹੀਦੀ ਹੋਵੇ ਤੁਸੀਂ ਫੇਅਰ ਵਰਕ ਨਾਲ ਗੱਲ ਕਰ ਸਕਦੇ ਆ ਪਰ ਫਿਰ ਵੀ ਬਹੁਤ ਔਖਾ ਆ ਉਹਨਾਂ ਕੋਲ ਇੰਨੇ ਰਿਸੋਰਸਿਸ ਨਹੀਂ ਹੈਗੇ ਹਰ ਇੱਕ ਬੰਦੇ ਦੀ ਮਦਦ ਕਰਨ ਲਈ ਸੋ ਤੁਹਾਨੂੰ ਆਪਣੇ ਆਪ ਨੂੰ ਅਵੇਅਰਨੈਸ ਕ੍ਰੀਏਟ ਕਰਨੀ ਪੈਂਦੀ ਆ ਯੂਨੀਅਨਾਂ ਬਹੁਤ ਚੰਗੀਆਂ ਆ ਜੇ ਤੁਸੀਂ ਇੰਟਰਨੈਟ ਤੇ ਜਾਓ ਤਾਂ ਆਪਣੀ ਆਪਣੀ ਦੇਖੋ ਵੇਜ ਰੇਟ ਫਿਰ ਪਤਾ ਲੱਗ ਜਾਂਦਾ ਆ ਪਰ ਸਾਨੂੰ ਫੋਨ ਕਰੋ ਜੇ ਤੁਸੀਂ ਮਾੜੇ ਹਾਲਾਤ ਵਿਚ ਆ ਤਾਂ ਅਸੀਂ ਤੁਹਾਨੂੰ ਦੱਸ ਸਕਦੇ ਆ
ਸਿਚੁਏਸ਼ਨ ਬਣ ਜਾਂਦੀ ਆ
ਹਾਂਜੀ
ਅਕਸਰ ਦੇਖਣ ਚ ਆਉਂਦਾ ਹੈ ਕਿ ਜਦੋਂ ਵੀ ਕੋਈ ਲੀਗਲ ਸਪੋਰਟ ਲੈਣ ਦੀ ਗੱਲ ਕਰਦਾ ਉਹਨੂੰ ਬਹੁਤ ਵੱਡੇ ਖਰਚੇ ਦਿਖਾਈ ਦਿੰਦੇ ਉਹਨੂੰ ਲੱਗਦਾ ਕਿ ਮੈਂ ਜਿੰਨਾ ਉਧਰੋਂ ਆਪਣਾ ਬਚਾਉਣਾ ਹੀ ਮੈਂ ਸ਼ਾਇਦ ਉਧਰ ਖਰਚਣਾ ਤੇ ਫਿਰ ਮੈਨੂੰ ਇਸ ਕਰਕੇ ਲੀਗਲ ਸਪੋਰਟ ਲੈਣ ਦੀ ਲੋੜ ਨਹੀਂ ਆ
ਹਾਂਜੀ
ਸੋ ਇਸ ਕਰਕੇ ਤੁਸੀਂ ਜਿਵੇਂ ਦੱਸਿਆ ਕਿ ਯੂਨੀਅਨ ਜਿਹੜੀ ਆ ਉਹ ਸਾਥ ਦਿੰਦੀ ਆ ਸਹਿਯੋਗ ਕਰਦੀ
ਆ ਹਾਂਜੀ ਨਾਲੇ ਲੋਇਰ ਕੰਮ ਕਰਦੇ ਆ ਯੂਨੀਅਨ ਚ ਅਸੀਂ ਉਹੀ ਸਪੋਰਟ ਦੇ ਸਕਦੇ ਆ ਜਿੱਦਾਂ ਇੱਕ ਲੋਇਰ ਦੇਵੇ
ਸੋ ਬਿਲਕੁਲ ਉਹੀ ਲੀਗਲ ਸਪੋਰਟ ਜਿਹੜੀ ਆ ਯੂਨੀਅਨ ਦੇ ਥਰੂ ਉਹ ਲੈ ਸਕਦੇ ਆ ਅੱਛਾ ਕਈ ਵਾਰ ਕੀ ਹੁੰਦਾ ਇੱਕ ਦੋ ਜਿਹੜੀਆਂ ਬਹੁਤ ਸਾਰੇ ਖੇਤਰਾਂ ਚ ਜਿਵੇਂ ਅਸੀਂ ਗੱਲ ਕੀਤੀ ਆ ਵੀ ਮੈਨੂਫੈਕਚਰਿੰਗ ਹੋ ਗਿਆ ਹਨਾ ਫਾਰਮਸ ਹੋ ਗਿਆ ਉੱਥੇ ਵੀ ਏਦਾਂ ਚੱਲਦਾ ਆ ਮੇਰੇ ਧਿਆਨ ਦੇ ਵਿਚ ਇੱਕ ਦੋ ਸਟੋਰੀਜ਼ ਜਿਹੜੀਆਂ ਉਹਨਾਂ ਦੇ ਵਿਚ ਟਰੱਕਿੰਗ ਆ
ਹਾਂਜੀ
ਟਰੱਕਿੰਗ ਦੇ ਵਿਚ ਬਹੁਤ ਵਾਰੀ ਸ਼ਿਕਾਇਤਾਂ ਜਿਹੜੀਆਂ ਉਹ ਵੇਖਣ ਨੂੰ ਮਿਲਦੀਆਂ ਵੀ ਜਦੋਂ ਕੰਮ ਲੈਣ ਦੇ ਲਈ ਕੋਈ ਵੀ ਬੰਦਾ ਜਿਹੜਾ ਆ ਉਹ ਜਾਂਦਾ ਆ ਤੇ ਅਕਸਰ ਕਿਹਾ ਜਾਂਦਾ ਵੀ ਤੁਸੀਂ ਪਹਿਲਾਂ ਟ੍ਰਾਇਲ ਤੇ ਹਨਾ 2 ਮਹੀਨੇ ਮਹੀਨਾ ਸਾਡੇ ਨਾਲ ਲਗਾਓ। ਸੋ ਟ੍ਰਾਇਲ ਜਿਹੜਾ ਉਹ ਦਿੰਦੇ ਆ ਉੱਥੇ ਜਾ ਕੇ 2-2 ਮਹੀਨੇ ਕਈ ਵਾਰ ਟ੍ਰਾਇਲ ਤੇ ਹੀ ਰੱਖਿਆ ਰਹਿੰਦਾ ਤੇ ਉਸ ਤੋਂ ਬਾਅਦ ਜਿਹੜੀ ਪਰਮਾਨੈਂਟ ਜੋਬ ਉਹਨਾਂ ਦੀ ਸ਼ੁਰੂ ਹੁੰਦੀ ਆ। ਪਰ ਉਹ ਟ੍ਰਾਇਲ ਜਿੰਨੀ ਦੇਰ ਵੀ ਦਿੰਦੇ ਆ ਉਹਦੀ ਤਨਖਾਹ ਨਹੀਂ ਦਿੱਤੀ ਜਾਂਦੀ।
ਹਾਂਜੀ ਹਾਂਜੀ।
ਸੋ ਇਹੋ ਜਿਹੇ ਹਾਲਾਤ ਹੀ ਜੇ ਇਧਰ ਰੈਸਟੋਰੈਂਟ ਜਿਹੜੇ ਆ ਉੱਥੇ ਵੀ ਬਣ ਜਾਂਦੇ ਆ। ਉੱਥੇ ਚਲੋ ਟ੍ਰਾਇਲ ਤਾਂ ਨਹੀਂ ਕਹਿ ਸਕਦੇ ਪਰ ਜਿਵੇਂ ਤੁਸੀਂ ਦੱਸਿਆ ਵੀ ਓਵਰ ਟਾਈਮ ਜਿਹੜਾ ਆ ਉੱਥੇ ਬਹੁਤ ਵਧੀਆ ਪਰ ਰੈਸਟੋਰੈਂਟ ਦੇ ਵਿਚ ਅਕਸਰ ਦੇਖਣ ਦੇ ਵਿਚ ਆਉਂਦਾ ਸਟੂਡੈਂਟਸ ਹੀ ਕੰਮ ਕਰਦੇ ਆ ਉਹਨਾਂ ਨੂੰ ਲੋੜ ਹੁੰਦੀ ਆ। ਉੱਥੇ ਬਹੁਤ ਵੱਡੇ ਪੱਧਰ ਦੇ ਉੱਤੇ ਇਹੋ ਜਿਹੇ ਜਿਹੜੇ ਇਹੋ ਜਿਹੀਆਂ ਜਿਹੜੀਆਂ ਸ਼ਿਕਾਇਤਾਂ ਆ।
ਹਾਂਜੀ।
ਸੋ ਪ੍ਰਿੰਗ ਇਹਨਾਂ ਦੋਹਾਂ ਸਟੋਰੀਜ਼ ਨੂੰ ਤੁਸੀਂ ਕਿੱਦਾਂ ਲੈਂਦੇ ਆ ਤੇ ਕਿਸ ਤਰ੍ਹਾਂ ਅਵੇਅਰਨੈਸ ਜਿਹੜੀ ਆ ਉਹ ਇੱਥੇ ਹੋ ਸਕਦੀ?
ਹਾਂਜੀ ਹਾਂਜੀ। ਨਾਲੇ ਕੈਸ਼ ਇਨ ਹੈਂਡ ਬਹੁਤ ਬਹੁਤ ਵੱਡੀ ਪ੍ਰੋਬਲਮ ਆ
ਜੀ। ਤੇ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ
ਇਹ ਜਿਹੀਆਂ ਇੰਡਸਟਰੀਆਂ ਬਹੁਤ ਔਖਾ ਆ ਕਿਉਂਕਿ ਵੱਡੇ ਇੰਪਲੋਇਰ ਨੀ ਹੈਗੇ ਸੋ ਤੁਹਾਡੀ ਇੰਪਲੋਇਰ ਯੂ ਨੋ ਸ਼ੋਰਟੇਜ ਹੈ ਵਰਕ ਪਲੇਸ ਯਾ 5-6 ਬੰਦੇ ਕੰਮ ਕਰਦੇ ਆ ਪਰ ਤੁਹਾਨੂੰ ਕਹਿਣਾ ਪੈਂਦਾ ਆ ਤੁਹਾਨੂੰ ਇਟਸ ਔਖਾ ਹੁੰਦਾ ਹੈ ਨਿਊਲੀ ਅਰਾਈਵਡ ਮਾਈਗ੍ਰੈਂਟ ਸਟੂਡੈਂਟਾਂ ਲਈ ਕਿਉਂਕਿ ਅਸੀਂ ਤਾਂ ਜੋਬ ਮਿਲੀ ਆ ਤਾਂ ਪਰ ਇਹ ਸਾਡੀ ਕੰਟਰੀ ਦਾ ਕਾਨੂੰਨ ਆ ਸਾਡੇ ਲੋਅ ਚ ਲਿਖਿਆ ਹੋਇਆ ਹੈ ਕਿ ਇੰਨੇ ਪੈਸੇ ਮਿਲਣੇ ਚਾਹੀਦੇ ਆ ਤਾਂ ਆਹ ਕੰਡੀਸ਼ਨ ਹੋਣੀਆਂ ਚਾਹੀਦੀਆਂ ਆ ਸਰ ਇਹ ਜਾਣਾ ਪੈਂਦਾ ਆ ਤਾਂ ਔਖਾ ਹੁੰਦਾ ਆ ਕਿ ਕਿੱਦਾਂ ਕਹੋ ਆਪਣੇ ਤਾਂ ਕਿੱਦਾਂ ਸ਼ਿਕਾਇਤ ਕਰੋ ਪਰ ਜੇ ਤੁਸੀਂ ਫੇਅਰ ਵਰਕ ਨੂੰ ਦੱਸ ਸਕਦੇ ਆ ਤਾਂ ਫਿਰ ਉਹ ਥੋੜੀ ਦੇਰ ਬਾਅਦ ਇਨਵੈਸਟੀਗੇਟ ਕਰ ਸਕਦੇ ਆ ਤਾਂ ਕਰਦੇ ਹੁੰਦੇ ਆ ਪਰ ਸਾਰੀਆਂ ਕੰਪਲੇਂਟਾਂ ਤੇ ਨਹੀਂ ਇਨਵੈਸਟੀਗੇਟ ਕਰਦੇ ਸੋ ਤੁਹਾਨੂੰ ਆਪ ਜਾਣਨਾ ਪੈਂਦਾ ਆ ਤਾਂ ਤੁਹਾਨੂੰ ਆਪ ਆਪਣੇ ਰਾਈਟ ਪਤਾ ਹੋਣੇ ਚਾਹੀਦੇ ਆ ਅਸੀਂ ਰਾਈਟ ਦੱਸਦੇ ਹੁੰਦੇ ਆ ਸਾਡਾ ਫੋਰਮ ਹੋਣਾ ਆ as a Thursday Craigieburn which at Hume Global Learning Centre that as you je tonu koi madat madat di lord hove ja koi swal puchne hon apne apne kam dware a ke sade kolo puchho ta sade kolo help lovo
ji so bilkul assi vi zarur sun walyan nu dassna chahwange ke ਊਰਜਾ ਫਾਊਂਡੇਸ਼ਨ ਵੱਲੋਂ ਤੇ ਨੈਸ਼ਨਲ ਯੂਨੀਅਨ ਆਫ ਵਰਕਰਸ ਵੱਲੋਂ ਇੱਕ ਫੋਰਮ ਦਾ ਆਯੋਜਨ ਕੀਤਾ ਜਾ ਰਿਹਾ ਆਉਣ ਵਾਲੇ ਦਿਨਾਂ ਦੇ ਵਿੱਚ। ਸੋ ਇਸ ਫੋਰਮ ਦੇ ਵਿੱਚ ਵਰਕ ਰਾਈਟਸ ਦੇ ਉੱਤੇ ਕਾਫੀ ਖੁੱਲੀ ਡੁੱਲੀ ਜਿਹੜੀ ਗੱਲਬਾਤ ਆ ਡਿਟੇਲ ਦੇ ਵਿੱਚ ਕੀਤੀ ਜਾਣੀ ਆ। ਸੋ ਹਿਊਮ ਗਲੋਬਲ ਲਰਨਿੰਗ ਸੈਂਟਰ ਕ੍ਰੇਗੀਬਰਨ ਦੇ ਵਿੱਚ 20 ਸਪਟੰਬਰ ਨੂੰ ਇਹ ਫੋਰਮ ਰੱਖਿਆ ਗਿਆ ਆ ਸ਼ਾਮ ਨੂੰ। ਸੋ ਦੋਸਤੋ ਤੁਸੀਂ ਉੱਥੇ ਵੀ ਇਹਨਾਂ ਅਧਿਕਾਰਾਂ ਦੇ ਬਾਬਤ ਜਿਹੜੀ ਜਾਣਕਾਰੀ ਆ ਉਹ ਤੁਸੀਂ ਲੈ ਸਕਦੇ ਹੋ। ਅੱਛਾ ਪ੍ਰਿੰਦ ਜਿਵੇਂ ਤੁਸੀਂ ਗੱਲ ਕੀਤੀ ਆ ਕਿ ਉਹਨਾਂ ਨੂੰ ਅਵੇਅਰ ਹੋਣਾ ਬਹੁਤ ਜ਼ਰੂਰੀ ਆ
ਤੇ
ਜੇ ਕਿਤੇ ਵੀ ਉਹਨਾਂ ਨੂੰ ਲੱਗਦਾ ਆ ਕਿ ਹਾਂ ਇੱਥੇ ਸਾਨੂੰ ਸਲਾਹ ਲੈਣ ਦੀ ਲੋੜ ਆ ਤੇ ਉਹ ਨੈਸ਼ਨਲ ਯੂਨੀਅਨ ਨੂੰ ਵੀ ਜੁਆਇਨ ਕਰ ਸਕਦੇ
ਹਾਂਜੀ ਹਾਂਜੀ
ਉਧਰ ਫੇਅਰ ਵਰਕ ਨੂੰ ਵੀ ਉਹ ਸੰਪਰਕ ਕਰ ਸਕਦੇ
ਹਾਂਜੀ ਹਾਂਜੀ ਡਿਫਰੈਂਟ ਇੰਡਸਟਰੀਆਂ ਜਿਹੜੇ ਹੋਣ।
ਇੱਕ ਹੋਰ ਜਿਹੜਾ ਸਵਾਲ ਇਸ ਵੇਲੇ ਮੇਰੇ ਦਿਮਾਗ ਚ ਆ ਰਿਹਾ ਕਿਉਂਕਿ ਜਦੋਂ ਤੁਸੀਂ ਇਹੋ ਜਿਹੇ ਹਾਲਾਤ ਦੇ ਵਿੱਚ ਫਸੇ ਹੁੰਦੇ ਆ ਜਿਵੇਂ ਮੈਂ ਗੱਲ ਕੀਤੀ ਆ ਵੀ 2 ਮਹੀਨੇ ਕਿਸੇ ਨੇ ਤੁਹਾਨੂੰ ਟ੍ਰਾਇਲ ਤੇ ਬੁਲਾ ਕੇ ਪੈਸੇ ਨਹੀਂ ਦਿੱਤੇ ਹੋ ਸਕਦਾ ਤੇ ਮੁੜ ਕੇ ਉਹ ਪਰਮਾਨੈਂਟ ਜੋਬ ਜਿਹੜੀ ਉਹ ਵੀ ਉਹਦੀ ਜਾਂਦੀ ਲੱਗੀ ਉਹ ਸ਼ਿਕਾਇਤ ਕਰਨ ਦੀ ਤੇ ਇੱਕ ਤਰ੍ਹਾਂ ਦੀ ਜਿਹੜੀ ਉਹਨੂੰ ਮੈਂਟਲ ਹਰਾਸਮੈਂਟ ਜਿਹੜੀ ਆ ਉਹਦੇ ਵਿੱਚੋਂ ਵੀ ਲੰਘਣਾ ਪੈਂਦਾ ਉਸ
ਵੇਲੇ। ਹਾਂਜੀ ਬਹੁਤ ਔਖਾ ਆ
ਬਿਲਕੁਲ ਬਿਲਕੁਲ। ਸੋ ਅਸੀਂ ਭਾਵੇਂ ਅਵੇਅਰ ਤਾਂ ਹੋ ਜਾਈਏ ਪਰ ਉਸ ਤੋਂ ਬਾਅਦ ਸਾਨੂੰ ਹੋਰ ਵੀ ਬਹੁਤ ਸਾਰੇ ਜਿਹੜੇ ਪੁਆਇੰਟਸ ਆ ਉਹ ਦੇਖਦੇ ਆ ਵੀ ਜੇ ਮੈਂ ਇੱਧਰ ਜਾਣਾ ਤੇ ਮੇਰਾ ਆਹ ਰਸਤਾ ਬੰਦ।
ਹਾਂਜੀ
ਸੋ ਇਹਦੇ ਲਈ ਤੁਸੀਂ ਕੀ ਸੁਜੈਸਟ ਕਰਨਾ?
ਹਾਂਜੀ ਜੇ ਤੁਸੀਂ ਦੇਖੋ ਹਾਲਾਤ ਮਾਰੇ ਹੀ ਹੋ ਜਾਂਦੇ ਆ ਇਹ ਪ੍ਰੋਬਲਮ ਕਿੰਨੇ ਸਾਲ ਹੋ ਗਈਆਂ ਹੁਣ ਸਹੀ ਪੈਸੇ ਨੀ ਦੇਣ ਵਾਲੇ ਤਾਂ ਏਦਾਂ ਫ੍ਰੀ ਟ੍ਰਾਇਲ ਕਰਾਉਣ ਦੀਆਂ ਤਾਂ ਬਹੁਤ ਕੁਛ ਹੋਇਆ ਵੀ ਆ ਤਾਂ ਸਾਨੂੰ ਬਹੁਤ ਸਟੋਰੀਆਂ ਵੀ ਪਤਾ ਲੱਗਦੀਆਂ ਆ, ਪਰ ਜੇ ਲੋਕੀ ਮੋਰ ਅਵੇਅਰ ਹੋ ਗਏ ਤਾਂ ਉਹਨਾਂ ਨੂੰ ਸਾਰਾ ਕੁਛ ਪਤਾ ਲੱਗੂਗਾ, ਫਿਰ ਆਹ ਫਿਰ ਇੰਪਲੋਇਰ ਇੰਨਾ ਨੀ ਕਰ ਸਕਦੇ ਨਾ, ਸਾਡੀ ਸਾਨੂੰ ਅਪ ਸਾਨੂੰ ਇਕੱਠੇ ਹੋਣਾ ਪੈਣਾ ਆ ਤਾਂ ਸਾਨੂੰ ਆਪ ਕਦਮ ਚੁੱਕਣੀ ਪੈਣੀ ਆ ਕਿ ਇਹ ਸਾਡੀ ਕਮਿਊਨਿਟੀ ਨੂੰ ਨਾ ਹੋਵੇ, ਸਾਡੇ ਆਪਣੇ ਆਪ ਨੂੰ ਨਾ ਹੋਵੇ।
ਸੋ ਜਿਹੜੀ ਐਕਸਪਲੋਟੇਸ਼ਨ ਆ ਉਹ ਉਦੋਂ ਤੱਕ ਬੰਦ ਨਹੀਂ ਹੋ ਸਕਦੀ ਜਦੋਂ ਤੱਕ ਅਸੀਂ ਖੁਦ ਅਵੇਅਰ ਹੋ ਕੇ ਉਹਦੇ ਖਿਲਾਫ ਆਵਾਜ਼ ਨਾ ਉਠਾਈਏ।
ਹਾਂਜੀ,
ਸੋ ਇਹਦੇ ਲਈ ਸਾਨੂੰ ਅਵੇਅਰ ਹੋਣਾ ਪਹਿਲਾਂ ਤਾਂ ਬਹੁਤ ਜ਼ਰੂਰੀ ਹੈ ਤੇ ਉਹਦੇ ਤੋਂ ਬਾਅਦ ਸਾਨੂੰ ਇਕੱਠੇ ਹੋ ਕੇ ਬਹੁਤ ਜ਼ਰੂਰੀ ਹੈ। ਅਸੀਂ ਪਿਛਲੇ ਦਿਨਾਂ ਦੇ ਵਿੱਚ ਇਹੋ ਜਿਹੀਆਂ ਬਹੁਤ ਸਾਰੀਆਂ ਜਿਹੜੀਆਂ ਸਟੋਰੀਜ਼ ਵੀ ਸੁਣੀਆਂ ਜਿਹੜੀਆਂ ਪੋਜ਼ਿਟਿਵ ਸੀਗੀਆਂ, ਔਰ ਜਿਨ੍ਹਾਂ ਲੋਕਾਂ ਦੇ ਨਾਲ ਐਕਸਪਲੋਟੇਸ਼ਨ ਹੋਈ ਸੀ ਉਹਨਾਂ ਨੂੰ ਉਹਨਾਂ ਦਾ ਬਣਦਾ ਹੱਕ ਜਿਹੜਾ ਉਹ ਮਿਲਿਆ।
ਹਾਂਜੀ ਹਾਂਜੀ,
ਆਵਾਜ਼ ਉਠਾਉਣੀ ਜਿਹੜੀ ਆ ਤੁਹਾਡੇ ਮੁਤਾਬਕ ਬਹੁਤ ਜ਼ਰੂਰੀ ਹੈ, ਪਰ ਜੇ ਅਸੀਂ ਆਵਾਜ਼ ਉਠਾਉਂਦੇ ਆ ਤਾਂ ਉਹਦੀ ਜਿਹੜੀ ਸੁਣਵਾਈ ਆ ਉਹ ਜ਼ਰੂਰ।
ਹਾਂਜੀ, ਜਦੋਂ ਤੁਸੀਂ ਆਵਾਜ਼ ਸੁਣਾਉਂਦੇ ਆ ਫਿਰ ਇੰਪਲੋਇਰ ਤੁਹਾਡੀ ਗੱਲ ਸੁਣਦਾ ਆ, ਤੁਸੀਂ ਕੱਲੇ ਨੀ ਇੰਪਲੋਇਰ ਤਾਂ ਜਾ ਸਕਦੇ ਤਾਂ ਆਪਣੇ ਆਪਣੇ ਪੈਸੇ ਲੈ ਸਕਦੇ ਜਾਂ ਆਪਣੇ ਹਾਲਾਤ ਚੇਂਜ ਕਰ ਸਕਦੇ ਆ।
ਅੱਛਾ, ਹੁਣ ਅਸੀਂ ਜਾਣਨਾ ਚਾਹਾਂਗੇ ਕਿ ਜੇਕਰ ਕੋਈ ਯੂਨੀਅਨ ਜੁਆਇਨ ਕਰਨਾ ਚਾਹੁੰਦਾ ਹੈ ਕੀ ਪ੍ਰੋਸੀਜਰ ਹੈ?
ਸਾਨੂੰ ਜੇ ਯੂਨੀਅਨ ਜੁਆਇਨ ਕਰਨਾ ਚਾਹੁੰਦੇ ਆ, ਬਹੁਤ ਇੰਡਸਟਰੀਆਂ ਵਿੱਚ ਯੂਨੀਅਨ ਤੁਹਾਡੇ ਕੋਲ ਆਉਂਦੀ ਆ ਤਾਂ ਲੰਚ ਰੂਮ ਵਿੱਚ ਆਉਂਦੀ ਹੁੰਦੀ ਆ, ਜਾਂ ਜੇ ਤੁਸੀਂ ਨੈਸ਼ਨਲ ਯੂਨੀਅਨ ਆਫ ਵਰਕਰਸ ਜੁਆਇਨ ਕਰਨਾ ਚਾਹੁੰਦੇ ਆ ਫਿਰ ਸਾਡੀ ਵੈਬਸਾਈਟ ਹੈਗੀ ਆ ਜਿਹਦੇ ਉੱਤੇ ਜਾ ਕੇ ਹੋਰ ਇਨਫੋਰਮੇਸ਼ਨ ਲੈ ਸਕਦੇ ਆ, ਜਾਂ ਸਾਡੇ ਫੇਸਬੁੱਕ ਪੇਜ ਤੇ ਜਾ ਸਕਦੇ ਆ, ਜਾਂ ਸਾਨੂੰ ਫੋਨ ਕਰ ਲਓ ਤਾਂ ਸਾਨੂੰ ਫੋਨ ਕਰਕੇ ਪੁੱਛ ਸਕਦੇ ਆ ਅਸੀਂ ਕਿਹੜੀਆਂ ਇੰਡਸਟਰੀਆਂ ਚ ਕੰਮ ਕਰਦੇ ਆ ਤਾਂ ਕਿੱਦਾਂ ਤੁਹਾਨੂੰ ਮਦਦ ਕਰ ਸਕਦੇ ਆ, ਜਾਂ ਜੇ ਤੁਹਾਡੇ ਕੋਈ ਜੇ ਤੁਸੀਂ ਜਿਹੜੀਆਂ ਮੈਂ ਇੰਡਸਟਰੀਆਂ ਦੀ ਗੱਲ ਕੀਤੀ ਸੀ ਵੇਅਰ ਹਾਊਸਿੰਗ ਮੈਨੂਫੈਕਚਰਿੰਗ ਫੈਕਟਰੀਆਂ ਏਦਾਂ ਦੀ ਜੇ ਤੁਸੀਂ ਕੰਮ ਕਰਦੇ ਆ ਤਾਂ ਜੇ ਤੁਹਾਨੂੰ ਸਹੀ ਪੈਸੇ ਨੀ ਮਿਲਦੇ ਸਾਨੂੰ ਫੋਨ ਕਰੋ ਤਾਂ ਅਸੀਂ ਤੁਹਾਨੂੰ ਤੁਹਾਡੀ ਮਦਦ ਕਰ ਸਕਦੇ ਆ।
ਆਪਣਾ ਫੋਨ ਨੰਬਰ ਵੀ ਜ਼ਰੂਰ ਦੱਸੋ।
ਹਾਂਜੀ, ਸਾਡਾ ਫੋਨ ਨੰਬਰ ਹੈਗਾ ਆ 9287 1850। ਜੇ ਤੁਹਾਨੂੰ ਔਖਾ ਲੱਗਦਾ ਆ ਇੰਗਰੇਜ਼ੀ ਵਿੱਚ ਗੱਲ ਕਰਨੀ, ਸਾਡੇ ਆਰਗਨਾਈਜ਼ਰ ਹੈਗੇ ਆ ਜਿਹੜੇ ਪੰਜਾਬੀ ਬੋਲਦੇ ਆ, ਹਿੰਦੀ ਬੋਲਦੇ ਆ, ਤਾਂ ਵੱਖਰੀਆਂ ਵੱਖਰੀਆਂ ਲੈਂਗੁਏਜਾਂ ਬੋਲਦੇ ਆ।
ਸੋ ਬਿਲਕੁਲ ਦੋਸਤੋ, ਜੇਕਰ ਤੁਸੀਂ ਅਜੇ ਕਿਸੇ ਝਿਜਕ ਦੇ ਵਿੱਚ ਹੋ ਕਿ ਤੁਸੀਂ ਕਿਉਂ ਸੰਪਰਕ ਕਰੋ ਜਾਂ ਫਿਰ ਤੁਹਾਨੂੰ ਲੈਂਗੁਏਜ ਬੈਰੀਅਰ ਜਿਹੜਾ ਆ ਉਹ ਤੰਗ ਕਰ ਰਿਹਾ, ਪਰ ਜਿਵੇਂ ਪ੍ਰੀਨ ਮਨਹਾਸ ਹੋਰਾਂ ਨੇ ਦੱਸਿਆ ਕਿ ਲੈਂਗੁਏਜ ਦੀ ਵੀ ਤੁਹਾਨੂੰ ਕੋਈ ਸਮੱਸਿਆ ਨਹੀਂ ਆਊਗੀ, ਤੁਸੀਂ ਸਿਰਫ ਇੱਕ ਫੋਨ ਨੰਬਰ ਡਾਇਲ ਕਰਨਾ 9287 1850। ਸੋ ਇਸ ਫੋਨ ਨੰਬਰ ਦੇ ਰਾਹੀਂ ਤੁਸੀਂ ਆਪਣਾ ਜਿਹੜਾ ਮਸਲਾ ਆ ਆਪਣੀ ਜਿਹੜੀ ਗੱਲ ਆ ਉਹ ਯੂਨੀਅਨ ਦੇ ਨਾਲ ਕਰ ਸਕਦੇ ਹੋ, ਔਰ ਜੇਕਰ ਤੁਸੀਂ ਜੁਆਇਨ ਵੀ ਕਰਨਾ ਚਾਹੁੰਦੇ ਹੋ ਤਾਂ ਉਹਦੇ ਲਈ ਵੀ ਤੁਸੀਂ ਫੋਨ ਕਾਲ ਦੇ ਰਾਹੀਂ ਜਿਹੜਾ ਆਪਣਾ ਰਾਬਤਾ ਬਣਾ ਸਕਦੇ ਹੋ, ਜਾਂ ਫਿਰ ਜਿਵੇਂ ਕਿ ਪ੍ਰੀਨ ਹੋਰਾਂ ਨੇ ਦੱਸਿਆ ਕਿ ਇਹਨਾਂ ਦਾ ਜਿਹੜਾ ਫੇਸਬੁੱਕ ਪੇਜ ਹੈ ਤੁਸੀਂ ਉਹਨੂੰ ਵੀ ਫੋਲੋ ਕਰ ਸਕਦੇ ਹੋ, ਨੈਸ਼ਨਲ ਯੂਨੀਅਨ ਆਫ ਵਰਕਰਸ ਦਾ ਫੇਸਬੁੱਕ ਪੇਜ ਜਾਂ ਫਿਰ ਇਹਨਾਂ ਦੀ ਵੈਬਸਾਈਟ। ਸੋ ਪ੍ਰੀਨ, ਜਾਂਦੇ ਜਾਂਦੇ ਇੱਕ ਵਾਰ ਫਿਰ ਅਸੀਂ ਸਰੋਤਿਆਂ ਨੂੰ ਜ਼ਰੂਰ ਦੱਸ ਦਿੰਦੇ ਹਾਂ ਕਿ ਹਿਊਮ ਗਲੋਬਲ ਲਰਨਿੰਗ ਸੈਂਟਰ ਕ੍ਰੇਗੀ ਬਨ ਦੇ ਵਿੱਚ ਵੀ ਪਬਲਿਕ ਫੋਰਮ ਜਿਹੜਾ ਆ ਉਹ ਹੋਣ ਜਾ ਰਿਹਾ ਨੋ ਯੂਰ ਰਾਈਟਸ ਐਟ ਵਰਕ।
ਹਾਂਜੀ,
ਸੋ ਇਹ ਫੋਰਮ ਜਿਹੜਾ 20 ਸਤੰਬਰ ਨੂੰ ਹੋਣ ਜਾ ਰਿਹਾ ਵੀਰਵਾਰ। ਸੋ ਦੋਸਤੋ, ਸ਼ਾਮ ਨੂੰ ਇਹ 6:30 ਵਜੇ ਸਟਾਰਟ ਹੋਣਾ, 9 ਵਜੇ ਤੱਕ ਇਹਦੇ ਵਿੱਚ ਤੁਹਾਡੇ ਅਧਿਕਾਰਾਂ ਦੀ ਗੱਲ ਹੋਣੀ ਆ, ਕੰਮ ਦੇ ਉੱਤੇ ਤੁਸੀਂ ਕਿਸ ਤਰ੍ਹਾਂ ਆਪਣੇ ਅਧਿਕਾਰ ਖੇਤਰ ਬਾਰੇ ਜਾਣ ਸਕਦੇ ਹੋ। ਸੋ ਇਹਦੇ ਬਾਬਤ ਹੋਰ ਵੀ ਡਿਟੇਲ ਦੇ ਵਿੱਚ ਤੁਸੀਂ ਇੱਥੇ ਜਾਣਕਾਰੀ ਲੈ ਸਕੋਗੇ। ਪ੍ਰੀਨ, ਜਾਂਦੇ ਜਾਂਦੇ ਕੀ ਮੈਸੇਜ ਹੈ ਤੁਹਾਡਾ?
ਤੁਹਾਨੂੰ ਜੇ ਅਸੀਂ ਅਵੇਅਰ ਨੀ ਹੈਗੇ ਆਪਣੇ ਵਰਕ ਪਲੇਸ ਰਾਈਟਾਂ ਦੀ, ਫਿਰ ਸਾਨੂੰ ਅਸੀਂ ਐਕਸਪਲੋਇਟ ਹੋਣਾ ਹੋ ਜਾਂਦੇ ਆ, ਤਾਂ ਇਹ ਸਾਰਾ ਕੁਛ ਚੇਂਜ ਨੀ ਹੋਣਾ ਜਦ ਤਾਈ ਸਾਡੀ ਮੋਰ ਅਵੇਅਰਨੈਸ ਹੋਵੇ, ਤਾਂ ਜਦ ਤਾਈ ਲੋਕੀ ਇਕੱਠੇ ਹੋਣ ਤਾਂ ਕੁਛ ਕਰਨ।
ਜੀ ਬਿਲਕੁਲ। ਸੋ ਦੇਖੋ ਜੀ, ਪ੍ਰੀਨ ਮਨਹਾਸ ਬਰਾਂ ਦਾ ਵੀ ਇਹੀ ਸੁਨੇਹਾ ਹੈ ਕਿ ਜੇਕਰ ਸਾਡੇ ਨਾਲ ਕਿਤੇ ਵੀ ਧੱਕਾ ਹੋ ਰਿਹਾ, ਜੇਕਰ ਕਿਤੇ ਵੀ ਸਾਡੀ ਐਕਸਪਲੋਇਟੇਸ਼ਨ ਹੋ ਰਹੀ ਆ, ਤਾਂ ਸਾਨੂੰ ਉਹਦੇ ਲਈ ਖੁਦ ਅਵੇਅਰ ਹੋਣਾ ਪੈਣਾ। ਸੋ ਜੇਕਰ ਤੁਸੀਂ ਅਵੇਅਰ ਨਹੀਂ ਹੋ ਤਾਂ ਲੰਮੇ ਸਮੇਂ ਤੱਕ ਤੁਹਾਡੇ ਨਾਲ ਜਿਹੜੀ ਤੁਹਾਡੀ ਐਕਸਪਲੋਇਟੇਸ਼ਨ ਆ ਉਹ ਹੁੰਦੀ ਰਹਿਣੀ ਆ, ਪਰ ਆਪਣੇ ਅਧਿਕਾਰਾਂ ਦੇ ਬਾਰੇ ਜਾਣਨਾ ਜਿਹੜਾ ਹੈ ਉਹ ਸਾਡੇ ਲਈ ਬਹੁਤ ਜ਼ਰੂਰੀ ਹੈ। ਸੋ ਉਹਦੇ ਲਈ ਆਵਾਜ਼ ਉਠਾਉਣ ਦੇ ਲਈ ਜਿਹੜੀ ਯੂਨੀਅਨ ਆ ਉਹ ਤੁਹਾਡਾ ਸਾਥ ਦਿੰਦੀ ਆ, ਤੁਹਾਨੂੰ ਸਹਿਯੋਗ ਕਰਦੀ ਆ। ਸੋ ਤੁਸੀਂ ਨੈਸ਼ਨਲ ਯੂਨੀਅਨ ਆਫ ਵਰਕਰਸ ਨੂੰ ਕਿਸ ਤਰ੍ਹਾਂ ਸੰਪਰਕ ਕਰ ਸਕਦੇ ਹੋ ਇਹਦੇ ਬਾਬਤ ਅਸੀਂ ਅੱਜ ਗੱਲਬਾਤ ਜਿਹੜੀ ਉਹ ਇੰਟਰਵਿਊ ਦੌਰਾਨ ਕੀਤੀ ਆ। ਸੋ ਪ੍ਰੀਨ ਤੁਹਾਡਾ ਇੱਥੇ ਪਹੁੰਚਣ ਤੇ ਸਾਡੇ ਸਰੋਤਿਆਂ ਦੇ ਨਾਲ ਇਹ ਸਾਰੀ ਗੱਲਬਾਤ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
ਧੰਨਵਾਦ, ਥੈਂਕ ਯੂ
ਜੀ, ਸ਼ੁਕਰੀਆ। ਸੋ ਦੋਸਤੋ ਇਹ ਸਨ ਪ੍ਰੀਨ ਮਿਨਹਾਸ ਜਿਨ੍ਹਾਂ ਦੇ ਨਾਲ ਅਸੀਂ ਗੱਲ ਕੀਤੀ ਆ ਵਰਕ ਰਾਈਟਸ ਦੇ ਉੱਤੇ। ਤੇ ਆਉਣ ਵਾਲੇ ਸਮੇਂ ਦੇ ਵਿੱਚ ਪ੍ਰੋਗਰਾਮ ਇੱਕ ਮੁਲਾਕਾਤ ਦੇ ਵਿੱਚ ਤੁਹਾਨੂੰ ਫੇਰ ਕਿਸੇ ਹੋਰ ਮਹਿਮਾਨ ਦੇ ਨਾਲ ਮਿਲਾਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ, ਸਤਿ ਸ੍ਰੀ ਅਕਾਲ।
ਨਾਨਕ ਬੇਕਰੀ ਡੈਂਡੀ ਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟਰੀਟ, ਡੈਂਡੀ ਨੋਂਗ। ਫੋਨ 0425-888-856।
ਲਕਸ਼ ਮਾਈਗ੍ਰੇਸ਼ਨ ਤੋਂ ਮੈਂ ਰੋਹਿਤ ਮੋਹਨ
ਤੇ ਮੈਂ ਰਣਵੀਰ ਸਿੰਘ
ਆ ਰਹੇ ਹਾਂ ਹਰਮਨ ਰੇਡੀਓ ਤੇ ਨਵਾਂ ਪ੍ਰੋਗਰਾਮ ਦ ਮਾਈਗ੍ਰੇਸ਼ਨ ਸ਼ੋਅ ਲੈ ਕੇ ਹਰ ਵੀਰਵਾਰ ਸ਼ਾਮੀ 7 ਵਜੇ ਤੋਂ ਲੈ ਕੇ 8 ਵਜੇ ਤੱਕ।
ਮਾਈਗ੍ਰੇਸ਼ਨ